Yo Vicente. Yo Vicente. Top 7.
Harman Radio.
ਸਤਿ ਸ੍ਰੀ ਅਕਾਲ ਜੀ, ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਜੁੜੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇਸਤਕਬਾਲ ਜੀਆਂ ਨੂੰ ਬਹੁਤ ਬਹੁਤ ਖੁਸ਼ਾਮਦੀਦ। ਪ੍ਰੋਗਰਾਮ ਲੈ ਕੇ ਪ੍ਰੋਗਰਾਮ ਹਰਮਨ ਸਟੂਡੀਓ ਦੇ ਨਾਲ ਤੁਹਾਡਾ ਵੀਰ ਹਾਜ਼ਰ ਹੈ ਜੀ, ਤੇ ਉਮੀਦ ਹੈ ਕਿ ਜਿਹੜੇ ਸਾਡੇ ਸਰੋਤੇ ਇਸ ਵੇਲੇ ਸੁਣ ਰਹੇ ਨੇ, ਵੈਸੇ ਤੇ ਆਪਾਂ ਦੋ ਦਿਨ ਪ੍ਰੋਗਰਾਮ ਲਗਾਤਾਰ ਕਰ ਰਹੇ ਹਾਂ, ਕਿ ਜਿਹੜੇ ਸਾਡੇ ਸਰੋਤੇ ਸ਼ਾਇਦ ਉਡੀਕ ਰਹੇ ਸਨ ਕਿ ਕਦੋਂ ਆਉਣਗੇ ਕਦੋਂ ਆਉਣਗੇ ਜੀ। ਇੱਕ ਵਾਰੀ ਫਿਰ ਤੋਂ ਆਪਾਂ ਸੋਮਵਾਰ ਵਾਲੇ ਦਿਨ ਖਾਸ ਤੌਰ ਤੇ ਸਵਾਗਤ ਕਰਦੇ ਹਾਂ ਜੀ, ਤੇ ਹੁਣ ਲਗਾਤਾਰ ਹੀ ਪ੍ਰੋਗਰਾਮ ਆਪਾਂ ਕਰਿਆ ਕਰਾਂਗੇ ਬਿਨਾਂ ਕਿਸੇ ਛੁੱਟੀ ਤੋਂ। ਤੇ ਬੇਸਿਕਲੀ ਉਦਾਂ ਤੇ ਕੋਸ਼ਿਸ਼ ਸਾਡੀ ਪੂਰੀ ਹੈ ਕਿ ਬਿਨਾਂ ਛੁੱਟੀ ਤੋਂ ਬਿਨਾਂ ਨਾਗੇ ਤੋਂ ਅਸੀਂ ਤੁਹਾਡੇ ਨਾਲ ਲਗਾਤਾਰ ਹਾਜ਼ਰੀ ਲਵਾਈਏ, ਲਗਾਤਾਰ ਤੁਹਾਡੇ ਨਾਲ ਬਣੇ ਰਹੀਏ। ਤੇ ਬਾਈ ਚਾਂਸ ਜੇ ਕਿਤੇ ਵੀ ਛੁੱਟੀ ਕਰਨੀ ਪਈ ਤੇ ਤੁਹਾਨੂੰ ਜ਼ਰੂਰ ਦੱਸ ਕੇ ਜਾਇਆ ਕਰਾਂਗੇ, ਬਿਨਾਂ ਦੱਸੇ ਤੇ ਅਸੀਂ ਕਦੇ ਨਹੀਂ ਜਾਂਦੇ। ਤੇ ਤੁਹਾਡੇ ਨਾਲ ਜਿਹੜੀ ਆ ਗੱਲਬਾਤ ਉਹ ਜ਼ਰੂਰ ਸਾਂਝੀ ਕਰ ਲਿਆ ਕਰਾਂਗੇ ਕਿ ਹਾਂ ਜੀ ਫਲਾਣੇ ਦਿਨ ਅਸੀਂ ਜਾਣਾ ਜਾਂ ਵੈਸੇ ਤੇ ਆਪਾਂ ਕੋਸ਼ਿਸ਼ ਇਹ ਕਰਨੀ ਹੈ ਕਿ ਹੁਣ ਲਗਾਤਾਰ ਹੀ ਪ੍ਰੋਗਰਾਮ ਨੂੰ ਕਰਦੇ ਰਹੀਏ, ਕਦੇ ਕੋਈ ਐਸੀ ਨੌਬਤ ਨਾ ਆਵੇ ਕਿ ਅਸੀਂ ਜਿਹੜਾ ਉਹ ਗੈਪ ਪਾਈਏ। ਸਿਹਤ ਬਿਲਕੁਲ ਠੀਕ ਹੈ ਜੀ, ਨਵੇਂ ਸੁਣਨ ਵਾਲੇ ਸਰੋਤਿਆਂ ਨੂੰ ਦੱਸ ਦਈਏ ਕਿ ਸਿਹਤ ਬਿਲਕੁਲ ਠੀਕ ਆ। ਇਹ ਜਿਹੜੀ ਕੋਰੋਨਾ ਦੀ ਬਿਮਾਰੀ ਹੋ ਗਈ ਸੀ, ਇੱਥੇ ਬਿਮਾਰੀ ਹੈ ਵੈਸੇ ਬੇਸਿਕਲੀ, ਕਿ ਵਾਇਰਸ ਇੱਕ ਵਾਇਰਲ ਬਿਮਾਰੀ ਹੈ ਜਿਹੜੀ ਕਿ ਇੱਕ ਦੂਜੇ ਤੋਂ ਸਾਨੂੰ ਹੁੰਦੀ ਹੈ। ਹੁਣ ਕਿਸ ਤੋਂ ਹੁੰਦੀ ਹੈ, ਕਿਸ ਤੋਂ ਨਹੀਂ ਹੁੰਦੀ, ਇਹ ਤਾਂ ਆਈਡੈਂਟੀਫਾਈ ਕਰਨਾ ਬੜਾ ਮੁਸ਼ਕਲ ਆ ਕਿ ਕਿਸ ਤੋਂ ਹੋਈ ਸੀ। ਪਰ ਇਹਨਾਂ ਕਾ ਅਸੀਂ ਰਿਕਵਰ ਕਰ ਗਏ ਹਾਂ ਜੀ, ਬਿਲਕੁਲ ਸਿਹਤ ਸੈੱਟ ਆ, ਬਿਲਕੁਲ ਠੀਕ ਆ, ਹੁਣ ਪੂਰਾ ਪੂਰਾ ਜ਼ਿੰਦਗੀ ਦਾ ਆਨੰਦ ਲੈ ਰਹੇ ਹਾਂ। ਬੇਸਿਕਲੀ ਵੈਸੇ ਤੇ ਜਦੋਂ ਬਿਮਾਰ ਸਾਂ ਉਦੋਂ ਵੀ ਜ਼ਿੰਦਗੀ ਦਾ ਆਨੰਦ ਲੈ ਰਹੇ ਸਾਂ, ਕਿਉਂਕਿ ਆਪਾਂ ਅਕਸਰ ਇਹ ਗੱਲ ਜ਼ਰੂਰ ਤੁਹਾਨੂੰ ਕਹਿੰਦੇ ਹਾਂ ਕਿ ਹਰ ਪਲ ਹੀ ਜ਼ਿੰਦਗੀ ਦਾ ਆਨੰਦ ਲੈਣਾ ਚਾਹੀਦਾ, ਭਾਵੇਂ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਤੁਸੀਂ ਕਿਉਂ ਨਹੀਂ। ਮਾੜਾ ਸਮਾਂ ਵੀ ਜਦੋਂ ਆਪਾਂ ਬਿਤਾਉਂਦੇ ਹਾਂ, ਸਾਡੇ ਦਿਲ ਦੇ ਵਿੱਚ ਇੱਕ ਚਾਹ, ਉਮੰਗ, ਖੁਸ਼ੀ ਆ, ਕਿਸੇ ਚੀਜ਼ ਦਾ ਡਰ ਨਹੀਂ ਪੈ ਨਹੀਂ, ਅਤੇ ਉਹ ਮਾੜਾ ਸਮਾਂ ਵੀ ਝੱਟ ਬੀਤ ਜਾਂਦਾ। ਤੇ ਅਸੀਂ ਤੇ ਕੁਝ ਸੀਰੀਅਲ ਬੜੇ ਪਿਆਰੇ ਪਿਆਰੇ ਜਿਹੜੇ ਆ ਸੀਰੀਅਲ ਆਏ ਸਨ ਪਾਕਿਸਤਾਨ ਦੇ, ਖਾਸ ਤੌਰ ਤੇ ਜਿਹੜੇ ਸੀਰੀਅਲ ਦੇਖਣੇ ਮੈਨੂੰ ਬੜੇ ਪਸੰਦ ਨੇ, ਤੇ ਉਹਨਾਂ ਦੇ ਵਿੱਚੋਂ ਬਹੁਤ ਬਿਹਤਰੀਨ ਦੋ ਸੀਰੀਅਲ ਮੈਨੂੰ ਮਿਲੇ ਨੇ। ਅਗਰ ਤੁਸੀਂ ਵੀ ਸਮਾਂ ਮਿਲੇ ਤਾਂ ਤੁਸੀਂ ਵੀ ਦੇਖ ਸਕਦੇ ਹੋ, ਬਹੁਤ ਹੀ ਕਮਾਲ ਦੇ ਆ, ਚੱਲ ਹੀ ਰਹੇ ਨੇ ਸੀਰੀਅਲ। ਇੱਕ ਹੈਗੇ ਆ ਖੁਦਾ ਔਰ ਮੁਹੱਬਤ, ਬਹੁਤ ਹੀ ਕਮਾਲ ਦਾ ਸੀਰੀਜ਼ ਆ, ਤੀਜਾ ਸੀਜ਼ਨ ਉਹਦਾ ਚੱਲ ਰਿਹਾ, ਯੂਟਿਊਬ ਤੇ ਤੁਹਾਨੂੰ ਮਿਲ ਜਾਏਗਾ। ਅਗਰ ਜੇ ਕਿਸੇ ਨੇ ਪਿਆਰ ਮੁਹੱਬਤ ਨੂੰ ਮਤਲਬ ਲਾਗੇ ਤੋਂ ਦੇਖਣਾ, ਮੁਹੱਬਤ ਕੀ ਕੁਝ ਕਰਾਉਂਦੀ ਹੈ, ਤੇ ਬੜਾ ਰੋਮਾਂਟਿਕ, ਬੜਾ ਹੀ ਪਿਆਰਾ, ਬਹੁਤ ਹੀ ਤੜਫ ਦਰਦ ਵਾਲਾ ਇਹ ਸੀਰੀਅਲ ਆ, ਦੇਖਿਓ ਖੁਦਾ ਔਰ ਮੁਹੱਬਤ ਸੀਜ਼ਨ 3, ਇਹ ਤੁਹਾਨੂੰ ਯੂਟਿਊਬ ਤੇ ਫ੍ਰੀ ਆਫ ਕੋਸਟ ਮਿਲ ਜਾਏਗਾ, ਦੇਖਿਓ ਬਾ ਕਮਾਲ ਦਾ। ਇੱਕ ਰਾਗੇ ਬਿਸਮਿਲ ਆ ਇੱਕ ਨਾਮ ਦਾ ਸੀਰੀਅਲ ਆ, ਉਹ ਵੀ ਪਾਕਿਸਤਾਨੀ ਡਰਾਮਾ ਸੀਰੀਅਲ, ਬੜਾ ਕਮਾਲ ਦਾ ਰਾਗ ਏ ਬਿਸਮਿਲ, ਇਹ ਵੀ ਸੁਣਿਓ, ਇਹ ਵੀ ਦੇਖਿਓ ਤੁਸੀਂ, ਬਾ ਕਮਾਲ ਦਾ। ਇਹ ਵੀ ਮੁਹੱਬਤ ਹੀ ਆ ਕਿ ਕਿਵੇਂ ਇੱਕ ਦੀਨ ਧਰਮ ਵਾਲਾ ਬੰਦਾ ਮੁਹੱਬਤ ਜਦੋਂ ਇੱਕ ਚ ਪੈ ਜਾਂਦਾ ਕਿਸੇ ਨੱਚਣ ਵਾਲੀ ਦੇ ਨਾਲ, ਗਾਉਣ ਵਾਲੀ ਦੇ ਨਾਲ, ਨੱਚਣ ਵਾਲੀ ਸ਼ਾਇਦ ਗਾਉਣ ਵਾਲੀ ਨੇ, ਤਾਂ ਕਿਵੇਂ ਉਹਦੀ ਜ਼ਿੰਦਗੀ ਤਬਦੀਲ ਹੁੰਦੀ ਆ, ਬਹੁਤ ਕਮਾਲ ਦਾ ਇਹ ਵੀ ਇੱਕ ਸੀਰੀਅਲ ਆ, ਇਹ ਵੀ ਦੇਖਣ ਵਾਲਾ। ਦੋ ਸੀਰੀਜ਼ ਮੈਂ ਦੇਖੇ ਵੈਸੇ, 11-11 ਸੀ ਮਤਲਬ ਉਹਦੇ ਐਪੀਸੋਡ ਆ ਚੁੱਕੇ ਨੇ, 11-12 ਦੋਨਾਂ ਦੇ, ਦੋਨੋਂ ਦੇਖਿਓ ਜੀ। ਤੁਸੀਂ ਯਾਦ ਕਰੋਗੇ ਵਾਕਿਆ ਕੋਈ ਗੱਲ ਦੱਸੀ ਸੀ, ਵਾਕਿਆ ਕੋਈ ਸੀਰੀਅਲ ਦੱਸਿਆ ਸੀ, ਜਿਹੜੇ ਥੋੜਾ ਸਮਾਂ ਕੱਢ ਲੈਂਦੇ ਨੇ ਸੀਰੀਅਲ ਵਗੈਰਾ ਨੂੰ ਪਸੰਦ ਕਰਨ ਵਾਲੇ ਨੇ, ਤੇ ਇਹ ਦੇਖ ਕੇ ਜਿਹੜਾ ਸਮਾਂ ਸਾਡਾ ਬੀਤਿਆ, ਕੁਝ ਫਿਲਮਾਂ ਵੀ ਦੇਖੀਆਂ, ਯਾਨੀ ਕੁੱਲ ਮਿਲਾ ਕੇ ਜਿਹੜਾ ਵਧੀਆ।
ਦੱਸ ਕਿਹੜੀ ਕੋਲ ਸੁੱਚੇ ਯਾਰ ਦੇ, ਕੱਢ ਲੈ ਲੈ ਜਾ ਰੁਕ ਪਰਨੀ, ਆ ਕੇ ਤੂੰ ਫਰੀਦ ਕੋਟ ਮਾਰ ਦੇ, ਇੰਨਾ ਹੀ ਜੇ ਗੁੱਸਾ ਮਰ ਜਾਣੀਏ, ਇੰਨਾ ਹੀ ਜੇ ਗੁੱਸਾ ਮਰ ਜਾਣੀਏ, ਨੀ ਤੂੰ ਦਿਲ ਚੁੱਕੇ ਆਈ ਮੈਨੂੰ ਕੱਢ ਦੀ, ਮੈਨੂੰ ਕੱਢ ਦੀ, ਤੋਰ ਚੱਲ ਰਿਹਾ ਇਹ ਮੌਤ ਦਾ, ਛੱਡ ਦੀ ਤੋਰ ਚੱਲ ਰਿਹਾ ਇਹ ਮੌਤ ਦਾ, ਤੇ ਤੂੰ ਫੇਰ ਵੀ ਲੜਾਈਆਂ ਨੀਓ ਛੱਡ ਦੀ, ਮਹਿੰਗੇ ਹੰਝੂ ਤੇਰੇ ਜਾਨ ਮੇਰੀ ਸਸਤੀ, ਪਾਗਲੇ ਵਹਾਇਆ ਐਵੇਂ ਕਰਨਾ, ਅੱਖਾਂ ਲਾਲ ਕਿਉਂ ਸੀ ਬੇਬੇ ਮੈਨੂੰ ਪੁੱਛਦੀ, ਮੈਨੂੰ ਵੀ ਰਵਾਇਆ ਐਵੇਂ ਕਰਨਾ, ਅੱਖਾਂ ਲਾਲ ਕਿਉਂ ਸੀ ਬੇਬੇ ਮੈਨੂੰ ਪੁੱਛਦੀ, ਮੈਨੂੰ ਵੀ ਰਵਾਇਆ ਐਵੇਂ ਕਰਨਾ, 12-1 ਵਜੇ ਜਦੋਂ ਰਾਤ ਦਾ, ਉਹ ਤੋਂ ਬਾਅਦ ਤੇਰੇ ਰੋਸੇ ਖਾਂਦੇ ਵੱਢਣੀ, ਇਹ ਮੌਤ ਦਾ, ਤੇ ਤੂੰ ਫੇਰ ਵੀ ਲੜਾਈਆਂ ਨੀਓ ਛੱਡ ਦੀ, ਤੋਰ ਚੱਲ ਰਿਹਾ ਇਹ ਮੌਤ ਦਾ, ਤੇ ਤੂੰ ਫੇਰ ਵੀ ਲੜਾਈਆਂ ਨੀਓ ਛੱਡ ਦੀ, ਸੋਣੀਏ ਹੋਵੇ ਜਿਹੜਾ ਤੇਰੀ ਯਾਦ ਬਿਨਾ ਲੰਘਿਆ, जिवें मरदा कोई मंगे चंद सानू तैनू ऐदा रब कोलों असी मंगिया ओ जिवें मरदा कोई मंगे चंद सानू तैनू ऐदा रब कोलों असी मंगिया रोसिया च ही ना जिंद लंघ जे बाजो मास ना कदर होवे हड दी
ਮਾਰਿਆ ਭੱਜੀ ਲੱਗਣਾ ਇੱਥੇ ਲੈ ਕੇ ਬੈਠਾ ਉਹ ਬੱਚਿਆਂ ਨੂੰ ਇਹਨੂੰ ਪਾ ਥੋੜੀ ਜਿਹੀ ਲਤਾ ਜੀ ਪ੍ਰੋਗਰਾਮ ਚੱਲ ਰਿਹਾ ਜੀ ਪ੍ਰੋਗਰਾਮ ਕਹਿ ਰਿਹਾ ਤੇ ਪ੍ਰੋਗਰਾਮ ਚਾਹ ਪੀਣਾ ਕੋ ਮਰਾ ਨਹੀਂ ਨਹੀਂ ਮਨਾ ਤੇ ਨਹੀਂ ਮੈਂ ਕਿਹਾ ਵੀ ਆਉਂਦੇ ਚਾਹ ਨੂੰ ਪੈ ਗਿਆ ਤੁਸੀਂ ਸਤਿ ਸ੍ਰੀ ਅਕਾਲ ਨੀ ਬੁਲਾਈ ਕਿਸੇ ਨੂੰ ਉਹ ਸਤਿ ਸ੍ਰੀ ਅਕਾਲ ਤੇ ਬੁਲਾਉਣੇ ਆ ਬੁਲਾ ਕੇ ਹੀ ਪੁੱਤ ਜਾਵਾਂਗੇ ਜਿੰਨੇ ਵੀ
ਰਾਤ ਮਿਲ ਗਈ ਤੇ ਹਲੇ ਨੇ ਚਾਹ ਪਾ ਪਹਿਲਾਂ ਬਾਈ ਆਇਆਂ ਨੂੰ ਕਹਿ ਦੀਏ ਹੁਣ ਤੇ ਦਫ਼ਾ ਹੋ ਗਿਆ ਯਾਰ ਨੂੰ ਪਹਿਲਾਂ ਜੀ ਆਇਆਂ ਨੂੰ ਕਹਿ ਲਈਏ ਲਾ ਵੀ ਪਿਆਰੇ ਸਰੋਤ ਆਇਆਂ ਨੂੰ ਕਹਿੰਦੇ ਆ ਤੁਹਾਨੂੰ ਆਇਆਂ ਨੂੰ ਤੇ ਚੱਜ ਨਾ ਕਹੋ ਉਹ ਚੱਜ ਨਾ ਕਹਿਣ ਲੱਗੇ ਮੈਨੂੰ ਮੈਨੂੰ ਬਹਿ ਦੇ ਰਹਿੰਦੇ ਕਿਹੜਾ ਚੱਜ ਨਾ ਹੀ ਕਵਾਂਗੇ ਬਿਨਾ ਚੱਜ ਤੋਂ ਕਵਾਂਗੇ ਭਲਾ ਲਾ ਵੀ ਜਿੰਨੇ ਵੀ ਸਾਡੇ ਸਰੋਤੇ ਅਮਰੀਕਾ ਕਨੇਡਾ ਹੰਗਰੀ ਫੰਗਰੀ ਪੋਲੈਂਡ ਹੋਲੈਂਡ ਨਿਊਜ਼ੀਲੈਂਡ ਸਵਿਟਜ਼ਰਲੈਂਡ ਸਾਨੂੰ ਸੁਣਦੇ ਆ ਸਾਰਿਆਂ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਇਸਤਕਬਾਲ ਖੈਰ ਮਕਦਮ ਕਰਨੇ ਆ ਤੇ ਮਲਕੀ ਤੈਨੂੰ ਹੁਣ ਇਹਨਾਂ ਖੋਲੀ ਜਾ ਯਾਰ ਨੂੰ ਮੇਰਾ ਪੋਤੇ ਠੰਡੀ ਹੋ ਜੂਗੀ ਠੰਡੀ ਤੇ ਫਿਰ ਊਈ ਨੀ ਪੀਣ ਵਾਲੀ ਰਹਿਣੀ ਇਹਨੂੰ ਤਾਂ ਮੇਰਾ ਪੋਤੇ ਛੱਡ ਦੇ ਤੇ ਆਪਾਂ ਲੈ ਵੀ ਸ਼ੁਰੂ ਤੇ ਉਹ ਆ ਹੀ ਗਏ ਆ ਤੇ ਅਸੀਂ ਤੇ ਹੁਣ ਪੂਰਾ ਪ੍ਰੋਗਰਾਮ ਕਰਕੇ ਜਾਵਾਂਗੇ ਤੇ ਅਸੀਂ ਓਦਾਂ ਨੀ ਜਾਂਦੇ ਓਦਾਂ ਜਾਣੇ ਹੀ ਦੇਣਾ ਤਾਜ ਉਹਨਾਂ ਨੇ ਸਿੱਟੋ ਫਿਰ ਸੁਣਿਆ ਫਿਰ ਸੁਣਿਆ ਤੇ ਜਵਾਬ ਦੇਈਏ ਗੱਲਾਂ ਬਾਤਾਂ ਨੂੰ ਅੱਗੇ ਤੋਰੀਏ ਤੇ ਦਸ ਪੁੱਤੀ ਮੇਲ ਆ ਚਲੋ ਜੀ ਪਿਆਰੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਚ ਸ਼ਾਮਲ ਹੋਣਾ ਤਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ ਅਸੀਂ ਤੁਹਾਡੇ ਸੁਨੇਹਿਆਂ ਦਾ ਇੰਤਜ਼ਾਰ ਕਰਨੇ ਪਏ ਹਾਂ ਜੀ ਤੇ ਤਾਇਆ ਜੀ ਆਪਾਂ ਫਿਰ ਜਦ ਤੱਕ ਸੁਨੇਹੇ ਆਉਂਦੇ ਨੇ ਸੁਣ ਲੈਂਦੇ ਸੋਹਣੇ ਜੇ ਗੀਤ ਉਦੋਂ ਗੀਤ ਦੇ ਦੁਆਲੇ ਹੋ ਜਾਣੇ ਆਏ ਲਿਆ ਹੀ ਨਹੀਂ ਪਹਿਲਾਂ ਗੀਤਾਂ ਨੂੰ ਲਾ ਦੋ
ਰਿੰਗ ਪਾ ਦੇਣੀ ਤੇਰੇ ਐਤਕੀ ਸਿਆਲ ਮੈਂ ਤਾਂ ਹੀ ਤੇਰਾ ਹੁਣ ਤੋਂ ਹੀ ਰੱਖਦਾ ਖਿਆਲ ਮੈਂ ਹੋ ਰਿੰਗ ਪਾ ਦੇਣੀ ਤੇਰੇ ਐਤਕੀ ਸਿਆਲ ਮੈਂ ਤਾਂ ਹੀ ਤੇਰਾ ਹੁਣ ਤੋਂ ਹੀ ਰੱਖਦਾ ਖਿਆਲ ਮੈਂ ਗੱਲੀ ਗੱਲੀ ਯਾਦ ਤੇਰੀ ਰੱਖੂਗਾ ਸੰਭਾਲ ਮੈਂ ਰੱਖੇ ਨੇ ਗੁਲਾਬ ਤੇਰੇ ਥਾਰੇ ਗੁਲਾਬ ਤੇਰੇ ਥਾਰੇ ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ ਤੇ ਆ ਰਿਹਾ ਏ ਮੈਂ ਤੇਰੀ ਸ਼ੈਡੋ ਬਣ ਜਾਵਾਂ ਨਾਲ ਨਾਲ ਰਹੂੰਗਾ ਤੇ ਆ ਰਿਹਾ ਏ ਮੈਂ ਤੇਰੀ ਸ਼ੈਡੋ ਬਣ ਜਾਵਾਂ ਨਾਲ ਨਾਲ ਰਹੂੰਗਾ ਤੇ ਆ ਰੇ ਉਹ ਤੇਰੇ ਨੇ ਮੈਂ ਨਾਲ ਦੇਖੀ ਸਰ ਨੇ ਵਜੋੜਨਾ ਇਸ ਜਨਮ ਫਿਰ ਰਿਸ਼ਤਾ ਨੀ ਤੋੜਨਾ ਉਹ ਤੇਰੇ ਨੇ ਮਨਾਲ ਦੇਖੀ ਸਾਰੇ ਨੇ ਵਜੋੜਨਾ ਇਸ ਜਨਮ ਵਿੱਚ ਰਿਸ਼ਤਾ ਨੀ ਤੋੜਨਾ ਤੇਰੇ ਹਰ ਦੁੱਖ ਨੂੰ ਮੈਂ ਹਾਸੇ ਵਿੱਚ ਮੋੜਨਾ ਹਾਸੇ ਤੈਨੂੰ ਦੇਣੇ ਜਿੰਨੇ ਤਾਰੇ ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ ਨਾਲ ਨਾਲ ਰਹੂੰਗਾ ਤੇ ਆ ਰੇ ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ ਨਾਲ ਨਾਲ ਰਹੂੰਗਾ ਤੇ ਆ ਰੇ ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ ਨਾਲ ਨਾਲ ਰਹੂੰਗਾ ਮੁਟਿਆਰੇ ਉਹ ਜਿੰਨੀ ਕਰਾਂ ਤੇਰੀ ਕਦੇ ਵੇਟ ਨਹੀਂ ਉਹ ਕਰਦਾ ਤੇਰੇ ਤੋਂ ਬਗੈਰ ਕਿਤੇ ਡੇਟ ਨਹੀਂ ਉਹ ਕਰਦਾ ਉਹ ਜਿੰਨੀ ਕਰਾਂ ਤੇਰੀ ਕਦੇ ਵੇਟ ਨਹੀਂ ਉਹ ਕਰਦਾ ਤੇਰੇ ਤੋਂ ਬਗੈਰ ਕਿਤੇ ਡੇਟ ਨਹੀਂ ਉਹ ਕਰਦਾ ਸੌ ਲੱਗੇ ਲਾਵਾਂ ਤੋਂ ਮੈਂ ਲੇਟ ਨਹੀਂ ਉਹ ਕਰਦਾ ਰੱਖ ਕੇ ਗੁਲਾਬੀ ਨੋਟ ਵਾਰੇ ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ ਨਾਲ ਨਾਲ ਰਹੂੰਗਾ ਤੇ ਆ ਰੇ ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ ਨਾਲ ਨਾਲ ਰਹੂੰਗਾ ਤੇ ਆ ਰੇ ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ ਨਾਲ ਨਾਲ ਰਹੂੰਗਾ ਤੇ ਆ ਰੇ ਬਸ ਇੱਕ ਗੱਲ ਦਿਖੀ ਐ ਹਰ ਗੱਲ ਕਰਨੀ ਪਿਆਰ ਨਾਲ ਸਿੱਖੀ ਐ ਮਾਲਪੁਰ ਦੇ ਸਿੰਘੇ ਚ ਬਸ ਇੱਕ ਗੱਲ ਦਿਖੀ ਐ ਹਰ ਗੱਲ ਕਰਨੀ ਪਿਆਰ ਨਾਲ ਸਿੱਖੀ ਐ ਤੇਰੀ ਮੇਰੀ ਲਵ ਦੀ ਸਟੋਰੀ ਜਿਹਨੇ ਲਿਖੀ ਮੁੰਡਾ ਸੋਹਣੀਏ ਟਿਕਾ ਕੇ ਗੱਲ ਮਾਰੇ ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ ਨਾਲ ਨਾਲ ਰਹੂੰਗਾ ਤੇ ਆ ਰੇ ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ ਤੇ ਆ ਰੇ ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ ਨਾਲ ਨਾਲ ਰਹੂੰਗਾ ਤੇ ਆ ਰੇ ਰਿੰਗ ਪਾ ਦੇਣੀ
ਨਹੀਂ ਤੇਰੇ ਐਤਕੀ ਸਿਆਲ ਮੈਂ।
ਉਦੋਂ ਮੇਰੀ ਉਮਰ 8 ਕੁ ਸਾਲ ਦੀ ਸੀ ਜਦੋਂ ਮੇਰੇ ਬਾਪੂ ਨੇ ਪਹਿਲੀ ਵਾਰ ਨਵਾਂ ਸਾਈਕਲ ਲਿਆ ਸੀ। ਸਾਈਕਲ ਦਾ ਚਾਅ ਇੰਨਾ ਸੀ ਜਿਵੇਂ ਹਵਾਈ ਜਹਾਜ਼ ਖਰੀਦ ਲਿਆ ਹੋਵੇ। ਬਾਪੂ ਬੇਬੇ ਨੂੰ ਕਹਿਣ ਲੱਗਾ, ਚੱਲ ਫਿਰ ਪਹਿਲਾ ਹੂਟਾ ਤੈਨੂੰ ਤੇਰੇ ਪੇਕਿਆਂ ਦਾ ਦਵਾ ਕੇ ਲਿਆਵਾਂ। ਬੇਬੇ ਖੁਸ਼ ਹੋ ਗਈ ਤੇ ਨਾਨਕੇ ਜਾਣ ਦਾ ਸੁਣ ਕੇ ਮੈਂ ਵੀ ਖੁਸ਼ ਹੋ ਗਿਆ। ਬਾਪੂ ਨੇ ਸਾਈਕਲ ਦੇ ਡੰਡੇ ਉੱਤੇ ਪਰਨਾ ਲਵੇਟ ਕੇ ਮੈਨੂੰ ਬਿਠਾ ਲਿਆ ਤੇ ਬੇਬੇ ਪਿੱਛੇ ਕੈਰੀਅਰ ਤੇ ਬੈਠ ਗਈ। ਸਾਨੂੰ ਸਾਰਿਆਂ ਨੂੰ ਆਪਣੇ ਉਸ ਨਵੇਂ ਸਾਈਕਲ ਦਾ ਅੱਜ ਦੀ ਕਿਸੇ ਵੀ ਵੱਡੀ ਤੋਂ ਵੱਡੀ ਤੇ ਮਹਿੰਗੀ ਤੋਂ ਮਹਿੰਗੀ ਗੱਡੀ ਨਾਲੋਂ ਵੀ ਕਿਤੇ ਵੱਧ ਚਾਅ ਸੀ ਤੇ ਸਾਈਕਲ ਦੇ ਹੈਂਡਲ ਨਾਲ ਟੰਗਿਆ ਬੇਬੇ ਦੇ ਹੱਥਾਂ ਦਾ ਕੱਢਿਆ ਹੋਇਆ ਝੋਲਾ ਕਿਸੇ ਗੁਸ਼ੀ ਜਾਂ ਅਰਮਾਨੀ ਦੇ ਬੈਗ ਨਾਲੋਂ ਘੱਟ ਨਹੀਂ ਸੀ। ਨਵੇਂ ਸਾਈਕਲ ਦੇ ਚਾਅ ਵਿੱਚ 40 ਮੀਲ ਲੰਬਾ ਫਾਸਲਾ ਕਦੋਂ ਤੈਅ ਹੋ ਗਿਆ ਪਤਾ ਹੀ ਨਹੀਂ ਲੱਗਾ। ਨਾਨਕੇ ਪਿੰਡ ਪਹੁੰਚੇ ਤਾਂ ਨਾਨਾ ਨਾਨੀ ਮਾਮਾ ਮਾਮੀ ਤੇ ਉਹਨਾਂ ਦੇ ਬੱਚੇ ਦਾ ਖੁਸ਼ ਹੋਏ ਹੀ ਉਹਨਾਂ ਦਾ ਆਂਢ ਗਵਾਂਢ ਵੀ ਸਾਡਾ ਸਾਈਕਲ ਵੇਖਣ ਆਇਆ। ਵਿਹੜੇ ਵਿੱਚ ਲੱਗੇ ਤੂਤਾਂ ਦੇ ਥੱਲੇ ਵਾਣ ਵਾਲੇ ਮੰਜੇ ਡੱਠ ਗਏ ਤੇ ਉੱਤੇ ਵਿਛ ਗਈਆਂ ਹੱਥ ਦੀਆਂ ਕੱਢੀਆਂ ਹੋਈਆਂ ਚਾਦਰਾਂ। ਦੁੱਧ ਵਿੱਚ ਗੋਲੀ ਵਾਲੀ ਬੋਤਲ ਵਿੱਚੋਂ ਸੋਡਾ ਪਾ ਕੇ ਗੁਲਾਬੀ ਰੰਗ ਦਾ ਦੁੱਧ ਸੋਡਾ ਬਣਾਇਆ ਗਿਆ। ਆਹ ਕਿਆ ਨਜ਼ਾਰਾ ਸੀ, ਕਿੰਨਾ ਸਵਾਦ ਸੀ ਉਹ ਤੇ ਕਿੰਨਾ ਚਾਹ ਸੀ ਸਾਰਿਆਂ ਨੂੰ। ਦੁਪਹਿਰ ਦੇ ਖਾਣੇ ਚ ਮਕਈ ਦੀ ਰੋਟੀ, ਸਰੋਂ ਦਾ ਸਾਗ ਵਿੱਚ ਲੱਪ ਭਰ ਮੱਖਣੀ, ਅੱਜ ਵੀ ਸੋਚਦਾ ਹਾਂ ਤੇ ਜ਼ੁਬਾਨ ਸਵਾਦ ਸਵਾਦ ਹੋ ਜਾਂਦੀ ਹੈ। ਦਿਲ ਵਿੱਚ ਰਿਸ਼ਤਿਆਂ ਦੀ ਉਹ ਮਿਠਾਸ ਅੱਜ ਵੀ ਘੁਲ ਜਾਂਦੀ ਹੈ। ਅੱਜ ਮੈਂ ਨਵੀਂ ਪਜੈਰੋ ਕਢਾਈ ਤੇ ਸੋਚਾਂ ਚ ਪੈ ਗਿਆ ਕਿ ਕਿਨੂੰ ਵਿਖਾ ਕੇ ਲਿਆਵਾਂ, ਕਿਹੜੇ ਨਾਨਕੇ ਜਾਵਾਂ ਤੇ ਅਖੀਰ ਸੋਚ ਸੋਚ ਕੇ ਪਜੈਰੋ ਦੀ ਇੱਕ ਫੋਟੋ ਖਿੱਚ ਕੇ ਫੇਸਬੁੱਕ ਉੱਤੇ ਪਾ ਦਿੱਤੀ ਹੈ। ਹੁਣ ਬੈਠਾ ਝੂਠੇ ਸੱਚੇ ਲਾਈਕ ਗਿਣ ਰਿਹਾ ਤੇ ਦਿਲ ਦੀਆਂ ਡੂੰਘੀਆਂ ਭਾਵਨਾਵਾਂ ਤੋਂ ਸੱਖਣੇ ਵਧਾਈਆਂ ਦੇ ਮੈਸੇਜ ਪੜ੍ਹ ਰਿਹਾ। ਰਚਨਾ ਜਬਰ ਜੰਗ ਸਿੰਘ, ਆਵਾਜ਼ ਸਰਬਜੀਤ ਸਿੰਘ।
ਲੱਗਦਾ ਨਾ ਕਿਤੇ ਮੇਰਾ ਜੀਨੀ, ਨੀਂਦਰਾਂ ਵੀ ਹੋ ਗਈਆਂ ਫਰਾਰੇ। ਲੱਗਦਾ ਨਾ ਕਿਤੇ ਮੇਰਾ ਜੀਨੀ, ਨੀਂਦਰਾਂ ਵੀ ਹੋ ਗਈਆਂ ਫਰਾਰੇ। ਐਵੇਂ ਫਿਰਦਾ ਸੀ ਕਰਦਾ ਆਵਾਰਗੀ, ਢੰਗ ਜੀਣ ਦਾ ਸਿਖਾਇਆ ਤੇਰੇ ਪਿਆਰ ਨੇ। ਲੱਗਦਾ ਨਾ ਕਿਤੇ ਮੇਰਾ ਜੀਨੀ, ਨੀਂਦਰਾਂ ਵੀ ਹੋ ਗਈਆਂ ਫਰਾਰ ਨੇ। ਲੱਗਦਾ ਨਾ ਕਿਤੇ ਮੇਰਾ ਜੀਨੀ, ਨੀਂਦਰਾਂ ਵੀ ਹੋ ਗਈਆਂ ਫਰਾਰ ਨੇ। ਆਉਣ ਗਾਲਬ ਦੇ ਸ਼ੇਰ ਨੀ ਜ਼ੁਬਾਨ ਤੇ, ਦੇਖ ਮਜਨੂੰ ਜੇ ਹੋ ਗਏ ਮੇਰੇ ਹਾਲ ਨੇ। ਪੇਸ਼ ਚਲਦੀ ਨਾ ਕਿਤੇ ਵੀ ਅਕਲ ਦੀ, ਰੂਹ ਤੇ ਪਾਰੂ ਪਈ ਜਾਂਦੇ ਤੇਰੇ ਖਿਆਲ ਨੇ। ਅਣ ਚੁੱਕੇ ਐ ਮਜ਼ਾਕ ਕਿਰਦਾਰ ਦਾ, ਸਾਰੀ ਦੱਸਦੇ ਕਹਾਣੀ ਮੇਰੇ ਯਾਰ ਨੇ। ਲੱਗਦਾ ਨਾ ਕਿਤੇ ਮੇਰਾ ਜੀਨੀ, ਨੀਂਦਰਾਂ ਵੀ ਹੋ ਗਈਆਂ ਫਰਾਰ ਨੇ। ਲੱਗਦਾ ਨਾ ਕਿਤੇ ਮੇਰਾ ਜੀਨੀ, ਨੀਂਦਰਾਂ ਵੀ ਹੋ ਗਈਆਂ ਫਰਾਰ ਨੇ। ਖਾਕ ਹੋ ਜਾ ਤੇਰੇ ਪਿਆਰ ਦੀਆਂ ਰਾਹਾਂ ਤੇ, ਤੇਰਾ ਨਾਮ ਲੈ ਲੈ ਚੱਲਦੀਆਂ ਜਿਹੜੀਆਂ, ਮਾਣ ਕਰੀ ਜਾਵਾਂ ਚੱਲਦੀਆਂ ਸਾਹਾਂ ਤੇ। ਅੰਨ ਕੁੰਗਰੂ ਵੇਲੇ ਚ ਤੇਰੇ ਨੱਚਣਾ, ਨਾਲ ਨੱਚਣਾ ਏ ਮੇਰੀ ਸਰਕਾਰ ਨੇ। ਲੱਗਦਾ ਨਾ ਕਿਤੇ ਮੇਰਾ ਜੀਨੀ, ਨੀਂਦਰਾਂ ਵੀ ਹੋ ਗਈਆਂ ਫਰਾਰ ਨੇ। ਲੱਗਦਾ ਨਾ ਕਿਤੇ ਮੇਰਾ ਜੀਨੀ, ਨੀਂਦਰਾਂ ਵੀ ਹੋ ਗਈਆਂ ਫਰਾਰ ਨੇ।
ਬਸ ਯਾਰ ਪੁੱਤਾ, ਇਹਦਾ ਤੇ ਜੀ ਖਰੇ ਕਿਹੜੀ ਕਦੋਂ ਨੀ ਲੱਗਦਾ, ਇਹਨੂੰ ਨੀਂਦਰਾਂ ਹੁੰਦੀਆਂ, ਇਹਨੂੰ ਕੋਈ ਗੜੀ ਦਵਾਈ ਲੈ ਕੇ ਦਊ ਪੁੱਤੋ।
ਤਾਂ ਜੀ ਉਹਨੂੰ ਪਿਆਰ ਹੋ ਗਿਆ ਲੱਗਦਾ,
ਪਿਆਰ ਨੀ ਮੈਨੂੰ ਲੱਗਦਾ ਤਾਂ ਯਾਰ ਆਪ ਹੋ ਗਿਆ ਉਹਨੂੰ, ਤੇ ਉਹਨੂੰ ਬਚਾ ਲਓ ਜੀ ਬਾਜੀ ਰਾਜ।
ਠੀਕ ਹੈ ਤਾਂ ਜੀ, ਵੈਸੇ ਪਿਆਰ ਦਾ ਤੇ ਇਲਾਜ ਹੈ ਨਹੀਂ,
ਨਹੀਂ ਨਹੀਂ ਪਿਆਰ ਦਾ ਇਲਾਜ ਹੈ ਮੇਰੇ ਕੋਲ।
ਹਾਂਜੀ ਤੁਹਾਡੇ ਕੋਲ ਪਿਆਰ ਦਾ ਇਲਾਜ ਹੈ?
ਤੇ ਮੇਰੇ ਕੋਲ ਇਲਾਜ ਹੀ ਪਿਆਰ ਦਾ ਕੀ ਖੇਤਰ?
ਹਾਂਜੀ
ਖੇਤਰ ਨਾ ਪੀਰ ਵਿਗੜਿਆ ਵਿਗੜਿਆ ਦਾ
ਚਲੋ ਤਾਏ ਜੀ, ਸਬ ਤੋਂ ਪਹਿਲਾਂ ਪ੍ਰੇਮ ਕੁਮਾਰ ਇਟਲੀ ਵਾਲੇ ਆ ਗਏ ਨੇ।
ਓ ਪ੍ਰੇਮ ਕੁਮਾਰ ਲੰਡਨ ਵਾਲੇ ਆ ਜਾਓ ਬੇ, ਆ ਜਾਓ ਪ੍ਰੇਮ।
ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ।
ਸਤਿ ਸ੍ਰੀ ਅਕਾਲ ਪ੍ਰੇਮ ਵਾਲਾ, ਪ੍ਰੇਮ ਪ੍ਰੇਮ ਨੀ ਉਹ ਟਾਲਿਆ ਟਾਲਦਾ ਮੁਰਗੀ ਦੁੱਲਾ ਯਾਰ, ਪ੍ਰੇਮ ਦੀ ਜਗ੍ਹਾ ਜੀ ਮੈਨੂੰ ਚੇਤਾ ਭੁੱਲ ਗਿਆ ਕਿ ਬੂੰਦੀ ਵਾਲੇ ਲੱਡੂ ਆਏ
ਤੁਸੀਂ ਲੈ ਕੇ ਨੀ ਆਏ?
ਉਹ ਤੇਰੀ ਤਾਈ ਨੂੰ ਮੈਂ ਕਿਹਾ ਵੀ ਮੇਰੇ ਨਾਲ ਕਿਆ ਦੂਰਣੀ ਦੇ ਨਾਲ ਲਫਾਫਾ ਬੰਨ੍ਹ
ਜੀ।
ਉਹ ਖਰੇ ਉਹਨੂੰ ਵੀ ਚੇਤਾ ਭੁੱਲ ਗਿਆ, ਮੈਂ ਵੀ ਇੱਦਾਂ ਡੋਲਣੀ ਚੱਕੀ ਤੇ ਤੋਆ ਨੇ ਮੈਨੂੰ ਇੱਥੇ ਆ ਹੀ ਚੇਤਾ ਆਇਆ।
ਪ੍ਰੇਮ ਨੂੰ ਸੁਣ ਕੇ
ਉਹਨੇ ਪ੍ਰੇਮ ਦੇ ਯਾਰ, ਉਹ ਪ੍ਰੇਮ ਕਿਹੜਾ ਇੱਥੇ ਲੱਡੂਆਂ ਨੇ ਦੁਕਾਨ ਪਾ ਕੇ ਬੈਠਾ, ਮੈਨੂੰ ਓਦਾਂ ਹੀ ਚੇਤੇ ਆ ਕੁਦਰਤੀ।
ਅੱਛਾ
ਮੈਂ ਲੱਡੂ ਸਾਡੇ ਉੱਥੇ ਹੀ ਰਹਿ ਗਿਆ।
ਅੱਛਾ ਤੇ ਤੁਸੀਂ ਜਾ ਕੇ ਖਾ ਲਿਓ?
ਖਾ ਤੁਹਾਨੂੰ ਦੇਣੇ ਹੀ ਹੈਗਾ ਕਿ ਤੁਸੀਂ ਧੁੱਸ ਲਈਏ ਹੁਣ ਜਾ ਕੇ ਇਸੇ ਲੱਭਦਾ ਗੰਗਾ ਗਈਆਂ ਹੱਡੀਆਂ ਕੋਈ ਲੱਭੀਆਂ ਕਦੇ ਕਿੱਧਰ ਗਈਆਂ।
ਚਲੋ ਕੋਈ ਨੀ, ਕਰਮਾ ਜਿਹਾ ਨੀ ਸੀ
ਬਿਨ ਕਰਮਾ ਕੋ ਮਿਲਦਾ ਬਣੇ
ਜੀ। ਸਹੀ ਗੱਲ ਤਾਂ ਜੀ। ਕਹਿੰਦੇ ਜੀ ਭਾਜੀ ਕੀ ਹਾਲ ਚਾਲ ਮੰਦੀ? ਭਾਜੀ ਭਾਜੀ ਬਹੁਤ ਵਧੀਆ, ਤੁਸੀਂ ਸੁਣਾਓ। ਕਹਿੰਦੇ ਜੀ ਹੁਣ ਮੇਰੇ ਨਾਲ ਵਾਲੇ ਭਾਜੀ ਨੂੰ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ।
ਹੁਣ ਹੀ ਕਹਿਣ ਲੱਗੇ ਆ ਯਾਨੀ ਪਹਿਲਾਂ ਨਹੀਂ ਕਹਿੰਦੇ?
ਨਹੀਂ ਨਹੀਂ ਪਹਿਲਾਂ ਵੀ ਕਹਿੰਦੇ ਹੋਣਗੇ।
ਅੱਛਾ ਜੀ, ਹੁਣ ਲੱਗ ਹੀ ਪਏ ਕਹਿਣ ਤੇ ਫਿਰ ਸਾਡੇ ਵੱਲੋਂ ਵੀ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿ ਦਿਓ। ਇਹ ਬੰਦਾ ਕਪੂਰਥਲੀਆ ਹਡਾਈ ਆ ਰਹੀ ਆ, ਉਹਨਾਂ ਦਾ ਸਾਡੇ ਜ਼ਿਲ੍ਹੇ ਹੀ ਹੋਈਆਂ।
ਤੇ ਕਹਿੰਦੇ ਜੀ ਪੁੱਛਦੇ ਆ ਕਿਵੇਂ ਹੋ?
ਅਸੀਂ ਬਾੜੀਆਂ ਇੰਨਾ ਥੋੜਾ ਨਹੀਂ ਆਪਣੇ ਪ੍ਰੇਮ ਬਿਲਕੁਲ ਔਰ ਕਿਤੇ ਕਿਤੇ ਖੰਘ ਖੁੰਘ ਜੀ ਆ ਜਾਂਦੀ ਆ।
ਉਹ ਤਾਂ ਤਾਜ ਵੈਸੇ ਵੀ ਆ ਸਕਦੀ ਆ।
ਓ ਖੰਘ ਦਾ ਕੋਈ ਪਤਾ ਕਦੋਂ ਆਉਣੀ ਆ?
ਤੇ ਬਾਕੀ ਤੇ ਕੀ ਹੋਇਆ ਸੀ ਕਹਿੰਦੇ ਜੀ? ਹੁਣ ਕਿਵੇਂ ਹੋ ਤੁਸੀਂ?
ਹੋਣਾ ਕੀ ਆ, ਕੋਰੋਨਾ ਹੋ ਗਿਆ ਭਰਾਵਾ, ਸੇਬ ਨੇ ਸਾਨੂੰ ਲਕੋ ਲਿਆ। ਉਹਨਾਂ ਸੁੱਖ ਪ੍ਰੀਤ ਦਾ ਤਾਂ ਕੋਈ ਦੋਸ਼ ਨੀ ਹੁੰਦੇ ਆਪ ਦੀ, ਜਦੋਂ ਕਿਹਾ ਕਹਿੰਦੇ ਯਾਰ ਸੇਬ ਖਾ ਲਈ। ਉਹ ਮੈਂ ਰਾਤ ਨੂੰ 12 ਵਜੇ ਵੇਖ ਲਾ ਵੀ ਘੜੀ ਦੀਆਂ ਗੱਲਾਂ, ਮੈਨੂੰ ਚੇਤਾ ਭੁੱਲ ਗਿਆ ਵੀ ਸੇਬ ਹੁੰਦੇ ਤਾਂ।
ਅੱਛਾ,
ਮੈਂ ਉਹ ਸਰਾਣੇ ਸਾਰੇ ਰੱਖ ਛੱਡਿਆ ਤੇ ਮੈਨੂੰ ਨਾ ਚੇਤ, ਜਦੋਂ ਮੈਨੂੰ 1 ਵਜਾ ਰਾਤ ਦਾ ਮੈਨੂੰ ਪਿਸ਼ਾਬ ਆਉਂਦਾ 1 ਵਜੇ।
ਅੱਛਾ, ਰਾਤ ਨੂੰ 1 ਵਜੇ?
ਆਹੋ, ਪੱਕਾ ਟਾਈਮ ਹੀ ਆ।
ਅੱਛਾ,
ਜਦੋਂ ਮੈਨੂੰ ਆਵੇ ਤੇ ਮੈਂ ਫਿਰ ਉਦੋਂ ਬਈਏ ਬਣਾ ਦੇਣਾ। ਮੈਂ ਕਿਹਾ ਬਈਆ ਇੱਕ ਵਾਰੀ ਕਿਆ ਸੌ ਜਾ।
ਉਹ ਸੌਂਦਾ ਨੀ, ਕਿਹੜਾ ਨਵਾਂ ਰੱਖਿਆ?
ਉਹ ਸ਼ਤਰੂ ਨਾਲ ਯਾਰ ਗੱਲ ਹੋਈ ਆ। ਸ਼ਤਰੂ ਦੀ ਘਰ ਦੀ ਕਹਿੰਦੇ ਵੀ ਤਾਇਆ ਜੀ ਕੋ ਕੰਮ ਨੀ ਕਰਦਾ, ਕੋ ਤੁਸੀਂ ਰਹਿ ਲਓ। ਮੈਂ ਕਿਹਾ ਉਹ ਜਿਹੜੇ ਨਹੀਂ ਕੰਮ ਦੇ ਤੂੰ ਮੈਨੂੰ ਰਖਾਈ ਲਓ। ਮੈਂ ਕਿਹਾ ਅੱਗੇ ਦੋ ਮੇਰੇ ਨਾਲ, ਦੋ ਨਿਕੰਮੇ ਮੇਰੇ ਉਸੇ ਰੇੜੂਏ ਤੇ ਬੈਠੇ ਹੋਏ ਆ, ਤੇ ਤੀਜੇ ਜਿਹੜੇ ਆ ਸਾਡੇ ਨਿਆਣੇ ਆ ਹੈਪੀ ਨੂੰ ਛੁੱਟ ਕੇ, ਬਾਕੀ ਸਾਰੇ ਨਿਕੰਮੇ ਨਿਕਲੇ। ਤੇ ਉਹ ਬਾਬਾ, ਮੈਂ ਕਿਹਾ ਵੀ ਤੁਸੀਂ ਜਿਹੜੇ ਨਾ ਹਾਲ ਦਾ ਮੇਰੇ ਨਾਲ ਰਖਾਏ ਹੋਈ ਨਾ। ਕਹਿੰਦੀ ਹਮਕਾ ਮਿਹਨਤਾ ਚੁਨੀ ਦਾ ਬੱਲਾ ਤਾਂ ਨੂੰ ਅੜ ਕੇ ਕਹਿੰਦੀ ਹਮਕਾ ਮਾਮ ਕੋ ਮੰਗਦਾ ਹੈ ਕੁਛ ਨੀ ਮੰਗਦਾ, ਹਮ ਖੁਦਾ ਸੇ ਵੀ ਕੁਛ ਨੀ ਮੰਗਦਾ, ਹਮ ਤੇਰੇ ਸੇ ਮੰਗਦਾ, ਇਸ ਕੋ ਰੱਖ ਲੋ। ਲੈ ਮੈਂ ਕਿਹਾ ਲੈ ਰੱਬ ਨੂੰ ਵੱਡਾ ਮੈਨੂੰ ਕਰੀ ਬੈਠੀ ਤੇ ਕਿਉਂ ਰੱਖਣਾ ਹੀ ਸੀ
ਰੱਬ ਨੂੰ ਵੱਡਾ।
ਉਹ ਕਹਿੰਦੇ ਮੈਂ ਤਾਂ ਖੁਦਾ ਸੇ ਵੀ ਕੁਛ ਨੀ ਮੰਗਦੀ, ਤੇ ਜਿਹੜੀ ਹੁਣ ਖੁਦਾ ਸੇ ਨੀ ਮੰਗਦੀ ਕੁਛ, ਤੇ ਫਿਰ ਉਹ ਮੰਗਦੀ ਕਿਸੇ ਹੋਊਗੀ? ਫਿਰ ਤੂੰ ਇਹ ਦੱਸ
ਬੰਦੇ ਸੇ,
ਬੰਦੇ ਸੇ ਤੇ ਕੋਈ ਮੰਗਣ ਦਾ ਫਾਇਦਾ ਹੀ ਕੋਈ ਨੀ, ਬੰਦੇ ਦੇ ਆਹ ਹੀ ਆ। ਤੇ ਮੈਨੂੰ ਕਹਿੰਦੀ ਇਸ ਕੋਲ ਰੱਖ ਲਾ, ਤੇ ਮੈਂ ਕਿਹਾ ਚੱਲ ਭੇਜ ਨੀ ਸੁਬਹ ਕੋਲ, ਤੇ ਫਿਰ ਮੈਂ ਕਿਹਾ ਵੀ ਸੋਏਗਾ ਵੀ ਰਾਤ ਦੀ ਫਿਰ? ਕਹਿੰਦੀ ਫਿਰ ਬਹੁਤੀਆਂ ਮੰਗਾ। ਉਹ ਫਿਰ ਇੱਥੇ ਮੈਂ ਉਹਨੂੰ ਪਾ ਲੈਣਾ ਹੁੰਦਾ, ਤੇ ਉਹ ਹੁਣ ਮਾੜਾ ਮੋਟਾ ਮੇਰੇ ਨਾਲ ਸੀ, ਉਹ ਠੱਪਾ ਕਰਾਈ ਛੱਡਦਾ। ਚਲੋ ਬੰਦਾ ਤੇ ਮਰਿਆ ਹੀ ਹੋਵੇ, ਉਹਦਾ ਆਸਰਾ ਬੜਾ, ਉਹ ਤਾਂ ਫਿਰ ਵੀ ਚੱਲ ਤੁਰੇ ਫਿਰਦਾ।
ਅੱਛਾ ਕੰਮ ਆਉਂਦਾ ਸਿਰਖ ਪਾਈ ਦੇਵਨਾਗਰੀ ਚ ਕਰਨੀ ਪਈ ਜਾਂ ਇਸ ਕੋ ਐਸੇ ਉਸ ਪੰਜਾਬੀ ਤੋਂ ਸਮਝਦਾ ਬੜੀ ਘੱਟ ਆ ਪੰਜਾਬੀ ਨੀ ਆਉਂਦੀ ਉਹਨੂੰ ਹਿੰਦੀ ਬੋਲਣਾ ਪੈਂਦਾ ਮੈਂ ਕਿਹਾ ਹਿੰਦੀ ਦਾ ਮਾਰਿਆ ਕੇ ਦਸ ਮਾਂ ਨੂੰ ਉੱਠਣ ਡਿਆ ਤੇ ਮੈਨੂੰ ਲਾ ਲਾ ਹਿੰਦੀ ਬੋਲਣ
ਹਿੰਦੀ ਦਾ ਮਾਰਿਆ
ਆਹੋ ਮੈਂ ਕਿਹਾ ਵੀ ਤੂੰ ਹਟਦਾ ਹੈ ਨੀ ਤੂੰ ਹੁਣ ਫਿਰ ਮੈਨੂੰ ਹਿੰਦੀ ਬੋਲਣੀ ਪੈਣੀ ਅੱਛਾ ਤੇ ਹੁਣ ਤੁਹਾਡੇ ਨਾਲ ਆ ਤੇ ਜਦੋਂ ਮੈਂ ਉੱਠਿਆ ਇੱਕ ਵਜੇ ਪਿਸ਼ਾਬ ਕਰਨ ਦੇ ਮੈਂ ਜਦੋਂ ਸੁਤਾ ਨੇ ਮੇਰੇ ਨਾ ਕੋਈ ਉਦਾਂ ਤੇ ਉਹਨੂੰ ਸਾਈਡ ਤੇ ਸਿਰਾਣੇ ਤੇ ਪਿਆ ਸੀ ਮੈਂ ਉੱਠਿਆ ਤਾਂ ਮੰਜਾ ਜਦੋਂ ਹਿਲਿਆ ਤੇ ਉਹ ਆ ਕੇ ਸਿਰਾਣੇ ਜੇ ਢੂਈ ਕੇ ਆ ਗਿਆ ਝਾੜੇ ਆ ਗਿਆ ਹੈਂਡਲ ਤੇ ਉਹ ਮੈਂ ਜਦੋਂ ਡਿੱਗਾ ਮੰਜੇ ਤੇ ਆ ਗਿਆ ਤੇ ਮੈਂ ਜਦੋਂ ਦੇਖਾ ਢੂਈ ਹੋਗਾ ਮੈਂ ਹੋਇਆ ਕਿਹੜਾ ਪੱਥਰ ਗਿਆ ਸਿੱਟ ਗਿਆ ਮੈਂ ਜਦੋਂ ਚਾ ਕੇ ਸਰਾਣਾ ਜਦੋਂ ਕਲਾਈ ਵੇਖੀ ਮੈਂ ਟੋਹਦੇ ਟੋਹਦੇ ਨੇ ਨਹੀਂ ਹੱਥ ਮੇਰਾ ਪੈ ਗਿਆ ਸੇਬ ਨੂੰ
ਜੀ
ਪ੍ਰੇਮ ਉਹ ਮੈਂ ਕਿਹਾ ਸੇਬ ਆ ਖਰਿਆ ਵਟਾ ਤੇ ਮੈਂ ਜਦੋਂ ਵੇਖਿਆ ਚਮਕ ਜਦਾ ਲਾਲ ਸੂ ਆਈ ਆ ਮੈਂ ਕਿਹਾ ਦੰਦੀ ਵੜ ਕੇ ਵੇਖ ਲੈਂਦਾ ਦੰਦੀ ਵੜੀ ਤੇ ਮੈਨੂੰ ਸਵਾਲ ਲੱਗਾ ਮੈਂ ਕਿਹਾ ਸੇਬ ਇਹ ਕਿਹੜਾ ਦੇ ਗਿਆ ਮੈਂ ਚੇਟਾ ਮੈਂ ਤਾਂ ਕੁਬਰੀ ਦੇ ਗਏ ਮੈਂ ਹਰ ਖਾ ਲਿਆ ਰਾਤੋ ਰਾਤ ਲੈ ਵੀ ਉਹ ਇੱਕ ਵਜੇ ਮੈਂ ਸੇਬ ਖਾਦਾ ਤੇ ਛੇ ਕੁ ਵਜੇ ਨਾ ਮੈਨੂੰ ਪਾਲਾ ਛਿੜ ਪਿਆ ਪਾਲਾ ਛਿੜ ਪਿਆ ਤੇ ਬੁਰੇ ਹਾਲ ਤਾਪ ਕਰੇ ਚੜਿਆ ਹੀ ਹੋਊਗਾ ਤੇ ਮੈਂ ਇਹਨੂੰ ਕਿਹਾ ਬਈਏ ਨੂੰ ਸ਼ਤਰੂ ਨੂੰ ਬਾਈ ਸ਼ਤਰੂ ਭਾਈ ਯਾਰ ਸੇ ਆ ਜੀ ਆਏ ਲਾਲਾ ਤੇ ਠੰਡੀ ਬੜੀ ਲੱਗਦੀ ਆ ਤੇ ਉਹ ਮੁੜ ਕੇ ਖਾ ਕੇ ਨਾ ਤਾਇਆ ਪੱਖਾ ਕੱਲ ਕੋ ਲਾਨੇ ਆ ਗਰਮੀ ਬੜੀ ਹੋ ਗਈ ਮੈਂ ਪਾਲਾ ਤੇ ਟੈਲੀਫੋਨ ਚੱਕ ਮੈਂ
ਚੱਕ ਲਿਆ ਜੀ
ਹੈਲੋ ਹੈਲੋ ਮੈਨੂੰ ਤਾਂ ਯਕੀਨ ਹੀ ਨੀ ਹੋ ਰਿਹਾ ਯਾਰ ਉਹ ਬੱਲੇ ਯਕੀਨ ਤੇ ਤੁਹਾਨੂੰ ਤੁਸੀਂ ਤੇ ਆਏ ਅੱਜ ਮਹੀਨੇ ਬਾਅਦ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ
ਆਇਆ ਜੀ ਕੀ ਹਾਲ ਚਾਲ ਨੇ
ਉਹ ਹਾਲ ਚੰਗਾ ਜੀ ਤੈਨੂੰ
ਮਤਲਬ ਪ੍ਰੋਗਰਾਮ ਪ੍ਰੋਗਰਾਮ ਰੋਜ਼ ਆ
ਰਿਹਾ ਸੀ ਤੈਨੂੰ ਉਡੀਕਦੇ ਰਹਿ ਮੈਂ ਕਿਹਾ ਵੀ ਸਾਨੂੰ ਰੋਜ਼ ਪੁੱਛਦਾ ਹਾਲ ਚਾਲ ਆਇਆ ਨਹੀਂ ਸ਼ੁੱਕਰਵਾਰ ਦੇ ਲੱਗੇ ਆ
ਸ਼ੁੱਕਰਵਾਰ ਦੇ ਆਏ ਭਾਜੀ
ਸ਼ੁੱਕਰਵਾਰ ਦੇ ਸ਼ੁੱਕਰਵਾਰ
ਨੂੰ ਅਸੀਂ ਸ਼ੁੱਕਰਵਾਰ ਦੇ ਸ਼ੁਕਰ ਮਨਾਉਂਦੇ ਫਿਰਦੇ ਆ ਬਸ ਚੰਗਾ ਤੂੰ ਆਪਣਾ ਸੁਣਾ ਕਿਵੇਂ ਹੁਣ ਤੂੰ ਬਹਿ ਜਾ ਤੇ ਚੜ੍ਹਦੀ ਕਲਾ ਦੇ ਵਿੱਚ
ਕਿਵੇਂ ਲੱਗਿਆ ਫਿਰ
ਮੈਂ ਕਿਹਾ ਨਜ਼ਾਰਾ ਜਿਹੜਾ ਮੌਤ ਦੇ ਜਿਹੜਾ ਮੌਤ ਦਾ ਖੂਹ ਵੇਖਦਾ ਉਹਨੂੰ ਫਿਰ ਡਰ ਰਹਿੰਦਾ ਹੈ ਜਿਹੜਾ ਮੌਤ ਨੂੰ ਮਿਲਾ ਨਾ ਉਹ ਫਿਰ ਜਿੰਦਗੀ ਜੀਣ ਦਾ ਸਵਾਦ ਹੀ ਮੁੜ ਉਹਨੂੰ ਆਉਂਦਾ
ਬੇਟਾ ਤਾਂ ਤੁਸੀਂ ਪਾਇਆ ਮੈਨੂੰ ਲੱਗ ਗਿਆ ਪਤਾ ਸਾਰਾ ਇਹ ਤੁਸੀਂ ਲੈ ਕੇ ਆਏ ਹੋ ਕਰੋਨਾ
ਉਹ ਮੈਂ ਤੇ ਭਰਾਵਾ ਪ੍ਰੇਮ ਨੂੰ ਦੱਸਣ ਡਿਆ ਸੀ ਮੈਂ ਉਹ ਖਾ ਲਿਆ ਪੱਛੀ ਰਗੜਾ ਸੇਬ ਹੁਕਪ੍ਰੀਤ ਕਹਿੰਦੀ ਆ ਇਹ ਭੋਪਾਲ ਤੋਂ ਲਿਆਂਦਾ ਤੇ ਬਾਅਦ ਚ ਮੈਨੂੰ ਹੱਸਦੀ ਆ ਕਹਿੰਦੀ ਗੁਜਰਾਤ ਤੋਂ ਆਇਆ ਸੀ ਮੈਂ ਗੁਜਰਾਤ ਦੀ ਤੇ ਮੈਂ ਕੋਈ ਸ਼ੈ ਖਾਣੀ ਨੀ ਗੁਜਰਾਤ ਤੋਂ ਹੀ ਆਇਆ ਤੇ ਉਹ ਮੈਂ ਰਾਤ ਨੂੰ ਸੇਬ ਖਾ ਲਿਆ ਤੇ ਸਵੇਰ ਨੂੰ ਮੈਨੂੰ ਤਾਪ ਚੜ ਗਿਆ ਗੁਜਰਾਤ ਤੋਂ ਆਇਆ ਸੀ ਨਾ ਤਾਂ ਚੀਜ਼ਾਂ ਯਾਰ ਮੈਨੂੰ ਸੈੱਟ ਬੈਠੀਆਂ ਕਿਸੇ ਨੂੰ ਨੀ ਸੈੱਟ
ਬੈਠੀ
ਗੁਜਰਾਤ ਦੂਸਰਾ ਭਾਈ ਦਾ ਮੁੰਡਾ ਕਹਿੰਦਾ ਤਾਇਆ ਮੋਦੀ ਵੀ ਗੁਜਰਾਤ ਦਾ ਹੀ ਆ ਮੈਂ ਕਹਿ ਲਿਆ ਫਿਰ ਗੱਲ ਤਾਂ ਹੀ ਬਣੀ ਏ ਤਾਂ ਮੈਨੂੰ ਲੱਗਦਾ ਵੀ ਸੇਬਾਂ ਦੇ ਵਿੱਚ ਭਰ ਭਰ ਕਰੋਨਾ ਛਿੜੀ ਜਾਂਦੇ ਇਧਰ ਨੂੰ
ਧੋ
ਕੇ ਤੇ ਫੇਰ ਖਾਈ ਦੇ ਹੁਣ ਤਾਂ ਪ੍ਰਸ਼ਾਦਾ ਵੀ ਤੈਨੂੰ ਸੱਚ ਪੁੱਛਿਆ ਤੇ ਧੋ ਕੇ ਤੇ ਫੇਰ ਖਾਈ ਜਾਈ ਉਹਨੇ ਧੋਈ ਦਾ ਉਹਦੇ ਨਾਲ ਦੇਸੀ ਘਿਓ ਬਣਾਈ ਹੈ ਰੋਟੀ ਪਾਣੀ ਨਾਲ
ਭਾਜੀ ਯਾਰ ਕਿੱਦਾਂ ਸਿਹਤ ਕਿੱਦਾਂ ਭਾਜੀ ਤੁਹਾਡੀ?
ਭਾਜੀ ਬਹੁਤ ਵਧੀਆ, ਸਿਹਤ ਬਹੁਤ ਚੰਗੀ ਭਾਜੀ, ਹੁਣ ਤੇ ਬਿਲਕੁਲ ਠੀਕ ਹੈ, ਵੈਸੇ ਕੋਈ ਪ੍ਰੋਬਲਮ ਨਹੀਂ ਹੈਗੀ। ਕਿਤੇ ਕਿਤੇ ਖੰਘ ਜਿਹੜੀ ਆ ਜਾਂਦੀ ਆ ਉਹ ਵੀ ਮੈਨੂੰ ਲੱਗਦਾ ਐਲਰਜੀ ਕਿਹਾ, ਕਿਉਂਕਿ ਗਰਮੀਆਂ ਦੇ ਵਿੱਚ ਨਾ ਮੈਨੂੰ ਐਲਰਜੀ ਦੇ ਨਾਲ ਥੋੜੀ ਜਿਹੀ ਖੰਘ ਆ ਜਾਂਦੀ ਹੈ, ਤੇ ਉਹਦਾ ਹੋ ਸਕਦਾ ਐਲਰਜੀ ਹੋਵੇ, ਕਿਉਂਕਿ ਕਰੋਨਾ ਤੇ ਮੈਨੂੰ ਲੱਗਦਾ ਹੁਣ 14-15-16-17 ਕੁ ਦਿਨ ਹੀ ਹੋ ਗਏ ਨੇ ਭਾਜੀ, 17-18 ਦਿਨ ਹੀ ਹੋ ਗਏ ਨੇ, ਕਹਿੰਦੇ ਨੇ ਕਿ 14 ਦਿਨ ਦੇ ਵਿੱਚ ਵਿੱਚ ਇਹ ਰਿਕਵਰ ਹੋ ਜਾਂਦਾ, ਹੁਣ ਤੇ 17-18 ਦਿਨ ਹੋ ਗਏ ਨੇ, ਹੁਣ ਤਾਂ ਠੀਕ ਹੈ ਬਿਲਕੁਲ। ਉਹ ਮੇਰੀ ਪਾਜ਼ਿਟਿਵ ਨਹੀਂ ਸੀ ਆਈ, ਮੈਨੂੰ ਉਹਦਾ ਤਾਪ ਚੜਿਆ ਤੇ ਮੈਂ ਟੈਸਟ ਹੀ ਨਹੀਂ ਕਰਾਇਆ, ਮੈਂ ਮਹੀਨੇ ਨਾਲ ਲੈ ਜਾਣਾ ਉਹ ਬਸ ਬਤਾ ਲਾਂਗੇ, ਤੇ ਮੇਰੇ ਨਾਸਾਂ ਜੇ ਕੁੱਪਾ ਗਿਆ ਦੇਖਦਾ ਤੇ ਬੇਤ ਬੰਦਾ ਨੀ ਉਹ ਮੁੜਦਾ, ਪਤਾ ਨੀ ਕੁੱਪੇ ਗਿਆ ਜੀ ਕੀ ਮਤਲਬ। ਸਹੀ ਗੱਲ ਤਾਂ
ਭਾਜੀ, ਮਤਲਬ ਆਪਾਂ ਦੇ ਦੰਦ ਕੱਢ ਰਹੇ ਆ ਨਾ, ਇਹ ਗੱਲ ਤੁਹਾਡੀ ਸੱਚੀ ਸੀ, ਦੇਣਾ ਤੁਹਾਨੂੰ ਚਿੱਟੇ ਉੱਤੇ ਪਾ ਕੀ ਸੀ
ਉਹਨਾਂ ਨੇ ਨਾ ਮੈਨੂੰ ਉਹਨੇ ਕਿਹਾ ਸੀ ਭਾਜੀ ਦਾ, ਭਾਜੀ ਕਹਿੰਦਾ ਜਦੋਂ ਟੈਸਟ ਕਰਾ ਲਿਆ ਤੈਨੂੰ ਟੋਫੀ ਆਵਾਂਗੂ, ਐਨ ਟੋਫੀ ਵਾਂਗੂ ਲਪੇਟ ਕੇ ਭੇਜਣਾ ਹੀ ਉਹਨਾਂ।
ਨਾ ਨਾ ਟੋਫੀ ਦੀ ਭਾਜੀ, ਜਿੱਦਾਂ ਉਹ ਪਰਾਲੀ ਦੀ ਪੁਲੀ ਨੀ ਆਪਾਂ ਲਪੇਟੀ ਦੀ,
ਉਹ ਭਰਾਵਾ ਉਹ ਕਹਿੰਦੇ ਵੀ ਜੇ ਤੇਰੇ ਮੂੰਹ ਚ ਪੈਪ ਜਾ ਪੈ ਗਿਆ, ਰੱਬ ਨਾ ਕਰੇ ਪਵੇ ਨਾ, ਜੇ ਤੇਰੇ ਮੂੰਹ ਚ ਪੈਪ ਜਾ ਪੈ ਗਿਆ ਤੇ ਫਿਰ ਉਹ ਸਰਾਲ ਵਾਂਗੂ ਸਾਹ ਉਹੀ ਖਿੱਚ ਲੈਂਦਾ ਜੀ। ਉਹ ਕਹਿੰਦੇ ਸਾਹ ਦਿੰਦਾ ਵਾ ਤੇ ਮੈਂ ਕਹਿੰਦਾ ਸਾਹ ਉਹ ਖਿੱਚ ਲੈਂਦਾ, ਦੇਖੋ ਮੈਂ ਤੇ ਭਰਾਵਾ ਕਈਆਂ ਨੂੰ ਕਿਹਾ, ਮੈਂ ਕਿਹਾ ਜਿਹੜਾ ਹਸਪਤਾਲ ਉਹ ਜੀਂਦਾ ਮੁੜਿਆ ਉਹ ਆਉਂਦਾ ਹੀ ਖੰਡ ਪਾਠ ਰਖਾ ਲਵੇ ਖੁਸ਼ੀ ਦਾ, ਖੁਸ਼ੀ ਦਾ ਰਖਾ ਲਵੇ, ਮੈਂ ਤੈਨੂੰ ਸੱਚ ਕਹਾਂ ਵੀ ਕਰਮਾਂ ਵਾਲਾ ਹੀ ਹੋਈ ਬਚ ਕੇ ਆ ਗਿਆ ਸੀ।
ਕਰੋੜ ਰੁਪਏ ਦੀ ਗੱਲ ਹੈ ਤੁਹਾਡੀ,
ਭਰਾਵਾ ਮੈਂ ਤੇ ਅਰਦਾਸ ਕਰਦਾ ਕੋ ਹਸਪਤਾਲ ਜਾਵੇ ਨਾ, ਪਤਾ ਨੀ ਵੀ ਇਹਨਾਂ ਦਾ ਠੇਕਾ ਕੀਤਾ ਵੀ ਜਿੰਨੇ ਬੰਦੇ ਚ ਟਕਾਵਾਂਗੇ ਓਨੇ ਲੱਖ ਰੁਪਏ ਆਊ ਗੌਰਮੈਂਟ ਤੋਂ ਜਾਂ ਕਿਤੋਂ, ਰੱਬ ਜਾਣਦਾ।
ਪਹਿਲਾਂ ਤੁਹਾਨੂੰ ਕਹਿਣਾ ਕਿ ਬੈਡ ਹੈ ਨੀ ਤੇ ਫਿਰ ਉਹਨਾਂ ਨੇ ਕਹਿਣਾ ਵੀ 50,000 ਰੁਪਇਆ ਡਿਪੋਜ਼ਿਟ ਕਰਾਉਣਾ ਪੈਣਾ ਤੁਹਾਨੂੰ ਬੈਡ ਲੈਣ ਵਾਸਤੇ, ਉਸ ਤੋਂ ਬਾਅਦ ਫਿਰ ਇਹਨਾਂ ਤੁਹਾਡੇ ਮਰੀਜ਼ ਨੂੰ ਸਾਰੀ ਪਰਸੋਂ ਦੀ ਗੱਲ ਆ, ਸਾਡੇ ਦੋਸਤ ਦੇ ਮਾਤਾ ਨੂੰ ਥੋੜੀ ਉਹਨੂੰ ਵਾਸਤੇ ਹਾਈ ਬਲੱਡ ਪ੍ਰੈਸ਼ਰ ਸੀ, ਅਰਸਾ ਜੀ ਉਹਨੂੰ ਅੱਧੇ ਖਾਂਸੀ ਹੁੰਦੀ ਸੀ,
ਮੈਨੂੰ
ਤਾਂ ਹੈਗਾ ਕਰੋਨਾ ਹੀ ਨਿਕਲਿਆ ਐਟ ਦੀ ਐਂਡ, ਉਹਨਾਂ ਦਾ ਛਾਤੀ ਬਲੋਕ ਹੋ ਗਈ ਤੇ ਸ਼ੂਗਰ ਵੀ ਹਾਈ ਸੀ।
ਅੱਛਾ,
ਤੇ ਉਹਨਾਂ ਨੇ ਮੈਨੂੰ ਤਾਂ ਦੱਸਣ ਦੀ ਵੀ ਹੱਦ ਨੀ ਹੈਗਾ, ਕੋਈ ਸਿੱਧੂ ਹਸਪਤਾਲ ਹੈਗਾ ਦਰਾਹੇ ਤੇ, ਮਾਤਾ ਨੂੰ ਨਾਲ ਹੀ ਪੈਰਾਲਾਈਜ਼ ਦਾ ਅਟੈਕ ਆ ਗਿਆ ਤੇ ਅਟੈਕ ਤੇ ਅਸੀਂ ਮਾਤਾ ਨੂੰ 48,000 ਦਾ ਟੀਕਾ ਲਾਤਾ, ਦੱਸੇ ਦਿੱਤੇ ਤੇ ਇੱਕ ਟੀਕਾ ਕਹਿੰਦੇ ਹੋਰ ਲੱਗੂਗਾ ਤੇ ਚਾਂਸ ਮਾਤਾ ਦੇ 30%
ਬਜਣ ਦੇ ਚਾਂਸ 30%।
ਹਾਂਜੀ, ਅਸੀਂ ਕਹਿੰਦੇ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਮਾਤਾ ਡੈਡ ਆ ਤੇ ਇੱਕ ਡਾਕਟਰ ਕਹੀ ਜਾਂਦਾ ਵੀ ਅਸੀਂ ਸੇਵਾ ਕਰਨੇ ਆ, ਇੱਕ ਕਹੀ ਜਾਂਦੀ ਆ ਵੀ 80% ਚਾਂਸ ਨਹੀਂ ਹੈਗੇ ਇਹਨਾਂ ਦੇ ਦੱਸਣ ਦੇ, ਕੋਈ ਕਹੀ ਜਾਂਦਾ 20% ਨੇ, ਕੋਈ 30 ਨੇ, ਮੈਨੂੰ ਉਹੀ ਮੈਨੂੰ ਕਹਿਤਾ ਸੀ, ਮੈਂ ਕਿਹਾ ਵੀ ਹੁਣ ਮਾਤਾ ਤੁਹਾਨੂੰ ਝੋਲੇ ਚ ਪਾ ਕੇ ਦੇਣੀਆਂ ਨੇ,
ਤੇ ਫਿਰ ਉਹਦਾ ਬਾਸ਼ਨ ਬਚ ਗਿਆ ਯਾ ਕਿ ਹਲੇ ਕੀ ਹੋਇਆ?
ਨਾ ਨਾ ਹਲੇ ਤਾਂ ਉਹਨਾਂ ਨੇ ਹਲੇ ਤਾਂ ਬਿੱਲ ਬਣਾ ਰਹੇ ਸਾਰੀ, ਹਲੇ ਤਾਂ 5 ਦਿਨ ਹੀ ਹੋਏ ਆ, 12,000 ਰੁਪਇਆ ਇੱਕ ਦਿਨ ਦਾ।
ਤੋਬਾ ਤੇ ਕਿਥੋਂ ਬੰਦਾ ਦੇ ਦੂ ਲਾਵੇ ਬੰਦਾ ਯਾਰ, ਮੈਂ ਤੇ ਨੀ ਸਮਝ ਆਉਂਦੀ ਨਰਿੰਦਰ ਸਿਆ ਵੀ ਏਦਾਂ ਦਾ ਪੈਸਾ ਹੀ ਲਾਉਂਗੇ ਕਾਤੇ, ਕਿਸੇ ਦੀਆਂ ਬਾਦੁਆਵਾਂ ਲੈਣੀਆਂ, ਕਿਸੇ ਦੀ ਹਾਹ ਲੈਣੀ, ਕਿਸੇ ਵਿਚਾਰੇ ਗਰੀਬ ਨੂੰ ਠੱਗ ਲੈਣਾ, ਦੁਨੀਆਂ ਯਾਰ ਗਾਕਣ ਦੇ ਆ ਗਈ ਆ। ਮੈਂ ਕਹਿੰਦਾ ਨਾ ਘੋਰ ਕਲਯੁਗ ਜਿਹੜਾ ਹੁਣ ਆਇਆ ਜੀ,
ਘੋਰ ਤਾਂ ਜੀ ਉਹ ਤਾਂ ਬੜੇ ਬੰਦੇ ਮੈਂ ਤਾਂ ਰੋਂਦੇ ਵੇਖਦੇ ਦੇਵਸ
ਇਹਨਾਂ ਨੇ ਰੱਖਿਆ ਹੋ ਰਿਹਾ, ਇਹਨਾਂ ਨੇ ਕੋਈ ਸਿੱਖਿਆ ਨੀ ਲਈ ਆ। ਬਾਬੇ ਨਾਨਕ ਨੇ ਮਲਕ ਭਾਗੋ ਦੀ ਰੋਟੀ ਚੋਂ ਲਹੂ ਕੱਢ ਕੇ ਦੱਸਿਆ ਸੀ ਨਾ ਵੀ ਜੇ ਕਿਸੇ ਦਾ ਹੱਕ ਖਾਓਗੇ ਤਾਂ ਤੁਹਾਨੂੰ ਲਹੂ ਹੀ ਮਿਲਣਾ, ਤੁਸੀਂ ਦੁਨੀਆਂ ਦਾ ਲਹੂ ਚੂਸਣ ਵਾਲਾ ਤੁਹਾਡਾ ਸਾਹਿਬ ਹੈ, ਤੇ ਚਿਚੜਾ ਜਿਹੜੇ ਚਮ ਦਾ ਲਹੂ ਚੂਸਣ ਵਾਲੇ ਜਿਹੜੇ ਮੈਂ ਤਾਂ ਕਹੀ ਆ
ਜੀ, ਉਹ ਵੀ ਹਲੇ ਓਨਾ ਕੀ ਕਹਿੰਦੇ ਜਿੰਨਾ ਕਿ ਉਹਨਾਂ ਨੂੰ ਲੋੜ ਹੁੰਦੀ ਆ।
ਜਮੀਰ ਮਰ ਗਿਆ ਲੋਕਾਂ ਦਾ, ਪੈਸੇ ਨੂੰ ਕਹਿੰਦੇ ਵੀ ਲੈ ਲਈਏ ਕਿਸੇ ਤਰੀਕੇ ਨਾਲ, ਜੇ ਕੋਈ ਬੰਦਾ ਆ ਗਿਆ ਤੇ ਉਹ ਸਮਝ ਲਾ ਲਾਂਡਰੀ ਆ ਉਹਨਾਂ ਦੀ, ਤੇ ਬਹੁਤ ਪੈਸਾ ਦੁਨੀਆਂ ਨੇ ਵੱਡਿਆ। ਹੁਣ ਆ ਕੀ ਕਹਿੰਦੇ ਸਿਲੰਡਰ ਆ ਬਲੈਕ ਚ ਮਿਲਣ ਡਿਆ, ਬਲੈਕ ਚ ਤੇ ਉਹ ਜਿਹੜੇ ਕਹਿੰਦੇ 4-5 ਹਜ਼ਾਰ ਦੇ ਆ, ਉਹ 30-32-32 ਹਜ਼ਾਰ ਦੇ ਦੇਈ ਜਾਂਦੇ ਜੀ। ਨਰਿੰਦਰ ਮੈਨੂੰ ਸਮਝ ਨੀ ਆਉਂਦੀ, ਇਹਨਾਂ ਨੂੰ ਰਾਤ ਨੂੰ ਨੀਂਦ ਆ ਜਾਂਦੀ ਹੈ, ਦੁਨੀਆਂ ਨੂੰ ਖਤਮ ਕਰਕੇ ਤੇ ਸੋਈ ਜਾਂਦੇ, ਇਹਨਾਂ ਨੂੰ ਨੀਂਦ ਕਿੱਦਾਂ ਆਉਂਦੀ? ਹੁਣ
ਸਾਰੀ ਨੋਟਾਂ ਦੇ ਬੈੱਡ ਤੇ ਸੌਂਦੇ, ਇਹਨਾਂ ਨੂੰ ਕਿਹੜਾ ਨੀਂਦ, ਇਹਨਾਂ ਨੂੰ ਨੀਂਦ ਆਉਂਦੀ ਆ। ਔਰ ਹੁਣ ਇਹਨਾਂ ਦੇ ਨਾਲ ਇਹੀ ਆ ਕਿ ਜੇ ਲੋਕ ਮਰਨਗੇ ਤਾਂ ਇਹਨਾਂ ਦੇ ਘਰ ਚ ਵੀ ਆਣੀਆਂ ਨੇ ਬਿਮਾਰੀਆਂ ਦੇ ਕਾਰਨ।
ਉਹ ਬੰਦੇ ਦੀ ਉਮਰ ਹੱਦ ਕਿੰਨੀ ਆ? ਚਲੋ ਮੰਨ ਲਓ ਵੀ 90 ਸਾਲ ਵਾਲਾ, 100 ਵਾਲਾ ਤਾਂ ਮੈਂ ਹੁਣ ਕੋਈ ਵੇਖਿਆ ਨਹੀਂ, 90 ਲੈ ਕੇ ਚੱਲ ਜੇ, 90 ਸਾਲ ਦੇ ਵਿੱਚੋਂ ਜੇ ਤੁਸੀਂ 40-45 ਦੇ ਤੋਂ ਹੋਣਗੇ, 40 ਉਹਨਾਂ ਦੀ 40-45 ਹੋਰ ਰਹਿ ਗਈ, 40-45 ਵਰੇ ਤੁਹਾਡੀ ਉਮਰ ਰਹਿ ਗਈ। ਰੱਬ ਰੱਬ ਕਰੋ, ਭਜਨ ਭਜਨ ਕਰੋ, ਕਿਸੇ ਕੋਈ ਕਿਸੇ ਮੰਦਰ ਮਸਜਿਦ ਨੂੰ, ਕਿਸੇ ਇੱਧਰ ਪਹਾੜਾਂ ਨੂੰ ਨਿਕਲ ਜਾਓ। ਤੇ ਇਸ ਉਮਰ ਦੇ ਵਿੱਚ ਬੰਦਾ ਉਹ ਰੱਬ ਨੂੰ ਲੱਭਣ ਲੱਗ ਪੈਂਦਾ, ਤੇ ਇਹ ਸਾਰੇ ਹਲੇ ਵੀ ਉਹਨਾਂ ਚੀਜ਼ਾਂ ਚ ਫਸੇ ਆ ਜਿਹੜੀਆਂ ਚੀਜ਼ਾਂ ਜੋ ਰੱਬ ਤੋਂ ਆਪਾਂ ਨੂੰ ਕੱਢਦਾ ਵੀ ਬਚ ਲਓ।
ਬਿਲਕੁਲ ਭਾਈ, ਇਹਨਾਂ ਨੂੰ ਕੋਈ ਜਾਣਾ ਹੈ ਨੀ, ਇਨਸਾਨ ਰੱਬ ਬਣਿਆ ਫਿਰਦਾ ਡਾਕਟਰ ਦੇ ਰੂਪ ਚ ਨਾ ਅੱਜ ਕੱਲ ਵੀ ਕਹਿੰਦੇ, ਪਰ ਹੁਣ ਉਹ ਰੱਬ ਤੋਂ ਵੀ ਉੱਪਰ ਸਮਝਦੇ ਆਪਣੇ ਆਪ ਨੂੰ।
ਨਹੀਂ ਨਹੀਂ, ਗਲਤ ਗੱਲ ਆ, ਇਹਨਾਂ ਨੂੰ ਇਹਦਾ ਨਾ ਭੁਗਤਾਨ ਇਸ ਲਈ ਕਰਨਾ ਪਊਗਾ, ਜਿਹੜੇ ਬੰਦੇ ਨੇ ਕਿਸੇ ਗਰੀਬ ਦੇ ਉੱਤੇ ਇਹ ਮਤਲਬ ਗਰੀਬ ਦਾ ਹੱਕ ਮਾਰਿਆ। ਹੁਣ ਜਿਹੜਾ ਯਾਰ ਵਿਚਾਰਾ ਕੋਈ ਜਿਹੜੀ ਦਿਹਾੜੀ ਦੱਪਾ ਕਰਦਾ, ਉਹਦੇ ਕੋਲ ਜੇ ਤੁਸੀਂ 20-20 ਲੱਖ ਰੁਪਈਆ ਲਓਗੇ, ਦੇਣਾ ਤੁਹਾਨੂੰ ਪੈਣਾ ਹੀ ਆ, ਭਾਵੇਂ ਘਰ ਵੇਚੇ, ਭਾਵੇਂ ਉਹਦਾ ਪਲਾਟ ਵੇਚੇ, ਭਾਵੇਂ ਉਹਦਾ ਕਿੱਲਾ ਵੇਚੇ, ਉਹਨੂੰ ਤਾਂ ਵਿਚਾਰੇ ਨੂੰ ਦੇਣਾ ਪੈਣਾ, ਜਾਣੀ ਛੱਡਾਉਣੀ ਪੈਣੀ ਆ। ਪਰ ਉਹਦੀ ਵਾਧਵਾ ਜਦੋਂ ਲੱਗ ਗਈ ਨਾ, ਤੇ ਇਹ ਮਤਲਬ ਅਗਲੇ ਜਨਮ ਤੱਕ ਵੀ ਉਹਦੀ ਅਸਰ ਹੋਊਗਾ। ਸਹੀ ਆ,
ਬਿਲਕੁਲ ਭਾਜੀ, ਬਿਲਕੁਲ ਸਹੀ ਆ। ਇਹ ਤਾਂ ਹੁਣ ਮੈਨੂੰ ਲੱਗਦਾ ਨੀ ਕਿਸੇ ਦੀ ਸੁਣੀ ਜਾ ਰਹੀ ਹੋਸਪਿਟਲ ਚ, ਤਾਂ ਉਹਨਾਂ ਨੂੰ ਸਿਰਫ ਪੈਸੇ ਬਣਾ ਵਾਲੀ ਮਸ਼ੀਨ ਆ ਜਦੋਂ ਬੰਦਾ ਰੱਖਣਾ ਆ, ਜਦ ਤੱਕ ਪੈਸੇ ਤੁਹਾਡੇ ਬੈੱਡ ਨੀ ਖਾਲੀ ਆ ਰਿਹਾ, ਅਗਲਾ ਪੇਸ਼ੈਂਟ ਨੀ ਆ ਰਿਹਾ, ਉਦੋਂ ਤੱਕ ਰੱਖੀਏ। ਜਦੋਂ ਉਹਨਾਂ ਨੂੰ ਅਗਲਾ ਪੇਸ਼ੈਂਟ ਮਿਲ ਗਿਆ ਤਾਂ ਉਹਨਾਂ ਨੇ ਕਹਿਣਾ ਵੀ ਤੁਹਾਡਾ ਪੇਸ਼ੈਂਟ,
ਤੁਹਾਡੇ ਕੋਲ ਬਥੇਰਾ ਹੋ ਗਿਆ, ਹੁਣ ਅਗਲੇ ਤੋਂ ਲੁੱਟ ਦੇ
ਸੇਵਾ ਕਰਨੀ।
ਚਲੋ ਭਰਾਵਾ, ਰੱਬ ਬਚਾਵੇ, ਐਸਾ ਪੈਸਾ ਕਦੇ ਘਰ ਨਾ ਲਿਆਵੇ ਮਹਾਰਾਜ, ਅਰਦਾਸ ਕਰਨੇ ਭਾਈ ਦੁਨੀਆਂ ਨੂੰ ਸੁੱਧ ਬੁੱਧ ਦੇ, ਸਮਤ ਬਖਸ਼ ਬਾਬਾ, ਵੀ ਇਹਨਾਂ ਦਿਨਾਂ ਦੇ ਵਿੱਚ ਦੁਨੀਆਂ ਦੇ ਲੰਗਰ ਲਾ ਰਹੀ, ਜਿਹੜੇ ਤਾਂ ਕੋਈ ਨੇਕ ਭਲਾ ਕਰਨਾ ਚਾਹੁੰਦੇ ਆ, ਉਹ ਤਾਂ ਮੁਫ਼ਤ ਆਕਸੀਜਨ ਵੰਡੀ ਜਾਂਦੇ ਆ, ਵੀ ਸਾਡੇ ਕੋਈ ਲੈਣੇ ਦੇਣੇ ਰੱਬ ਤੋਂ ਲੈਥੀ ਜਾਣ। ਇਹ ਤਾਂ ਵੇੜਾ ਇਹ ਆ ਵੀ ਅੱਗੇ ਆ ਕੇ ਆਪਣੇ ਪਾਪ ਬਖਸ਼ਾਉਣ ਦਾ, ਇਹ ਦੁਨੀਆਂ ਪਾਪ ਹੋਰ ਖੱਟੀ ਜਾਂਦੀ ਆ, ਤੇ ਕਿਸੇ ਲੈ ਜਾਊ ਮਜ਼ਾ।
ਦੁਨੀਆਂ ਨੂੰ ਕੋਈ ਡਰ ਨੀ ਤਾਂ ਜੀ,
ਚਲੋ
ਫਿਰ ਲੋਕਾਂ ਨੇ ਬੈਗ ਨਾਲ ਬੈਗ,
ਅੰਤ ਇਹਨਾਂ ਨੂੰ ਭੁਗਤਣੀਆਂ ਪੈਣੀਆਂ, ਤੇ ਫਿਰ ਇਹਨਾਂ ਪਛਤਾਉਣਾ ਵੀ ਆ। ਵੇਖ ਲਈ ਹੱਦ, 5-10 ਸਾਲਾਂ ਦੇ ਵਿੱਚ ਵਿੱਚ ਇਹਨਾਂ ਦੇ ਨਾ ਇਹ ਪੈਸੇ 10 ਗੁਣਾ ਬਣ ਕੇ ਨਿਕਲਣੇ ਆ। ਜੇ ਇਹਨਾਂ ਨੇ 20 ਲੱਖ ਲਿਆ ਤੇ ਇਹਨਾਂ ਨੂੰ 1 ਕਰੋੜਾਂ ਹੀ ਦੇਣੇ ਪੈਣੇ ਆ, ਵੇਖ ਲਈ ਤੂੰ ਇਹ ਕਿਤੇ ਯਾਦ ਰੱਖੀ ਗੱਲ। ਸਹੀ ਗੱਲ ਹੈ, ਇਹ ਤਾਂ ਗੱਲ ਹੈ, ਜਿਵੇਂ ਉਹ ਸਾਧੂ ਕਹਿੰਦੇ ਹੁੰਦੇ। ਫਿਰ ਹੁਣ ਤੁਹਾਡੀਆਂ ਦੁਆਵਾਂ ਨੇ ਬਚਾ ਲਾਇਆ, ਜਿੱਦਾਂ ਉਹ ਕਹਿੰਦਾ ਮਾਣ ਮਰ ਜਾਣੇ, ਦੁਆਵਾਂ ਨੇ ਬਚਾ ਲਿਆ, ਦੁਆਵਾਂ ਨੇ ਰਗੜਤਾ, ਤੇ ਉਦਾਂ ਦੁਆਵਾਂ ਨੇ ਸਾਨੂੰ।
ਤੁਸੀਂ ਮੈਂ 2 ਵਜੇ ਲਾ ਕੇ ਤੇ ਦੇਖਦਾ ਹੁੰਦਾ ਤਾਂ ਜੀ, ਫਿਰ 2 ਵਜੇ ਤੁਸੀਂ ਨਹੀਂ ਆਏ ਹੋਏ, ਸ਼ੁਕਰਵਾਰ ਥੋੜਾ ਲੇਟ ਆਏ ਹੋਣੇ।
2 ਵਜੇ ਆਏ ਆ, ਲੇਟ ਕਦੋਂ ਆਏ, ਤੇ ਉਦੋਂ ਹੀ ਤੁਰ ਪਏ ਨਾਲ ਹੀ ਸ਼ੁਰੂ ਕਰਤਾ ਪ੍ਰੋਗਰਾਮ,
ਢੋਲ ਤੱਕ ਮੈਂ ਨੱਚਦਾ ਹੀ ਰਿਹਾ ਪੂਰਾ ਹਫ਼ਤਾ। ਢੋਲ ਜਿਹਾ ਵੱਜਦਾ ਸੀ ਮੈਨੂੰ ਲੱਗਦਾ ਹੁਣ ਆਈ ਤਾਈ ਦੀ ਆਵਾਜ਼, ਹੁਣ ਆਈ ਤਾਈ ਦੀ ਆਵਾਜ਼,
ਢੋਲ ਦੇ ਡਗੇ ਤੇ ਇੱਕ ਲੱਤ ਤੇ ਖੜ ਕੇ ਤੁਸੀਂ ਨੱਚ ਨੂੰ ਚਲਾਉਂਦਾ ਮੈਂਟਾ
ਨਹੀਂ ਨਹੀਂ
ਦੋਵੇਂ ਕੋਈ
ਗੱਲ ਤਾਂ ਉਹ ਸੀ ਕਿ ਦੋ ਵਜੇ ਢੋਲ ਜ਼ਰੂਰ ਵੱਜਦਾ ਸੀ, ਲੱਗ ਰਿਹਾ ਵੀ ਮਨਦੀਪ ਢਿੱਲੋਂ ਆ ਰਿਹਾ ਤਾਏ ਨਾਲ।
ਜਿਹੜੀ ਗੱਲ ਆ ਵੀ ਖਿਜ ਤੁਹਾਨੂੰ ਯਾਦ ਹੀ ਤਾਂ ਆਉਂਦੀ ਹੁਣ ਜਦੋਂ ਬੀਬੀ ਕਹਿੰਦੀ ਆ ਯਲ ਆ ਰਹੇ ਨੇ ਮਨਦੀਪ ਢਿੱਲੋਂ ਦੇ ਤਾ ਬਿਸ਼ਨ ਸਿਆ, ਉਦੋਂ ਵਾਲ ਸਿਰ ਦੇ ਬਟਨ ਨੂੰ ਜੀ ਕਰਦਾ ਵੀ ਤੂੰ ਹੁਣ ਆਪਦੇ ਅਗਲੀ ਦੇ ਨੀ ਆਪਦੇ।
ਆਹੋ ਆਹੋ ਕੁੜੀ ਇੱਕ ਹੈਗੀ ਆ ਪਤਲੀ ਨੀ ਵਾਸਤੇ ਕਹਿੰਦੀ ਹੁਣ ਤੁਸੀਂ ਸੁਣਨ ਜਾ ਰਹੇ ਹੈ ਸਾਇਆ ਮਨਦੀਪ ਸਿੰਘ ਢਿੱਲੋਂ ਦੇ ਨਾਂ ਸਾਇਆ ਬਿਸ਼ਨ ਸਿੰਘ ਥੋੜੀ ਜੀ ਦੇਰ ਤੱਕ।
ਉਹਨੂੰ ਸਿਆਣੀ ਨੂੰ ਕਹਿੰਦੇ ਵੀ ਹੁਣ ਤੁਸੀਂ ਉਹਨੂੰ ਕਹਿਣਾ ਸੀ ਵੀ ਤੂੰ ਇਹ ਕਿਹਾ ਵੀ ਹੁਣ ਤੁਸੀਂ 14-15 ਦਿਨ ਟੈਕੇ ਬੈਠੋ, ਹੁਣ ਉਹ ਵੀ ਟੈਕਿਆ
ਮਨਦੀਪ ਭਾਈ ਦੇ ਨੱਕਾਂ ਦੇ ਵਾਲ ਪੂਲ ਜੇ ਸੜ ਗਏ ਲੈ ਲੈ ਕੇ ਭਾਸ,
ਇਹਦਾ ਜਿਉਂ ਉਹ ਲਾਦਾ ਭੱਠੀ ਜੀ ਚਲਾਉਣ ਮੈਨੂੰ ਦੇ ਗਿਆ ਇੱਕ ਵਾਰ ਭਰਾਵਾ ਮੈਨੂੰ ਵੀ ਮਸ਼ੀਨ ਜੀ ਮੇਰੇ ਤੋਂ ਇੱਕ ਹੈਗੀ ਆ ਤੂੰ ਚਲਾ ਲਾ। ਉਹ ਮੈਂ ਭਰਾਵਾ ਮੂੰਹ ਐ ਲਾਗੇ ਕਰ ਲਿਆ, ਮੈਂ ਕਿਹਾ ਵੀ ਹੌਲੀ ਹੌਲੀ ਆਊ, ਉਹਨੇ ਇੱਕ ਵਾਰ ਬਾਲਾ ਜਾ ਛੱਡਿਆ ਮੇਰੀਆਂ ਤੇ ਅੱਖਾਂ ਜਾਂ ਮਰਿਆਈਆਂ ਨਹੀਂ ਅਰੇ ਭਰਵਟੇ ਜਾਂ ਅੱਖਾਂ ਦੇ ਸੜ ਗਿਆ ਮੇਰੇ ਤੇ। ਤੁਸੀਂ ਦੂਰ ਨੀ ਰੱਖਿਆ? ਮੈਂ ਦੂਰਬੀਨ ਵਾਂਗੂ ਅੱਖ ਜੀ ਲਾ ਕੇ ਕਰ ਲਈ, ਮੈਂ ਕਿਹਾ ਜੋ ਭਾਫ ਨੀ ਆਉਂਦੀ ਉਹ ਬਾਲਾ ਜਾ ਹੀ ਛੱਡਿਆ ਉਹਨੇ ਇੱਕ ਵਾਰ ਹੀ
ਕਾਲੀ
ਹੋ ਗਈ ਤੁਹਾਡੀ ਸਟੀਮ ਲਾ ਲਾ ਕੇ। ਨਹੀਂ ਭਾਜੀ
ਮੈਂ
ਵੈਸੇ ਜਦੋਂ ਖੰਘ ਆਉਂਦੀ ਨਾ ਰਾਤ ਨੂੰ ਉਹ ਫਿਰ ਸਾਹ ਦੀ ਵੀ ਪ੍ਰੋਬਲਮ ਆਉਂਦੀ ਆ, ਜਦੋਂ ਖੰਘ ਆਉਂਦੀ ਫਿਰ ਇੱਦਾਂ ਲੱਗਦਾ ਜਿੱਦਾਂ ਆਕਸੀਜਨ ਲੈਵਲ ਚ ਘਟਿਆ ਹੁੰਦਾ, ਫਿਰ ਉਹ ਭਾਫ ਲੈਣੇ ਨਾ ਫਿਰ ਥੋੜਾ ਜਿਹਾ ਰਿਲੈਕਸ ਜਿਹਾ ਮਿਲਦਾ। ਸੱਚੀ ਇੱਕ ਦੋ ਤਿੰਨ ਵਾਰੀ ਤੇ ਐਂ ਹੋਇਆ ਕਿ ਸਾਹ ਜਿਹਾ ਬੰਦ ਚ ਲੱਗਦਾ ਹੋ ਜਾਣਾ, ਲੱਗਦਾ ਮੈਨੂੰ ਐਂ ਹੀ ਲੱਗਾ। ਇੱਕ ਨਾ ਆਕਸੀਮੀਟਰ ਨੀ ਮਿਲ ਜਾਂਦਾ, ਮੈਂ ਕਿਹਾ ਆਕਸੀਮੀਟਰ ਨਾਲ ਤੇ ਜ਼ਿਆਦਾ ਵਹਿਮ ਜਿਹਾ ਪੈਣਾ ਆਕਸੀਜਨ ਘੱਟ ਗਈ ਆ। ਬਹੁਤ ਜ਼ਿਆਦਾ ਆ ਭਾਜੀ, ਜੇ ਆਕਸੀਜਨ ਲੈਵਲ 90 ਤੇ ਆ ਜਾਂਦਾ ਨਾ ਤਾਂ ਵੀ ਬੰਦੇ ਨੂੰ ਸਫੋਕੇਸ਼ਨ ਆਉਣ ਲੱਗ ਜਾਂਦੀ ਆ, ਉਹਦਾ ਮਤਲਬ ਉਹਦੇ
ਜਿਹੜੀ ਮਾਤਾ ਦੀ ਮੈਂ ਗੱਲ ਕਰ ਰਿਹਾ ਨਾ ਉਹਨਾਂ ਦੀ 49-45 ਦੇ ਵਿੱਚ ਸੀ ਤੇ ਮੈਂ ਕਿਹਾ ਉਹ ਉਹਨਾਂ ਦਾ ਤਾਂ ਆਲਰੇਡੀ ਫਿਰ ਹੋ ਗਈ ਇੰਜਰੀ
ਜਿਹੜੀ। ਨਹੀਂ ਨਹੀਂ ਉਹ ਤਾਂ ਫਿਰ ਬਹੁਤ ਉਹ ਤਾਂ ਬਹੁਤ ਡੈਮੇਜ ਹੋ ਗਈ ਨਾ, ਇੰਨੀ ਆਕਸੀਜਨ ਦੇ ਵਿੱਚ ਜਿਹੜੇ ਸਾਡੇ ਸਰੀਰ ਆ ਉਹ ਉਹਦੇ ਤੱਕ ਪੂਰੀ ਆਕਸੀਜਨ ਨਹੀਂ ਪੁੱਜੀ ਤੇ ਉਹ ਤਾਂ ਡੈਮੇਜ ਹੋ ਜਾਂਦੇ ਝੱਟ ਹੀ।
60-70 ਤੱਕ ਜਾਂਦੀ ਹੋ ਵੀ ਕਈਆਂ ਦੀ, ਵੈਸੇ ਜਿੱਦਾਂ 80 ਰਹਿ ਜਾਂਦੀ ਹੈ ਬਾਅਦ 85 ਤੱਕ, ਜਿੱਦਾਂ ਓਲਡ ਏਜ ਚ ਜਿਨ੍ਹਾਂ ਦੇ ਲੰਗਸ ਜ਼ਿਆਦਾ ਨਹੀਂ ਕਰਦੇ ਕੰਮ
ਆਕਸੀਜਨ ਦੀ ਲੋੜ ਹੈ। ਤੁਸੀਂ ਐ ਨਹੀਂ ਘਰ ਚ ਨੀ ਬਹਿ ਸਕਦੇ, ਤੁਹਾਡਾ ਮੋਨੀਟਰ ਕਰੋ ਜੇ 92 ਤੇ ਜਾ ਰਹੀ ਆ ਇਹਦਾ ਮਤਲਬ ਕਿ ਤੁਸੀਂ ਜਲਦੀ ਹੀ ਮਤਲਬ ਆਕਸੀਜਨ ਤੁਹਾਨੂੰ ਦੇਣੀ ਪਊਗੀ ਹੋਸਪਿਟਲ ਚ ਜਾ ਕੇ।
ਹਾਂ
ਨਹੀਂ
ਵੈਸੇ
ਬਹੁਤ ਮਤਲਬ ਘੱਟ ਜਾਂਦੀ, ਫਿਰ ਇਸ ਤੋਂ ਬਾਅਦ ਤੇ ਥੋੜਾ ਜਿਹਾ ਮੋਨੀਟਰ ਕਰਨਾ ਹੁੰਦਾ ਤੇ ਜੇ 92 ਤੋਂ ਥੱਲੇ ਚਲੇ ਗਈ ਆ ਫਿਰ ਮੋਨੀਟਰ ਨੀ, ਫਿਰ ਤੇ ਸਿੱਧਾ ਹੋਸਪਿਟਲ ਵੱਲ ਨੂੰ ਵੀ ਤੁਸੀਂ ਮਤਲਬ ਜਾਣਾ ਵਾ, ਜਰੂਰੀ ਆ ਇਹ। ਜੇ ਇਥੋਂ ਗਹਿਲੀ ਕਰਦੇ ਆ ਤੇ ਫਿਰ ਇਹ ਇੱਕ ਦਮ ਘਟਦੀ ਆ ਜਿਹਦਾ ਕਰਕੇ ਬੰਦਾ ਜਿਹੜਾ ਡੈਮੇਜ ਜ਼ਿਆਦਾ ਹੋ ਜਾਂਦਾ ਤੇ ਆਪਾਂ ਉਹਨੂੰ ਵੇਖਦੇ ਨੀ। ਕਹਿੰਦੇ ਨੇ ਕਿ ਜਦੋਂ ਤੁਰਦੇ ਆ ਜਦੋਂ ਵਾਕ ਕਰਦੇ ਤੁਰਦੇ ਆ ਉਸ ਤੋਂ ਜੇ 4% ਯਾਨੀ 4 ਲੈਵਲ ਤੋਂ ਘਟਦੀ ਆ ਆਕਸੀਜਨ ਦੇ, ਇਹਦਾ ਮਤਲਬ ਹਲੇ ਤੁਹਾਨੂੰ ਹਲੇ ਪ੍ਰੋਬਲਮ ਹੈਗੀ ਆ ਲੰਗਸ ਦੀ ਪ੍ਰੋਬਲਮ।
ਨੋਰਮਲ ਵੋਕ ਅਗਰ ਤੁਸੀਂ ਕਰਦੇ ਤੁਹਾਨੂੰ ਹੌਲੀ ਹੌਲੀ ਦਰਦ ਫੀਲ ਹੁੰਦਾ ਖੱਬੇ ਪਾਸੇ ਜਿਹਦਾ ਤੁਹਾਡਾ ਹਾਰਟ ਆ ਇਹਦਾ ਮਤਲਬ ਤੁਹਾਨੂੰ ਚੈੱਕ ਕਰਾਉਣਾ ਪੈਣਾ ਹੈ ਡਾਕਟਰ ਨੂੰ ਤਾਂ ਕਿ ਤੁਹਾਡੀ ਜਿਹੜੀ ਫੀਸ ਲੋਸੇਜ ਆ ਉਹ
ਬਹੁਤ ਸਾਰੀਆਂ ਭਾਜੀ ਚੀਜ਼ਾਂ ਨੇ ਜਿਹੜੀਆਂ ਉਹ ਦੱਸਦੀਆਂ ਨੇ ਵੈਸੇ ਇੱਕ ਵੀਡੀਓ ਵੀ ਬੜੀ ਵਾਇਰਲ ਹੋ ਗਈ ਸੀ ਹੋਈ ਸੀ ਐਸਪੀ ਜਿਹੜਾ ਨਹੀਂ ਸੀ ਉਹ ਸ਼ਾਇਦ ਐਸਪੀ ਦੋ ਪਰਮਾ ਸ਼ਾਇਦ ਐਸਪੀ ਦੋ ਪਰਮਾ ਜਾਂ ਸ਼ਾਇਦ ਉਹ ਕਹਿੰਦੇ ਸੀ ਹੋਮੋਪੈਥੀ ਦੀ ਦਵਾਈ ਹੈ ਜਿਹੜੀ ਉਹ ਵੀ ਤੁਸੀਂ ਜੇ 20 ਬੂੰਦਾਂ ਲੈਣੇ ਆ ਤੇ ਉਹ ਤੁਸੀਂ ਮਤਲਬ ਤੁਹਾਡੀ ਆਕਸੀਜਨ 15-20 ਮਿੰਟਾਂ ਦੇ ਵਿੱਚ ਹੀ ਪੂਰੀ ਹੋ ਜਾਂਦੀ ਹੈ ਜੇ 80 ਤੇ ਬੰਦੇ ਦੀ ਸੀ ਕਹਿੰਦੇ ਉਹ ਬਿਲਕੁਲ 97 ਤੇ ਹੋ ਗਈ ਉਹ ਸੁਣਨ ਚ ਆਇਆ ਕਿ ਉਹ ਜਿਹੜੀ ਜਦੋਂ ਵਾਇਰਲ ਹੋਈ ਵੀਡੀਓ ਤੇ ਉਸ ਤੋਂ ਬਾਅਦ ਆ ਇਹ ਮਿਲਣੀ ਹੀ ਬੰਦ ਹੋ ਗਈ ਮਤਲਬ ਉਹ ਸਾਰਿਆਂ ਨੇ ਖਰੀਦ ਹੀ ਲਈ ਹਾਂ
ਕਹਿੰਦੇ ਡਾਕਟਰ ਦਵਾਈਆਂ ਮੰਗਾ ਮੰਗਾ ਕਿਸੇ ਅੱਗੇ ਬਲੈਕ ਚ ਵੇਚਦੇ ਆ ਬਹੁਤ ਜਿਆਦਾ ਇਹਨਾਂ ਦਾ ਭਲਾ ਨੀ ਹੋਣਾ ਕਿਤੇ ਯਾਰ ਮੈਨੂੰ ਗੱਲਬਾਤ ਨੀ ਜੋ ਇੰਡੀਆ ਚ ਕਰਦੇ ਆ ਤਾਂ ਬਹੁਤ ਜਿਆਦਾ ਡਰ ਲੱਗਦਾ ਰਹਿੰਦਾ ਰਾਸ਼ਟਰ ਨੂੰ ਇੱਥੇ ਦਾ
ਚਲੋ ਪਰਮਾਤਮਾ ਭਾਈ ਸਾਡੇ ਇਹ ਆਪਾਂ ਕਹਿੰਦੇ ਆ ਕਿ ਪਰਮਾਤਮਾ ਆ ਤੇ ਹੁਣ ਆਪਣੇ ਸੇਖੋ ਸਾਹਿਬ ਨਾਲ ਕਿ ਆ ਜਾਣੇ ਤੇ ਉਹਨਾਂ ਕਹਿਣਾ ਵੀ ਤੁਸੀਂ ਜਿਹੜੇ ਲੈ ਤੁਰੇ ਗੱਲਾਂ ਲੰਮੀਆਂ ਇਹਦੇ ਪੈਸੇ ਲੱਗੇ ਸੇਖੋ ਨੇ ਸਾਨੂੰ ਆਹ ਮਰੀਜ਼ ਕੀਤਾ ਜਦੋਂ ਸਾਹਿਬ ਸੇਖੋ ਦੇ ਨਾ ਵਾੜੇ ਗਏ ਯਾਰੀ
ਤੁਸੀਂ ਪ੍ਰੋਸੀਡ ਕਰੋ ਪ੍ਰੋਗਰਾਮ ਨੂੰ ਤੇ ਮਮਤਾ ਬੈਨਰਜੀ ਦੇ ਜਿੱਤਣ ਦੀਆਂ ਵਧਾਈਆਂ ਨਾਲੇ
ਜਿੱਤ ਗਈ ਆ
ਹੋਰ ਕਾਹਦੀ ਮਮਤਾ ਦਾ ਕਮੈਂਟ ਲਿਖਿਆ ਲੋਕਾਂ ਨੇ ਕਹਿੰਦਾ ਵੀ ਇਹ ਚੜੇ ਬੰਦੇ ਨੂੰ ਕਹਿੰਦਾ ਜਨਾਨੀ ਦਾ ਪੰਗਾ ਲੈਣਾ ਵੀ ਆਉਂਦਾ ਸੀ ਕਹਿੰਦਾ ਪੁੱਠਾ ਪੰਗਾ ਲੈ ਲਿਆ ਇਹਨੇ ਚੜੇ ਬੰਦੇ ਨੇ ਕਹਿੰਦਾ ਮਮਤਾ ਨੇ ਮਾਂਜਤਾ ਇਹਨੂੰ
ਨਹੀਂ ਨਹੀਂ ਉਹ ਤੈਨੂੰ ਪਤਾ ਹੀ ਆ ਇਹ ਤੇ ਫਿਰ ਮਾਂਜਣਾ ਹੀ ਸੀ ਮਾਂਜਣਾ ਪਤੀ ਲਿਆ ਹੁਣ ਸਾਰਿਆਂ ਨੇ ਹੀ ਆ ਸਹੀ ਗੱਲ ਚਲੋ ਬਹੁਤ ਸ਼ੁਕਰੀਆ ਤੇ ਗਾਣਾ ਤੁਹਾਡਾ ਹੁਣ ਹੁਣੇ ਲੱਗੇ ਸੁਣਾਉਣ ਭਾਈ ਬਾਹਲੀ ਦੇਰੀ ਆਪਾਂ ਕਰਨੀ ਨਹੀਂ ਬਹੁਤ ਸ਼ੁਕਰੀਆ ਤੁਹਾਡਾ ਬੋਬੀ ਸਿੱਧੂ ਸਿਆਲ ਦਾ ਪੂਰਾ ਆਨੰਦ ਲੈ ਰਹੇ ਨੇ ਉਹ ਤੁਸੀਂ ਦੇਖੋ ਉਧਰ ਪਿਕਨਿਕ ਤੇ ਗਏ ਨੇ ਬਾਬੀ ਉਹ ਬਾਬੀ ਤੂੰ ਇੱਥੇ ਪਿਕਨਿਕ ਨਾ ਮਨਾਉ ਤੇ ਫੁਰਨੀ ਪੁੱਤ ਅਸੀਂ ਹੁਣ ਦੁਨੀਆ ਦੀ ਚੜਾਈ ਕਰੀਏ ਲਿਖਦੇ ਤੈਨੂੰ ਚਾਹ ਕਿਹੜੀ ਗੱਲ ਆ ਜਿਹੜੀ ਚਾਹ ਉਹ ਚਾਹ ਤੈਨੂੰ ਠੀਕ ਹੋਇਆ ਦਾ ਕਿ ਬਿਮਾਰ ਹੋਇਆ ਦਾ ਨਹੀਂ ਠੀਕ ਹੋ ਜਾਂਦਾ ਚਾਹ ਲੱਗਦਾ ਉਹਨਾਂ ਨੂੰ ਆ ਵੇਖੋ ਕਿੱਦਾਂ ਪਿਕਨਿਕ ਮਨਾ ਰਹੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਸਤਿ ਸ੍ਰੀ ਅਕਾਲ ਤੂੰ ਕੋਈ ਖੈਰ ਨੀ ਪੁੱਛੀ ਕੋਈ ਸੁੱਖ ਨੀ ਪੁੱਛੀ ਸਾਡੀ ਇਹਨੇ ਉਹ ਮੌਤ ਦੇ ਮੂੰਹ ਚੋਂ ਅਸੀਂ ਤਾਂ ਇਜ਼ਰਾਇਲ ਫਰਿਸ਼ਤੇ ਨੂੰ ਵੇਖ ਕੇ ਇਹਦਾ ਧਰਮ ਦਾ ਇਹਨੇ ਪੈਰੀਆਂ ਸਲਾ ਕੇ ਫੇਰ ਵਾਪਸ ਆਏ ਯਾਰ ਤੂੰ ਸਾਡਾ ਕੋਈ ਹਾਲ ਚਾਲ ਹੀ ਨੀ ਪੁੱਛਿਆ ਮਾਧਵਾ ਸਿੰਘਾਸਨ ਤੇ 10 ਮਿੰਟ ਉਹਦੇ ਚਰਨਾ ਹੀ ਬਹਿ ਗਿਆ ਮੈਂ ਕਿਹਾ ਉਹ ਸਦੀ ਨਾ ਸਾਡੇ ਪਿੰਡੋਂ ਵਾਲੇ ਉਹ ਕਹਿੰਦਾ ਜਾ ਤੁਹਾਡੇ ਪਿੰਡ ਨੂੰ ਕਹਿੰਦਾ ਮੈਂ ਕੀ ਲਿਆ ਲਾਇ ਕੋਈ ਇੱਥੇ ਹੀ ਮਜ਼ਦੂਰ ਵੜੂ ਹੀ ਨਾ ਮਨਦੀਪ ਤੇ ਕਹਿੰਦੇ ਨਾ ਬੋਲਣ ਵਾਲੇ ਟੀਟੂ ਨੂੰ ਤੇ ਸਿਆਣਾ ਜੇ ਨਹੀਂ ਬੋਲਦਾ ਤੇ ਆਪਣੇ ਵੋਟੀ ਤੋਂ ਛੇਤਰ ਘੱਟ ਖਾਊਗਾ ਜਿਹੜਾ ਬੋਲੂਗਾ ਉਹ ਖਾਊਗਾ ਛੇਤਰ ਜਿਹੜਾ ਨਾ ਬੋਲੂਗਾ ਉਹ ਟਿਕਿਆ ਰਹੂ ਹਾਂਜੀ ਇਹ ਤੇ ਗੱਲ ਤਾਂ ਅਜੇ ਸਹੀ ਆ ਕਹਿੰਦੇ ਆ ਜਾਓ ਪਿਕਨਿਕ ਤੇ ਦੇਖ ਲਓ ਕਹਿੰਦੇ ਜੀ ਉੱਥੇ ਵੀ ਤੁਹਾਨੂੰ ਸੁਣ ਰਹੇ ਆ ਸਾਰੇ ਸਪੀਕਰ ਤੇ ਸਾਰੇ ਸੁਣ ਲੈ ਫਿਰ ਤੁਸੀਂ ਲੇਟ ਹੀ ਹਿਸਾਬ ਨਾ ਕਰੀਏ ਇਹ ਤੇ ਸਾਡਾ ਪੁੱਤ ਤੇ ਫਿਰ ਬੜਾ ਚੰਗਾ ਇਹ ਤੇ ਮਤਲਬ ਜ਼ਿੰਦਗੀ ਨੂੰ ਇੰਜੋਏ ਕਰਦਾ ਪਿਆ ਬਹੁਤ ਜ਼ਿਆਦਾ ਤੇ ਬਾਕੀ ਕਹਿੰਦੇ ਇੰਜੋਏ ਕਰ ਰਹੇ ਜੀ ਇੱਥੇ ਤੇ ਚਾਹ ਹੁਣ ਪੀ ਲਈ ਤੇ ਪਿੱਕ ਵੀ ਸੈਂਡ ਕਰਦੀ ਹੈ ਤੁਹਾਨੂੰ ਅੱਛਾ ਉਹ ਲਾ ਬਈ ਚਾਹ ਦੇ ਬਣਾਈ ਫਿਰਦੇ ਮਿਲ ਗਈ ਦਾ ਇਹਨਾਂ ਦਾ ਹਲੇ ਭਾਂਡੇ ਧੋਤੇ ਨੀ ਜਾ ਪਛੀ ਲੱਗਿਆ ਉਹਨਾਂ ਦੇ ਭਾਂਡੇ ਧੋਆ ਭੱਜ ਗਏ ਤੇ ਕਹਿੰਦੇ ਹੋਰ ਮਨਦੀਪ ਕਿਵੇਂ ਤੁਸੀਂ, ਅਸੀਂ ਠੀਕ ਹੈ ਜੀ, ਤੇ ਨਾਲੇ ਤਾਇਆ ਜੀ ਨੂੰ ਤਾਂ ਕਹਿੰਦੇ ਬਹਾਨਾ ਚਾਹੀਦਾ ਸੀ ਨਾ ਆਉਣ ਦਾ। ਅੱਛਾ, ਇਹਦਾ ਮਤਲਬ ਅਸੀਂ ਬਹਾਨੇ ਲੱਭਦੇ ਫਿਰਦੇ ਪੁੱਤ, ਉਹ ਬਹਾਨਾ ਲੱਭਣਾ ਸੀ ਤੇ ਫਿਰ ਤੇ ਅਸੀਂ ਹੋਰ ਵਧੇਰੇ ਗੱਲ ਜਾਂ ਕਿਤੇ ਨਹੀਂ ਸੀ ਵੀ ਹਲੇ ਛੁੱਟੀ ਨੀ ਦਿੰਦੇ ਹਸਪਤਾਲ ਵਾਲੇ, ਅਸੀਂ ਤਾਂ ਭਜੇ ਆਏ। ਅਮੀ ਤਾਂ ਭਾਰਤ ਸਰਕਾਰ ਦਾ ਰੋਜ਼ ਟੈਲੀਫੋਨ ਆਉਂਦਾ ਵੀ ਘਰੋਂ ਬਾਹਰ ਨਾ ਹੀ ਆਈ, ਤੇ ਮੈਂ ਤੇ ਕਾਗਜ਼ਾਂ ਚ ਉਹਨੂੰ ਕਿਹਾ, ਮੈਂ ਕਿਹਾ ਮੈਂ ਤਾਂ ਮੰਜੇ ਤੋਂ ਹਿਲਿਆ ਨੀ, ਪਿਸ਼ਾਬ ਵੀ ਬੈਠਾ ਕਰਨ ਡਿਆ, ਤੂੰ ਕਹਿਣ ਡਿਆ ਨੀ ਜਾਂਦਾ ਕਿਤੇ ਨੀ। ਉਹ ਤਾਂ ਮੈਨੂੰ ਹੁਣ ਹਲੇ ਟੈਲੀਫੋਨ ਆਇਆ, ਜਦੋਂ ਮੈਂ ਰਾਹ ਚ ਆਇਆ ਰੋਕ ਕੇ, ਤੇ ਮੈਂ ਕਿਹਾ ਕਿਤੇ ਚੱਲੇ ਸਾਈਕਲ ਤੇ ਹਵਾ ਨਾ ਸੁਣ ਲਵੇ ਵੀ ਤੁਰਿਆ ਫਿਰਦਾ ਬਾਹਰ। ਤੇ ਮਾਰ ਘੁੱਗੀਆਂ ਗਟਾਰਾਂ ਸਾਰੀਆਂ ਉਡਾ ਕੇ ਤੇ ਫਿਰ ਉਹਨੂੰ ਕਿਹਾ ਮੈਂ ਹਾਂ। ਕਹਿੰਦਾ ਬਿਸ਼ਨ ਸਿੰਘ ਬੋਲਦਾ? ਮੈਂ ਕਿਹਾ ਹਾਂਜੀ। ਕਹਿੰਦਾ ਅਸੀਂ ਗੌਰਮੈਂਟ ਤੋਂ ਬੋਲ ਰਹੇ, ਡੀਸੀ ਦਫ਼ਤਰ ਚੋਂ। ਮੈਂ ਕਿਹਾ ਜੀ ਹਾਂਜੀ। ਕਹਿੰਦੇ ਤੁਹਾਨੂੰ ਕਰੋਨਾ ਦੇ ਘਰ ਹੀ ਆ? ਮੈਂ ਕਿਹਾ ਜੀ ਮੈਂ ਤੇ ਮੰਜੇ ਤੋਂ ਨੀ ਹਿਲਿਆ, ਤੁਸੀਂ ਘਰ ਕਹੀ ਹੈ? ਕਹਿੰਦੇ ਤੁਸੀਂ ਠੀਕ ਆ? ਮੈਂ ਕਿਹਾ ਜੀ ਮੈਂ ਬਾਗੀਆਂ ਪਾਉਂਦਾ ਫਿਰਦਾ। ਕਹਿੰਦੇ ਤੁਸੀਂ ਠੀਕ ਆ? ਮੈਂ ਕਿਹਾ ਤੁਸੀਂ ਦੱਸੋ ਤੁਸੀਂ ਕਿੱਦਾਂ? ਅਸੀਂ ਤੇ ਬਿਲਕੁਲ ਠੀਕ ਠਾਕ ਆ। ਹੱਸ ਪਿਆ ਹਨਾ ਬਾਬਾ ਸ਼ੇਰਾ, ਔਰ ਆਈ ਜਾਓ ਤੇ ਮੇਰਾ ਹਾਲ ਪੁੱਛਣ ਡਿਆ, ਆਪ ਕਰੋਨਾ ਨਾ ਮਰਨ ਡਿਆ। ਕਹਿੰਦਾ ਘਰੋਂ ਬਾਹਰ ਨੀ ਨਿਕਲਣਾ? ਮੈਂ ਕਿਹਾ ਜੀ ਜਨਾਬ ਤੁਸੀਂ ਆਰਡਰ ਦਿਓ, ਸਾਲ ਇੱਕ ਨੀ ਨਿਕਲਦੇ, ਹੋਰ ਦੱਸੋ। ਹੱਸਣ ਲੱਗ ਪਿਆ। ਕਹਿੰਦਾ ਬਾਬਾ ਉਦਾਂ ਜਦੋਂ ਠੀਕ ਲੱਗਦਾ ਤੈਨੂੰ? ਮੈਂ ਕਿਹਾ ਮੈਂ ਉਹ ਤੋਂ ਬਾਅਦ ਜ਼ਿਆਦਾ ਠੀਕ ਲੱਗਦਾ। ਕਹਿੰਦਾ ਮਹਿਕ ਮੂੰਹ ਪਾਉਂਦਾ, ਸਵਾਦ ਸਬੂਤ ਆਉਂਦਾ? ਮੈਂ ਕਿਹਾ ਹਾਂ, ਜਿਹੜੀ ਚੀਜ਼ ਤੁਸੀਂ ਖਵਾ ਦੋਗੇ ਦੇਖੀਏ ਕਿੰਨਾ ਸਵਾਦ ਨਾਲ ਖਾਣਾ। ਤੇ ਮਹਿਕ ਜੀ ਗੱਲ ਕਹਿੰਦਾ, ਮੈਂ ਕਿਹਾ ਤਿੰਨਾ ਘਰਾਂ ਦੇ ਵਿੱਚ ਜਿਹੜੀ ਸਬਜ਼ੀ ਬਣਦੀ ਮੈਂ ਸੌਂਕੇ ਦੱਸ ਦੋ ਹੁਣ। ਤੇ ਉਹ ਕਹਿੰਦਾ ਤੁਸੀਂ ਤੇ ਫਿਟ ਐਂਡ ਫਾਈਨ ਆ। ਮੈਂ ਕਿਹਾ ਵੀ ਹੁਣ ਮੈਂ ਘਰੋਂ ਨਿਕਲ ਸਕਦਾ? ਕਹਿੰਦਾ ਦੋ ਕੁ ਦਿਨ ਰੁਕ ਜਾ
ਜੀ,
ਇਹਦੇ ਭਾਅ ਦਾ ਸੋਮ ਮੰਗਲਵਾਰ ਰੁਕ ਜਾਵੇ, ਤੇ ਮੈਂ ਤਾਂ ਬੁੱਧਵਾਰ ਨੂੰ ਜਾਣੀ ਕਾਗਜ਼ਾਂ ਚੋਂ ਨਿਕਲਣਾ ਬਾਹਰ। ਤੇ ਮੈਂ ਤੇ ਹੁਣ ਦੇਖ ਲਾ ਵੀ ਜੇ ਛਾਪਾ ਪੈ ਜਾ ਤੇ ਮੈਂ ਫੜਿਆ ਹੀ ਜਾਣਾ, ਮੈਂ ਤਾਂ ਆਇਆ ਵਿੱਚੋਂ ਵੀ ਜੇ ਮੈਂ ਬਹਾਨੇ ਲੱਭਣੇ ਹੁੰਦੇ ਤੇ ਮੈਂ ਦੋ ਦਿਨ ਹੋਰ ਰਹਿੰਦਾ। ਉਧਰ ਗੌਰਮੈਂਟ ਦੇ ਬੰਦੇ ਮੈਂ ਲੱਭਦੇ ਫਿਰਦੇ ਆ, ਤੇ ਤੂੰ ਪੁੱਤ ਕਹਿਣ ਡਿਆ ਵੀ ਅਸੀਂ ਘਰੇ ਬੈਠੇ ਆ ਜਾਣ ਕੇ ਨਾ ਮੇਰਾ ਪੋਤਾ, ਤੇ ਤੁਸੀਂ ਤੇ ਪਿਕਨਿਕਾਂ ਮਨਾਉਂਦੇ ਫਿਰਦੇ ਆ, ਸਾਨੂੰ ਤੇ ਜਿੱਦਾਂ ਉਹ ਕਹਿੰਦੇ ਨਾ ਵੀ ਬਾਂਦਰ ਬੰਨਿਆ ਹੁੰਦਾ ਮਜੇ ਨਾ, ਇਹਦਾ ਸਾਨੂੰ ਤਾਂ ਬਿਠਾਇਆ ਨੀ ਨਾ, ਹੁਣ ਆਏ ਕਿਤੇ ਨਿਕਲ ਕੇ ਬਾਹਰ। ਤੇ ਕਹਿੰਦੇ ਜੀ ਗਾਣਾ ਸੁਣਾ ਦੋ ਬਲਿੰਕ ਬਾਏ ਨਿਮਰਤ ਖਹਿਰਾ ਦਾ। ਜਿਹੜੇ ਲਿੰਕ ਬਲਿੰਕ ਜਿਹੜੇ ਗਾਣਾ ਤਾਂ ਜੀ ਉਹਨਾਂ ਦਾ ਲਾ ਦਿਆਂਗੇ, ਤੁਸੀਂ ਤਾਂ ਪੁੱਤ ਵੇਖ ਲਾ ਬਾਈ, ਮੀਂਹ ਕਿਹਦੇ ਵੇਲਾ ਸਮੁੰਦਰਾਂ ਦੇ ਲਾਗੇ ਬੈਠੇ ਲੈ ਬਈ, ਉਧਰ ਵੇਖ ਪਾਲੇ ਵੇਖ ਕਿੱਦਾਂ ਵੇਲਾ ਵੇਖ ਲਾ, ਕਿੱਦਾਂ ਨੂੰਗਲੀ ਲਾਈ ਜਾਵੇ ਪਰਲੇ ਪਾਸੇ ਇੱਕ ਹੋਰ। ਉਹ ਬੀਬੀ ਮਲਕੀਤ ਵਰਗੀ ਫੋਟੋ ਖਿੱਚੀ ਜਾਂਦੀ ਆ, ਕਹਿੰਦੀ ਹੁਣ ਚਲੋ ਜੇ ਆਏ ਤਸਵੀਰਾਂ ਨੂੰ ਬਣਾ ਕੇ ਜਾਈਏ ਨਾ, ਆਹ ਦੇਖ ਲਓ ਕਹਿੰਦੇ ਰੌਣਕਾਂ ਰੌਣਕਾਂ ਵੇਖ ਲਾ ਵੀ ਕਿੱਦਾਂ ਦੁਨੀਆਂ, ਇਹਨਾਂ ਨੂੰ ਡਰੀ ਨੀ ਦੇਖੀ ਦਾ। ਸਾਡੇ ਤੇ ਕੈਪਟਨ ਸਾਹਿਬ ਕਹਿੰਦੇ ਤੁਸੀਂ ਹੁਣ ਚਾਰ ਬੰਦੇ ਇਕੱਠੇ ਨੀ ਹੋਣੇ, ਤੇ ਤੁਸੀਂ ਤਾਂ ਮਾਵਾ ਇੱਥੇ ਰੌਣਕ ਲਾਈ ਤਾਂ ਜੀ। ਉੱਧਰ ਉਹ ਸਮਝਦਾਰ ਨੇ, ਉਹਨਾਂ ਨੇ ਬਿਮਾਰੀ ਤੇ ਕਾਬੂ ਪਾ ਲਿਆ। ਪਾ ਲੈਣਾ ਅਸੀਂ ਅੱਧੇ ਕੁ ਬੰਦੇ ਚਿਟਕੋ ਆ ਗਏ, ਅੱਧੀ ਪਾਪੂਲੇਸ਼ਨ ਖਤਮ ਹੋ ਗਈ, ਮਗਰੋਂ ਸਾਡੇ ਵੀ ਕਾਬੂ ਹੀ ਆ। ਇਹ ਤਾਂ ਕਹਿੰਦੇ ਆ ਹੁਣ ਇੱਕ ਦੋ ਜਿਹੜੇ ਬੰਦੇ ਚੜ੍ਹਾਈ ਕਰ ਜਾਂਦੇ ਤਾਂ
ਸਹੀ ਗੱਲ ਤਾਂ ਜੀ, ਇੱਦਾਂ ਹੀ ਚਾਹੁੰਦੇ ਨੇ
ਚਲੋ ਚਾਹੁੰਦੇ ਨੇ ਇੱਦਾਂ ਦਾ ਹੁਣ ਲੈਣਾ ਨੇ। ਤੇ
ਇੱਧਰ ਕਹਿੰਦੇ ਜੀ ਪ੍ਰੇਮ ਕੁਮਾਰ ਜੀ ਕਹਿੰਦੇ ਨੇ ਤਾਇਆ ਜੀ ਕਹਿੰਦੇ ਜੀ ਮਲਠੀ ਦੀ ਚਾਹ ਪੀਓ, ਮਲੱਠੀ ਦੀ ਮਲੱਠੀ ਤੋਂ ਬਗੈਰ ਹੀ ਤੇ ਮਸਾਲੇ ਪਾ ਲਿਆ ਪ੍ਰੇਮ ਜੀ, ਜਿਹੜਾ ਪੁੱਛੋ ਹੀ ਨਾ। ਜਦੋਂ ਤੇ ਤੁਸੀਂ ਆਏ ਨਹੀਂ ਕਹਿੰਦੇ ਜੀ ਸਾਡਾ ਤੇ ਹਾਸਾ ਹੀ ਬੰਦ ਹੋ ਗਿਆ ਸੀ।
ਮੈਂ ਹਾਸਾ ਤੁਹਾਡਾ ਕਢਾਵਾਂ ਜਿੱਦਾਂ ਧੂੰਏ ਨਿਕਲਦਾ ਹੁੰਦਾ ਭੱਠੀ ਤੋਂ, ਮੈਨੂੰ ਯਾਰੀ ਮੈਨੂੰ ਨਾ ਰੋਕ ਗਿਆ ਥੋੜਾ ਜਿਹਾ ਯਾਰ ਦਸਾਉਣੇ ਆਪਾਂ ਨੂੰ ਪੂਰਾ।
ਤੇ ਲਾਡੀ ਮਹਿਸ ਭਾਜੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ ਤੇ ਮਨਦੀਪ ਭਾਜੀ, ਸਤਿ ਸ੍ਰੀ ਅਕਾਲ ਜੀ ਲਾਡੀ ਭਾਜੀ।
ਉਹ ਬਲਾ ਲਾਡੀ, ਲਾਡੀ ਨੇ ਭਰਾਵਾ ਸਾਨੂੰ ਮੁਬਾਰਕਾਂ ਜੀਆਂ ਨੂੰ ਕਿਹਾ, ਲਾਡੀ ਸਾਨੂੰ ਕਹਿੰਦਾ ਵੀ ਆ ਜਾ ਤਾਇਆ, ਲਾਡੀ ਬਾਦਸ਼ਾਹ ਗਿਆ ਵੀ ਬੈਂਸਾਂ ਦੇ ਵਿੱਚੋਂ ਲਾਡੀ ਛਾ ਗਿਆ, ਪਾਲਾ ਦੇ ਖਰਿਆ ਕਿੱਧਰ ਚਲੇ ਗਿਆ, ਪਹਾੜਾਂ ਨੂੰ ਚੜ ਗਿਆ ਖਰੇ।
ਤੇ ਬਾਕੀ ਕਹਿੰਦੇ ਜੀ ਕੇ ਐਸ ਮੱਖਣ ਦਾ ਕੋਈ ਵੀ ਗਾਣਾ ਸੁਣਾ ਦਿਓ।
ਹਾਂ ਜੇ ਕੇ ਐਸ ਮੱਖਣ ਦਾ ਸੋਨਾ ਸੁਣਾਉਣਾ ਸਾਨੂੰ ਫਿਕਰ ਦਾ ਮਾਨਦਾ ਵੀ ਮੈਂ ਮਗਰ ਅਸੀਂ ਨੀ ਏਦਾਂ ਯਾਰ ਮਾਰ ਕਰ ਸਕਦੇ, ਹੁਣ ਤਾਂ ਯਾਰ ਮਾਰ ਕੀਤੀ ਅਸੀਂ ਨੀ ਕਰ ਸਕਦੇ।
ਤੇ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਕਹਿੰਦੇ ਜੀ ਸਤਿ ਸ੍ਰੀ ਅਕਾਲ, ਮਨਦੀਪ ਵੀਰ ਜੀ ਸਤਿ ਸ੍ਰੀ ਅਕਾਲ ਜੀ, ਤੇ ਤਾਇਆ ਸੁਖਬਿਸ਼ਨ ਸਿੰਘ ਆਲੂ ਵਾਲੀਆ ਗੰਡੀ ਪਿੰਡੀਏ ਨੂੰ ਵੀ। ਉਹ ਬੜਾ ਹੁਖ ਬਿਸ਼ਨ ਸਿੰਘ ਆ ਗਿਆ ਕਰ, ਕੱਲਾ ਬਿਸ਼ਨ ਸਿੰਘ ਧਾਰੀਵਾਲ ਸਾਹਿਬ ਕਹਿ ਲਿਆ ਕਰ, ਹੁਖ ਨੂੰ ਲਹਿਦਾ ਬੁਲਾ ਤੇ ਮੈਂ ਕਿਹੜਾ ਕਹਿੰਦਾ ਨਾ ਬੁਲਾ। ਕਹਿਦਾ ਕਰ ਵੀ ਤਾਈ ਹੁਕਪ੍ਰੀਤ ਹੰਡਾ ਵਾਲੀਆ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਹੰਡਾ ਵਾਲੀਆ ਹੰਡਾ ਵਾਲੀਆ ਜਾ ਵੱਜ ਦੇ, ਉਹ ਹੰਡਾ ਆ ਗਿਆ ਬਾਈ ਦਿਆ ਲੋਲੀ ਕਹਿੰਦਾ ਜੇ ਵੱਜਦਾ। ਕਹਿੰਦੇ ਜੀ ਤਾਇਆ ਜੀ ਤੇ ਮਨਦੀਪ ਵੀਰ ਜੀ ਸਿਹਤ ਕਿਵੇਂ ਹੁਣ? ਭਾਜੀ ਬਹੁਤ ਵਧੀਆ। ਇਹ ਤੁਹਾਨੂੰ ਪੁੱਛਦਾ ਧਾਰੀਵਾਲ ਸਾਹਿਬ ਸਿਹਤਾਂ ਹੋਰ ਰਹਿਣਾ ਚੜ੍ਹਦੀ ਕਲਾ ਜੀ ਜੇ ਕਾਰ ਆ। ਕਹਿੰਦੇ ਤਾਏ ਨੂੰ ਬਚਾ ਕੇ ਰੱਖਿਆ ਕਰੋ। ਉਹ ਤਾਇਆ ਯਾਰ ਸੋਚਿਆ, ਆ ਮਲਕੀਤ ਹੋਣੀ ਥਾਂ ਥਾਂ ਤੇ ਮੂੰਹ ਮਾਰਦੇ ਆ ਤੇ ਫਿਰ ਮੈਨੂੰ ਆ ਗਈ ਜੱਫੀ ਪਾ ਲੈਂਦੇ ਆ ਤੇ ਬਜਣਾ ਵਾ ਕੀ ਆ। ਕਹਿੰਦੇ ਨਜ਼ਰ ਨਾ ਲੱਗ ਜਾਵੇ ਕਿਤੇ। ਉਹਨੇ ਨਜ਼ਰ ਤੇ ਮੈਨੂੰ ਕੀ ਲੱਗਦੀਆਂ, ਨਜ਼ਰਾਂ ਰਹਿੰਦਾ ਵਾ ਊਂ ਫੜ ਲਈਦਾ। ਨਜ਼ਰ ਜਦੋਂ ਲੱਗਣੀ ਉਦੋਂ ਨੀ ਲੱਗੇ ਤੇ ਹੋ ਕੇ ਲੱਗਣੀ ਬੁੱਢੇ ਵਾਏ। ਕਹਿੰਦੇ ਤਾਇਆ ਜੀ ਮੈਂ ਤੁਹਾਡਾ ਐਡਰੈਸ ਤੇ ਨੰਬਰ ਮੰਗਿਆ ਸੀ, ਜੇ ਈਜ਼ੀ ਹੈ ਤਾਂ ਭੇਜ ਦਿਓ, ਨਹੀਂ ਤਾਂ ਕੋਈ ਗੱਲ ਨੀ। ਲਾਏ ਦੇ ਵਿੱਚ ਈਜ਼ੀ ਦੀ ਜਿਹੜੀ ਕਿਹੜੀ ਗੱਲ ਆ, ਉਹ ਮਲਕੀਤ ਦਾ ਓਏ ਲਹਿਰੇ ਨੂੰ ਮੇਰੇ ਲਹਿ ਕੇ ਦੇ, ਲਹਿ ਲਹਿ ਕੇ ਦੇ। ਕੀ ਲਿਖਦਾ ਜੀ? ਲਹਿ ਵਿਲੇਜ ਤਾਜਪੁਰ, ਵਿਲੇਜ 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 ਤਾਜਪੁਰ ਲਹਿ ਪੋਸਟ ਆਫਿਸ ਜਿਹੜਾ ਵਾ ਰਾਮਪੁਰ ਜਗੀਰ। ਅੱਛਾ, ਤੇ ਤਹਿਸੀਲ ਸਾਡੀ ਹੈਗੀ ਆ ਸੁਲਤਾਨਪੁਰ ਲੋਧੀ, ਕਰਪੂਰਥਲਾ ਨੀ ਕਪੂਰਥਲਾ, ਚਲੋ ਜਿਹੜਾ ਵੀ ਆ। ਤੇ ਟੈਲੀਫੋਨ ਨੰਬਰ ਇਹਨੂੰ ਦੱਸਦੇ, ਟੈਲੀਫੋਨ ਨੰਬਰ ਤੇ ਆਪਦਾ ਲਗਾ ਦੇ ਪਾਉਂਦੇ ਮੇਰੇ ਤੇ, ਫਿਰ ਮੈਨੂੰ ਚੱਕਣਾ ਚੁੱਕਣਾ ਨੀ ਆਵਾ, ਤੇ ਉਹ ਲਿਖ ਕੇ ਤੇ ਭੇਜ ਦੇ ਮੇਰਾ ਫੋਟੋ। ਲਓ ਤਾਜ ਮੈਂ ਭੇਜ ਦਿੱਤਾ, ਲਾਭ ਧਾਰੀ ਵਾਲਾ ਭੇਜ ਦਿੱਤਾ ਤੈਨੂੰ, ਜਿੱਦਾਂ ਮਰਜ਼ੀ ਆ ਜਾਂ ਜਿੱਦਾਂ ਮਰਜ਼ੀ ਆ, ਚਾਹਾਂ ਪੀ ਪਤਲਾਂ ਪੀ ਮੌਜਾਂ ਲਾ ਤੈਨੂੰ ਭੇਜ ਦਿੱਤਾ, ਰੂਹ ਪਤਾ ਲੇ ਭੇਜਦਾ ਪਤਾ ਭੇਜਤਾ ਤਾ ਜੀ ਪਤਾ ਭੇਜਤਾ ਲਾ ਵੀ ਭੇਜਦਾ ਪਤਾ ਤੇ ਹੁਣ ਤੂੰ ਕਿਸੇ ਚੀਜ਼ ਦੀ ਪਰਵਾਹ ਮਨ ਤੇ ਫਟੇ ਜਾ ਕੇ ਆ ਜਾ, ਤੂੰ ਜਦੋਂ ਮਰਜ਼ੀ ਆਇਆ ਤੈਨੂੰ ਇਹ ਜਾਣ ਦੇਤਾ ਤਾਂ ਮੈਨੂੰ ਕਹਿ ਦੇ। ਉਹਦਾ ਤਾਂ ਹੁਣ ਗੌਰਮੈਂਟ ਹੀ ਨੀ ਜਾਣ ਦੇਣੀ ਕਿਸੇ ਪਾਸੇ ਨੂੰ, ਤੇ ਜਾਣ ਤੈਨੂੰ ਕਿੱਥੇ ਦੇਣਾ ਜੀ। ਆਹੋ ਜੇ ਸੱਚ ਪੁੱਛੇਗਾ ਚੱਲ ਹੋਰ ਸੁਣਾ ਫਿਰ ਧਾਰੀਵਾਲ ਸਾਹਿਬ, ਤੇ ਮੈਨੂੰ ਇਸ ਗੱਲ ਦਾ ਪਤਾ ਹੀ ਨੀ ਵੀ ਤੂੰ ਆ ਪਤਾ ਮੰਗਿਆ ਤੇ ਨੀ, ਮੈਂ ਜਿੱਤਣਾ ਨਾ ਤੁਹਾਨੂੰ ਇਹ ਮਲਕੀਤ ਨੂੰ ਦਵਾ ਦੇਣਾ ਫਿਰ ਕਹਿ ਦੇਣਾ। ਤੇ ਮੈਨੂੰ ਵੀ ਤਾਇਆ ਜੀ ਫਿਰ ਯਾਦ ਨੀ ਹੋਣਾ, ਭਾਜੀ ਹੋਰਾਂ ਨੇ ਕਿਹਾ ਹੋਣਾ ਫਿਰ ਕਿਤੇ ਮੈਨੂੰ ਯਾਦ ਨੀ ਹੋ ਸਕਦਾ। ਭਾਜੀ ਮਾਫ਼ੀ ਚਾਹੁੰਦੇ ਹਾਂ, ਮੈਨੂੰ ਨੀ ਪਤਾ ਲੱਗਾ ਕਿ ਤੁਸੀਂ ਮੰਗਿਆ ਹੈ, ਜਾਂ ਫਿਰ ਯਾਦ ਭੁੱਲ ਗਿਆ ਜਾਂ ਸਕਿੱਪ ਹੋ ਗਿਆ ਮਨ ਦੇ ਵਿੱਚ। ਚਲੋ ਫਿਰ ਤਾਜੀ ਅੱਗੇ ਪ੍ਰੋਗਰਾਮ ਦੇ ਵਿੱਚ ਆਪਣੇ ਪਹੁੰਚੇ ਨੇ ਜੀ ਜਤਿੰਦਰ ਸਿੰਘ ਪੰਗੂ। ਇਹਦੀ ਪੱਗ ਵੇ ਸ਼ਕੀਨਾ ਤੇਰੀ ਤੇ ਲੋਕਾਂ ਬਣੇ ਮੋਰ ਉਡਿਆ ਆਸ਼ਕੇ। ਪੱਗ ਦਾ ਮੋਰ ਨਾਲ ਕੀ ਸੰਬੰਧ? ਇਹ ਤਾਂ ਪੰਮੀ ਬਾਈ ਨੂੰ ਪੁੱਛ, ਮੈਨੂੰ ਹੋ ਗਈ ਪਤਾ। ਇਹ ਪੰਮੀ ਬਾਈ ਦਾ ਕਿਹਦਾ ਹੈ? ਇਹ ਤਾਇਆ ਜੀ ਪਤਾ ਨੀ ਕਿਹਦਾ ਹੈ। ਓਹੋ ਮੱਖਣ ਦਾ, ਮੱਖਣ ਦਾ, ਉਹ ਮੱਖਣ ਦਾ ਮਲਕੀਤ ਤੇਰੀ ਪੱਗ ਵੇ ਸ਼ਕੀਨਾ ਤੇਰੀ ਮੋਗਾ ਮੋਗਾ ਲੋਕਾਂ ਭਾਰੇ ਪਛੀ ਲਗੇ ਵੀ ਸਜਣਾ ਆਸ਼ਕੇ। ਇਹ ਆ ਮਲਕੀਤ, ਉਹ ਮਲਕੀਤ ਉਹ ਸਜਣਾ ਆਸ਼ਕੇ ਗੀਤ ਕਿਹਦਾ ਕੱਢ ਹਾਂ ਮੇਰਾ ਪੁੱਤ ਹਾਂ। ਇਹਨੂੰ ਕਿਹਾ, ਇਹਨੂੰ ਪਤਾ ਹੋਣਾ ਸਾਰੇ ਕਿਹੜੀ ਪੱਗ ਵੇਚਦਾ ਮੱਖਣ ਦਾ ਤਾਜ ਕਹਿੰਦਾ ਉਹ ਮੱਖਣ ਲੈ ਗਾਣਾ ਹੀ ਲਾਈ ਫਿਰ ਲੈ ਬਾਈ ਕਰਮਾ ਵਾਲਾ ਤੂੰ ਆਪਣਾ ਪ੍ਰੇਮ ਸੀ ਕਰਮਾ ਵਾਲਾ ਲਾਡੀ 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 ਕਰਮਾ ਵਾਲਾ ਇਹਨੇ ਮੱਖਣ ਦੇ ਕੀਤੀ ਫਰਮਾਇਸ਼ ਕੀਤੀ ਉਹਦੇ ਲਈ ਸਾਡੇ ਭੰਗੂ ਸਾਹਿਬ ਦੀ ਪੱਗ ਵੇਖ ਕੇ ਨਾ ਸਾਨੂੰ ਉਹ ਚੇਤਾ ਆ ਗਿਆ ਵੀ ਗਾਣਾ ਹੀ ਚੇਤੇ ਆ ਗਿਆ ਕਿਉਂਕਿ ਉਹ ਭੰਗੂ ਵਰਗਾ ਭੰਗੜਾ ਨਾ ਕਿਸੇ ਮਾਈ ਦੇ ਲਾਲ ਨੇ ਪਾਇਆ ਨੀ, ਮੈਂ ਤੇ ਕਦੇ ਪਾਇਆ ਵੇਖਿਆ ਨੀ ਵੀ ਇੰਨਾ ਮਾੜਾ ਆਪਣਾ ਚੰਗਾ ਭੰਗੜਾ ਮਾੜਾ ਨੇੜਾ ਪਾਉਂਦਾ। ਉਹ ਗਲਤੀ ਹੋ ਗਈ ਥੋੜੀ ਜਿਹੀ, ਗਲਤੀ ਹੋ ਗਈ ਥੋੜੀ, ਜਾਣ ਕੇ ਕੱਢਿਆ ਉਹ, ਜਾਣ ਕੇ ਗਾਂ ਨੂੰ ਕੱਢਿਆ, ਜਾਣ ਕੇ ਦੋਨਾਂ ਨੇ ਕੱਢਿਆ ਭੰਗੂ ਨੂੰ, ਅਸੀਂ ਕਿੱਥੇ ਜਾਣ ਕੇ ਕੱਢਿਆ। ਭੰਗੂ ਨੂੰ ਵੀ ਵੇਖ ਵੇਖ ਮਟਿਆਰਾਂ ਦੰਦਲਾਂ ਪੈ ਜਾਂਦੀਆਂ ਸੀ ਤੇ ਇਹਨਾਂ ਨੂੰ ਇੱਕ ਡਾਕਟਰ ਲਿਆਉਣਾ ਪੈਂਦਾ ਸੀ ਦੰਦਲਾਂ ਵਾਲਾ ਕਿਉਂ ਉਹ ਜਦੋਂ ਮਟਿਆਰਾਂ ਸਾਰਿਆਂ ਨੇ ਪਾਈ ਜਾਣਾ ਸਾਰਿਆਂ ਨੇ ਪਾਈ ਜਾਣਾ ਉਹਨਾਂ ਕਹਿਣਾ ਲਓ ਜੀ ਤੁਹਾਡੇ ਸਾਹਮਣੇ ਤੇ ਭੰਗੂ ਨੂੰ ਫੜਾ ਦੇਣਾ ਦੂਸਰਾ ਜਿਹੜਾ ਉਹ ਕੀ ਹੁੰਦਾ ਛਣਕਣਾ ਜਾ ਉਹ ਕੀ ਇਹਨੂੰ ਵਜਾਉਂਦੇ ਆ ਉਹ ਜਿਹੜਾ ਯਾਰ ਗੁਰਦਾਸ ਮਾਨ ਡਫਲੀ ਤਾਂ ਛਣਕਣਾ ਕਿੱਥੇ ਆਹੋ ਯਾਰ ਮੂੰਹ ਤੋਂ ਨਿਕਲ ਗਿਆ ਮੈਨੂੰ ਹੁਣ ਕਿਹੜਾ ਜੇਤਿਆ ਉਹਦੇ ਨਾਂ ਤੇ ਉਹਨੇ ਇਹਨਾਂ ਨੂੰ ਫੜਾ ਕੇ ਤੇ ਉਹਨੂੰ ਕਹਿਣਾ ਜੀ ਅਗਲੀ ਐਟਮ ਜਿਹੜੀ ਲੈ ਕੇ ਆਉਣਗੇ ਭੰਗੂ ਜਤਿੰਦਰ ਸਿੰਘ ਭੰਗੂ ਪਹਿਲਾਂ ਲਾਉਂਦੇ ਆਸਟ੍ਰੇਲੀਆ ਦੇ ਵਿੱਚ ਬੋਤਲਾਂ ਪਹਿਲਾਂ ਲਾਉਂਦੇ ਮਗਰੋਂ ਜਤਿੰਦਰ ਸਿੰਘ ਉਹਨੇ ਭੰਗੂ ਜਤਿੰਦਰ ਸਿੰਘ ਆਉਣਗੇ ਇਹਨੇ ਪਾਇਆ ਕਾਲਾ ਚਾਦਰਾ ਲਾਲ ਗੁਲਾਬੀ ਰੰਗ ਦੀ ਪੱਗ ਇਹਨੇ ਲੱਕ ਨੂੰ ਲੱਕ ਤੇ ਖਰੇ ਹੁੰਦਾ ਨਹੀਂ ਕਹ ਪਾਇਆ ਇਹਨੇ ਲੱਕ ਨੂੰ ਕਮਰ ਕਸਿਆ ਕਸ ਕੇ ਤੇ ਇਹਨੂੰ ਜਦੋਂ ਅੱਧੀਆਂ ਦੰਦਲ ਪੈ ਜਾਂਦੀ ਤੇ ਡਾਕਟਰ ਫਿਰ ਉਹ ਜਾ ਗਿਆ ਵੇਖ ਲਿਆ ਵੀ ਕਿਹੜੀ ਕਿਹੜੀ ਪੈਣੀ ਤੇ ਇਹਦੇ ਨਾ ਉਹ ਫਿਰ ਗੌਰਮੈਂਟ ਨੇ ਤੇ ਕਾਨੂੰਨ ਲਾ ਤਾ ਕਹਿੰਦੇ ਜਾਂ ਇਹਨੂੰ ਭੰਗੜੇ ਚੋਂ ਕੱਢ ਦਿਓ ਤੇ ਜਾਂ ਇਹਨੂੰ ਕਾਲਾ ਸੂਟ ਬੈਨ ਕਰ ਦਿਓ
ਕਾਲਾ ਸੂਟ
ਉਹ ਕਾਲਾ ਕੁੜਤਾ ਯਾਦਗਾਰ ਸੂਟ ਨਿਕਲ ਗਿਆ ਮੂੰਹ ਤੋਂ
ਅੱਜ ਨੀਆਂ ਗੱਲਾਂ ਤੁਹਾਡੇ ਮੂੰਹ ਤੋਂ ਨਿਕਲਦੀਆਂ ਨਾ ਭੰਗੂ ਨੂੰ ਗੁੱਸਾ ਚੜ ਜਾਣਾ
ਉਹਨੇ ਗੁੱਸੇ ਵਾਲੀ ਕਿਹੜੀ ਗੱਲ ਮੈਂ ਉਹਦੀ ਤਾਰੀਫ ਕਰੀ ਕਹਿੰਦਾ ਮੈਂ ਕਿਹਾ ਵੀ ਉਹ ਜਦੋਂ ਉਹ ਕਹਿੰਦੇ ਆ ਇਹਦਾ ਨਾ ਦੂਸਰੇ ਪਾਉਣ ਨਾਲ ਦੇ ਉਹ ਇਦਾਂ ਉਹ ਅੰਗੂਠਾ ਜਿਹਾ ਥੱਲੇ ਨੂੰ ਕਰਦਾ ਉਹਨੂੰ ਕਰੇ ਤੇ ਚੰਗਾ ਹੁੰਦਾ ਕਰੇ ਨਾ
ਹਾਂਜੀ
ਏਦਾਂ ਮੁੱਠ ਮਟੀਰ ਕੇ ਅੰਗੂਠਾ ਤਾਂ ਨੂੰ ਕਿਰੇ ਤੇ ਚੰਗਾ ਮੁੱਠ ਮਟੀਰ ਕੇ ਅੰਗੂਠਾ ਥੱਲੇ ਨੂੰ ਕਰਦੀਆਂ ਸੀ ਨਾਲੇ ਕਰਦੀਆਂ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਭੰਗੂ ਕਹਿੰਦੀਆਂ ਲੈ ਕੇ ਆਓ ਉਹ ਕਹਿੰਦੇ ਤੁਹਾਡੇ ਸਾਹਮਣੇ ਪੇਸ਼ਾ ਪੰਗੂ ਜਿਤਿੰਦਰ ਉਦੋਂ ਅੰਗੂਠੇ ਉਹਨਾਂ ਨੇ ਇਹਦਾ ਮੁੱਠ ਮਟੀਰ ਕੇ ਅੰਗੂਠੇ ਤਾਂ ਵੈਲ ਵੈਲ ਲੈਣ ਲੈ ਲੈ ਫਿਰ ਪੰਗੂ ਨੇ ਨਾ ਪੱਚੀਆਂ ਤੀਆਂ ਨੂੰ ਦੰਦਲ ਪਾ ਕੇ ਤੇ ਫਿਰ ਸਾਹ ਲੈਣਾ ਤੇ ਪੰਗੂ ਸਾਹਿਬ ਅੱਜ ਨਾ ਤੁਹਾਡੀ ਸ਼ਾਨੋ ਸ਼ੌਕਤ ਵਿੱਚ ਆਪਾਂ ਗੀਤ ਤੁਹਾਨੂੰ ਉਹ ਲਾ ਕੇ ਦੇਣਾ ਵੈਸੇ ਤੇ ਤੁਸੀਂ ਸਾਰੇ ਉਹ ਗੀਤ ਦੇ ਪਾਉਣੇ ਹੁੰਦੇ ਆ ਯੁਗ ਯੁਗ ਜੀ ਮਾਨਾ ਮਾਨ ਪੰਜਾਬੀ ਬੋਲੀ ਦਾ ਤੁਸੀਂ ਉਹ ਗੀਤ ਸਮਰਪਿਤ ਕਰਦੇ ਹੋ ਗੁਰਦਾਸ ਮਾਨ ਨੂੰ ਜਦੋਂ ਕਦਾ ਉਹਨਾਂ ਦਾ ਪੰਗਾ ਪਿਆ ਤੇ ਭੰਗੂ ਨੂੰ ਉਹਨਾਂ ਨੇ ਕਹਿੰਦੇ ਵੀ ਤੁਸੀਂ ਉਹ ਗੀਤ ਗਾ ਨਹੀਂ ਸਕਦੇ ਉਹ ਗੁਰਦਾਸ ਮਾਨ ਨਾਮ ਲੈਂਦੇ ਹੀ ਅੱਧੇ ਉੱਠ ਕੇ ਚਲ ਜਾਂਦੇ ਆ ਇਹ ਕਰਕੇ ਤੁਸੀਂ ਨਾ ਵੀ ਮਤਲਬ ਛੁੱਟੀਆਂ ਕਰ ਲਓ ਭੰਗੂ ਨੇ ਟਰਾਲਾ ਪਾ ਲਿਆ ਹੁਣ ਤਾਂ ਭੰਗੂ ਨਜ਼ਾਰੇ ਲੈਂਦਾ ਉੱਥੇ ਸਗੋਂ ਉਹਨਾਂ ਨੂੰ ਪੈਸੇ ਘੱਟ ਮਿਲਦੇ ਸੀ ਨਾਲੇ ਅੱਧੀਆਂ ਬੁੜੀਆਂ ਦੰਦਲ ਦੀਆਂ ਰੋਗੀ ਹੋ ਜਾਂਦੀਆਂ ਸੀ ਚੰਗਾ ਸਗੋਂ ਪੈਸਾ ਘੱਟ ਬਣੇ ਜਾਂ ਵੱਧ ਬਣੇ ਤੇ ਮਰੀਜ਼ ਇਹਨਾਂ ਨਾਲ ਕੋਈ ਕਰਕੇ ਜਾਵੇ ਤੇ ਹੁਣ ਦਵਾਵਾਂ ਦਿੰਦੇ ਉਹ ਕਹਿੰਦੇ ਭੰਗੂ ਸਾਹਿਬ ਜੀ ਉਹਨੇ ਤੁਸੀਂ ਆਏ ਆ ਅਸੀਂ ਡਾਕਟਰ ਜੀ ਨਾਲੋਂ ਲੈ ਜਾਣੋ ਹਟ ਗਏ ਉਹ ਡਾਕਟਰ ਦੀ ਲੋੜ ਹੀ ਨਹੀਂ ਪੈਂਦੀ ਇਸ ਕਰਕੇ ਨਾ ਤੁਹਾਨੂੰ ਆਪਣੇ ਬੈਂਸ ਸਾਹਿਬ ਲਾਡੀ ਸਾਹਿਬ ਬੈਂਸ ਸਾਹਿਬ ਜੀ ਤੁਹਾਨੂੰ ਆਪਾਂ ਇਹ ਗੀਤ ਸੁਣਾਉਣਾ ਇਹ ਗੀਤ ਬੜਾ ਵਾ ਕਮਾਲ ਆ ਤੇ ਭੰਗੂ ਸਾਹਿਬ ਤੋਂ ਪੁੱਛ ਲਓ ਕਿਹੜਾ ਸੋਨਾ ਇਹਨਾਂ ਨੇ ਢਿੱਲੋਂ ਹੀ ਕਿਸੇ ਦਾ ਸੋਨਾ ਜਦੋਂ ਢਿੱਲੋਂ ਦੇ ਮਗਰ ਪਾਇਆ ਇਹਨਾਂ ਢਿੱਲੋਂ ਬੰਦ ਕਰਾ ਕੇ ਤੇ ਫੇਰ ਸਾਹ ਲੈਣਾ ਜਿੱਦਾਂ ਭੰਗੜੇ ਦਾ ਕੰਮ ਕੀਤਾ
ਜੈ ਜਵਾਨ ਜੈ ਕਿਸਾਨ
ਆਪਾਂ ਨੂੰ ਸਾਹਿਬ ਮਜ਼ਾ ਤਾਂ ਜੇ ਗੱਡੀ ਤੇ ਲਿਖਾਓ ਪਾਵਾਂ ਤੁਸੀਂ ਸਕੈਚ ਨਾ ਲਿਖ ਦੋ ਇਹਨੇ ਤਾਇਆ ਜੀ ਮੰਦੀ ਭਾਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਹਾਲ ਚਾਲ ਕਿਵੇਂ ਦਾ ਜੀ ਹਾਲ ਚਾਲ ਸਭ ਪੁੱਛੀ ਨਾ ਆਨੰਦ ਮੰਗਲ ਮੈਂ ਦੱਸਿਆ ਨਾ ਧਰਮ ਰਾਜ ਨੂੰ ਮੱਥਾ ਟੇਕ ਕੇ ਵਾਪਸ ਆਏ ਉੱਥੇ ਲੈ ਵੇ ਦੁਨੀਆਂ ਉਹ ਬੇਵਾਜ਼ਰੀ ਫਿਰਦੀ ਆ ਪੁਲਿਸ ਵਾਲੇ ਲੈ ਦਾ ਉੱਥੇ ਨਰਕਾਂ ਚ ਮੰਨ ਗਿਆ ਪੁਲਿਸ ਹੀ ਪੁਲਿਸ ਫਿਰੇ ਲੀਡਰ ਪੁਲਿਸ ਉੱਥੇ ਕਦਾਂ ਦੇ ਕਿਹੜੇ ਫਿਰਦੇ ਆ ਇਹ ਸਵਰਗਾਂ ਵੱਲ ਨੂੰ ਨੀ ਗਿਆ ਨਹੀਂ ਉਹਨਾਂ ਗਿਆਨ ਹੀ ਨਹੀਂ ਦਿੱਤਾ ਉਹ ਕਹਿੰਦੇ ਖਬਰਦਾਰ ਜੀ ਤੁਸੀਂ ਆਹ ਹੱਦ ਡੱਗੇ ਨਾ ਨਰਕ ਵੇਖਣਾ ਵੇਖ ਲਓ ਉੱਥੇ ਡਾਕਟਰ ਪੁਲਿਸ ਓਏ ਹੋਏ ਹੋਏ ਇੰਨੇ ਤੁਰੇ ਫਿਰਦੇ ਆ ਬੇਵਾਹ ਹੋਈ ਬਾਰੀ ਸਾਰੇ ਚਿੱਟੇ ਝੱਗੇ ਪਾਏ ਆ ਕਿਸੇ ਦੀਆਂ ਨੀਰੀਆਂ ਵਰਦੀਆਂ ਪਾਈਆਂ ਬਹੁਤ ਜ਼ਿਆਦਾ ਤੇ ਕਿਸੇ ਦੇ ਸਿਰ ਤੇ ਟੋਪਣੀਆਂ ਲੈ ਕੇ ਤੇ ਹੱਥ ਜੋੜ ਜਾਂਦੇ ਬਹੁਤ ਬੇਵਾਹ ਦੁਨੀਆਂ ਉੱਥੇ ਕਹਿੰਦੇ ਜੀ ਮੈਂ ਵੀ ਠੀਕ ਹਾਂ ਜੀ ਕੰਮ ਤੇ ਆ ਜੀ ਅਸੀਂ ਤਾਂ ਭੰਗੂ ਸਾਹਿਬ ਤੁਹਾਡਾ ਹਾਲ ਪੁੱਛਿਆ ਨੀ ਤੁਸੀਂ ਆਪੇ ਦੱਸਣ ਨੂੰ ਫਿਰਦੇ ਆ ਅਸੀਂ ਤਾਂ ਪੁੱਛਣਾ ਪੁੱਛੋ ਤਾ ਜੀ ਆ ਭੰਗੂ ਸਾਹਿਬ ਹਾਲ ਕਿਵੇਂ ਤੁਹਾਡਾ ਕਹਿੰਦੇ ਠੀਕ ਹੈ ਜੀ ਕੰਮ ਤੇ ਆ ਡਰਾਈਵਿੰਗ ਕਰ ਰਿਹਾ ਜੀ ਲੈ ਤੇ ਕੰਮ ਅਕੂ ਪੇਸ਼ੇ ਨੀ ਬਹੁਤ ਵਧੀਆ ਕੋਈ ਹੈ ਹੀ ਨੀ ਜੀ ਸੱਚ ਪੁੱਛਾਂਗੇ ਇਦੋਂ ਵਧੀਆ ਕੋਈ ਚੀਜ਼ ਮੈਂ ਨੀ ਦੇਖੀ ਤੇ ਬਾਜੀ ਕਹਿੰਦੇ ਅੱਜ ਅਮਰ ਸੈਂਬੀ ਦਾ ਗਾਣਾ ਸੁਣਾ ਦਿਓ ਜੀ ਸਿਕੰਦਰ। ਮੈਂ ਕਿਹਾ ਜੀ ਕਿੰਨੇ ਕੌਣ ਸਿਕੰਦਰ ਵਾਲੇ ਦਾ ਤਾਂ ਘੁੰਮੀ ਸੀ ਪਿਆ, ਪਰ ਪਹਿਲਾਂ ਅਸੀਂ ਨਾ ਤੁਹਾਨੂੰ ਡੈਡੀਕੇਟ ਕਰਨਾ ਚਾਹੁੰਦੇ ਹਾਂ ਗੀਤ, ਜੇ ਤੁਸੀਂ ਕਿਹਾ ਮਖੰਡਾ ਸੁਣਦੇ ਸ਼ਕੀਨ ਨੀ ਮੈਨੂੰ ਲੱਗਦਾ ਕਿਸੇ ਤੱਕ ਲੱਗਦਾ, ਬਾਕੀ ਪਤਾ ਕੋਈ ਨੀ ਬੰਦੇ ਦਾ ਕੀ ਪਤਾ ਲੱਗਦਾ ਵੀ ਕਦੋਂ ਬੰਦੇ ਦਾ ਸੁਭਾਅ ਬਦਲ ਗਿਆ। ਉਹਦਾ ਮੈਨੂੰ ਲੱਗਦਾ ਵੀ ਇਸ ਮੱਖਣ ਜਿਹੜਾ ਤੁਸੀਂ ਬਾਹਰ ਲੈ ਕੇ ਕਰਦੇ ਵੀ ਹੋਵੋਗੇ ਤੇ ਕਿਹੜਾ ਤੁਸੀਂ ਦੱਸਣਾ, ਕਿਉਂਕਿ ਮੱਖਣ ਦੇ ਗੀਤ ਸਾਡੇ ਕੋਲ ਹੈ ਹੀ ਬੇਵਾਈ ਹੈ, ਕਈ ਤੇ ਐਸੇ ਤਵੇ ਜਿਹੜੇ ਅੱਜ ਤੱਕ ਅਸੀਂ ਕਦੇ ਯੂਜ ਹੀ ਨੀ ਕੀਤੇ ਤੇ ਮਿਲਕੀ ਦਾ ਯੂਜ ਹੀ ਨੀ ਕੀਤਾ। ਇਹਨੂੰ ਉਹ ਲਾ ਜਿਹੜਾ ਗੀਤ ਤੈਨੂੰ ਮੈਂ ਕਿਹਾ ਸਜਣਾ ਅਸ਼ਕੇ, ਇਹ ਗੀਤ ਮੇਰਾ ਬਹੁਤ ਲਾ ਗਿਆ ਤੇ ਚੱਕ ਵਾਜਦੇ ਸਾਰੀ ਗੀਤ ਭੰਗੂ ਨੂੰ ਆਪਣਾ ਚੇਤੇ ਆ ਜਾਵੇ ਵੀ ਮੈਂ ਭੰਗੜੇ ਚੋਂ ਰਿਟਾਇਰ ਹੋਇਆ। ਇਹਨੇ ਗੱਡੀ ਖੜੀ ਕਰਕੇ ਵੇਲੇ ਪਾਉਣਾ ਭੰਗੜਾ, ਮੈਂ ਤੈਨੂੰ ਦੱਸਦਾ ਜੀ ਝੂਮਰ ਲਾਊ ਇਹ ਝੂਮਰ ਲਾਊ।
ਲਾ ਜੀ ਮਣ ਕੇ ਤੇ ਮਣਕਾ ਤੇ ਭੰਗੂ ਸਾਹਿਬ ਮੈਨੂੰ ਤੇ ਲੱਗਦਾ ਵੀ ਇਹ ਮੈਂ ਕਹਿੰਦਾ ਵੀ ਨਾਲੋ ਨਾਲ ਭੰਗੜਾ ਇਹਨਾਂ ਪਾਇਆ ਆਊਗਾ ਜਦੋਂ ਤੱਕ ਮੈਨੂੰ ਲੱਗਦਾ ਵੀ ਇਹ ਨਹੀਂ ਟਿਕੇ ਹੁਣੇ ਭੰਗੜਾ ਪਾ ਕੇ ਇਹਨਾਂ ਨੇ ਜਿਹੜਾ ਇਹ ਖੂਬ ਆਨੰਦ ਲਿਆ ਹੋਊਗਾ ਕਿਉਂਕਿ ਜਿਹਨਾਂ ਬੰਦਿਆਂ ਨੇ ਭੰਗੜੇ ਪਾਏ ਨਾ ਬਹੁਤਾ ਉਹ ਕਹਿੰਦੇ ਨਾ ਨੱਚਣ ਵਾਲੇ ਦੀ ਅੱਡੀ ਰਹਿੰਦੀ ਸੀ ਤੇ ਗਾਉਣ ਵਾਲੇ ਦਾ ਮੂੰਹ ਮਲਕੀਤ ਬੋਲੀ ਮੈਂ ਪਾਵਾਂ ਨੱਚ ਕੇ ਬੋਲੀਆਂ ਮੈਂ ਪਾਵੇਗਾ ਤੇ ਗਿੱਧੇ ਚ ਪੁੱਤ ਤੇ ਨੱਚਣਾ ਪੈਣਾ ਤੇ ਇਹ ਨਾ ਸੋਚੀ ਫਿਰ ਨੱਚੇ ਤੋਂ ਬਗੈਰ ਹੀ ਗੱਲ ਬਣ ਜਾਊਗੀ ਨੱਚਣਾ ਤੈਨੂੰ ਪੈਣਾ ਪੁੱਤ ਨੱਚ ਨੱਚ ਕੇ ਤੂੰ ਧੂੜਾਂ ਪੜਦੇ ਸਿਰ ਕਾਲੇ ਕਰਦੇ ਸਾਡੇ ਚਿੱਟੇ ਤੇ ਮਲਕੀਤ ਸਾਹਿਬ ਜੀ ਗਿਆ ਉਹ ਤਾਰਿਆਂ ਟਲਦੇ ਨੇ ਅਸੀਂ ਵੀ ਤਾਰਿਆਂ ਟਲਦੇ ਜਿੰਨਾ ਮਰਜ਼ੀ ਜ਼ੋਰ ਲਾ ਲਾ ਅਸੀਂ ਜਲਦੀ ਉਧਰ ਭੰਗੂ ਸਾਹਿਬ ਨੇ ਪੂਰਾ ਆਨੰਦ ਲਿਆਂਦਾ ਤਾ ਜੀ ਕਹਿੰਦੇ ਜੀ ਪੁਰਾਣੇ ਦਿਨ ਯਾਦ ਕਰਾਤੇ ਤੁਸੀਂ ਗਾਣਾ ਸੁਣਾ ਕੇ ਹੁਣ ਬੀਤ ਗਿਆ ਬੀਤ ਜਾਣੀਆਂ ਜਿਹੜੀਆਂ ਗੱਲਾਂ ਭੰਗੂ ਸਾਹਿਬ ਜਿਹੜੀਆਂ ਬੀਤ ਗਈਆਂ ਉਹ ਜਾਣ ਲਿਓ ਹੁਣ ਅਗਲੀਆਂ ਦੇਖੀਏ ਬੀਤੇ ਸਮੇਂ ਨੂੰ ਯਾਦ ਕਰੋਗੇ ਤੇ ਐਵੇਂ ਗੱਡੀ ਰੋਕ ਕੇ ਹੰਝੂ ਪੂੰਝਦੇ ਫਿਰੋਂਗੇ ਫਾਇਦਾ ਕੋਈ ਹੋ ਦਿਨ ਤਾਂ ਪੁਰਾਣੇ ਕਿਸੇ ਆਉਂਦੇ ਹੋਣ ਗਏ ਦਿਨ ਪੁਰਾਣੇ ਆ ਤੁਸੀਂ ਤਾਂ ਸੁਣਨੇ ਹੋ ਹੁਣ ਉਹ ਜਿਹੜਾ ਜਿਹੜਾ ਤਾਈ ਨੂੰ ਬੜਾ ਪਸੰਦ ਆ ਅੱਛਾ ਚੁੱਪ ਕਰ ਜਾ ਸਾਡੇ ਵਿੱਚ ਪੇਟ ਮਾਰੂ ਅੱਗੇ ਨੀ ਕੰਮ ਸੂਤ ਆਉਂਦਾ ਇੱਕ ਹੋਰ ਲਾ ਲਾ ਗੱਲਾਂ ਇਧਰ ਪ੍ਰੋਗਰਾਮ ਦੇ ਵਿੱਚ ਤਾਂ ਜੀ ਲਾਡੀ ਭਾਜੀ ਪਰਥ ਵਾਲੇ ਵੀ ਪਹੁੰਚੇ ਨੇ
ਲੈ ਤੇ ਪਹੁੰਚਣਾ ਨੀ ਲਾਡੀ ਨੂੰ ਪੁੱਤ ਕਿਹੜਾ ਜਿੰਦਾ ਲਾਇਆ ਆਪਾਂ ਵੀ ਜਿਹੜਾ ਦਫ਼ਤਰ ਦੇ ਵਿੱਚ ਉਹ ਵਿਚਾਰਾ ਪਹੁੰਚ ਨੀ ਸਕਦਾ ਲਾਡੀ ਦੇ ਸ਼ੇਰ ਆ ਸਾਡਾ ਲਾਡੀ ਦੇ ਥਕੀਰੇ ਵਾਲੇ ਕੋਲ ਵੀ ਪਹੁੰਚ ਗਿਆ ਜਿੱਥੇ ਕੋਈ ਵੀ ਨੀ ਪਹੁੰਚ ਸਕਦਾ ਉਹਦੇ ਨਾਲ ਵੀ ਵੀਡੀਓ ਕਾਲਾਂ ਕਰਦਾ ਇਹਦੇ ਨਾਲ ਕੋਈ ਵੀਡੀਓ ਕਾਲ ਕਰਕੇ ਨੀ ਵਾਹ 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 ਲਾਡੀ 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 ਰਹਿ ਗਿਆ ਫਾਡੀ ਲਾਡੀ ਤੈਨੂੰ ਹੁਣ ਤੂੰ ਆਇਆ ਵਾ ਤੇ ਸਾਨੂੰ ਦੂਸਰਾ ਵੀ ਤੇਰਾ ਯਾਰ ਵੀ ਖਰੀਦਣਾ ਪਊ ਹਾਂਜੀ ਇਹਨੇ ਤਾਇਆ ਜੀ ਮੈਂ ਢਿੱਲੋਂ ਬਾਈ ਜੀ ਤੇ 15 ਮਈ ਦੀ ਬੋਰਨ ਸਰਪੰਚਵੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲਤਾ ਜੀ 15 ਮਈ ਵੀ ਆਉਣ ਵਾਲੀ ਦੇਖ ਲਓ ਪਰ ਮਈ ਦਾ ਮਹੀਨਾ ਤੁਰ ਪਿਆ ਹਾਂ ਬਸ ਦੁਕਾਨ ਵੀ ਸਾਡੀ ਆਲਰੇਡੀ ਬਣਿਆ ਵਰਗੀ ਆ ਥੋੜਾ ਹੀ ਕਹਿ ਰਿਹਾ ਗਿਆ ਫਿਰ ਕਿੱਦਾਂ ਹੀ ਚੱਲ ਗਿਆ ਯਾਰ ਸਬਜ਼ੀਆਂ ਜਾਂ ਦੁਕਾਨ ਬੰਦ ਕਰ ਦਿੰਦੇ ਬਹੁਤ ਥਰਡ ਕਲਾਸ ਗਿਆ ਕੰਮ ਦਾ ਇਹਨੇ ਦੇ ਉੱਤਰੀ ਭਾਰਤ ਦੇ ਪਿੰਡ ਤਾਜਪੁਰ ਦੇ ਬਿਸ਼ਨਪ੍ਰੀਤ ਕੋਈ ਹੁਕ ਬਿਸ਼ਨ ਕੋਈ ਬਿਸ਼ਨਪ੍ਰੀਤ ਮੈਨੂੰ ਕੋਈ ਨਾਮ ਜਿਹੜਾ ਦਿੱਤਾ ਸਾਡੇ ਵੱਡ ਵਡੇਰਿਆਂ ਨੇ ਉਹ ਵੀ ਰਹਿੰਦੇ ਉਹ ਕਹਿੰਦੇ ਜਦੋਂ ਵੱਡੇ ਵਡੇਰਿਆਂ ਦੇ ਨਾਂ ਤੁਸੀਂ ਬੋਲਦੇ ਨੇ ਤੇ ਉਹ ਨਾਰਾਜ਼ ਹੋ ਜਾਂਦੇ ਆ ਤੁਹਾਡੇ ਜੇ ਕਹਿੰਦੇ ਵੱਡ ਵਡੇਰੇ ਬਾਅਦ ਚ ਮਨਾਉਂਦੇ ਰਹਿੰਦੇ ਆ ਇਹਨੇ ਤਾਇਆ ਜੀ 15 ਮਈ ਨੂੰ ਸਟੋਰ ਓਪਨ ਦੀ ਪੂਰੀ ਤਿਆਰੀ ਹੋ ਗਈ ਉਹ ਯਾਰ ਤਿਆਰੀ ਸਵਾਹ ਦੀ ਤਿਆਰੀ ਤੋਂ ਤਾਂ ਸਾਡੀ ਪੂਰੀ ਫੁੜਕੀ ਪੈ ਜਾ ਇਹਨਾਂ ਨੇ ਲਾਕਡਾਊਨ ਲਾ ਤਾ ਕਹਿੰਦੇ 21 ਤਰੀਕ ਤੱਕ ਓਦਾਂ ਲਾਕਡਾਊਨ 21 ਦੇ ਵਿੱਚ ਹੀ ਆ ਗਈ ਸਾਡੀ 15 ਥੋੜਾ ਮੂੰਹ ਯਾਰ ਸਾਡਾ ਸਵਾਦ ਹੀ ਖਰਾਬ ਕਰਤਾ ਅਸੀਂ ਚਲੋ ਸਵਾਦ ਨੂੰ ਕੀ ਆ ਪੈਸੇ ਥੋੜੇ ਬਹੁਤ ਦੇ ਦਾਂਗੇ ਗੌਰਮੈਂਟ ਨੂੰ ਅਸੀਂ ਤਾਂ ਖੋਲਾਂਗੇ 15 ਨੂੰ ਹੀ ਖੋਲਾਂਗੇ ਜਦੋਂ ਪਤਾ ਲੱਗਾ ਨਾ ਮੁਫ਼ਤ ਮਠਿਆਈਆਂ ਵੰਡ ਹੋਣੀਆਂ ਜਿਹੜੇ ਲਾਕਡਾਊਨ ਲਾ ਕੇ ਬੈਠੇ ਉਹ ਵੀ ਵੇਖਣੀ ਦੁਕਾਨ ਤੇ ਨਾ ਬੈਠੇ ਹੋਏ ਤਾਂ ਮੈਨੂੰ ਫਿਕਰ ਲਾ ਨਹੀਂ ਲਾ ਅੱਛਾ ਬਾਠੀ ਗਜਰੇਲਾ ਬੱਗੂ ਗੋਸ਼ੇ ਕਾਨੂੰ ਉਹ ਜਿਹੜੀਆਂ ਹੁੰਦੀਆਂ ਯਾਰ ਪੇਠਾ ਵੀ ਚੱਲੂਗਾ ਪੇਠਾ ਵੀ ਹੁਣ ਪਹਿਲਾਂ ਹੀ ਅਸੀਂ ਕਿਹਾ ਸੀ ਪੇਠਾ ਵੀ ਅਸੀਂ ਆਪ ਸਪੈਸ਼ਲ ਤਿਆਰ ਕਰਾਉਣ ਨੂੰ ਫਿਰਦੇ ਹਾਂ ਪੇਠੇ ਅਸੀਂ ਲਾਤੇ ਆਪ ਹੀ ਆਪਦੇ ਪੇਠੇ ਲਾਤੇ ਆ ਅੱਧਾ ਕਿੱਲਾ ਹਲੇ ਲਾਏ ਆ ਜੇ ਕੰਮ ਵੱਧ ਗਿਆ ਤੇ ਕਿੱਲਾ ਵੀ ਲਾ ਲਾਉਣਾ
ਪੇਠੇ ਲਾਉਣੇ ਘਰੇ ਹੀ
ਘਰੇ ਕਿੱਥੇ ਲਾਉਣਾ ਘਰੇ ਤੇ ਰਹਿਣ ਨੂੰ ਥਾਂ ਹੈ ਨੀ ਜਿੰਨੀ ਦੁਨੀਆਂ ਤੇ ਖੂਹਦੇ ਦੀ ਗੱਲ ਕਰਦੇ ਆ ਨਹੀਂ ਨਹੀਂ ਖੂਹ ਤੇ ਤੁਸੀਂ ਆਪਦੇ ਪੇਠੇ ਲਾਤੇ ਆਪਦੇ ਹੀ ਲਾਵਾਂਗੇ ਹੋਰ ਕਿਸੇ ਬਗਾਨੇ ਦੇ ਲਾਵਾਂ ਆਪਦੇ ਲਾਏ ਆ ਪੁੱਤ ਮਠਿਆਈਆਂ ਜਿਹੜੀਆਂ ਘਰ ਦੀਆਂ ਤਿਆਰ ਕਰਾਂਗੇ ਨਹੀਂ ਤੇ ਫਿਰ 100 ਰੁਪਏ ਨੂੰ 12 ਕਿਸੇ ਖਾਂਦੀ ਜੇ ਮੁੱਲ ਲਿਆਵਾਂਗੇ 100 ਨੂੰ ਤੇ ਅਗਲੇ ਕਹਿੰਦੇ 100 ਨੂੰ ਗਾਂਹ ਦਿੱਤੀ ਅਸੀਂ ਫਿਰ ਕਾਹਦੇ ਲਈ ਬੈਠੇ ਓਦਾਂ ਹੀ ਇੱਕੀਵੀਂ ਸਦੀ ਦੇ ਵਿੱਚ ਨਾ ਮੇਰੇ ਤੋਂ ਮੈਂ ਚਲੋ ਓਦਾਂ ਖੇਤੀ ਕੀਤੀ ਕਿਸੇ ਨੂੰ ਦੱਸਦਾ ਨਹੀਂ
ਇਹ ਬਿਜ਼ਨਸ ਪਾਲਸੀਆਂ ਹੁੰਦੀਆਂ ਪਰ ਬਾਹਰ ਲਿਆ ਨੇ ਵਿਚਾਰਿਆਂ ਨੇ ਤੇ ਆਪਦੇ ਕੰਮ ਲੱਗਣਾ ਇਹਨਾਂ ਨੇ ਕਿਹੜਾ ਉਹ ਕੰਮ ਕਰਨਾ ਜਿਹੜਾ ਅਸੀਂ ਤੁਹਾਨੂੰ ਦੱਸਾਂਗੇ ਫੇਰ ਵੀ ਛੇਤੀ ਬਿਜ਼ਨਸਮੈਨ ਬੰਦਾ ਛੇਤੀ ਕਿਸੇ ਬਿਜ਼ਨਸ ਦੀਆਂ ਆਪਣੀਆਂ ਬਰੀਕੀਆਂ ਦੱਸਦਾ ਮੈਂ ਦੱਸਣ ਲੱਗਾ ਤੁਸੀਂ ਆਪਣੇ ਕਰਕੇ ਇੱਕੀਵੀਂ ਸਦੀ ਵਿੱਚ ਉਹੀ ਚੱਲੂਗਾ ਜਿਹੜਾ ਸਸਤੇ ਰੇਟਾਂ 'ਤੇ ਚੀਜ਼ਾਂ ਵੇਚੂ ਆ ਤੂੰ ਕੱਪੜੇ ਜਿਹੜੇ ਸਸਤੇ ਵਿੱਚ ਸਾਰਾ ਪੰਜਾਬ ਹੀ ਉੱਥੋਂ ਆਨਣ ਖਰੀਦ ਲਈਆਂ ਆ ਲੁਧਿਆਣੇ ਵਾਲੇ ਨੇ ਦਵਾਈਆਂ ਸਸਤੀਆਂ ਕੀਤੀਆਂ ਸਾਰਾ ਪੰਜਾਬ ਹੀ ਉੱਥੋਂ ਲਿਆ ਲਿਆ ਜਾਂਦਾ ਕਿਸੇ ਨੇ ਕੁਛ ਕਰ ਦਿੱਤਾ ਕਿਸੇ ਨੇ ਕੁਛ ਕਰ ਦਿੱਤਾ ਦੁਨੀਆ ਜਦੋਂ ਪਤਾ ਲੱਗ ਜਾਵੇ ਨਾ ਇਹ ਜਿਹੜੀ ਪੰਜ ਸੌ ਦੀ ਚੀਜ਼ ਡੇਢ ਸੌ ਨੂੰ ਲਈ ਜਾਂਦੇ ਦੁਨੀਆਂ ਮਰਨ ਤੱਕ ਜਾਂਦੀ ਉੱਥੇ ਜਾਂਦੀ ਕਿਰਾਇਆ ਲਾ ਲਾ ਕੇ ਕਿਰਾਏ ਤੇ ਗੱਡੀਆਂ ਕਰ ਕਰਕੇ ਆਉਂਦੇ ਆ ਤੇ ਕੋਈ ਪੁੱਛਦਾ ਕਿੱਥੋਂ ਕਹਿੰਦੀ ਅੰਬਾਲੇ ਤੋਂ ਆਏ ਹਾਂ ਕੋਈ ਕਹਿੰਦਾ ਜੀ ਅਸੀਂ ਲੇਹ ਲਦਾਖ ਤੋਂ ਆਏ ਹਾਂ ਕੋਈ ਕਹਿੰਦਾ ਅਸੀਂ ਜੰਮੂ ਕਸ਼ਮੀਰ ਤੋਂ ਆਏ ਹਾਂ ਪੰਜਾਬ ਦੇ ਤੇ ਘੱਟ ਬਾਹਰਲੀਆਂ ਸਟੇਟਾਂ ਦੇ ਉੱਥੋਂ ਆਉਣ ਆਣ ਕੇ ਚੀਜ਼ਾਂ ਲੈ ਜਾਂਦੀਆਂ ਤੇ ਇਹ ਕਰਕੇ ਅੱਜ ਦੀ ਜਿਹੜੀ ਬਿਜ਼ਨਸ ਸਟ੍ਰੈਟਜੀ ਆ ਤੁਸੀਂ ਰੇਟ ਘਟਾ ਲਓ ਇੱਕ ਰੁਪਈਆ ਵੀ ਤੁਸੀਂ ਇੱਕ ਵਿੱਚੋਂ ਰੱਖ ਲਿਆ ਨਾ ਵੀ ਜਾਣੀ ਸੌ ਦੀ ਤੁਹਾਡੀ ਆਪਦੀ ਚੀਜ਼ ਪਈ ਇੱਕ ਸੌ ਇੱਕ ਰੁਪਈਏ ਦੀ ਤੁਸੀਂ ਵੇਚ ਦਿੱਤੀ ਦੁਨੀਆਂ ਨੇ ਤੁਹਾਡੀਆਂ ਇੰਨੀਆਂ ਚੀਜ਼ਾਂ ਖਰੀਦਣੀਆਂ ਤੁਹਾਨੂੰ ਮੁਨਾਫਾ ਉਦੋਂ ਦੁੱਗਣਾ ਹੋ ਜਾਣਾ ਜਿੰਨਾ ਤੁਸੀਂ ਡੇਢ ਸੌ ਰੁਪਈਆ ਰੱਖ ਕੇ ਲੈਣਾ ਤੁਸੀਂ ਇੱਕ ਮਠਿਆਈ ਚੋਂ ਪੰਜਾਹ ਰੁਪਈਏ ਕੱਢਣੇ ਆ ਤਾਂ ਡੱਬੇ ਪੰਜਾਹ ਦੇ ਸੌ ਵਿਕ ਜਾਣੇ ਤੁਹਾਡਾ ਸੌ ਰੁਪਈਆ ਵੱਟਿਆ ਜਾਣਾ ਵੱਟਣਾ ਚਾਹੁੰਦੇ ਤੁਸੀਂ ਪੰਜਾਹ ਵੱਟੇ ਜਾਣੇ ਸੌ ਤੇ ਦੁਨੀਆਂ ਸੌ ਸੌ ਤੋਂ ਬੜੀ ਛੋਟੀ ਜਿਹੀ ਚੀਜ਼ ਆ ਕਰੋੜਾਂ ਦੇਖ ਫਿਰ ਇਹ ਕੰਮ ਜਿਹੜਾ ਅੱਜ ਦੇ ਸਮੇਂ 'ਚ ਆਹ ਕੰਮ ਚੱਲਦਾ ਤੇ ਮਰੇ ਜਾਂ ਪੱਤਰਕਾਰ ਨੂੰ ਲੈ ਆਓ ਨਾਲ ਉਹਨੂੰ ਕਹੋ ਵੀ ਮੇਰੀ ਇੰਟਰਵਿਊ ਜੀ ਲੈ ਲਾ ਤੁਸੀਂ ਦੁਕਾਨ ਖੋਲ੍ਹੀ ਆ ਸੌ ਸੌ ਰੁਪਈਏ ਮਠਿਆਈ ਸੌ ਸੌ ਰੁਪਈਏ ਮਠਿਆਈ ਪੰਜ ਛੇ ਤੋਂ ਉਹਨੂੰ ਵੇਖ ਕੇ ਮਗਰ ਚੰਗੇ ਜਿਹੇ ਆ ਜਾਣੇ ਆ ਮਾੜਾ ਜਿਹਾ ਇੱਕ ਉੱਦਾਂ ਫੜ ਲਾ ਉਵੇਂ ਮਾੜੇ ਜਿਹਾ ਜੀ ਇੱਕ ਉਹਦੇ ਪੱਤਰਕਾਰ ਨੇ ਸੁਣ ਲਈ ਤੂੰ ਚੰਗੇ ਜਿਹਾ ਵੀ ਆ ਜਾਣੇ ਆ ਜਗਬਾਣੀ ਵਾਲੇ ਲੈ ਆਵਾਂਗੇ ਉਹਨਾਂ ਨੂੰ ਸੌ ਕੁ ਰੁਪਈਆ ਉਹਨਾਂ ਨੂੰ ਦੇ ਦਾਂਗੇ ਉਹਨਾਂ ਨੇ ਜਦੋਂ ਉਹ ਹੈਗਾ ਉਹਨੂੰ ਵੇਖ ਕੇ ਹੋਰ 25-30 ਕਈ ਆ ਜਾਣੇ ਆ ਉਦਾਂ ਉਹ ਫਿਰ ਇਹ ਸਸਤਿਆਂ ਜੀ ਸਾਜ ਜਾਂਦਾ ਇਹਦਾ ਦੁਨੀਆਂ ਦੇ ਵੀ ਆ ਜਾਣਾ ਇਹਨਾਂ ਇਹਨਾਂ ਨੂੰ ਕਹਿ ਕੇ ਉਹ ਮਾਂ ਮਸ਼ਹੂਰੀ ਕਰਾ ਦੇਣੀ ਆ ਉਹਨਾਂ ਨੂੰ ਵੇਖ ਕੇ ਫਿਰ ਯੋਂ ਡੇਲੀ ਪਾਸਟ ਵਾਲੀ ਆ ਜਿਹੜੀ ਆ ਸਿਮਰਨਜੀਤ ਕੌਰ ਬੈਠਲੀ ਉਹ ਬੈਠਲੀ ਕੀ ਇਹਦਾ ਨਾਂ ਯਾਰ ਮੱਕੜ ਦੇ ਸਿਰੇ ਦਿੱਤਾ ਹੀ ਹਟਾ ਉਹਨਾਂ ਨੇ ਕੀ ਇਹਦਾ ਨਾਂ ਸਿਮਰ ਸੁਮਨ ਜੇਟਲੀ ਹਾਂ ਲੈ 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 ਹਾਂ ਉਹ ਲੈ ਉਹ ਅੱਜ ਕੱਲ੍ਹ ਉਹ ਬਹੁਤ ਉਹਦੀਆਂ ਬਣੀਆਂ ਉਹ ਆਊ ਫਿਰ ਨਾ ਆਈ ਦੀ ਖੇਤਰ ਲਾ ਲਈ ਅੱਛਾ ਹਾਂ ਉਹ ਫਿਰ ਇੰਟਰਵਿਊ ਕਰਕੇ ਜਾਊ ਫਿਰ ਗਾਹਕ ਚੁੱਕਣਾ ਹੀ ਅੱਛਾ ਫਿਰ ਤੁਸੀਂ ਮਗਰੋਂ ਤੁਸੀਂ ਆ ਜਾਓ ਇੰਡੀਆ 'ਚ ਤੁਹਾਡਾ ਆਇਆ ਤਾਂ ਕੋਈ ਫਾਇਦਾ ਨਹੀਂ ਬਾਹਰ ਲੈਣ ਨੂੰ ਆਪਾਂ ਮਸ਼ਹੂਰੀ ਕਰਕੇ ਲੈਣਾ ਕੀ ਹੈ ਤਾਂ ਇੱਧਰ ਭਾਰਤ ਵਾਲਿਆਂ ਨੇ ਚੀਜ਼ ਵੇਚਣਾ ਨਹੀਂ ਬਾਹਰ ਤੋਂ ਸਾਡੇ ਭੇਜ ਦੇ ਜਾਂ ਭੇਠਾ ਉੱਥੇ ਉੱਲੀ ਲੱਗ ਜਾਣੀ ਇਸ ਕਰਕੇ ਇੱਧਰੋਂ ਅਸੀਂ ਲੱਗੇ ਹਾਂ ਇਹ ਤੁਹਾਨੂੰ ਹੀ ਦੱਸਿਆ ਤਾਂ ਕਰਕੇ ਕਿ ਤੁਸੀਂ ਉਹਨੂੰ ਵਰਤ ਨਹੀਂ ਸਕਦੇ ਨਹੀਂ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਕੰਮ ਚੱਲਦਾ ਚੀਜ਼ ਨੂੰ ਬਿਲਕੁਲ ਸਸਤਾ ਕਰ ਦਿਓ ਮਾੜੇ ਜਿਹਾ ਪੱਤਰਕਾਰ ਫਾਲੋ ਜਾਓ ਮੈਂ ਹੁਣ ਨਾਂ ਨਹੀਂ ਲੈਣਾ ਵਾਰ ਵਾਰ ਤੇ ਤੁਸੀਂ ਆਪ ਹੀ ਸਿਆਣੇ ਆ ਜਿਹੜੇ ਛੇਤੀ ਆ ਜਾਂਦੇ ਉਹਨੂੰ ਤੁਸੀਂ ਟੈਲੀਫੋਨ ਕਰ ਦਿਓ 50-20 ਰੁਪਈਏ ਜਿੰਨੇ ਕੁ ਵੀ ਤੁਸੀਂ ਦੇ ਸਕਦੇ ਓਨੇ ਕੁ ਕਹਿ ਦਿਓ ਵੀ ਤੁਹਾਨੂੰ ਦੇ ਦਾਂਗੇ ਆ ਜਾਓ ਉਹਨਾਂ ਤੁਹਾਡੇ ਇੰਟਰਵਿਊ ਕਰ ਲਈ ਉਹ ਚੱਲ ਗਏ ਨੈਟ ਉੱਤੇ ਉਹਦੇ ਤੋਂ ਬਾਅਦ ਆ ਗਾਹਕ ਵੇਖ ਕਿੰਨਾ ਟੁੱਟ ਕੇ ਪੈਂਦਾ ਇਹ ਅੱਜ ਕੱਲ੍ਹ ਚੱਲਦਾ ਬਿਜ਼ਨਸ ਦੁਨੀਆਂ ਫਿਰ ਕਿਹੜੇ ਕੰਮਾਂ 'ਚ ਲੱਗੀ ਤੇ ਪਤਾ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਚੱਲਦਾ ਭਾਰਤ ਦੇ ਵਿੱਚ ਅੱਜ ਕੱਲ੍ਹ ਇੱਦਾਂ ਵਿਕਦਾ ਕੀ ਜੇ ਹੁਣ ਵੇਚਣ ਵਾਲਾ ਹੋਵੇ ਸਹੀ ਅੱਛਾ ਤੁਸੀਂ ਦੇਖ ਲਿਆ ਅਸੀਂ ਇਹ ਚੀਜ਼ ਨੂੰ ਬੜਾ ਆਇਡੈਂਟੀਫਾਈ ਕੀਤਾ ਕਿ 50 ਰੁਪਈਏ ਹੱਦ ਲੱਡੂ ਪੈਂਦਾ 50 ਰੁਪਈਏ ਕਿਲੋ ਜੇ ਆਪਾਂ ਬਣਾਈਏ ਤੇ 100 ਨੂੰ ਅਸੀਂ ਵੇਚ ਦੇਣਾ 50 ਰੁਪਈਏ ਤੇ ਸਾਨੂੰ ਸਿੱਧੇ ਬਚ ਗਏ 50% ਕਿਹੜੀ ਕੰਪਨੀ ਜਿਹੜੀ 50% ਵੀ ਤੋਂ ਕੱਢਦੀ ਦੱਸ ਮਿੰਟ ਕਿਹੜੀ ਆ ਤੇ ਹੱਦ ਜਿਹੜੀ ਅਸੀਂ ਵੱਧ ਪਾ ਦਿੱਤਾ ਜਿੱਦਾਂ ਮਿੱਠਾ ਮੁੱਠਾ ਉਹ ਬਰਫੀ ਜਿਹੜੀ ਆ ਉਹ 150 ਨੂੰ ਪੈਂਦੀ ਹੋ 100 ਨੂੰ ਕਰ ਲਾਂਗੇ ਚਲੋ 50 ਜੇ ਉਹ ਮਰ ਗਿਆ ਤੇ ਲੱਡੂਆਂ ਚੋਂ ਨਿਕਲਿਆ ਹਿਸਾਬ ਬਰਾਬਰ ਹੋ ਗਿਆ ਤੇ ਪੇਠੇ ਨੇ ਕੱਢ ਦੇਣੇ 50 ਇੱਦਾਂ ਮੰਨ ਲਓ ਲਾ ਲਾ ਵੀ ਪੈਸਾ ਤੇ ਅੰਨਾ ਹੀ ਆ ਤੇ ਤੂੰ ਵੇਖ ਲਈ ਵੀ ਜੇ ਬਾਹਾਂ ਨਾ ਸਾਡੀਆਂ ਰਹਿ ਗਈਆਂ ਇੱਦਾਂ ਲੱਡੂ ਦਿੰਦੇ ਆ ਤਾਂ ਸਹੀ ਗੱਲ ਤਾਂ ਜੀ ਤੁਸੀਂ ਜਾਣ ਗਏ ਸਾਰੀਆਂ ਚੀਜ਼ਾਂ ਉਹਲਾ ਜਾਣਦੇ ਤਾਂ ਅਸੀਂ ਕਹਿੰਦੇ ਆ ਪੈਸੇ ਦੀ ਥੋੜ੍ਹ ਸੀ ਉਹ ਹੁਣ ਕਰ ਲਿਆ ਬੈਠਾ ਨਹੀਂ ਮੌਕਾ ਦੇ
ਕਹਿੰਦੇ ਜੀ ਗਾਣਾ ਸੁਣਾ ਦਿਓ ਤਾਂ ਜੀ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਤੇ ਕੀਪ ਇਟ ਅਪ। ਕਹਿੰਦੇ ਜੀ ਛੱਡੀ ਚਲੋ ਗੱਪਾਂ, ਤੈਨੂੰ ਗੱਪ ਲਾ ਲਈ ਭਾਈ, ਤੈਨੂੰ ਗੱਪ ਹੀ ਲੱਗਣੀ। ਮੈਂ ਅੱਗੇ ਵੀ ਗੱਲ ਕੀਤੀ ਆ, ਜਿਹੜੀ ਚੀਜ਼ ਬੰਦੇ ਦਾ ਮਨ ਕਹਿੰਦਾ ਪਾਸੀਬਲ ਨਹੀਂ, ਉਹ ਲੱਗਣਾ ਵੀ ਗੱਪ ਕੋ ਪਾਉਣਾ ਇਹ ਛਡਾਈ। ਚਲੋ ਤੁਸੀਂ ਇੰਨਾ ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਛਡਾਈ ਨਹੀਂ ਕਹਿੰਦੇ, ਨਹੀਂ ਤੇ ਬਹੁਤ ਹੈ ਜਿਹੜੇ ਨਾ ਉਹ ਜਿਹੜੀ ਭਵਿੱਖ ਦੀ ਗੱਲ ਕਰਨ, ਉਹਨਾਂ ਨੂੰ ਦੁਨੀਆਂ ਛਡਾਈ ਕਹਿੰਦੇ। ਇਹ ਲੇ ਕਹਿੰਦੇ ਵੀ ਹੋਵੋਗੇ ਆਪਸੇ ਕਿ ਖਰੇ ਰੇਡੂਏ ਤੇ ਨਾ ਦੱਸਦੇ ਹੋਵੋਗੇ, ਸਦ ਕਹਿੰਦੇ ਵੀ ਹੋਵੋਗੇ ਵੀ ਹਿਲਿਆ ਇਹ ਜਿਹੜੀਆਂ ਗੱਲਾਂ ਕਰਦਾ ਨਾ, ਇਹਦਾ ਮਤਲਬ ਕੋਈ ਸਿਰਾ ਬੰਨਾ ਨਹੀਂ। ਪਰ ਇਹ ਜਦੋਂ ਤੁਸੀਂ 100 ਸਾਲ ਬਾਅਦ ਪਾਡਕਾਸਟ ਸੁਣੋਗੇ, ਫਿਰ ਤੁਹਾਨੂੰ ਲੱਗਣਾ ਵੀ ਠੀਕ ਬੰਦਾ ਸਹੀ ਕਹਿੰਦਾ ਸੀ। 100 ਤੋਂ ਦੂਰ ਆ, ਤੁਸੀਂ 10 ਸਾਲਾਂ ਚ ਕਹਿਣ ਲੱਗ ਪੈਣਾ ਤਾਂ ਜਿਹੜੀਆਂ ਗੱਲਾਂ ਕਹਿੰਦਾ ਠੀਕ। ਹਾਂ ਤਾਂ ਜੀ ਇਹ ਤੇ ਗੱਲ ਹੈ। ਚਲੋ ਬਾਕੀ ਤੇ ਆਪਣੀ ਆਪਣੀ ਸਮਝ ਆ, ਕੁਝ ਤੇ ਸਿਆਣੇ ਇਹਨਾਂ ਦਿਨਾਂ ਚ ਸਮਝ ਲੈਂਦੇ ਵੀ ਹਾਂ ਉਹ ਠੀਕ ਨਹੀਂ। ਕਈਆਂ ਨੂੰ 5 ਸਾਲ ਬਾਅਦ ਪਤਾ ਲੱਗਣਾ, ਕਈਆਂ ਨੂੰ 10 ਸਾਲ ਬਾਅਦ, ਤੇ ਕਈਆਂ ਨੂੰ ਖੋਰੇ ਜ਼ਿਆਦਾ ਟਾਈਮ ਲੱਗ ਗਿਆ। ਪਰ ਇੱਕ ਨਾ ਇੱਕ ਦਿਨ ਇਹਨਾਂ ਨੇ ਸਮਝਣਾ ਵੀ ਉਹ ਗੱਲਾਂ ਕਿਹੜੀਆਂ ਕਹਿੰਦਾ ਠੀਕ ਕਹਿੰਦਾ ਸੀ। ਸਾਨੂੰ ਉਦੋਂ ਲੱਗਦਾ ਸੀ ਉੜਦੇ ਪਤਾ ਲਈ ਆ, ਪਰ ਹੁਣ ਪਤਾ ਲੱਗਾ ਵੀ ਉਹ ਠੀਕ ਗੱਲਾਂ ਕਹਿੰਦਾ ਸੀ, ਐਵੇਂ ਨਹੀਂ ਉਹਦੇ ਕੋਲ ਗੱਲ ਸੀ। ਗੱਲ ਚ ਵੀ ਕੋਈ ਗੱਲ ਹੁੰਦੀ ਆ, ਨਹੀਂ ਤੇ ਗੱਲ ਹੁੰਦੀ ਨਹੀਂ। ਲਓ ਤਾ ਜੀ ਅੱਗੇ ਗਗਨ ਭਾਜੀ ਆਏ ਨੇ, ਕਹਿੰਦੇ ਜੀ ਗੁੱਡ ਮਾਰਨਿੰਗ ਤਾ ਜੀ, ਮਨਦੀਪ ਭਾਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਜੀ। ਗੜ ਮਾਰਨੀ ਰਵ ਗਗਨ ਦੇ ਸਿੱਧਾ ਅੰਗਰੇਜ਼ੀ ਜੀ ਆ ਗਿਆ ਬਾਈ। ਕਹਿੰਦੇ ਸ਼ੁਕਰ ਆ ਤਾ ਜੀ ਤੁਸੀਂ ਠੀਕ ਹੋ ਗਏ ਆ, ਨਹੀਂ ਤੇ ਕਹਿੰਦੇ ਸੁੱਖੋ ਤਾਈ ਨੇ ਰੋ ਰੋ ਬੁਰਾ ਹਾਲ ਕਰ ਲੈਣਾ ਸੀ। ਦਲੇਰ ਉਹਨੂੰ ਕੁਛ ਹੋਇਆ ਤੇ ਮੈਂ ਕਿਹੜਾ ਰੋਇਆ, ਮੈਨੂੰ ਕੁਛ ਹੋ ਜਾਏ ਉਹਨੇ ਨੀ ਰੋਣਾ, ਇਹ ਤਾਂ ਦਲੇਰੀ ਹੋਈ ਆ। ਬਿਨ ਦਲੇਰੀ ਤੋਂ ਬੰਦਾ 2 ਦਿਨ ਨੀ ਕਰਦਾ। ਤੇ ਕੁਛ ਜਿਹੜੇ ਰੋ ਪੈਂਦੇ ਨਾ ਕਮਜ਼ੋਰ ਦਿਲੇ ਹੁੰਦੇ ਆ, ਕਮਜ਼ੋਰ ਦਿਲੇ ਆ ਜਿਹੜੇ ਰੋਈ ਜਾਣਗੇ, ਤੇ ਕਮਜ਼ੋਰ ਦਿਲੇ ਦੀ ਜ਼ਿੰਦਗੀ ਦੇ ਵਿੱਚ ਕੋਈ ਥਾਂ ਨਹੀਂ। ਦਲੇਰ ਬੱਬਰ ਸ਼ੇਰ ਹੀ ਬਚਦੇ ਆ, ਕਮਜ਼ੋਰਾਂ ਦੇ ਲਈ ਕੁਦਰਤ ਦੇ ਕੋਲ ਕੋਈ ਥਾਂ ਨਹੀਂ। ਉਹ ਕਹਿੰਦੀ ਵੀ ਤੂੰ ਫਿਰ ਚੱਲ ਹੀ ਜੇ ਤੂੰ ਕਮਜ਼ੋਰ ਆ, ਤੇਰਾ ਨਹੀਂ ਇੱਥੇ ਕੋਈ ਥਾਂ ਟਿਕਾਣਾ। ਤੇ ਕਮਜ਼ੋਰਾਂ ਲਈ ਕੋਈ ਮਤਲਬ ਦਿਲੋਂ ਨਾ ਕਮਜ਼ੋਰ ਹੋਵੇ, ਸਰੀਰਕ ਕਮਜ਼ੋਰ ਕੀ ਚਲੋ ਕਮਜ਼ੋਰੀ ਚੱਲਦੀਆਂ ਗਈਆਂ, ਦਿਲ ਦਲੇਰ ਹੋਵੇ, ਦਿਲ ਬਾਬਰ ਸ਼ੇਰ ਦਾ ਹੋਵੇ। ਤੇ ਇਹ ਐਸੀ ਜਿਹੜੀ ਆ ਤਾਂ ਮੈਂ ਤੁਹਾਨੂੰ ਦੱਸਦਾ ਵੀ ਦਲੇਰੀ ਜਿਵੇਂ ਤੈਨੂੰ ਗੱਲ ਲੱਗਦਾ, ਬਾਈਬਲ ਦੇ ਵਿੱਚ ਇਹ ਗੱਲ ਲਿਖੀ ਗਈ ਆ, ਕਹਾਣੀ ਬੜੀ ਪੁਰਾਣੀ ਆ। ਤਾਂ ਬਾਈਬਲ ਨੇ ਇਸ ਚੀਜ਼ ਦੀ ਤਸਦੀਕ ਕੀਤੀ ਵੀ ਹੈ ਇਹ ਗੱਲ। ਸੈਮਸਨ ਇੱਕ ਬੰਦੇ ਦਾ ਨਾਂ ਸੀ ਸੈਮਸਨ, ਜੇ ਤੁਸੀਂ ਗੂਗਲ ਵੀ ਦਿਖਾ ਕੇ ਦੇਖ ਲਿਓ ਤੁਹਾਨੂੰ ਇਹ ਸਟੋਰੀ ਕਹਿਣਾ, ਤਾਂ ਆਖਰੇ ਝੂਠ ਮਾਰਦਾ ਲਾਡੀ ਦੀ ਗੱਲ ਸੁਣੋ। ਜਿੱਦਾਂ ਲਾਡੀ ਕਹਿੰਦਾ ਛੱਡੀ ਚਲੋ ਗੱਪਾਂ, ਤੇ ਲਾਡੀ ਸੈਮਸਨ ਨਾਂ ਦਾ ਨਾ ਬੰਦਾ, ਤੂੰ ਬਾਈਬਲ ਦੇ ਵਿੱਚ ਪੜ੍ਹ ਲਈਆਂ ਬੰਦੇ, ਜੇ ਨਹੀਂ ਪੜ੍ਹਨਾ ਤਾਂ ਗੂਗਲ ਤੇ ਦਿਖਾ ਲੈ। ਸੈਮਸਨ ਨਾਂ ਦਾ ਬੰਦਾ ਕੈਰੀ ਹੱਡੀ ਦਾ ਬਿਲਕੁਲ ਮਰੀਆ ਗਿਆ, ਮਤਲਬ ਬਹੁਤ ਕਮਜ਼ੋਰ ਗਿਆ। ਤਾਂ ਉਹ ਬੰਦੇ ਦੇ ਕੋਲ ਕੋਈ ਹਥਿਆਰ ਵੀ ਨਹੀਂ ਸੀ, ਇੰਨਾ ਤਾਕਤਵਰ ਸੀ। ਖੋਤੇ ਦੀ ਹੱਡੀ ਜਿਹੜੀ ਹੁੰਦੀ ਆ, ਉਹਨੂੰ ਉਹਨੇ ਹੱਡੀ ਨੂੰ, ਖੋਤੇ ਦੀ ਹੱਡੀ ਨੂੰ ਕਸਾ ਕਸਾ ਕੇ ਉਹਦਾ ਹਥਿਆਰ ਤਿਆਰ ਕਰ ਲਿਆ। ਨਾ ਉਹਦੇ ਕੋਲ ਤਲਵਾਰ, ਨਾ ਉਹਦੇ ਕੋਲ ਢਾਲ, ਨਾ ਉਹਦੇ ਕੋਈ ਨੇਜਾ ਵਰਸ਼ਾ, ਕੁਛ ਵੀ ਨਹੀਂ। ਖੋਤੇ ਦੀ ਹੱਡੀ ਨੂੰ ਘਸਾ ਘਸਾ ਕੇ ਤਿੱਖੀ ਕਰਕੇ ਤੇ ਉਹਨੇ ਉਹਦਾ ਹਥਿਆਰ ਬਣਾ ਲਿਆ। ਨਾ ਵੀ ਖੋਤੇ ਦੀ ਹੱਡੀ ਨਾਲ ਹੀ ਉਹਨੇ ਲੱਖਾਂ ਦੁਨੀਆਂ ਮਾਰਤੀ, ਇਕੱਲੇ ਨੇ ਮਰੀ ਵਾਲੀ ਨੇ ਕਮਜ਼ੋਰੀ ਤੇ ਤਾਕਤਵਰ ਦੀ ਮੈਂ ਗੱਲ ਦੱਸਣ ਲੱਗਾ। ਤੇ ਦੁਨੀਆਂ ਉਹਨੇ ਮਾਰੀ ਤੇ ਮਾਰ ਮਾਰ ਕੇ ਛੱਡ ਦਿੱਤੀ, ਦੁਸ਼ਮਣ ਝਟਕਾ ਝਟਕਾ ਮਾਰੇ, ਤੇ ਜਿਹੜੇ ਰਾਜੇ ਮਹਾਰਾਜੇ ਸੀ ਵੱਡੇ, ਉਹਨਾਂ ਚ ਪੈ ਭਜਟਾਂ ਗਈਆਂ ਵੀ ਇਹ ਸੈਮਸਨ ਜਿਹੜਾ ਇਹ ਕਿਹੜੀ ਬਲਾ, ਇਹਦੇ ਚ ਨਾ ਕੋਈ ਸਰੀਰ ਚ ਹੱਡੀ, ਨਾ ਕੋਈ ਮਾਸ, ਮਰੀ ਜਾ ਬੰਦਾ ਤੇ ਬੰਦੇ ਨੂੰ ਝਟਕਾ ਜਾਂਦਾ। 100-100, 200-200, 300-300, 500-500 ਕੋਈ ਲੱਖਾਂ ਬੰਦੇ ਵੀ ਮਾਰੀ ਤੁਰਿਆ ਹੁੰਦਾ, ਉਹ ਵੀ ਖੋਤੇ ਦੀ ਹੱਡੀ ਨਾਲ। ਇਹਨਾਂ ਨੇ ਬੜੀ ਜ਼ੋਰ ਲਾਇਆ ਵੀ ਉਹ ਪਤਾ ਨਾ ਲੱਗਾ, ਨਾ ਉਹ ਫਾੜੀ ਹੋਵੇ। ਤੇ ਜਿਹੜੇ ਚਲਾਕ ਹੁੰਦੇ ਨਾ, ਦਿਮਾਗੀ ਹੁੰਦੇ, ਦਿਮਾਗੀ ਹੁੰਦੇ, ਚਲਾਕ ਬੰਦਾ ਜਿਹੜਾ ਨਾ ਦਿਮਾਗੋਂ ਆ, ਪਾੜਾ ਜਿਹਨੂੰ ਆਪਾਂ ਕਹਿੰਦੇ, ਪਾੜੇ ਉਹਦਾ ਚਲਾਕ ਹੀ ਹੁੰਦੇ ਆ। ਉਹਨਾਂ ਡਾਕਟਰ ਪਾੜੇ ਹੀ ਆ ਸਾਡੇ, ਮਰੇ ਬੰਦੇ ਦੇ ਪੈਸੇ ਲਈ ਜਾਂਦੇ, ਗੁੱਸਾ ਜਾਡਾ। ਜਿਹੜੇ ਚਲਾਕ ਹੁੰਦੇ ਨਾ, ਇਹ ਫਿਰ ਚਲਾਕੀ ਦੇ ਨਾਲ ਬੰਦੇ ਨੂੰ ਮਾਰਦੇ ਆ, ਨਹੀਂ ਓਦਾਂ ਇਹ ਮਾਰ ਨਹੀਂ ਸਕਦੇ ਤਾਕਤ ਨਾਲ। ਇਹਨਾਂ ਨਾ ਇੱਕ ਬੁੜੀ ਜਨਾਨੀ ਜਿਹੜੀ ਆ ਭੇਜੀ ਆ, ਔਰਤ ਭੇਜੀ ਆ ਜਾਂ ਫਿਰ ਉਹ ਔਰਤ ਉਹਦੇ ਪਿਆਰ ਦੇ ਵਿੱਚ ਸੀ। ਬੰਦਾ ਮਰਦਾ ਹੀ ਉਦੋਂ ਜਦੋਂ ਪਿਆਰ ਦੇ ਚਲੇ ਜਾਂਦਾ, ਉਹ ਮਰਿਆ ਸੈਮਸਨ ਵੀ ਦਾ। ਉਹ ਕਿਸੇ ਔਰਤ ਨਾਲ ਉਹਦਾ ਪ੍ਰੇਮ ਹੋ ਗਿਆ, ਪਿਆਰ ਸੰਬੰਧ ਬਣ ਗਿਆ ਤੇ ਉਹ ਉਹਨੂੰ ਮਿਲਦਾ ਰਿਹਾ, ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਤੇ ਜਿਹੜੇ ਦੁਸ਼ਮਣ ਸੀ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਸੈਮਸਨ ਆ ਉਹ ਕਿਸੇ ਜਨਾਨੀ ਨੂੰ ਕਿਸੇ ਔਰਤ ਨੂੰ ਪਿਆਰ ਕਰਦਾ। ਲੈ ਭੰਗੂ ਸਾਹਿਬ ਗੱਲ ਸੁਣਨ ਵਾਲੀ ਆ, ਕੰਨ ਖੋਲੋ ਮਾੜਾ ਜਿਹਾ, ਭੰਗੜੇ ਜੀ ਨਾ ਕਿਆ ਕਰੋ, ਗੱਲਾਂ ਕਈ ਸੁਣਨ ਵਾਲੀਆਂ ਮੈਨੂੰ। ਉਹ ਕਹਿੰਦੇ ਵੀ ਜੇ ਉਹਨੂੰ ਸੱਦ ਕੇ ਲਿਆਓ ਵੀ ਔਰਤ ਨੂੰ, ਸੈਮਸੰਗ ਦੇ ਨਾ ਕੋਈ ਪੈਸੇ ਤੇ ਵਿਕਦਾ ਨਾ ਕਿਸੇ ਹੋਰ ਤੇ, ਉਹ ਔਰਤ ਨੂੰ ਫੜ ਲਿਆ। ਔਰਤ ਨੂੰ ਫੜ ਲਿਆ ਤੇ ਉਹਨੂੰ ਕਹਿੰਦੇ ਵੀ ਤੈਨੂੰ ਜਾਂ ਹੀ ਮਾਰ ਦੇਣਾ ਤੇ ਜਾਂ ਤੂੰ ਸਾਡੇ ਕੋਲ ਜਿੰਨੇ ਪੈਸਾ ਮਾਲ ਦਿੰਦਾ ਲੈਣਾ ਲੈ ਲਾ, ਤੂੰ ਸੈਮਸੰਗ ਦਾ ਪਤਾ ਕਰ ਵੀ ਇਹਦੇ ਚ ਤਾਕਤ ਕਿੱਥੋਂ ਆਉਂਦੀ, ਇਹ ਮਰਦਾ ਕਿਉਂ ਨੀ, ਨਾ ਇਹ ਮਰਦਾ ਹੀ ਆ, ਇਹਨੂੰ ਫੜ ਲੈਂਦੇ ਆ। ਉਹਨਾਂ ਨੇ ਦੋ ਤਿੰਨ ਵਾਰੀ ਫੜਿਆ, ਜੇਲ੍ਹ ਤੋੜ ਕੇ ਚਲੇ ਗਿਆ, ਨਿਕਲ ਗਿਆ, ਜੇਲ੍ਹ ਹੀ ਤੋੜਤੀ, ਥਮਲਿਆਂ ਨਾ ਬੰਨਿਆ, ਥਮਲੇ ਉਹਨੇ ਖਿੱਚ ਖਿੱਚ ਕੇ ਤੋੜ ਛੱਡੇ ਤੇ ਵੱਢ ਛੱਡੇ। ਇਹ ਮਤਲਬ ਝੂਠ ਗੱਪਾਂ ਹੀ ਨੀ ਘਾਈ ਛੱਡੀ ਜਾਂਦਾ ਆਪਣੇ ਲਾਡੀ ਪਰਸ ਸਾਹਿਬ, ਇਹ ਸੱਚਾ ਇਹਨੂੰ ਭਾਵਾਂ ਕੱਢ ਕੇ ਦੇਖ ਲਿਆ ਗੂਗਲ ਤੇ। ਮਤਲਬ ਸਰ ਤਾਇਆ ਬਾਈ ਤੁਹਾਨੂੰ ਪਤਾ ਲੱਗਣਾ ਵੀ ਐਵੇਂ ਗਪੌੜ ਹੀ ਨੀ ਛੱਡਦਾ, ਇਹਦੇ ਚ ਉਹ ਸੱਚ ਵੀ ਹੁੰਦਾ ਵਾ। ਕੁਹ ਕਹਿੰਦਾ ਆਹੋ ਕੁਹ ਤੇ ਵਿੱਚ ਸੱਚ ਵੀ ਅਸੀਂ ਦਾ ਸਾਰਾ ਹੀ ਗੱਪ। ਇਹਨਾਂ ਫਿਰ ਜਾ ਕੇ ਨਾ ਉਹ ਕੁੜੀ ਨੂੰ ਕਿਹਾ ਵੀ ਤੂੰ ਬਸ ਇੰਨਾ ਕੰਮ ਆ, ਤੂੰ ਇਹ ਸਿੱਖਣਾ। ਪਰ ਤਿਆ ਕੇ ਉਹਨੂੰ ਵੀ ਤੂੰ ਹੁਣ ਇੰਨਾ ਇੰਨੀ ਤਾਕਤ ਕਿੱਥੋਂ ਆਉਂਦੀ ਵੀ ਤੂੰ ਕਿੱਦਾਂ ਮਤਲਬ ਇੱਦਾਂ ਹੀ ਝਟਕਾਈ ਜਾਂਦਾ, ਨਾ ਤੇਰੇ ਚ ਕੋਈ ਮਾਸ ਆ ਪੋਰਾ ਹੈ, ਤੇਰੇ ਅੱਗੇ ਬੰਦਾ ਤਾਂ ਮੰਜੇ ਤੋਂ ਨੀ ਉੱਠਦਾ, ਤਾਂ ਜਿੰਨਾ ਕਿ ਤੂੰ ਕਮਜ਼ੋਰ ਜਿਹਾ ਵੀ ਤੂੰ ਇੰਨੇ ਬੰਦੇ ਝਟਕਾਈ ਜਾਂਦਾ, ਨਾ ਤੇਰੇ ਕੋਲ ਹਥਿਆਰ ਨਾ ਕੋਈ ਲੈਣਾ ਲੈਣਾ ਨੀ, ਖੋਤਾ ਮਾਰ ਕੇ ਉਹਦੀ ਹੱਡੀ ਕਿਹੜੀ ਫੜਨਾ। ਉਹਨੇ ਕੁਛ ਡਰੀ ਨੇ ਕੁਛ ਲਾਲਚ ਚ ਬਈ ਨੇ, ਲਾਲਚ ਪੈ ਗਿਆ ਡਰ ਤੇ ਉਹਨੂੰ ਕਾਹਦਾ ਸੀ। ਉਹਨੂੰ ਪੁੱਛਣ ਲੱਗ ਪਈ ਉਹ ਕਹਿੰਦੀ ਸੈਮਸੰਗ ਵੀ ਤੂੰ ਮੇਰੀ ਜਾਨ ਆ, ਮੇਰੀ ਜ਼ਿੰਦਗੀ ਆ, ਜਿਹੜਾ ਭੰਗੂ ਵਰਗੇ ਨੇ ਮਾੜਾ ਜਿਹਾ ਪਰਤਿਆ ਲਿਆ ਉਹਨੂੰ ਛੇਤੀ। ਉਹ ਭੰਗੂ ਵਰਗਾ ਵਿਚਾਰਾ ਛੇਤੀ ਗੱਲਾਂ ਚ ਆ ਜਾਂਦਾ ਸੀ ਤੇ ਉਹਨੂੰ ਕਹਿੰਦੀ ਜਾਨੂੰ ਜਿੱਦਾਂ ਕੋਈ ਪੁੱਛ ਲਵੇ ਭੰਗੂ ਨੂੰ ਕੋਈ ਪਰਤਿਆ ਕੇ, ਭੰਗੂ ਸਾਹਿਬ ਤੁਸੀਂ ਇੰਨਾ ਭੰਗੜਾ ਸੋਹਣਾ ਕਿਦਾਂ, ਉਹਨੇ ਝਟ ਦੱਸ ਦੇਣਾ। ਉਹ ਕਹਿੰਦੇ ਵੀ ਤੂੰ ਇੰਨੇ ਬੰਦੇ ਮਾਰੀ ਤੁਰਿਆ ਉਹਨਾਂ ਵੀ ਤੈਨੂੰ ਕਿਦਾਂ ਮਤਲਬ ਤੈਨੂੰ ਤੇਰੇ ਕੇ ਇੰਨੀ ਜਾਨ ਕਿੱਥੋਂ ਆਉਂਦੀ। ਉਹਨੇ ਜਿਹੜੀ ਗੱਲ ਦੱਸੀ ਭੰਗੂ ਸਾਹਿਬ ਸੁਣਨ ਵਾਲੀ ਆ, ਮੋਟਰ ਰੱਖ ਰੋਕ ਕੇ ਸੁਣ ਲਓ, ਉਹਨਾਂ ਦਾ ਨਾ ਸਮਾਨ ਪਹੁੰਚਦਾ ਕਰਿਓ। ਨਹੀਂ ਨਹੀਂ ਗੱਲ ਸੁਣਨ ਵਾਲੀ ਆ, ਪਰਸ ਵਾਲੇ ਲਾਡੀ ਸਾਹਿਬ ਸੁਣਨ ਵਾਲੀ ਆ, ਤੁਸੀਂ ਸਕੀਰੇ ਵਾਲੇ ਦੀਆਂ ਸੁਣਦੇ ਰਹੇ ਨੇ। ਜਿਹੜੀ ਉਹਨੇ ਗੱਲ ਦੱਸੀ ਆ ਇਹ ਬੜੀ ਕੀਮਤੀ। ਉਹ ਕਹਿੰਦਾ ਵੀ ਮੈਂ ਖੁਦਾ ਦੀ ਇਬਾਦਤ ਕਰਨ ਵਾਲਾ ਬੰਦਾ, ਜਦੋਂ ਮੈਂ ਪੈਦਾ ਹੋਇਆ ਸੀ ਤੇ ਨਜੂਮੀ ਨੇ ਜਿਹੜਾ ਕੋਈ ਭਵਿੱਖ ਦੱਸਣ ਵਾਲਾ ਉਹਨੇ ਗੱਲ ਕਹੀ ਸੀ ਵੀ ਇਹ ਕਿਸ ਬੰਦੇ ਦੇ ਵਾਲ ਨਾ ਕੱਟਿਓ, ਇਹਦੇ ਰੋਮ ਨਾ ਕੱਟਿਓ, ਸਰੀਰ ਦਾ ਕੋਈ ਵੀ ਇੱਕ ਇਹਦਾ ਵਾਲ ਨਾ ਕੱਟ ਹੋਵੇ ਤੇ ਇਹਦੇ ਵਿੱਚ ਅਸੀਮ ਤਾਕਤਾਂ ਆਉਣਗੀਆਂ। ਕਹਿੰਦਾ ਸਾਡੇ ਮਾਪਿਆਂ ਨੇ ਮੇਰਾ ਕੋਈ ਵਾਲ ਨੀ ਕੱਟਣ ਦਿੱਤਾ ਤੇ ਮੈਨੂੰ ਵੀ ਇਹ ਗੱਲ ਆ ਤੇ ਪੁੱਤ ਤੂੰ ਆਪਣਾ ਕੋਈ ਵਾਲ ਨੀ ਕਟਾਉਣਾ, ਸਰੀਰ ਦੇ ਜਿਸ ਵੀ ਹਿੱਸੇ ਵਿੱਚ ਵਾਲ ਕੋਈ ਵੀ ਆ ਪਿੰਡੇ ਤੇ ਆਉਂਦਾ ਤੂੰ ਉਹਨੂੰ ਤੋੜਨਾ ਨੀ, ਉਹਨੂੰ ਕੱਟਣਾ ਨੀ। ਉਹ ਦਾੜੀ ਵੀ ਸੀ ਉਹਦੇ, ਵਾਲ ਵੀ ਸੀ ਉਹਦੇ, ਮਤਲਬ ਉਹ ਮਤਲਬ ਉਹਨੇ ਕਟਾਇਆ ਨੀ। ਕਹਿੰਦਾ ਵੀ ਉਹਨੇ ਉਹਨੂੰ ਦੱਸਿਆ ਪਰਤਿਆ ਲਿਆ, ਉਹਨੇ ਪਰਤਿਆ ਲਿਆ ਬੁੜੀਆਂ ਗੱਲਾਂ ਨੀ ਪਾ ਕੇ ਪੁੱਛ ਲੈਣੀਆਂ, ਉਹਨੇ ਉਹਨੂੰ ਪੁੱਛ ਲਿਆ। ਉਹ ਕਹਿੰਦੀ ਉਹ ਕਹਿੰਦਾ ਵੀ ਨਹੀਂ ਨਾ ਖੁਦਾ ਦੀ ਤਾਕਤ ਆਉਂਦੀ, ਪਰਮਾਤਮਾ ਮੇਰੇ ਚ ਆਪ ਆ ਜਾਂਦਾ, ਰੱਬ ਦੀਆਂ ਰੂਹਾਂ ਮੇਰੇ ਚ ਵੜ ਜਾਂਦੀਆਂ ਤੇ ਫਿਰ ਮੈਨੂੰ ਪਤਾ ਨੀ ਲੱਗਦਾ ਮੈਂ ਕੀ ਕਰਦਾ, ਫਿਰ ਮੈਂ ਆਪ ਨੀ ਲੜਦਾ, ਫਿਰ ਖੁਦਾ ਲੜਦਾ। ਤੇ ਤੂੰ ਲਾਲਾ ਸਾਹਿਬ ਉਹਨੂੰ ਕਹਿੰਦਾ ਵੀ ਕਰਮਾ ਆਈਏ ਜੇ ਖੁਦਾ ਲੜੇ ਬੰਦਿਆਂ ਨਾਲ ਤੇ 10 ਬੰਦੇ ਹੀ ਅੱਟ ਸਕਦੇ ਖੁਦਾ ਨੂੰ, ਖੁਦਾ ਨਾ ਦੱਸੋ ਕਿਹੜਾ ਲੜ ਸਕਦਾ, ਉਹ ਤਾਂ 100 ਨਾ ਪਾਦਾ, ਲੱਖ ਨਾ ਪਾਦਾ, ਕਰੋੜ ਨਾ ਪਾਦਾ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਨਾ 125 ਲੱਖ ਦੇ ਕੇ ਲੜਾਉ, ਕਿਉਂਕਿ ਉਹਨਾਂ ਚ ਰੱਬ ਹੀ ਆ ਜਾਂਦਾ ਸੀ। ਐਵੇਂ ਦੇ ਨੀ ਨਾ ਨਲਵੇ ਹੁਰੇ ਲੜ ਗਏ, ਐਵੇਂ ਦੇ ਨੀ ਨਾ ਬੰਬਾ ਬਾਬਾ ਬੰਦਾ ਸਿੰਘ ਬਹਾਦਰ ਹੁਣੀ ਜੰਗਾਂ ਦੇ ਵਿੱਚ ਪਾ ਗਿਆ ਤੇ ਚੁੱਟ ਗਿਆ ਆ ਜਾਏ ਆ ਮਾਰੇ ਮੁਗਲ। ਖੁਦਾ ਫਿਰ ਜਦੋਂ ਬੰਦੇ ਦੇ ਵਿੱਚ ਆ ਜਾਂਦਾ, ਰੱਬ ਕਿਹੜਾ ਉਹਦੀ ਰੂਹ ਜਾਂ ਉਹਦੀਆਂ ਰੂਹਾਂ, ਰੱਬ ਨੇ ਆਪ ਤੇ ਕੀ ਆਉਂਦਾ, ਰੱਬ ਨੇ ਆਪਣੀਆਂ ਰੂਹਾਂ ਹੀ ਭੇਜਣੀਆਂ। ਉਹ ਰੱਬ ਬੰਦੇ ਚ ਕੀ ਰੱਬ ਵਰਗੇ ਬੰਦੇ ਬੰਦੇ ਚ ਆ ਜਾਣ ਤੇ ਫਿਰ ਉਹ ਰੱਬ ਹੀ ਹੁੰਦਾ। ਉਹ ਫਿਰ ਕਹਿੰਦਾ ਵੀ ਮੇਰੇ ਜਦੋਂ ਖੁਦਾ ਆ ਜਾਂਦਾ ਫਿਰ ਖੁਦਾ ਮੇਰੇ ਨਾਲ, ਮੈਂ ਹੁਣ ਖੁਦਾ ਲੜਦਾ ਫਿਰ ਮੈਂ ਨੀ ਲੜਦਾ। ਉਹ ਕਹਿੰਦਾ ਖੁਦਾ ਮੇਰੇ ਨਾਲ ਉਹਨਾਂ ਚਿਰ ਹੀ ਆ ਜਿੰਨਾ ਚਿਰ ਮੇਰੇ ਸਿਰ ਤੇ ਵਾਲ ਆ, ਸਰੀਰ ਤੇ ਪਿੰਡੇ ਤੇ ਵਾਲ ਆ। ਜੇ ਤੇ ਖੁਦਾ ਜੇ ਮੇਰੇ ਵਾਲ ਕੱਟੇ ਗਏ ਫਿਰ ਮੈਂ ਜੀਰੋ ਹਾਂ, ਖੁਦਾ ਮੇਰੇ ਨਾਲ ਨਾਰਾਜ਼ ਫਿਰ ਨਹੀਂ ਮੈਨੂੰ ਕੋਈ ਮੇਰੇ ਜਾ ਸਕਦਾ, ਵੀ ਮੇਰੀ ਤਾਕਤ ਇਹਨਾਂ ਵਾਲਾਂ ਦੀ ਹੈ। ਉਹਨੂੰ ਚੰਦਰੀ ਨੇ ਦੱਸਤਾ ਜਾ ਕੇ ਦੁਸ਼ਮਣਾਂ ਨੂੰ, ਉਹ ਕਹਿੰਦੀ ਵੀ ਉਹਦੇ ਤੇ ਵਾਲਾਂ ਚ ਤਾਕਤ ਆ ਸਾਰੀ। ਤੇ ਸਾਨੂੰ ਐਵੇਂ ਤਾਂ ਨਹੀਂ ਗੁਰੂਆਂ ਪੀਰਾਂ ਨੇ ਕਿਹਾ ਸੀ ਵਾਲ ਨਾ ਕਟਾਇਓ, ਐਵੇਂ ਹੀ ਜੇ ਕਹਿਤਾ ਹੋਊਗਾ। ਇਕੱਲੀ ਸੈਮਸੰਗ ਚ ਨਹੀਂ, ਹਰ ਉਸ ਇਨਸਾਨ ਦੇ ਵਿੱਚ ਜਿਹੜਾ ਆਪਣਾ ਰੋਮ ਨਹੀਂ ਕਟਾਉਂਦਾ ਉਹਦੇ ਓਨੀ ਹੀ ਤਾਕਤ ਹੁੰਦੀ ਜਿੰਨੀ ਸੈਮਸੰਗ ਦੀ। ਉਹਨੇ ਕਿਹਾ ਵੀ ਉਹਦੇ ਵਾਲ ਨਾ ਕੋਈ ਕੱਟੇ ਤੇ ਜਦ ਤੱਕ ਤੇ ਫਿਰ ਉਹਦੇ ਵਿੱਚ ਰੱਬ ਹੀ ਆ, ਤੇ ਜਿੱਦਣ ਉਹਦੇ ਵਾਲ ਕੱਟੇਗਾ ਉਦੋਂ ਹੀ ਉਹ ਖਤਮ ਆ। ਫਿਰ ਕਹਿੰਦੇ ਆ ਵੀ ਉਹਦੇ ਸੁੱਤੇ ਪੈ ਦੇ ਵਾਲ ਕਟਾ ਤੇ ਵਾਲ ਕੱਟ ਦਿੰਦੇ। ਸੈਮਸੰਗ ਕਾਬੂ ਆ ਗਿਆ, ਉਹ ਕਿਸੇ ਕੰਮ ਦਾ ਨਾ ਰਿਹਾ, ਉਹਦੀਆਂ ਅੱਖਾਂ ਕੱਢ ਲਈਆਂ। ਅੱਖਾਂ ਕੱਢ ਕੇ ਤੇ ਉਹਨੂੰ ਮਾਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ ਲਾ ਲਓ। ਉਦੋਂ ਬਾਅਦ ਨੀ ਉਹਦੇ ਵਿੱਚ ਕੋਈ ਜਾਨ ਦੇਈ ਨਹੀਂ ਤੇ ਉਹਨੂੰ ਫੜਿਆ ਕਈ ਵਾਰ ਪਰ ਉਹਨੂੰ ਕੋਈ ਫੜ ਹੀ ਨਹੀਂ ਸਕਿਆ, ਉਹਨੂੰ ਸੁੱਟ ਕੇ ਜੇਲਾਂ ਵੀ ਤੋੜ ਕੇ ਚਲੇ ਗਏ। ਇਹ ਗੱਲ ਆ ਵੀ ਤਾਕਤ ਜਿਹੜੀ ਆ ਇਹ ਬੰਦੇ ਦੇ ਸਰੀਰ ਦਾ ਨਹੀਂ, ਨਾਲੇ ਕਮਜ਼ੋਰ ਸੀ ਸਿਰੇ ਦਾ, ਇਹ ਨਹੀਂ ਕੋਈ ਬੜਾ ਤਗੜਾ ਸੀ। ਤਾਜੀ ਤੇ ਫਿਲਮ ਵੀ ਬਣੀ ਆ, ਮੈਂ ਦੇਖੀ ਸੀ ਫਿਲਮ ਦਾ ਵੀ ਬਣਿਆ, ਤੇ ਫਿਲਮ ਦੇ ਵਿੱਚ ਬੜਾ ਤਕੜਾ ਜਿਹਾ ਦਿਖਾਇਆ ਮਸਲਾ ਡੋਲੇ ਡੂਲੇ ਫਿਲਮਾਂ ਵਾਲੇ, ਤੇ ਹੁਣ ਮਰੀਆ ਲਿਆ ਥੋੜਾ ਫਿਲਮ ਵਾਲੇ ਹੋਣਗੇ, ਉਹ ਤਾਂ ਉਦਾਂ ਹੀ ਸ਼ਰਮ ਆਉਣੀ ਕੋਈ ਮਰੀਆ ਲਿਆ ਬੰਦੇ ਮਾਰੀ ਜਾਂਦਾ। ਅਸਲ ਦੇ ਵਿੱਚ ਬੜਾ ਕਮਜ਼ੋਰ ਗਿਆ ਸੀ, ਉਹ ਬੜੇ ਕੈਰੀ ਹੱਡੀ ਦਾ ਮਾਲਕ ਸੀ, ਕੋਈ ਬੜਾ ਤਕੜਾ ਨਹੀਂ। ਇਹ ਤਾਂ ਹਾਸ ਜਿਹਾ ਬਣੀ ਗੱਲ, ਐਵੇਂ ਉੜਦੀਆਂ ਬਤਾ ਨਹੀਂ। ਬਾਈਬਲ ਦੇ ਵਿੱਚ ਇਹ ਕਹਾਣੀ ਜਿਹੜੀ ਆ ਲਿਖੀ ਆ, ਬਾਈਬਲ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਜੋ ਮੈਂ ਤੁਹਾਨੂੰ ਉਹ ਦੱਸਦਾ। ਉਹ ਫਿਰ ਏਦਾਂ ਮਰਿਆ, ਇਸ ਕਰਕੇ ਕੇਸਾਂ ਦੀ ਜਿਹੜੀ ਆ ਇਹ ਬੜੀ ਤਾਕਤ ਆ ਇਹਦੇ ਵਿੱਚ। ਮੈਨੂੰ ਐਵੇਂ ਕਿਵੇਂ ਨਾ ਜਾਣੋ ਵੀ ਫਿਰ ਐਵੇਂ ਕਿਵੇਂ ਹੋ ਨਹੀਂ ਤਾਕਤ ਆ। ਚਲੋ ਗੱਲ ਕਿਧਰੋਂ ਕਿੱਧਰ ਨੂੰ ਲੈ ਤੁਰੇ ਆਪਾਂ, ਕਮਜ਼ੋਰੀਆਂ ਤੋਂ ਲੈ ਕੇ ਤਾਕਤਾਂ ਤੱਕ ਚਲੇ ਗਈ ਗੱਲ। ਲੈ ਮਿਲਕੀ ਤੇ ਗਾਣਾ ਕੱਪੜਾ ਵੀ ਕੋਈ ਲਾ ਦੇ ਤੇ ਆਪਾਂ ਦੇ ਗਾਣੇ, ਉਹ ਬਾਬੀ ਹਿੰਦੂ ਦਾ ਮੇਰਾ ਪੁੱਤ ਲਾ, ਉਹ ਤੇ ਟੈਂਟ ਟੁੰਟ ਮੈਂ ਨਾ ਚੱਕਲ ਗਈ ਹੋਣੀ ਗੱਲਾਂ ਸੁਣ ਕੇ ਆਪਣੇ। ਉਹ ਕਹਿੰਦੇ ਹੁਣ ਗੀਤ ਕੋਈ ਸੁਣਾਉਣਾ ਨੀ ਤੇ ਪਤਾ ਨੀ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਕੱਢ ਦੇਣੀਆਂ। ਉਹ ਲਾ ਮਿਲਕੀਤ ਦਾ ਉਹ ਕਿਹੜੀ ਕੁੜੀ ਜਿਹਨੇ ਗਾਇਆ ਕਿ ਨਿਮਰਤ ਖਹਿਰਾ ਦਾ ਤਾਜ ਗੀਤ ਉਹਨਾਂ ਨੇ ਕਿਹਾ ਸੀ ਲਾਓ, ਫਿਰ ਲਾਉਣਾ ਕਰਾਉਣਾ। ਮਿਲਕੀਤ ਆਵਾਜ਼ ਮੇਰਾ ਪੁੱਤ ਚੱਕਦੇ ਤੇ ਗਾਣੇ ਦੀ ਆਵਾਜ਼ ਜਿਹੜੀ ਖੜ ਕੇ ਉੱਥੇ ਪੂਰੇ ਆਸਟ੍ਰੇਲੀਆ ਦੇ ਵਿੱਚ ਸੁਣਨ ਵਾਲੇ ਉਹਨਾਂ ਦੇ ਜਿੰਨੇ ਵੀ ਆਲੇ ਦੁਆਲੇ ਵਾਲੀਆਂ ਗੋਰੀਆਂ ਵੀ ਉਹਨਾਂ ਤੱਕ ਵੀ ਆਵਾਜ਼ ਪਹੁੰਚਦੀ ਕਰਦੇ ਮੇਰਾ ਪੁੱਤ।
ਮੇਰੇ ਉੱਤੋਂ ਫਿਰਦਾ ਏ ਜਿੰਦਵਾਰ ਦਾ। कदी फोन रखा कदी चक्का कुड़ियो घबरू ब्लिंक करे घबरू ब्लिंक करे अखा कुड़ियो गल्ला मैं भी टप्पा कुड़ियो घबरू ब्लिंक करे घबरू ब्लिंक करे अखा कुड़ियो यारी नू लगो के मैं ता डखा कुड़ियो घबरू ब्लिंक करे अखा कुड़ियो यारी नू लगो के मैं ता डखा कुड़ियो।
लो जी अगी तुसी सुन रहे सीजीएस वेले प्रोग्राम दे विच निमरत खैरा दी आवाज दे विच प्यारे श्रोतियो प्रोग्राम इस वेले हरमन स्टूडियो दा तुसी आनंद मानदे पए हो जी ते हरमन स्टूडियो ते हरमन रेडियो आस्ट्रेलिया दे तुसी सुनदे ते इस दे विच तुसी भी जे प्रोग्राम शामिल होना चाहुंदे हो ते बड़ा सौखा तरीका है तुसी सानू ईमेल करनी है जी request@harmanradio.com ते जी हाँ साड़ी ईमेल आईडी है request@harmanradio.com ते जां फिर तुसी टेलीग्राम ते भी सानू ज्वाइन कर सकदे हो टेलीग्राम दे सर्च ऑप्शन दे विच जाके ते लिखना जी हरमन रेडियो बिना किसे स्पेस तो जोड़ के लिखना दोनों शब्दों नू हरमन ते रेडियो जोड़ के लिखोगे ते तुहानू सर्च दे विच आ जाऊगा साडा लोगो उस ते क्लिक करके तुसी सानू सुनेहा जिहड़ा ओ जां वॉइस मैसेज लिखती सुनेहा जिहड़ा ओ भेज सकदे हो जे तुसी कॉल करना चाहुंदे हो सीधा साडे नाल गलबात करना चाहुंदे हो ते तुसी www.harmanradio.com ते जाके अपने मुल्क दे लोकल नंबरां ते आपां तुसी कॉल कर सकदे हो ए वी एक ऑप्शन है जी। ते लो जी प्यारे दोस्तों एक छोटी जी ब्रेक है ब्रेक तो बाद फिर आपां हाजिर हुंदे हां ते एक छोटी जी ब्रेक तो बाद प्रोग्राम दे विच चंद पलां दे विच हाजिर हुंदे जद तक तुहाडे सुनेहे जिहड़े आ जांदे तुहाडी फरमाइशां जिहड़ियां
खूबसूरत आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज भी खूबसूरत परवाज हरमन रेडियो ऑस्ट्रेलिया। फॉर मोर इन्फॉर्मेशन सेंड अस मैसेज ऑन info@harmanradio.com।
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410।
अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो।
I can't believe that it's real. I can't believe that it's happening.
Are you interested in becoming a
ने पूरे करने आड़ी अब फड़के आगे जाज दीवारी सुपने पूरे करने आड़ी फड़के आगे जाज दीवारी होल जवानी देश बेगाना बड़े जिगरे मत कवारी जिद्दा दे विच बदल देने जड़े अज बलंडर ने अपने हिस्से दी दुनिया दे यार सिकंदर ने हिस्से दी दुनिया दे यार सिकंदर ने अपने हिस्से दी दुनिया दे यार सिकंदर ने अपने हिस्से दी दुनिया दे यार सिकंदर ने
Ready go.
ਸ਼ਿਫਟਾਂ ਦੇ ਵਿੱਚ ਟਾਈਮ ਨੀ ਲੱਗਦਾ, ਪਿੰਡ ਨਾਲ ਪੰਗੇ ਕੱਟ ਲੈਨੇ ਆ, ਕੱਲ ਜੇ ਇੱਕ ਦਿਨ ਜਾਇਆ ਹੀ ਆ ਜੇ ਵੱਖਰੋਂ ਫਿਰ ਵੀ ਪੱਟ ਲੈਨੇ ਆ। ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ, ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ, ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ, ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ। ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ, ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ, ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ, ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ। ਅੜਦੇ ਅੜਦੇ ਅੜ ਜਾਣਾ, ਔਖੇ ਸੌਖੇ ਹੁੰਦਿਆਂ ਨੇ ਅਸੀਂ ਦੁਨੀਆ ਨੂੰ ਵੀ ਪੜ ਜਾਣਾ, ਦਿਲ ਰੋਤਿਆ ਟੱਕੇ ਨਹੀਂ ਜਾਣੇ, ਬੜੇ ਪਤੰਦਰ ਨੇ ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ, ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ, ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ, ਦੁਨੀਆ ਦੇ ਯਾਰ ਸਿਕੰਦਰ ਨੇ।
ਜੀ ਆਪਣੇ ਹਿੱਸੇ ਦੀ ਦੁਨੀਆਂ ਦੇ ਯਾਰ ਸਿਕੰਦਰ ਨੇ, ਬੜਾ ਖੂਬਸੂਰਤ ਗੀਤ ਗਾਇਆ ਮੁੰਡੇ ਨੇ, ਬਹੁਤ ਹੀ ਤਾਜੀ ਯੰਗ ਜਿਹਾ ਮੁੰਡਾ, ਬੜੀ ਛੋਟੀ ਜਿਹੀ ਉਮਰ ਦਾ, ਬੜਾ ਸੋਹਣਾ ਗਾਉਂਦਾ। ਹੁਣ ਸੋਹਣਾ ਗਾਊਗਾ ਤੇ ਜਦੋਂ ਗਾਓ ਸੋਹਣਾ ਗਾਊ, ਕਿਉਂਕਿ ਜ਼ਿੰਦਗੀ ਦੇ ਜਿਹੜੇ ਚਾਰ ਪੈਰ ਪਹਿਲਾਂ ਤੁਰਨੇ ਨਾ, ਉਦਾਂ ਹੀ ਜ਼ਿੰਦਗੀ ਦੇ ਸਾਰੇ ਰਾਸਤਿਆਂ ਨੂੰ ਵਿਖਾਉਂਦੇ। ਨਿਆਣਾ ਪਹਿਲੀਆਂ ਕਿਹੜੀਆਂ ਚਾਲਾਂ ਚੱਲਦਾ, ਉਹਦਾ ਸਾਰਾ ਜੀਵਨ ਉਹਦੇ ਤੇ ਗਿਆ। ਅੱਜ ਤੇ ਕਹਿੰਦੇ ਵੀ ਨਿਆਣੇ ਨੂੰ ਛੋਟੀ ਉਮਰੇ ਚੰਗੇ ਰਾਹ ਪਾਓ, ਚੰਗੀ ਸਿੱਖਿਆ ਦਓ, ਚੰਗੇ ਗੁਰੂ ਦੀਆਂ ਗੱਲਾਂ ਸਿਖਾਓ ਤੇ ਤਾਂ ਕਿ ਰਾਹ ਦੇ ਸਹੀ ਪਵੇ। ਇਹ ਸੰਗੀਤ ਵੀ ਹੈ, ਚੰਗਾ ਸੰਗੀਤ ਉਹਨੂੰ ਸਿਖਾਓ ਤਾਂ ਕਿ ਉਹਦਾ ਜਿਹੜਾ ਚੰਗਾ ਨਤੀਜਾ ਨੇੜੇ ਐਵੇਂ ਨਿਕਲ ਜਾਂਦਾ ਕੰਮ। ਜੀ ਸਹੀ ਗੱਲ ਤਾਇਆ ਜੀ। ਲਓ ਜੀ ਜਸਪਾਲ ਸਿੰਘ ਤਾਇਆ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਨੇ ਜਸਪਾਲ ਜੈਨਪੁਰੀ ਸਾਹਿਬ। ਜੈਨਪੁਰੀ ਸਾਹਿਬ ਹੋਰ ਸੁਣਾਓ, ਮਰੀਲੇ ਕਿੱਦਾਂ ਸਿਹਤਾਂ ਠੀਕ ਆ? ਮਰੀਲਾ ਕਿੱਦਾਂ ਇੱਧਰ ਕੋਰੋਨਾ ਕਰਾਨਾ ਨੂੰ ਬਚੇ ਆ ਕਿ ਨਹੀਂ? ਮਰੀਲੇ ਦੇ ਇੱਧਰ ਲਾਗ ਲੂ ਉਡਾਉਣ ਦਾ ਕੀ ਹਿਸਾਬ ਆ? ਕਹਿੰਦੇ ਆਪ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਇਆ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਕਹਿੰਦੇ ਕੱਲ ਵਾਲੀ ਜਿੱਤ ਬਾਰੇ ਦੋ ਗੱਲਾਂ ਸੁਣਾਓ। ਕੱਲ ਵਾਲੀ ਜਿੱਤ ਬਾਰੇ? ਕੱਲ ਕਿਹੜੀ ਜਿੱਤ ਆ ਜੀ? ਕੱਲ ਵਾਲੀ ਮੈਨੂੰ ਲੱਗਦਾ ਜੀ ਮਮਤਾ ਬੈਨਰਜੀ ਦੀ ਗੱਲ ਕਰਦੇ ਹੋਣਗੇ ਜੀ। ਮਮਤਾ, ਅੱਛਾ ਬੈਨਰਜੀ, ਮਮਤਾ ਜਿਹੜੀ ਬੈਨਰਜੀ, ਉਹ ਅਸਲ ਦੇ ਵਿੱਚ ਮੈਂ ਸੁਣਨ ਦੇ ਵਿੱਚ ਕਿਹਾ ਤੇ ਭਾਈ ਦਾ ਮੁੰਡਾ ਮੈਨੂੰ ਦੱਸਦਾ ਵੈਸਟ ਬੰਗਾਲ ਦੇ ਵਿੱਚੋਂ ਜੇਤੂ ਕਰਾਰ ਹੋ ਗਏ ਆ। ਉਹ ਪਤਾ ਨੀ ਹੁਣ ਉਹ ਤਾਂ ਸੱਚ ਅੱਜ ਭਲ ਕੀ ਹੋਈ, ਇਹ ਤਾਂ ਮੈਨੂੰ ਅੱਜ ਹੁਣ ਖ਼ਬਰ ਹੋਈ ਮੈਨੂੰ ਭਾਈ ਦਾ ਮੁੰਡਾ ਕਹਿੰਦੇ ਉਹਦਾ ਜੇਤੇ ਨਾਲ ਹੀ ਆ ਤੇ ਪਤਾ ਨੀ ਹੁਣ ਅੱਜ ਦੀ ਗੱਲ ਕੀਤੀ ਤਾਜੀ। ਇਹ ਆਪਾਂ ਨੂੰ ਭਾਜੀ ਹੋਣੀ ਦੱਸਣਗੇ ਵੀ ਕਾਹਦੇ ਬਾਰੇ ਪੁੱਛਦੇ ਨੇ। ਚਲੋ ਦੱਸ ਦਿਓ ਜੀ ਕਿਹੜਾ ਕੋਈ ਮੈਚ ਮੂਚ ਵੈਸੇ ਜਿੱਤਾਂ ਬਾਰੇ ਤਾਂ ਪਤਾ ਨੀ। ਹਾਂਜੀ ਹਾਂਜੀ, ਮਮਤਾ ਬੈਨਰਜੀ ਦੀ ਗੱਲ ਕਰਦੇ ਨੇ। ਉਹ ਅਸਲ ਦੇ ਵਿੱਚ ਨਾ ਸਿਆਸਤ ਦੇ ਵਿੱਚ ਜੈਨਪੁਰੀ ਸਾਹਿਬ ਵਾਲਾ ਆਪਾਂ ਤੇ ਬਾਰੇ ਓਦਾਂ ਜਾਣਦੇ ਨਹੀਂ, ਪਰ ਓਦਾਂ ਮੈਂ ਕਹਿੰਦਾ ਵੀ ਜੇ ਉਹ ਜਿੱਤ ਗਈ ਆ ਇਹ ਉਹਦੀ ਦਲੀਲ ਆ, ਇਹ ਮਤਲਬ ਬੰਗਾਲ ਦੇ ਲੋਕ ਜਿਹੜੇ ਬੰਗਾਲੀ ਆ, ਬੰਗਾਲੀ ਦਾ ਤੇ ਉਹ ਜਿਹੜੀ ਆ ਬੜੀ ਬੀਬੀ ਗੜ ਆ, ਇਸ ਗੱਲੋਂ ਉਹ ਭਾਵੇਂ ਬਿਮਾਰ ਸ਼ਿਮਾਰ ਵੀ ਰਹੀ ਖਰੇ ਜੀ, ਪਰ ਉਹ ਉਦਾਂ ਤੇ ਉਹ ਮਤਲਬ ਕਿਉਂਕਿ ਜਿਹੜੀ ਉਹਦੀ ਬੋਲੀ ਆ, ਜਿਹੜਾ ਉਹਦਾ ਅੰਦਾਜ਼ ਆ, ਜਿਹੜਾ ਉਹਦਾ ਸਟਾਈਲ ਆ, ਜਿਹੜੀ ਉਹਦੀ ਨਿਡਰਤਾ, ਇਹ ਉਹਨੂੰ ਜਿਤਾਉਣਾ ਹੀ ਸੀ। ਇਹ ਸੁਣਨ ਦੇ ਵਿੱਚ ਆਇਆ ਵੀ ਇਹ ਇੱਕ ਵਾਰ ਨੀ, ਦੋ ਵਾਰ ਨੀ, ਤੀਜੀ ਵਾਰ ਜਿੱਤੀ ਹੈ। ਜੇ ਬੰਦਾ ਤੀਜੀ ਵਾਰ ਜਿੱਤਿਆ ਇਹਦਾ ਮਤਲਬ ਵੀ ਵੈਸਟ ਬੰਗਾਲ ਵਾਲੇ, ਕਿਉਂਕਿ ਮੈਂ ਤੇ ਟਰੱਕ ਚਲਾਇਆ ਵੈਸਟ ਬੰਗਾਲ ਚ ਹੀ ਚਲਾਇਆ, ਜੂਨ ਕੁੰਦਰ ਫਾਟਕ, ਚਰਕੁੰਡਾ ਜਾਂ ਧੰਨਵਾਦ ਕੋਮਾਡੂ ਵੀ, ਇਹ ਸਾਰੇ ਵੈਸਟ ਬੰਗਾਲ ਚ ਹੀ ਹੈ। ਚਲੋ ਇਹ ਧੰਨਵਾਦ ਤੇ ਵਿਆਹ ਕੇ ਆ ਗਿਆ ਨਾ, ਇਹ ਚਰਕੁੰਡਾ ਕੋਮਾਡੂ ਵੀ ਇਹ ਸਾਰੇ ਵੈਸਟ ਬੰਗਾਲ ਚ, ਤੇ ਮੇਰੇ ਆ ਵੈਸਟ ਬੰਗਾਲ ਦੇ ਲੋਕ ਜਿਹੜੇ ਆ, ਉਹ ਬੰਦਾ ਜੇ ਉਹਨਾਂ ਨੂੰ ਕੋਈ ਚੰਗਾ ਲੱਗ ਗਿਆ, ਦਿਲ ਨੂੰ ਲੱਗ ਗਿਆ, ਫਿਰ ਉਹਦੇ ਤੇ ਗਿਆਨ ਆਦਮੀ ਨੇ ਉਹ ਪੜ੍ਹੇ ਆ। ਇਵੇਂ ਨੀ ਵੈਸਟ ਬੰਗਾਲੀ ਜਿਹੜੇ ਆ, ਬੰਗਾਲੀ ਬਿਲਕੁਲ ਹੀ ਤਾਬੜ ਤੋੜ ਨਹੀਂ, ਉਦਾਂ ਦੇ ਚਲੋ ਬੰਗਾਲੀ ਰਹਿਣ ਸਹਿਣ ਦੇ ਵਿੱਚ ਉਹ ਵਾਲੇ ਸਿਆਣੇ ਨੀ ਮੰਨੇ ਗਏ, ਉਹ ਗੰਦ ਗੁੰਦ ਹੀ ਪਾ ਕੇ ਰੱਖਦੇ ਆ, ਔਰ ਉਦਾਂ ਪੜ੍ਹੇ ਜਿਹੜੇ ਆ ਉਹ ਪੜ੍ਹੇ ਪੜ੍ਹੇ ਸੀ, ਉਹ ਬੰਦੇ ਦੀ ਪਛਾਣ ਰੱਖਦੇ ਕਿਹੜਾ ਠੀਕ ਆ ਕਿਹੜਾ ਗਲਤ ਆ। ਠੀਕ ਆ ਵੀ ਉਹ ਜੇ ਜਿੱਤੀ ਉਹਨੇ ਆਪਣੀ ਮਿਹਨਤ ਆ, ਉਹਦਾ ਆਪਣਾ ਉਹਦੇ ਵਿੱਚ ਉਹ ਬੰਗਾਲੀ ਜਿਹੜੇ ਆ ਉਹ ਵੇਖਦੇ ਆ, ਚੰਗਾ ਸਮਝਦੇ ਆ, ਚੰਗੀ ਗੱਲ ਆ। ਬਾਕੀ ਕਹਿੰਦੇ ਤਾਇਆ ਜੀ ਗੀਤ ਸੁਣਾ ਦਿਓ ਗੁਰਦਾਸ ਮਾਨ ਦਾ, ਤੀਨ ਪਾਚਕ ਮਤ ਕਰਿਓ ਗੋਡਿਆਂ ਨੀਚੇ ਧਰ ਲੂੰਗਾ, ਇਹ ਹਰਿਆਣੇ ਦਾ ਗੀਤ ਆ। ਅੱਛਾ ਵਾਹ ਵਾਹ ਵਾਹ, ਲੈ ਲਾਵਾਂਗੇ ਜ਼ਰੂਰ ਲਾਵਾਂਗੇ। ਤੇ ਬਾਕੀ ਕਹਿੰਦੇ ਜੀ ਨਵਾਂ ਗੀਤ ਸੁਣਾ ਦਿਓ ਗੁਰਦਾਸ ਮਾਨ ਦਾ, ਫਿਰ ਸਹੀ ਕਿਤੇ ਦੂਸਰਾ ਕਹਿੰਦੇ ਜੀ ਆ ਨਵਾਂ ਕਿਹੜਾ ਗੁਰਦਾਸ ਮਾਨ ਦਾ, ਕਹਿੰਦੇ ਫਿਰ ਕਿਤੇ ਸੁਣ ਲਾਂਗੇ, ਤੇ ਆ ਤੁਸੀਂ ਨਵਾਂ ਗੀਤ ਸੁਣਾ ਦਿਓ। ਕਿੰਨੇ ਆਏ ਕਿੰਨੇ ਗਏ ਪਾਰਟ ਟੂ ਜਿਹੜਾ ਰਣਜੀਤ ਬਾਵਾ ਨੇ ਉਹ ਕੱਢਿਆ, ਵੈਸੇ ਕਿੰਨੇ ਆਏ ਕਿੰਨੇ ਗਏ ਉਹ ਵੀ ਬੜਾ ਬਾ ਕਮਾਲ ਦਾ ਸੀ ਗੀਤ ਤਾਂ ਜੀ, ਉਹਨਾਂ ਨੇ ਆਹ ਗੀਤ ਹੁਣ ਨਵਾਂ ਸੁਣਨਾ ਚਾਹਿਆ, ਇਹ ਆਪਾਂ ਜ਼ਰੂਰ ਸੁਣਾਵਾਂਗੇ। ਜਿੰਨੇ ਕਹੋ ਤੁਸੀਂ ਗੀਤਾਂ ਦੀਆਂ ਤੇ ਆਪਾਂ ਜਗੜ ਗਾਣੀਆਂ ਕੱਢਦੇ ਬੁਰੀਆਂ। ਤੇ ਬਾਕੀ ਤਾ ਜੀ ਜੈਨਪੁਰੀ ਸਾਹਿਬ ਕਹਿੰਦੇ ਨੇ ਮੰਨ ਗਿਆ ਤਾ ਜੀ ਆਲ ਰਾਊਂਡਰ ਹੋ ਤੁਸੀਂ, ਕਾਹਦਾ ਆਲ ਰਾਊਂਡਰ ਕਿਹਦਾ, ਤਾ ਜੀ ਜਿਹੜੀਆਂ ਸਾਰੀਆਂ ਜਾਣਕਾਰੀਆਂ ਰੱਖਦੇ ਉਹਨੇ ਸਿਆਸਤ ਦੇ ਬਾਰੇ, ਉਹਦਾ ਕੋਈ ਜੈਨਪੁਰੀ ਸਾਹਿਬ ਮੇਰਾ ਕੋਈ ਨਾ ਤਜਰਬਾ ਨਹੀਂ ਇੰਨਾ ਕਾ ਵੀ ਮੈਂ ਉਹ ਇਲਾਕੇ ਚ ਰਿਹਾ ਕਰਕੇ ਤਾਂ ਮੈਨੂੰ ਪਤਾ, ਇਧਰ ਆਸਨਸੋਲ ਇਧਰਲਾ ਇਲਾਕਾ ਨਾ, ਇਹ ਬਾਬਾ ਮੇਰਾ ਯਾਰ ਵੀ ਆਸਨਸੋਲ ਵਾਲੇ ਗੁਰਦੁਆਰੇ ਆ, ਤੇ ਅਸਲ ਦੇ ਵਿੱਚ ਇਹ ਸਾਰਾ ਇਲਾਕਾ ਮੈਂ ਉੱਪਰ 15-16 ਸਾਲ ਰਿਹਾ, ਤੇ ਕੋਮਾਂਡੂ ਵੀ ਬੜਾ ਚਾਹੀਦਾ ਇਹ ਇਲਾਕੇ ਦਾ ਪਤਾ। ਮੈਂ ਤੁਹਾਨੂੰ ਦੱਸਿਆ ਵੀ ਸਾਰੇ ਬੰਗਾਲੀ ਦੇ ਮੇਰੇ ਯਾਰ ਸੀ, ਤਾਂ ਉਹਨਾਂ ਸਮਿਆਂ ਦੇ ਵਿੱਚ ਇਸ ਇਲਾਕੇ 'ਚ ਰਹੇ ਹਾਂ, ਅਤੇ ਉਹ ਸੁਭਾਅ ਨਹੀਂ ਇਲਾਕੇ ਦਾ ਕਿਤੇ ਕਿਤੇ ਬਦਲਦਾ ਹੁੰਦਾ। ਹੁਣ ਤੁਸੀਂ ਜੇ ਮੰਨ ਲਓ ਕਪੂਰਥਲੇ ਦਾ ਇਲਾਕੇ ਦਾ ਦੇਖੀਏ, ਤੁਹਾਨੂੰ ਪਤਾ ਇਹਨਾਂ ਨੇ ਸੁਭਾਅ ਕਿੱਦਾਂ ਦੇ, ਜੇ ਤੂੰ ਲੁਧਿਆਣੇ ਵਾਲੇ ਤੁਸੀਂ ਉੱਧਰ ਰਹੇ ਹਾਂ ਤੁਹਾਨੂੰ ਲੁਧਿਆਣੇ ਦਾ ਸੁਭਾਅ ਪਤਾ ਹੋਣਾ, ਜੇ ਤੁਸੀਂ ਗੁਰਦਾਸਪੁਰ ਆ ਗਏ ਆ ਤੁਹਾਨੂੰ ਉਹਨਾਂ ਦਾ ਪਤਾ ਹੋਣਾ, ਇਹ ਤਰਨ ਤਾਰਨ ਵਾਲਾ ਇਲਾਕਾ ਰਿਹਾ ਤੁਹਾਨੂੰ ਉਹਨਾਂ ਦਾ ਪਤਾ ਹੋਣਾ, ਇਹ ਇਲਾਕੇ ਇਲਾਕੇ ਦਾ ਫਰਕ ਹੁੰਦਾ, ਅਤੇ ਉਹ ਇਲਾਕੇ ਦੇ ਹਿਸਾਬ ਨਾਲ ਬੰਦੇ ਦੇ ਸੁਭਾਅ ਹੁੰਦੇ, ਸੁਭਾਵਾਂ ਦੇ ਅਨੁਸਾਰ ਹੀ ਉਹਨਾਂ ਦੀ ਚੋਣ ਹੁੰਦੀ ਹੈ, ਨੇੜਿਆਂ ਦੀ ਚੋਣ, ਬੋਲ ਬਾਣੀ ਦੀ ਚੋਣ, ਘਰਾਂ ਦੀ ਚੋਣ, ਤੇ ਲੀਡਰਾਂ ਦੀ ਵੀ ਚੋਣ, ਇਹ ਉਹਨਾਂ ਅਨੁਸਾਰ ਆ ਜੀ। ਜੇ ਹੁਣ ਕੋਈ ਤੁਸੀਂ ਗੁਰਦਾਸਪੁਰ ਚਿੱਤੇ ਲੜੀਆ ਨੇਤਾ ਖੜਾ ਕਰ ਦਿੱਤਾ ਤਾਂ ਉਹਨੂੰ ਕਿਸੇ ਨੂੰ ਵੋਟ ਹੀ ਨਹੀਂ ਪਾਉਣੀ, ਤੇ ਜੇ ਕੋਈ ਦਲੇਰ ਜਿਹੜਾ ਅੜ ਗਿਆ ਹਰ ਥਾਂ ਤੇ ਜਿਹੜਾ ਮਰਨ ਉਹਨਾਂ ਡਰੇ, ਇੱਦਾਂ ਦਾ ਬੰਦਾ ਖੜਾ ਕਰਤਾ ਗੁਰਦਾਸਪੁਰੀਆਂ ਨੇ ਝੱਟ ਵੋਟਾਂ ਉਹਨੂੰ ਪਾ ਦੇਣੀਆਂ, ਜੇ ਉਹ ਇਲਾਕੇ ਦੇ ਹਿਸਾਬ ਨਾਲ ਸਾਰਾ ਕੁਛ ਹੁੰਦਾ। ਜਿਹੜਾ ਇਲਾਕਾ ਪੜ੍ਹਿਆ ਲਿਖਿਆ ਜੇ ਤੁਸੀਂ ਅਨਪੜ੍ਹ ਨੇ ਤਾਂ ਉੱਥੇ ਖੜਾ ਕਰ ਦੋਗੇ, ਤਾਂ ਉੱਥੇ ਕਿੱਥੇ ਉਹਨੂੰ ਵੋਟ ਕੋ ਪਾ ਦੋ, ਕਿਉਂਕਿ ਪੜ੍ਹਿਆ ਨੂੰ ਉਦਾਂ ਦਾ ਬੰਦਾ ਹੀ ਚਾਹੀਦਾ, ਪਾੜੇ ਪਾਰਕੂ ਹੁੰਦੇ ਆ, ਇਹ ਕਰਕੇ ਬੰਦਾ ਜਿਹੜਾ ਪਾਰਕੂ ਆ ਉਹ ਤੇ ਝੱਟ ਮਿੰਟ ਵੀ ਖਿਆਲ ਲੈਂਦਾ। ਉਹ ਜਿਹੜੀ ਬੀਬੀ ਆ ਉਹ ਮੇਰੇ ਅਨੁਸਾਰ, ਕਿਉਂਕਿ ਮੈਂ ਉੱਥੇ ਜਾਣਾ, ਉਹਦਾ ਸੁਭਾਅ ਜਿਹੜਾ ਉਹ ਉਹਨਾਂ ਬੰਗਾਲੀਆਂ ਦੇ ਹਿਸਾਬ ਨਾਲ ਬਿਲਕੁਲ ਫਿੱਟ ਬੈਠਦਾ, ਤੇ ਬਾਕੀ ਦਲੇਰ ਆ ਉਹਦਾ, ਇੱਕ ਚੰਗਾ ਔਰਾ, ਜਿਹੜੇ ਕਿ ਉਸ ਇਲਾਕੇ ਦੇ ਲਈ ਉਹਨਾਂ ਨੂੰ ਫੈਕਟਰੀ ਨਹੀਂ ਹੈ। ਬਾਕੀ ਤਾਂ ਜੀ ਇੱਧਰ ਮਨਜੀਤ ਸਿੰਘ ਜੈਨਪੁਰੀ ਸਾਹਿਬ ਵੀ ਆਏ ਨੇ। ਲਓ ਜੀ ਜੈਨਪੁਰ ਨੂੰ ਇੱਕ ਨਹੀਂ ਬੰਦੇ ਦੋ ਆ ਗਏ। ਵਾਹ ਵਾਹ ਵਾਹ, ਲੈ ਬਈ ਜੈਨਪੁਰੀ ਸਾਹਿਬ ਤੁਹਾਡੇ ਪਿੰਡੋਂ ਇੱਕ ਬੰਦਾ ਆਪਣਾ ਹੋਰ ਡਾਕਟਰ ਸਾਹਿਬ ਆਏ ਆ। ਡਾਕਟਰ ਸਾਹਿਬ ਨੂੰ ਮੈਂ ਕਈ ਵਾਰ ਕਿਹਾ ਵੀ ਸਾਡਾ ਤੁਸੀਂ ਕੱਟੀ ਹੋਊ ਜੇ ਤੋਰੀ ਗਈ ਦੁਨੀਆ ਤੋਂ ਉਦੋਂ ਇਹਨਾਂ ਨੇ ਵੇਖਣ ਆਉਣਾ। ਤੇ ਮੈਂ ਕਈ ਵਾਰ ਕਿਹਾ ਹੈਗਾ ਤੁਹਾਡੇ ਪਿੰਡ ਦੇ ਬੰਦੇ ਆਖੇ ਨੀ ਲੱਗਦੇ ਜੈਨਪੁਰੀ ਸਾਹਿਬ। ਮੈਂ ਡਾਕਟਰਾਂ ਨੂੰ ਕਿਹਾ ਘੁੰਮਲਾ ਪਾਣੀ ਦਵਾਈ ਦੱਸ ਦੋ, ਲਿਖ ਕੇ ਦੇ ਦੋ, ਇੱਥੇ ਅਸੀਂ ਉਹ ਲੈ ਆਉਂਦੇ ਹਾਂ ਕਿ ਬਿਲਕੁਲ ਨਹੀਂ ਤੁਹਾਡੀਆਂ ਸੁਵਿਧਾਵਾਂ ਦਾ ਸਾਨੂੰ ਕੋਈ ਫਾਇਦਾ ਤਾਂ ਹੋਵੇ ਕਿ ਨਾ। ਆਹ ਫਿਲਹਾਲ ਤਾਂ ਕਹਿੰਦੇ ਆਪਣੀਆਂ ਸੁਵਿਧਾਵਾਂ ਦਾ ਫਾਇਦਾ ਲੈਣਾ ਚਾਹੁੰਦੇ ਨੇ। ਕਹਿੰਦੇ ਗੀਤ ਸੁਣਨਾ ਬੇਬੇ ਬਾਪੂ, ਤੇ ਬੇਬੇ ਬਾਪੂ ਤੇ ਜੈਨਪੁਰੀ ਸਾਹਿਬ ਡਾਕਟਰ ਸਾਹਿਬ ਇਹ ਤੇ ਮੈਨੂੰ ਲੱਗਦਾ ਵੀ 500-600 ਡਾਕਟਰਾਂ ਨੇ ਸਿੰਗਰਾਂ ਨੇ ਗਾਇਆ, ਹੋ ਸਕਦਾ ਵਿੱਚੋਂ ਕੋਈ ਡਾਕਟਰ ਵੀ ਹੋਣ। ਤੇ ਇਹ 500-600 ਬੰਦਿਆਂ ਨੇ ਗਾਇਆ, ਤੁਸੀਂ ਕਿਹੜੇ ਦਾ ਸੁਣਨਾ? ਇਹਨਾਂ ਨੇ ਤਾਂ ਜੀ ਆਰਨੇਤ ਦਾ ਸੁਣਨਾ। ਹਾਂ ਨੇਤ ਰਾਮ ਦਾ, ਇਹ ਨੇਤ ਰਾਮ ਆ ਆਰਨੇਤ ਨੇ। ਉਹ ਮੈਨੂੰ ਭਾਈ ਦਾ ਮੁੰਡਾ ਕਹਿੰਦਾ, ਕਹਿੰਦਾ ਤਾਇਆ ਇਹ ਪੰਡਤਾਂ ਦਾ ਮੁੰਡਾ ਨੇਤ ਰਾਮ ਗਾਉਂਦਾ ਬੜਾ ਵਧੀਆ। ਮੈਂ ਕਿਹਾ ਕਿਹੜਾ? ਉਹ ਮੈਂ ਸੁਣਿਆ ਮੈਂ ਨੇਤ ਰਾਮ ਨੇ ਛਾਇਆ ਪਿਆ, ਉਹਨਾਂ ਆਰਨੇਤ ਰਖਾ ਲਿਆ। ਕਹਿੰਦਾ ਨੇਤ ਰਾਮ ਨੇ ਰਾਮ ਨੇਤ ਰੱਖ ਦੋ ਮੇਰਾ ਨਾਮ। ਰਾਮ ਨੂੰ ਉਹਨੇ ਕੱਟ ਕੇ ਆਰ ਕਰ ਦਿੱਤਾ, ਨੇਤ ਨੇਤ ਹੀ ਰਹਿਣ ਦਿੱਤਾ। ਨੇਤ ਰਾਮ ਬੜਾ ਤੇਜ਼ ਬੰਦਾ, ਇਹਦੇ ਨੇਤ ਰਾਮ ਦੇ ਗੀਤ ਸੁਣਨ ਲਈ ਉਹਨੇ ਇੱਕ ਦੋ ਗੀਤ ਚੰਗੇ ਗਾਏ ਆ, ਬਾਕੀ ਨੇਤ ਰਾਮ ਵਿੱਚ ਉੜਦੀਆਂ ਪਤਾਲ ਵੀ ਮਾਰ ਗਿਆ ਦੋ ਚਾਰ। ਕਹਿੰਦੇ ਜੀ ਸਾਡੇ ਗੁਆਂਢੀ ਨੇ ਇਹ ਜਸਪਾਲ ਭਾਜੀ, ਕਹਿੰਦੇ ਨੇ ਮਨਜੀਤ ਭਾਜੀ ਤੁਹਾਡੇ ਗੁਆਂਢੀ ਆ, ਤਾਂ ਹੀ ਨੀ ਆਖੇ ਲੱਗਣ ਲੱਗ। ਕਹਿੰਦੇ ਚੰਦਰਾ ਗਵਾਂਢ ਨਾ ਹੋਵੇ, ਲਾਈ ਲੱਗ ਨਾ ਹੋਵੇ ਘਰ ਵਾਲਾ। ਨਹੀਂ ਜੈਨਪੁਰੀ ਸਾਹਿਬ ਆ। ਲਓ ਬਿਤਾ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਨੇ ਲਖਵੀਰ ਸਿੰਘ ਭਾਜੀ। ਉਹ ਬਲੈ ਲਖਵੀਰ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਲੱਖ ਦੀਆਂ ਨੇ ਵੀ ਹੋਲੀ। ਤਾਇਆ ਜੀ ਕਹਿੰਦੇ ਮਨਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ, ਹਾਜ਼ਰੀ ਪ੍ਰਵਾਨ ਕਰਿਓ ਜੀ। ਸਤਿ ਸ਼੍ਰੀ ਅਕਾਲ, ਹਾਜ਼ਰੀ ਪ੍ਰਵਾਨ ਜੀ, ਸਾਡੇ ਦਿਲ ਦੇ ਦਰਵਾਜ਼ੇ ਤੇ ਲੱਖਵੀਰ ਜੀ ਤੁਹਾਡੇ ਲਈ ਸਦਾ ਹੀ ਖੁੱਲੇ ਆ, ਚੜ੍ਹਦੀ ਕਲਾ ਜੀ। ਕਹਿੰਦੇ ਜੀ ਗਾਣਾ ਸੁਣਾ ਦਿਓ ਜੀ, ਜੇ ਕਿਤੇ ਮੈਂ ਬਾਬਾ ਹੁੰਦਾ। ਹਾਂ ਬਾਲਾ ਹੀ ਸੌਰ ਖਰਾਬਾ ਹੁੰਦਾ, ਤੇ ਇਹ ਗਾਣਾ ਕਾਹਦਾ ਵਾ, ਇਹ ਸੱਚ ਆ, ਸੱਚ ਆ ਵੀ ਅੱਜ ਕੱਲ੍ਹ ਜੇ ਕੁਛ ਨਾ ਬਣੋ ਨਾ ਬੰਦਾ ਬਾਬਾ ਬਣ ਜਾਵੇ ਤੇ ਮੈਂ ਕਹਿੰਦਾ ਵੀ ਸਤਾਂ ਪੀੜੀਆਂ ਉਹ ਕਹਾ ਕਠਾ ਗੱਲ। ਸਾਡੇ ਬੰਦੇ ਭੋਲੇ ਵਾਲੇ ਬਾਲੇ ਲੋਲੜਾ, ਭੋਲੇ ਵੀ ਛੱਡ ਦੇ ਲੋਲੜ ਬਾਲੇ। ਜੇ ਦੋ ਚਾਰ ਗੱਲਾਂ ਦੱਸਦੀਆਂ ਨਾ ਇੱਥੇ, ਮੈਂ ਖੋਲਦਾ ਨਾ ਕੋਈ ਮਾੜਾ ਮੋਟਾ ਕੋਈ ਬਣਾ ਲਾ ਆਪਣਾ ਅੰਦਰੋਂ ਦਰੀਆ, ਤੇ ਮੈਂ ਕਹਿੰਦਾ ਵੀ ਮੈਂ ਤੁਹਾਡੇ ਦਿਲ ਦੀਆਂ ਗੱਲਾਂ ਹੀ ਜਾਣਨਾ ਨਾ। ਤੇ ਪਹਿਲਾਂ ਦੇ ਗਾਹਕ ਬੁੜੀਆਂ ਨੇ ਆਉਣਾ ਬਹੁਤੀਆਂ, ਤੇ ਬਾਬਾ ਜੀ ਸਾਡੇ ਇਹ ਮਰ ਗਏ ਤੇ ਬੁਲਾਉਣਾ। ਮੈਂ ਦੋ ਚਾਰ ਗੱਲਾਂ ਐਵੇਂ ਦੱਸ ਦਿੱਤੀਆਂ ਨਾ ਜਿਹੜੀਆਂ ਆਮ ਹੀ ਹਰ ਘਰ ਚ ਹੀ ਹੁੰਦੀਆਂ, ਤੇ ਬੁੜੀਆਂ ਨੇ ਮੇਰੀਆਂ ਲੱਤਾਂ ਘੁੜ ਘੁੜ ਪਿੰਗਣੀਆਂ ਛੋਟੀਆਂ ਕਰ ਦੇਣੀਆਂ। ਮੈਂ ਤੈਨੂੰ ਸੱਚ ਕਹਿੰਦਾ ਭੋਲੇ ਬਾੜੇ ਆ ਆਪਣੇ ਜਿਹੜੇ ਵਿਚਾਰੇ ਨਾ ਲਾਈ ਲੱਗ ਵਾਲੇ ਆ। ਮੈਂ ਪਹਿਲਾਂ ਕਿਹਾ ਲਾਈ ਲੱਗ ਨਾ ਹੋਵੇ ਘਰ ਵਾਲਾ, ਜਾਂ ਰੰਗ ਵਾਲਾ ਨਾ ਹੋਵੇ। ਕਸੂਰ ਉਹਨਾਂ ਦਾ ਨੀ, ਦੁਨੀਆਂ ਦੁਖੀ ਵਾਲੀ, ਦੁਖੀ ਜਿੱਦਾਂ ਫੋੜੇ ਕਿਸੇ ਦਾ ਫੋੜਾ ਹੋਇਆ ਹੋਵੇ ਨਾ। ਤੁਸੀਂ ਤਾਂ ਹੁਣ ਚਲੋ ਹੁਣ ਤਾਂ ਫੋੜੇ ਉਵੇਂ ਦੁਨੀਆਂ ਲੱਗੇ ਲੱਗਿਆ, ਚਲੋ ਜਿੰਨੇ ਤੁਸੀਂ ਸੁਣਨ ਵਾਲੇ ਤੁਹਾਨੂੰ ਤਾਂ ਨਿੱਕੇ ਹੁੰਦੇ ਨੂੰ ਕੋਈ ਨਾ ਕੋਈ ਫੋੜਾ ਫੜਾ ਹੋਇਆ ਇਹ ਹੋਊ ਫਿਰਦੇ ਨੇ। ਜਿਹੜੀ ਜੈਨਪੁਰੀ ਸਾਹਿਬ ਨੂੰ ਤਾਂ ਹੋਈ ਹੋਣੀ ਮੈਨੂੰ ਲੱਗਦਾ, ਫੋੜਿਆਂ ਨਾਲ ਇਹ ਤੇ ਜਾਣਦੇ ਆ, ਫੋੜਿਆਂ ਨਾਲ ਵਾਹ ਵਾਹ ਹੋਵਾ, ਕਿਉਂਕਿ ਇਹ ਤੇ ਉਸ ਦੌਰ ਨੂੰ ਇਹਨਾਂ ਨੇ ਦੇਖਿਆ ਹੀ ਆ। ਇਹਨਾਂ ਮਿੱਟੀ ਪਾਪਾ ਠੀਕ ਵੀ ਕੀਤੇ ਤੇ ਫੋੜੇ ਤੇ ਜੇ ਕੋਈ ਫੂਕ ਮਾਰਦੇ ਨਾ ਤੇ ਨਿਆਣੇ ਨੂੰ ਐਂ ਲੱਗਦਾ ਬੜਾ ਆਰਾਮ ਆਇਆ, ਤੇ ਫੂਕ ਮਾਰਨ ਦੇ ਨਾਲ ਠੰਡੀ ਜੀ ਹਵਾ ਨਾ ਫੋੜੇ ਨੂੰ ਚੰਗੀ ਲੱਗਦੀ। ਤੇ ਦੁਖੀਆਂ ਨੂੰ ਤੂੰ ਜੇ ਕੋਈ ਬਾਬਾ ਕਹਿ ਦੇ ਵੀ ਮੈਂ ਤੇਰੇ ਨਾਲ ਹਾਂ, ਤੇ ਉਹਨਾਂ ਨੂੰ ਤਾਂ ਫੋੜੇ ਤੇ ਫੂਕ ਕਰਕੇ ਸਵਾਦ ਹੀ ਆਉਂਦਾ, ਬਸ ਠੀਕ ਆ ਵੀ ਹੁਣ ਬਾਬੇ ਨੇ ਕਹਿਤਾ ਮੈਂ ਨਾਲ ਹਾਂ ਹੁਣ ਨਹੀਂ ਮਰਦੇ। ਤੇ ਫੋੜੇ ਤੇ ਫੂਕ ਮਾਰੇ ਤੇ ਫੋੜਾ ਹਟਦਾ ਨਹੀਂ, ਇਹ ਜੈਨਪੁਰੀ ਸਾਹਿਬ ਵੀ ਜਾਣਦੇ ਆ। ਨਾ ਮਿੱਟੀ ਪਾਏ ਹਟਣਾ ਹਟਣਾ ਉਹਨੇ ਆਪਣੀ ਮਸਤੀ ਨਹੀਂ ਹੈ, ਸੰਸਾਰੀ ਕਵੀ ਏਦਾਂ ਹੀ ਹੈ, ਦੁੱਖ ਜਾਣੇ ਆਪਣੇ ਸਮੇਂ ਦੇ ਨਾਲ। ਤੇ ਬਾਬੇ ਨੇ ਵਿੱਚੋਂ ਹਮਲਾ ਸ਼ੇਰੀ ਦੇ ਛੱਡਣੀ, ਕੋਈ ਨਹੀਂ ਕੋਈ ਨਹੀਂ। ਇਹ ਮਨੋਵਿਗਿਆਨ ਆ, ਸਮੇਂ ਦੇ ਵਿੱਚ ਕਿਸੇ ਨੂੰ ਕੋਈ ਸਹਾਰਾ ਦੇ ਦਿਓ, ਹੌਸਲਾ ਦੇ ਦਿਓ, ਉਹ ਸਮੇਂ ਨੂੰ ਸੋਹਣਾ ਕੱਢ ਲੈਂਦਾ। ਜਿਵੇਂ ਕੋਰੋਨਾ ਦਾ 14 ਦਿਨ ਦਾ ਸਮਾਂ, ਇਸ 14 ਦਿਨ ਦੇ ਵਿੱਚ ਤੁਸੀਂ ਨਿਰਾਸ਼ ਹੋ ਗਏ ਤੇ ਮਰ ਗਏ, ਜੇ ਤੁਸੀਂ ਹੱਲਾਸ਼ੇਰੀ ਕੀਤਾ ਹਿੰਮਤ ਜਿਹੜਾ ਤੁਸੀਂ ਬਚ ਗਏ। ਤੇ ਉਹ ਹੱਲਾਸ਼ੇਰੀ ਜਿਹੜਾ ਦਿੰਦਾ ਆ, ਉਹ ਉਹਨੂੰ ਤੁਸੀਂ ਬਾਬਾ ਕਹਿ ਲਓ, ਸਾਧੂ ਕਹਿ ਲਓ, ਕੁਛ ਕਹਿ ਲਓ, ਤੇ ਚੰਗੀ ਚੀਜ਼ ਜੇ ਕੋਈ ਚੰਗਾ ਹੱਲਾਸ਼ੇਰੀ ਦੇਣਾ। ਤੇ ਜੇ ਕੋਈ ਉਹ ਹੱਲਾਸ਼ੇਰੀ ਨਾ ਲੈ ਕੇ ਤੁਹਾਡੇ ਕੋਲ ਮਾਇਆ ਹੀ ਖਟਖਟ ਖਾ ਗਿਆ, ਤਾਂ ਲਖਵੀਰ ਸਿੰਘ ਜੀ ਫਿਰ ਉਹ ਬਾਬੇ ਜਿਹੜੇ ਆ ਐਸੇ ਹੈ ਦੁਨੀਆਂ ਦੇ ਬਹੁਤ, ਜਿਹੜੇ ਭੋਲਿਆਂ ਦਾ ਨਜਾਇਜ਼ ਫਾਇਦਾ ਬੜਾ ਚੱਕਦੇ ਆ। ਤੇ ਤੁਹਾਨੂੰ ਲੱਗਣਾ ਕਿ ਉਹ ਬਾਬੇ ਅੰਤਰਯਾਮੀ ਆ, ਜਾਣਦੇ ਉਹ ਕੱਖ ਨੇ। ਮੈਂ ਕਈ ਬਾਬਿਆਂ ਨੂੰ ਜਾ ਕੇ ਮਿਲਿਆ, ਔਰ ਮੈਂ ਤਾਂ ਰਿਹਾ ਹੀ ਬਾਬਿਆਂ ਜੀ, ਤੂੰ ਸੱਚ ਪੁੱਛਾਂਗੇ, ਤੇ ਸਭ ਜਿਹੜੇ ਨਾ ਮਤਲਬ ਕੋਰੇ ਅਨਪੜ ਬਹੁਤੇ ਜ਼ਿਆਦਿਆਂ ਨੂੰ, ਤੇ ਮੈਂ ਕੀ ਕਹਿਣਾ, ਜਮਾਂ ਕੱਖ ਕਿਸੇ ਚੀਜ਼ ਦਾ ਪਤਾ ਨਹੀਂ। ਤੇ ਦੁਨੀਆ ਕਰੋੜਾਂ ਹੀ ਮਗਰ ਲਾਈ ਆ, ਤੇ ਮੈਂ ਕਹਿੰਦੇ ਨਾ ਇਸ ਕੋ ਬੋਲ ਕੁਛ ਨਾ ਬੋਲ, ਮੈਂ ਹੁਣ ਕੀ ਤੈਨੂੰ ਦੱਸਾਂ ਕੀ ਨਾ ਲੈਣਾ ਬਹੁ। ਤੇ ਬਾਕੀ ਕਹਿੰਦੇ ਜੈਨਪੁਰੀ ਸਾਹਿਬ ਕਹਿੰਦੇ ਨੇ, ਜਸਪਾਲ ਭਾਜੀ ਕਹਿੰਦੇ ਗੁੜ ਬਹੁਤਾ ਖਾਂਦੇ ਸੀ ਜੀ ਤਾਂ ਹੁੰਦੇ ਸੀ, ਉਹ ਨਹੀਂ ਗੁੜ ਨਾ ਦੇ ਚਲੋ ਫੇਰ ਵੀ ਇਹ ਫੋੜਿਆਂ ਦਾ ਕੋਈ ਗੁਣ ਨਾ, ਗੁੜ ਨਾਲ ਨਹੀਂ ਕੋਈ ਇਹ ਜਿਹੜਾ ਨਾ ਜੈਨਪੁਰੀ ਸਾਹਿਬ, ਖੂਨ ਦੇ ਵਿੱਚ ਜਦੋਂ ਕੋਈ ਅਸ਼ੁੱਧੀ ਆਈ ਹੈ ਤੇ ਸਰੀਰ ਉਹ ਅਸ਼ੁੱਧੀ ਨੂੰ ਸਾਫ ਕਰਨ ਲਈ ਕੋਈ ਜਗ੍ਹਾ ਲੱਭਦਾ, ਤੇ ਉਹ ਜਗ੍ਹਾ ਉਹ ਵੇਖਦਾ ਵੀ ਕਿੱਥੋਂ ਥਾਣੀ ਮੈਂ ਉਸ ਅਸ਼ੁੱਧੀ ਨੂੰ, ਉਸ ਗੰਦਗੀ ਨੂੰ ਬਾਹਰ ਕੱਢ ਸਕਦਾ। ਤੇ ਫਿਰ ਉਹ ਜਗ੍ਹਾ ਜਿੱਥੇ ਆ ਉਸ ਜਗ੍ਹਾ ਦੇ ਵਿੱਚ ਉਹ ਫੋੜਾ ਬਣ ਜਾਣਾ, ਤੇ ਉਹ ਜਾ ਕੇ ਸਾਡੀ ਜਿਹੜੀ ਆ ਅਸ਼ੁੱਧੀ ਆ ਜਿਹੜੀ ਗੰਦਗੀ ਆ ਉਹ ਸਾਫ ਬਾਹਰ ਆਵੇ। ਤੇ ਕੁਝ ਜੇ ਰਗੜ ਲੱਗ ਗਈ, ਸੱਟ ਲੱਗ ਗਈ ਤਾਂ ਤੇ ਫਿਰ ਉਹ ਜਰਾਸੀਮ ਇਕੱਠੇ ਹੋ ਕੇ ਤਾਂ ਬਣ ਗਏ ਫੋੜਾ। ਇਹ ਹੁਣ ਮੈਂ ਲੰਮੀਆਂ ਕਹਾਣੀਆਂ ਤੇ ਕੀ ਪਾਉਣੀਆਂ, ਪਰ ਇਹ ਅਸਲ ਦੇ ਵਿੱਚ ਸਰੀਰ ਉਹ ਸਫਾਈ ਕਰਨ ਦੇ ਲਈ ਇੱਕ ਜਗ੍ਹਾ ਉਹ ਲੱਭਦਾ ਇੱਥੋਂ ਦੀ, ਉਹ ਮਤਲਬ ਹੁਣ ਬਾਲੀਆਂ ਦੇ ਵਿੱਚ ਤੇ ਕੀ ਜਾਣੀ ਸਾਹਿਬ ਜਾਈਏ ਡਾਕਟਰ ਤੇ ਆਪਣੇ ਮਨਜੀਤ ਸਿੰਘ ਜੀ ਆ, ਤੂੰ ਦੱਸਦਾ ਮੈਂ ਫਿਰਦਾ ਚੀਜ਼ਾਂ ਨੂੰ। ਤੇ ਲੈ ਜੀ ਅਗਲੇ ਆਪਣੇ ਸਰੋਤਿਆਂ ਨੂੰ ਗੱਲਾਂ ਕਰਾਂਗੇ ਫੇਰ ਮਿਲ ਗਈ, ਤੇ ਪਹਿਲਾਂ ਗਾਣੇ ਵਾਲੇ ਕੱਢਦੇ ਕੀ ਹੈ ਬਹੁ, ਤੇ ਗਾਣਾ ਕਿਸੇ ਦਾ ਮੇਰਾ ਬਹੁਤ ਰਹਿ ਨਹੀਂ ਜਾਵੇ ਬੱਬਰੀ ਫੇਰਾ, ਪਹਿਲਾਂ ਤੂੰ ਲਾ ਤੂੰ ਮਨਜੀਤ ਸਾਹੁੰ ਦਾ ਹੀ ਲਾ ਦੇ ਵੀਰ ਜੀ ਸੱਚ ਪੁੱਛੇ, ਤੇ ਏਡਾ ਸਭ ਕੰਮ ਫੇਰ ਆਪਣੇ ਜਦੋਂ ਆਪਾਂ ਉਹਨਾਂ ਦੀ ਆਖੇ ਨਹੀਂ ਲਾ ਗਏ ਤੇ ਉਹਨਾਂ ਆਪਣੇ ਕੀ ਆਖੇ ਰੱਖਣਾ, ਉਹ ਨੇਤ ਰਾਮ ਦਾ ਲਾ ਕੇ ਹਾਰ ਨੇਤ ਦਾ ਉਹ ਆਹ ਜਿਹੜਾ ਵੀ ਆ ਉਹ ਤਾਂ ਹੈ ਜਿਸ ਕੋਲ ਗੱਲ ਹੀ ਆ, ਇਹਦਾ ਲਾ ਕੇ ਲਈ ਗੀਤ ਮਿਲ ਗਈ, ਤੇ ਇਹਦਾ ਬੇਬੇ ਬਾਬੂ ਵਾਲਾ ਗੀਤ ਹੈ ਇਹਦਾ ਸੁਣਦੇ ਆਪਾਂ ਵੀ ਇਹਨੇ ਕੀ ਗੱਲ ਮਤਲਬ ਕੀਤੀ ਆ। ਬੇਬੇ ਬਾਪੂ ਵੈਸੇ ਤੇ ਚਲੋ ਇਹਦੇ ਬਾਰੇ ਆਪਾਂ ਫੇਰ ਗੱਲ ਕਰਾਂਗੇ, ਬੇਬੇ ਬਾਪੂ ਦਾ ਵੀ ਰਿਸ਼ਤਾ ਉਹਦੇ ਬਾਰੇ ਫੇਰ ਕਰਾਂਗੇ ਪਹਿਲਾਂ।
ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਉਡੀ ਕੋਏ ਲੈ ਕੇ ਦਿਲਾਂ ਵਿੱਚ ਸੁਪਨੇ ਨਾ ਜਾਣੀ ਅੱਖਾਂ ਵੀ ਟੋਏ ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਉਡੀ ਕੋਏ ਦਿਲਾਂ ਵਿੱਚ ਸੁਪਨੇ ਨਾ ਜਾਣੀ ਅੱਖਾਂ ਵੀ ਟੋਏ ਨਾ ਬੁੱਢੀ ਮਾਂ ਤੋਂ ਬਦਲ ਹੋਈਆਂ ਚੁੱਲੀਆਂ ਨਾ ਬੁੱਢੀ ਮਾਂ ਤੋਂ ਬਦਲ ਹੋਈਆਂ ਚੁੱਲੀਆਂ ਵੇਲ ਬਾਪੂ ਨੂੰ ਮਿਲੇ ਨਾ ਹਲ ਤੇ ਪੰਜਾਲੀ ਤੋਂ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਹਾਏ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਕੀਤੀਆਂ ਕਮਾਈਆਂ ਹੋਏ ਬੇਬੇ ਦੀਆਂ ਪੈਰਾਂ ਵਿੱਚ ਪੱਟੀਆਂ ਬਿਆਈਆਂ ਹੋਏ ਹਾਂ ਬਲਦਾਂ ਦੇ ਵਾਂਗ ਜਿੰਨਾ ਕੀਤੀਆਂ ਕਮਾਈਆਂ ਹੋਏ ਅੰਮੀ ਦੀਆਂ ਪੈਰਾਂ ਵਿੱਚ ਪੱਟੀਆਂ ਬਿਆਈਆਂ ਹੋਏ ਦਿਨ ਰਾਤ ਹੀ ਕਰੇਂਦਾ ਮੁੰਡਾ ਮਿਹਨਤਾਂ ਦਿਨ ਰਾਤ ਹੀ ਕਰੇਂਦਾ ਮੁੰਡਾ ਮਿਹਨਤਾਂ ਚਿੱਟਾ ਦਿਨ ਹੀ ਚੜਾਉ ਵੇਖੀ ਰਾਤ ਕਾਲੀ ਤੋਂ ओए रब्बा उम्र बदा दे बेबे बापू दी, रब्बा उम्र बदा दे बेबे बापू दी, आपा वादा काटा कर लांगे मेरे अली तो, उम्र बदा दे बेबे बापू दी, आपा वादा काटा कर लांगे मेरे अली तो। सौखा जोड़े बापू पहन लई दा जो है, अम्मी भी करें दी रहें दी कुड़ते ते का जो है। हाँ औखा सौखा जोड़े बापू पहन लई दा जो है, अम्मी भी करें दी रहें दी कुड़ते ते का जो है। आरनेत दी कलम खैर मंग दी, आरनेत दी कलम खैर मंग दी, नहीं ता तेरे नाल रोस जुदवा टाली तो। रब्बा उम्र बदा दे बेबे बापू दी, रब्बा उम्र बदा दे बेबे बापू दी, आपा वादा काटा कर लांगे मेरे अली चो, उम्र बदा दे बेबे बापू दी, आपा वादा काटा कर लांगे मेरे अली चो, उम्र बदा दे बेबे बापू दी, आपा वादा काटा कर लांगे मेरे अली चो।
जी बहुत ही कमाल दा जी गीत तुसी सुनिया जी प्रोग्राम दे विच, ते ए गीत दी जिहड़ी फरमाइश है मनजीत सिंह डॉक्टर साहब जैनप्री साहब अपने ते भेज रहे सन फरमाइश, ओ मैं ना गवांडी दा वी मेरा पुत नाल गीत ला दे यार, नाले दोवें गवांडी खुश हो जाणगे, नाले इना जे प्यार वधूगा, कोई साग कोई खंड कोई पत्ती मिठा माड़ा मोटा ते बंदा मंग ही छड़ ला। ता जी ओ मनीले गए होए ने ते डॉक्टर साहब इत्थे ने, ਉਹ ਮਨੀਲੇ ਤੋਂ ਕਦੇ ਤੇ ਆਉਂਦੇ ਹੋਣਗੇ, ਪਰਿਵਾਰ ਕੋਲ ਨੀ ਆਉਣਾ ਉਹਨਾਂ, ਉਦੋਂ ਕੋਈ ਟੜਾ ਟੈਲੀਫੋਨ ਡਾਕਟਰ ਸਾਹਿਬ ਵੀ ਲੈ ਆਉਣਗੇ, ਟੈਲੀਫੋਨ ਤੋਂ ਉਹਨਾਂ ਨੇ ਕੀ ਕਰਨਾ, ਥਰਮਾਮੀਟਰ ਭਾਵਾਂ ਲੈ ਆਉਣ ਕਟੇ ਦਾ ਤਾਪਮਾਨ ਜੇ ਕਰਨ ਲਈ। ਤੇ ਲੋਕ ਤਾਂ ਜੀ ਉਹਨਾਂ ਦਾ ਵੀ ਗੀਤ ਆਪਾਂ ਸੁਣਾ ਦਿੰਦੇ, ਤੇ ਇੱਧਰ ਗਗਨ ਭਾਜੀ ਗੱਗੂ ਭਾਜੀ ਜਿਹੜੇ ਕਹਿੰਦੇ ਸੀ ਤੇ ਉਹਨਾਂ ਦਾ ਇੱਕ ਸੁਨੇਹਾ ਜ਼ਰੂਰ ਰਹਿ ਗਿਆ, ਕਹਿੰਦੇ ਸੁੱਖੋ ਤਾਈ ਨੇ ਤਾਜਪੁਰ ਦੇ ਵਿੱਚ ਐਮਰਜੈਂਸੀ ਲਾ ਦਿੱਤੀ ਹੋਊ, 14 ਦਿਨ ਜਿੰਨਾ ਟਾਈਮ ਤਾਇਆ ਠੀਕ ਨੀ ਹੁੰਦਾ ਹੋਣਾ। ਲੈ ਤਾਇਆ ਇੱਦਾਂ ਹੋਈ ਸੀ, ਉਹ ਨਹੀਂ ਉਹ ਤੇ ਓਦਾਂ ਹੀ ਉਹ ਕਹਿੰਦੀ ਵੀ ਪਿੰਡ ਚ ਪਹਿਰਾ ਲਾ ਤਾ ਠੀਕ ਰੀ, ਕੋਈ ਆਮ ਜਿਹੜਾ ਚਤਰ ਕਿਲਾ ਇਧਰੋਂ ਉਧਰੋਂ ਉਧਰ ਇਹਨੂੰ ਨਾ ਆਵੇ ਜਾਵੇ ਨਾ ਕੋਈ ਵਾਧਾ ਉਲੜਬਾਜੀ ਕਰ, ਇਹਦੇ ਅਸੀਂ ਵੈਸੇ ਹੀ ਕਿਹਾ ਹੋਇਆ ਵੀ ਪਿੰਡ ਦੇ ਵਿੱਚ ਫੈਸਲਾ ਕੀਤਾ ਹੋਇਆ ਵੀ ਕੋਈ ਸਾਥ ਨੀ ਲੱਗਣੀ, ਕੋਈ ਪਿੰਡ ਚ ਬੰਦਾ ਇਕੱਠੇ ਨੀ ਹੋਣਾ, ਪਿੰਡ ਦੇ ਵਿੱਚ 2 ਤੋਂ ਵੱਧ ਜੀ ਕਿਤੇ ਤੁਰੇ ਫਿਰਦੇ ਨਜ਼ਰ ਆਉਣੇ ਚਾਹੀਦੇ ਨੇ, 4-4 ਜਣੇ ਇਕੱਠੇ ਹੋਊਗਾ, ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਦੂਰੀ ਬਣਾ ਕੇ ਰੱਖੋ, ਆਪਣਾ ਮੱਥਾ ਟੇਕੋ ਤੇ ਜਿਹੜਾ ਲਾਗੇ ਲਾਗੇ ਨਾ ਬੈਠੋ, ਇਹ ਚੀਜ਼ਾਂ ਜਾਣ ਕੇ ਮਤਲਬ ਕਿਰ ਤੋਂ ਕੀਤੀਆਂ, ਕਿਉਂਕਿ ਬਚਾਅ ਜੀ ਬਚਾਅ ਗਗਨ ਸਿਆ, ਇਹ ਬਿਮਾਰੀ ਐਸੀ ਹੈ ਜਿਹੜੀ ਇਹ ਲੱਗਦੀ ਛੋਟੀ ਹੈ ਤੇ ਪਰ ਵੱਡੀ ਹੋ ਕੇ ਉਹਨਾਂ ਦੀ ਬਣਦੀ, ਜਿਹੜਾ ਪਰਿਵਾਰ ਚੋਂ ਕੋਈ ਚੱਲ ਜਾਏ ਨਾ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਕੀ ਬਿਮਾਰੀ, ਤੇ ਇਹਨੂੰ ਛੋਟਾ ਲੈਣਾ ਹੀ ਨੀ ਚਾਹੀਦਾ। ਮੈਂ ਤਾਂ ਸਗੋਂ ਕਹਿੰਦਾ ਵੀ ਬਹੁਤ ਚੰਗੀ ਗੱਲ ਹੈ ਜੇ ਪੰਜਾਬ ਚ ਇਹਨਾਂ ਲੋਕਡਾਊਨ ਕਰਤਾ, ਜਾਂ ਤੇ ਸਖਤੀ ਨਾ ਕਰਨ ਜਿੱਦਾਂ ਪਹਿਲਾਂ ਛਿੱਤਰ ਪੋਲਾ ਖੜਕਿਆ ਸੀ, ਇੱਦਾਂ ਡਾਂਗਾ 2-4 ਦੇ ਛਿੱਟੀਆਂ ਹੋਣ ਤਾਂ ਫਿਰ ਟੈਕੇ ਬਹਿਣਗੇ, ਦੁਨੀਆਂ ਟਿਕਦੀ ਕਿੱਥੇ, ਦੁਨੀਆਂ ਦੇ ਪਰੇ ਇੱਧਰ ਜਾ ਕਦੇ ਉੱਧਰ ਜਾ, ਇਹ ਨੀ ਟਿਕਦੀ ਤੇ ਟਿਕ ਗਿਆ ਤਾਂ ਉਦੋਂ ਜ਼ਿਆਦਾ ਚੰਗਾ, ਪਰ ਮੈਨੂੰ ਨੀ ਲੱਗਦਾ ਵੀ ਕੋਈ ਏਦਾਂ ਟਿਕੂਗਾ, ਤੇ ਇਸ ਕਰਕੇ ਉਹਦਾ ਸਖਤੀ ਥੋੜ੍ਹੀ ਜਿਹੀ ਦਿੱਤੀ ਜਾਵੇ, ਕਾਹਦੀ ਜਿਹੜਾ ਥੋੜਾ ਬਚਾਅ ਹੋ ਸਕਦਾ ਉਦਾਂ ਜਿਹੜਾ ਔਖਾ ਥੋੜਾ ਜਿਹਾ। ਇਹ ਮਿਲ ਗਈ ਅਗਲਾ ਜਿਹੜਾ ਗੀਤ ਦਾ, ਅੱਗੇ ਤਾਂ ਜੀ ਗੀਤ ਜਿਹੜਾ ਲਾਡੀ ਪਰਥ ਭਾਜੀ ਹੋਰਾਂ ਦਾ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਇਹ ਗੀਤ ਦੀ ਜਿਹੜੀ ਉਹ ਫਰਮਾਇਸ਼ ਆ ਉਹਨਾਂ ਨੇ ਭੇਜੀ ਸੀ, ਉਹ ਵੀ ਗੀਤ ਆਪਾਂ ਜ਼ਰੂਰ ਸੁਣਾਉਣਾ। ਅੱਛਾ ਯਾਨੀ ਉਹ ਗੀਤ ਵੀ ਹਲੇ ਰਹਿੰਦਾ, ਹਾਂਜੀ ਤਾਂ ਜੀ ਉਹ ਵੀ ਗੀਤ ਆਪਾਂ ਜਿਹੜਾ ਉਹ ਸੁਣਾਉਣਾ ਜੀ। ਅੱਛਾ ਤੇ ਲੈ ਲਾਡੀ ਦਾ ਵੀ ਗੀਤ ਲਾ ਦੇ ਮੇਰਾ ਪੁੱਤ ਤੇ ਲਾਡੀ, ਲਾਡੀ ਵਿਚਾਰਾ ਕਹਿੰਦਾ ਹੋਣਾ ਵਾ ਵੀ ਇਹ ਗੀਤ ਸਾਰੇ ਮੇਰਾ ਇਹਨਾਂ ਨੇ ਸੁਣਾਉਣਾ ਇਹਨੇ ਮਿਲਕੀਤ। ਲਾਡੀ ਦਾ ਗੀਤ ਸਾਨੂੰ ਪਰਦੇਸੀਆਂ ਨੂੰ, ਕਿਉਂਕਿ ਪਰਦੇਸੀ ਤੇ ਆਪਣੇ ਸਾਰੇ ਹੀ ਆ, ਇਹ ਦਰਸ਼ਾਦ ਅਖਤਰ ਦਾ ਗੀਤ ਆ, ਉਹ ਦਰਸ਼ਾਦ ਅਖਤਰ ਦੇ ਤਵਿਆਂ ਨੇ ਵਿੱਚੋਂ ਕੱਢ ਕੇ ਗੀਤ ਲਾ ਦੇ,
ਗੁਆਂਢੀਆਂ ਦਾ ਕੋਈ ਨੀ, ਗੁਆਂਢੀ ਥੋੜਾ ਜਿਹਾ ਸਬਰ ਵੀ ਕਰ ਲੈਣੀ ਉਹਨਾਂ ਨੇ, ਅਗਲਾ ਗੀਤ ਉਹਦਾ ਲਾ ਦੇ ਉਹਨਾਂ ਦਾ। ਤੇ ਕਹਿੰਦੇ ਜੀ ਭਾਜੀ ਡਾਕਟਰ ਹਰਜੀਤ ਜਾਂ ਮਨਜੀਤ ਸਿੰਘ ਹੈ ਜੀ, ਤੇ ਕਿਰਪਾ ਕਰਕੇ ਪਿਤਾ ਜੀ ਦਾ ਨਾਮ ਪੁੱਛਿਓ ਜੀ। ਟੈਲੀਫੋਨ ਨੰਬਰ ਹੀ ਤੁਹਾਨੂੰ ਦਵਾ ਦਿੰਦੇ ਆ, ਤੁਸੀਂ ਗੱਲਾਂ ਮਾਰ ਰਹੀਆਂ ਭਾਜੀ। ਇਹ ਭਾਜੀ ਡਾਕਟਰ ਮਨਜੀਤ ਸਿੰਘ ਜੀ ਹੈ ਜੈਨਪੁਰੀ ਸਾਹਿਬ, ਡਾਕਟਰ ਮਨਜੀਤ ਸਿੰਘ ਜੈਨਪੁਰੀ। ਜੈਨਪੁਰੀ ਸਾਹਿਬ ਦੱਸਿਓ ਪਿਤਾ ਜੀ ਦਾ ਨਾਮ। ਹਾਂ ਪਿਤਾ ਜੀ ਦਾ ਨਾਮ ਦੱਸਿਓ, ਇਹ ਹੋ ਸਕੇ ਤੇ ਦਾਦਾ ਜੀ ਦਾ ਵੀ ਦੱਸ ਦਿਓ। ਮੱਛਰ ਫਿਰਦਾ ਮਤਲਬ ਕਿ ਮਾਰ, ਜੇ ਇਹਨੂੰ ਆਪਾਂ ਨਾ ਮਾਰਿਆ ਨੇ ਆਪਾਂ ਨੂੰ ਮਾਰ ਲੈਣਾ, ਤੇ ਇਹਨੂੰ ਮਾਰ ਮੇਰਾ ਪੋਤਾ ਉਖੜੇ ਮੂੰਹ ਤੱਕ। ਮੱਛਰ ਨੀ ਮਰਦਾ, ਬੰਦਾ ਤੂੰ ਵੀ ਮਾਰ ਲੈਣਾ। ਉਹ ਮੱਛਰ ਮਾਰ ਲਾ ਜੀ, ਇਹ ਜਾਂ ਤੱਕ ਆਪਣੇ ਮਨਜੀਤ ਸਿੰਘ ਜੀ ਪਿਤਾ ਜੀ ਦਾ ਨਾਮ ਦੱਸ ਦਿਆ ਤੁਸੀਂ, ਮਤਲਬ ਕਿ ਲਾ ਕੇ ਗੀਤ ਮੱਛਰ ਆਲੇ ਦੁਆਲੇ ਹੋ ਜਾਵੇ ਨਾ ਇਹ ਸੁਕਾ ਹੁਣ ਮੈਂ।
ਕਰ ਰੋਇਆ ਤੇਰੇ ਨਾਲ ਕਰੇ ਜੋ ਵਾਦੇ, ਨੀ ਮੈਂ ਵਾਦਿਓ ਮੁਨ ਕਰ ਹੋਇਆ। ਵਤਨਾ ਤੋਂ ਆਇਆ ਤੇਰਾ ਹੱਥ ਪੜ ਕੇ ਨੀ ਮੈਨੂੰ ਨੀਂਦ ਨਾ ਕਰਕੇ ਨੀ ਕਾਨੂੰ ਅਤਰੂ ਵਹਾਉਂਦੀ, ਹੋਏ ਚੱਲੀਏ ਨੀ ਕਾਨੂੰ ਅਤਰੂ ਵਹਾਉਂਦੀ। ਜੁਦਾ ਹੋਏ ਸਾਂ ਰੱਬ ਦੀ ਸੋ ਪਾਸ ਰੋਂਦੇ ਮੀਂਹ ਵਾਂਗੂ ਰੋਏ ਸਾਂ। ਯਾਦ ਹੈ ਉਹ ਵੇਲਾ ਜਦੋਂ ਅਸੀਂ ਜੁਦਾ ਹੋਏ ਸਾਂ ਰੱਬ ਦੀ ਸੋ ਪਾਸ ਰੋਂਦੇ ਮੀਂਹ ਵਾਂਗੂ ਰੋਏ ਸਾਂ। ਬੀਤੀਆਂ ਕਹਾਣੀਆਂ ਨੂੰ ਯਾਦ ਕਰਕੇ ਨੀ ਸਾਡੀ ਕਰਕੇ ਨੀ ਕਾਨੂੰ
खूबसूरत आवाज दा सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
रोटी हजम नहीं होंगी वरतो गोल्डन ग्रेन फ्लोर मिल्स दा गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डूआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895564
अपने करियर नु नवीयां ऊंचाइयां देण दे लई अज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नु दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज अज ही ज्वाइन करो ग्रिफिन कॉलेज एलवान 30 हर्शल स्ट्रीट ब्रिस्बेन QLD 4000 ब्रिस्बेन दे एजुकेशन ते शॉपिंग हब दे बिल्कुल विच फॉर मोर इनफॉरमेशन कॉल 617-3106-5394
10-15 साल दे तजुर्बे नाल ऑस्ट्रेलिया दे मेलबर्न विच जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
ਜੀ ਪਿਆਰੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਕਰਦਾ ਤੁਹਾਡਾ ਦੋਸਤ ਹੋਸਟ ਵੀਰ ਮਨਦੀਪ ਸਿੰਘ ਢਿੱਲੋਂ ਕਿੰਨੇ ਰੁਪਏ ਕਿਲੋ ਹਾਂਜੀ ਮਾਂ ਕਿੰਨੇ ਰੁਪਏ ਕਿਲੋ ਤਾਜੀ ਕਿਹੜਾ ਕਿਲੋ ਢਿੱਲੋ ਦੋ ਕਿਲੋ ਹੀ ਬਣਨਾ ਉਹ ਬਣਦਾ ਇਹ ਰੁਪਈਏ ਕਿਲੋ ਨੀ ਤਾਜੀ ਹਾਂ ਅੱਛਾ ਫਿਰ ਹਾਂ ਤੋਲਿਆ ਜੀ ਤੋਲੀਏ ਹਾਂਜੀ ਤੋਲਿਆ ਜੀ ਤੋਲੋ ਹੀਰਿਆਂ ਤੋਂ ਵੱਧ ਕਹਿੰਦੇ ਕੌੜੀਆਂ ਦੇ ਭਾਵ ਆ ਕਹਿੰਦੇ ਕੌੜੀਆਂ ਦੇ ਭਾਵ ਹੈ ਤੇ ਹੀਰਿਆਂ ਤੋਂ ਕੀਮਤੀ ਨਾ ਵਾਹ ਸਦਾ ਚੁਲਿਆਂ ਦੇ ਬੰਦੇ ਚ ਹੈ ਕੀ ਗੰਦ ਦਾ ਭਰਿਆ ਬੰਦਾ ਦਿਮਾਗ ਚੰਗਾ ਹੋਵੇ ਤੇ ਹੀਰਾ ਤੇ ਦਿਮਾਗ ਹੀ ਨੀ ਚੰਗਾ ਤੇ ਉਹਨਾਂ ਦੇ ਸਰੀਰ ਚ ਹੈ ਕੀ ਆ ਲਹੂਆ ਮਾਸ ਆ ਹੱਡੀਆਂ ਵਾ ਮਿੰਜਾ ਬਦਬੂ ਆ ਹੋਰ ਕੀ ਹੋਰ ਇਹਦੇ ਚ ਕੱਖ ਨੀ ਦਿਮਾਗ ਦਾ ਮੁੱਲ ਆ ਪੁੱਤ ਦਿਮਾਗ ਇਹ ਸਹੀ ਰਾਹ ਤੇ ਚੱਲਦਾ ਵਾ ਤੇ ਉਹ ਲੱਖਾਂ ਕਰੋੜਾਂ ਦਾ ਇਹ ਦਿਮਾਗ ਡਾਲਾ ਅੰਗਰੇਜ਼ੀ ਤੁਸੀਂ ਬੜੀ ਟਿਕਾ ਕੇ ਮਾਰਨੇ ਅੰਗਰੇਜ਼ੀ ਤੇ ਮੈਂ ਪੁੱਤ ਜਿੱਦਾਂ ਭਈਆ ਸਾਡਾ ਦਾਤੀ ਮਾਰਨ ਪੈਂਦਾ ਜੇ ਕਿਸੇ ਪੁੱਠਾ ਵੱਜਣਾ ਆ ਜਾ ਤੇ ਕੋਈ ਏਦਾਂ ਮੈਂ ਅੰਗਰੇਜ਼ੀ ਮਾਰਦਾ ਜੇ ਕੋਈ ਬੰਦਾ ਮੇਰੇ ਡਿੱਗੇ ਆ ਜਾ ਨਾ ਫਿਰ ਮੈਂ ਅੰਗਰੇਜ਼ੀ ਚ ਆਈਏ ਕੋਈ ਮਾਰਨਾ ਜੀ ਲੈਂਗੁਏਜ ਜਿਹੜੀ ਆ ਇਹ ਓਦਾਂ ਤੇ ਹੈ ਕੱਖ ਵੀ ਨਹੀਂ ਬੰਦਾ ਜੀ ਇਹਨੂੰ ਕੁਛ ਨਾ ਕੁਛ ਬਣਾਈ ਫਿਰਦਾ ਇਹ ਲੈਂਗੁਏਜ ਤਿੰਨ ਵਜੇ ਲੋੜ ਆ ਜੀ ਤੁਸੀਂ ਮਲਾਪਾਂ ਦੀ ਗੱਲ ਪੁੱਛਦੇ ਸੀ ਨਾ, ਜਿਹਦੇ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਕਹਿੰਦੇ ਤਾ ਜੀ ਮਲਾਪਾਂ ਤੋਂ ਪਿਪਰਾ ਜੀਨ ਲਿਆ ਕੇ ਪਿਆਓ ਤੇ ਸਾਰੇ ਮਲਾਪ ਮਰ ਜਾਣਗੇ। ਧਾਰੀਵਾਲ ਸਾਹਿਬ ਤੁਸੀਂ ਕਿਤੇ ਭਾਰਤ ਦੇ ਵਿੱਚ ਡਾਕਟਰੀ ਵੀ ਨਹੀਂ ਕਰਦੇ ਰਹੇ? ਇਹਨਾਂ ਦੀ ਕੈਮਿਸਟ ਸ਼ੋਪ ਸੀ ਤਾਇਆ ਜੀ, ਮਿਲਾ ਦਾ ਕਿਹੜੀ ਸ਼ੋਪ ਸੀ? ਕੈਮਿਸਟ ਸ਼ੋਪ ਦਾ ਜੀ, ਜਿਹੜੀਆਂ ਦੁਕਾਨਾਂ ਜਿਹੜੀਆਂ ਦਵਾਈਆਂ ਦੀ ਦੁਕਾਨ, ਦਵਾਈਆਂ ਦੀਆਂ ਕਹਿੰਦਾ ਕਰਾਂਗੇ ਮਹਿਟ ਦਾ ਦਵਾਈਆਂ ਕਿਆ ਕਰ, ਮੈਨੂੰ ਸੌਖਾ ਕੰਮ ਦੱਸਿਆ ਕਰ, ਉਹਦਾ ਬੜਾ ਬੜਾ ਦਾ। ਧਾਰੀਵਾਲ ਸਾਹਿਬ ਵੀ ਉਹ ਤਾਂ ਫਿਰ ਕੰਮ ਬੜਾ ਸੂਦੀ ਸੀ ਤੁਹਾਡਾ, ਦਸਾਂ ਰੁਪਈਆਂ ਦੀ ਦਵਾ ਤੁਸੀਂ ਦੂਰ ਦੂਰ ਤੁਹਾਨੂੰ ਵੇਚਦੇ ਰਹੇ, ਹੁਣ ਫਿਰ ਤਾਂ ਚੰਗਾ ਕਮਾਈ ਸੀ ਤੁਹਾਡੀ, ਤੁਹਾਡਾ ਤਾਂ ਇੱਥੇ ਅਮਰੀਕਾ ਕੈਨੇਡਾ ਸੀ, ਤੁਸੀਂ ਇੱਥੇ ਬ੍ਰਿਸਬੇਨ ਕੀ ਕਰਨ ਚਲੇਗਾ? ਇੱਥੇ ਤੁਹਾਨੂੰ ਆਨੰਦ ਸੀ ਪੂਰੀ, ਇੱਥੇ ਰਿਧੀਆਂ ਸਿੱਧੀਆਂ ਤੁਹਾਡੀਆਂ, ਇੱਥੇ ਕਹਿੰਦੇ ਜੀ 12 ਰਿਧੀਆਂ 13 ਸਿੱਧੀਆਂ ਤੁਹਾਨੂੰ ਪ੍ਰਾਪਤ ਸੀ, ਤੁਹਾਨੂੰ ਵੀ ਚੀਜ਼ ਦੀ ਲੋੜ ਸੀ? ਕਿਹੜੀ ਚੀਜ਼ ਦੀ ਤੁਹਾਨੂੰ ਲੋੜ ਪੈ ਗਈ ਇੱਥੇ ਆ ਕੇ? ਹੁਣ ਕਦੇ ਕਿਸੇ ਕਬੂਤਰੇ ਦੇ ਜਿਹੜੇ ਹੁੰਦੇ, ਕਦੇ ਕਿਸੇ ਦੇ ਇੱਥੇ ਚੁੱਪ ਕਰਕੇ ਆਓ ਭਾਜੀ, ਆਓ ਭੈਣ ਜੀ ਕਹਿਣਾ, ਬਸ ਹੋਰ ਕੋਈ ਕੰਮ ਕੋਈ ਨੀ, ਬਾਕੀ ਕਿਸੇ ਨੂੰ ਦੋਕਾ ਮਾਛਣਾ ਲਿਆਓ, ਜੇ ਉਹਨਾਂ ਨੂੰ ਦਵਾਈ ਕਰੋ, ਇਹਨਾਂ ਨੂੰ ਹੋਰ ਬਿਮਾਰ ਆਓ, ਇਹਨਾਂ ਨੂੰ ਦਵਾਈ ਹੋਰ ਬਿਮਾਰ ਕਰਨ ਵਾਲੀ ਗੱਲ ਨੀ ਹੁੰਦੀ, ਹੋਰ ਇੱਥੇ ਕਿਹੜਾ ਠੀਕ ਹੀ ਕਰਦਾ ਤੇ ਵਿਚਾਰੇ ਕਿੱਥੇ ਜਾਣਗੇ? ਬੰਦੇ ਨੂੰ ਬੜਾ ਠੀਕ ਹੀ ਕਰਦੇ ਤੇ ਫਿਰ ਡਾਕਟਰਾਂ ਨੂੰ ਕਿਹੜਾ ਪੁੱਛੇ? ਪ੍ਰੇਮ ਕੁਮਾਰ ਇਟਲੀ ਵਾਲੇ ਤਾਇਆ ਜੀ ਕਹਿੰਦੇ, ਤਾਇਆ ਜੀ ਇੱਕ ਗੱਲ ਦੱਸੋ ਕਿ ਮੋਦੀ ਨੇ ਆਪਣੇ ਕਿਸਾਨ ਭਰਾਵਾਂ ਨਾਲ ਇੰਨਾ ਕੁਛ ਕੀਤਾ ਆ, ਫਿਰ ਵੀ ਆਪਣੇ ਸਿੱਖਾਂ ਨੇ ਉਹਨੂੰ ਦਿੱਲੀ ਦੇ ਗੁਰਦੁਆਰੇ ਵਿੱਚ ਕਿਵੇਂ ਐਂਟਰੀ ਦੇ ਦਿੱਤੀ ਤੇ ਉਹਦੇ ਅੱਗੇ ਮੱਥਾ ਥੱਲੇ ਕਰੀ ਫਿਰਦੇ ਸੀ, ਤੁਸੀਂ ਕੀ ਕਹੋਗੇ ਇਸ ਬਾਰੇ? ਦੇਖੋ ਜੀ, ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਨਿਰਭਉ ਨਿਰਵੈਰ ਅਕਾਲ ਮੂਰਤ, ਮਹਾਰਾਜ ਨੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਵੀ ਨਿਰਭਉ ਆ, ਡਰਦਾ ਵੀ ਨਹੀਂ ਰੱਬ, ਨਿਰਵੈਰ ਆ, ਉਹਦਾ ਕਿਸੇ ਨਾਲ ਵੈਰ ਨਹੀਂ। ਮੋਦੀ ਨੇ ਕਿਸਾਨਾਂ ਨਾਲ ਜੋ ਕੀਤਾ ਉਹ ਕਿਸਾਨਾਂ ਨਾਲ ਕੀਤਾ, ਕਿਸਾਨ ਉਹਦੇ ਕਿਸਾਨਾਂ ਦਾ ਉਹ ਗੁਨਾਹਗਾਰ ਆ, ਪਰ ਗੁਰੂ ਦਾ ਗੁਨਾਹਗਾਰ ਨਹੀਂ। ਗੁਰੂ ਦੇ ਵੈਰੀ ਹੋਏ ਆਪਣੇ ਹੋਏ, ਉਹਦਾ ਕਿਸੇ ਨਾਲ ਵੈਰ ਨਹੀਂ। ਰੱਬ ਦਾ ਕਿਸੇ ਨਾਲ ਸ਼ਰੀਕੇਬਾਜ਼ੀ ਹੁੰਦੀ ਨਹੀਂ, ਰੱਬ ਦਾ ਕਿਸੇ ਨਾਲ ਵੈਰ ਹੁੰਦਾ ਨਹੀਂ। ਰੱਬ ਇਹ ਕਹਿੰਦਾ ਵੀ ਜੋ ਤੁਸੀਂ ਕਰੋਗੇ ਉਹਦਾ ਫਲ ਤੁਹਾਨੂੰ ਮਿਲ ਜਾਵੇ, ਪਰ ਉਹ ਇੱਦਾਂ ਨਹੀਂ ਕਹਿੰਦਾ ਵੀ ਤੂੰ ਮੈਨੂੰ ਮੱਥਾ ਨਹੀਂ ਟੇਕਣਾ, ਚੱਲ ਜਾ ਇੱਥੋਂ, ਤੂੰ ਪਾਪੀ ਹੈ। ਜਦੋਂ ਕੋਈ ਮੱਥਾ ਟੇਕਣ ਆਉਂਦੇ ਆ, ਬਹੁਤ ਸਾਰੇ ਸਾਧੂ ਵੀ ਆਉਂਦੇ, ਬਹੁਤ ਸਾਰੇ ਪਾਪੀ ਵੀ ਆਉਂਦੇ, ਬਹੁਤ ਸਾਰੇ ਹਥਿਆਰੇ ਵੀ ਆਉਂਦੇ, ਕਈਆਂ ਨੇ ਕਈਆਂ ਦਾ ਕਤਲ ਕੀਤਾ ਹੁੰਦਾ, ਮੱਥਾ ਉਹ ਵੀ ਟੇਕ ਜਾਂਦੇ, ਪਾਪਾਂ ਨੂੰ ਨਹੀਂ ਪਤਾ ਲੱਗਦਾ, ਕਿਉਂਕਿ ਇਹ ਨਹੀਂ ਨਾ ਸਮਝ ਸਕਦੇ ਆਪਾਂ ਪ੍ਰੇਮ ਕੁਮਾਰ ਜੀ ਕਿ ਬੰਦਾ ਕਿਹੜਾ ਕਿੱਦਾਂ ਦਾ। ਮੋਦੀ ਨੂੰ ਤੇ ਆਪਾਂ ਜਾਣਦੇ ਤੇ ਕਰਕੇ ਆਪਾਂ ਕਹਿਤਾ ਵੀ ਭਾਈ ਇਹਨੂੰ ਵੜਨ ਨਹੀਂ ਦੇਣਾ, ਇਹਦਾ ਇਹ ਤੇ ਇੱਦਾਂ ਦਾ ਬੰਦਾ। ਤੇ ਜਦੋਂ ਤੁਸੀਂ ਦਰਬਾਰ ਸਾਹਿਬ ਗੋਲਡਨ ਟੈਂਪਲ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਆ, ਉੱਥੇ ਲੱਖਾਂ ਬੰਦੇ ਨਿਤ ਮੱਥਾ ਟੇਕਦੇ, ਨਿਤ ਨਤ ਮਕਸਦ ਹੁੰਦੇ ਆ ਆਪਣਾ ਮੱਥਾ ਰਗੜਦੇ। ਉਹਨਾਂ ਦੇ ਵਿੱਚੋਂ ਜੇ ਆਪਾਂ ਜੇ ਆਪਣੇ ਕੋਈ ਮਸ਼ੀਨ ਹੋਵੇ ਕਿ ਕਿਹੜਾ ਪੁੰਨ ਕਰਨ ਵਾਲਾ, ਕਿਹੜਾ ਪਾਪੀ ਆ, ਕਿਹੜਾ ਸਾਧੂ ਆ, ਕਿਹੜਾ ਹਥਿਆਰਾ, ਉਹਦੇ ਵਿੱਚ ਕਈ ਬੰਦੇ ਮਸ਼ੀਨ ਨੇ ਦੱਸ ਦਿੰਦੇ ਵੀ ਇਹਨਾਂ ਨੇ ਕਤਲ ਕੀਤੇ, ਇਹਨਾਂ ਨੇ ਠੱਗੀਆਂ ਕੀਤੀਆਂ, ਇਹਨਾਂ ਨੇ ਹੱਕ ਮਾਰਿਆ, ਮਸ਼ੀਨਾਂ ਲਾਉਣ ਦੀ ਲੋੜ ਹੀ ਨਹੀਂ। ਹੁਣ ਗੁਰੂ ਕਹਿੰਦਾ ਜਿਹੜਾ ਆਵੇ ਮੇਰਾ ਕਿਸੇ ਨਾਲ ਵੈਰ ਹੀ ਨਹੀਂ, ਜੋ ਵੀ ਆਵੇ ਮੱਥਾ ਟੇਕ ਜਾਵੇ, ਉੱਥੇ ਕਤਲ ਕਰਕੇ ਆਣ ਕੇ ਵੀ ਕੋਈ ਬੰਦਾ ਮੱਥਾ ਟੇਕ ਜਾਵੇ ਤੇ ਉਹ ਆਪਾਂ ਨੂੰ ਕੀ ਪਤਾ ਕਿਹੜਾ ਕਾਤਲ ਆ, ਕੋਈ ਕਿਹੜਾ ਚੋਰ ਆ, ਚੋਰੀ ਕਰਕੇ ਕੋਈ ਉੱਥੇ ਚੋਰ ਵੀ ਤੁਰੇ ਫਿਰਦੇ ਆ, ਤੁਰੇ ਵੈਚੀ ਲੈਣ ਚ ਲੱਗੇ ਕੇ ਫਿਰ ਕਿਸੇ ਦਾ ਬਟੂਆ ਕੱਢ ਲੈਂਦੇ ਆ, ਪਰ ਉਹ ਵੀ ਮੱਥਾ ਟੇਕ ਜਾਂਦੇ ਆ, ਆਪਾਂ ਉਹਨਾਂ ਨੂੰ ਵੀ ਨਹੀਂ ਰੋਕਦੇ। ਇਹ ਗੱਲ ਠੀਕ ਆ ਵੀ ਉਹਨਾਂ ਦੀ ਦੁਸ਼ਮਣੀ ਆ, ਉਹਨਾਂ ਦਾ ਵੈਰ ਆ, ਉਹਨਾਂ ਦਾ ਵਿਰੋਧ ਆ, ਪਰ ਗੁਰਦੁਆਰਾ ਜਿਹੜਾ ਉਹ ਸਾਰਿਆਂ ਦੇ ਲਈ ਖੁੱਲ੍ਹਾ। ਪ੍ਰੇਮ ਜੀ, ਬੰਦਾ ਨਫ਼ਰਤ ਕਰ ਸਕਦਾ, ਹੋ ਸਕਦਾ ਵੀ ਸਾਡੇ ਕਿੰਨੀ ਨਫ਼ਰਤ ਆ ਜਾਏ, ਅਸੀਂ ਉਹਨੂੰ ਕਹੀਏ ਵੀ ਤੂੰ ਗੁਰਦੁਆਰੇ ਨਹੀਂ ਜਾ ਸਕਦਾ, ਅਸੀਂ ਤੈਨੂੰ ਵਰਨ ਜੀ, ਇਹ ਸਾਡੀ ਤੰਗ ਦੇ ਲਈ। ਗੁਰੂ ਤਾਂ ਬੜਾ ਵਿਸ਼ਾਲ ਆ, ਗੁਰੂ ਦੀ ਸ਼ਰਨ ਦੇ ਵਿੱਚ ਜਿਹੜਾ ਵੀ ਆਇਆ ਸਾਡੇ ਗੁਰੂ ਪੀਰ, ਉਹਨਾਂ ਨੂੰ ਦੇਖੋ ਵੀ ਜੇ ਦੇਖੀਏ ਤੇ ਭਾਵੇਂ ਉਹਨਾਂ ਨਾਲ ਇੰਨਾ ਜ਼ੁਲਮ ਕਰਨ ਵਾਲੇ ਸੀ ਮੁਗਲ,
ਜੇ ਮੁਗਲਾਂ ਨੇ ਆਣ ਕੇ ਗੁਰੂਆਂ ਨੂੰ ਮੱਥਾ ਟੇਕਿਆ ਵੀ ਅਸੀਂ ਤੁਹਾਡੀ ਸ਼ਰਨ ਚ ਆਉਣਾ ਚਾਹੁੰਦੇ ਹਾਂ, ਸਾਨੂੰ ਖਤਰਾ ਆਪਣੇ ਭਰਾ ਤੋਂ, ਉਹ ਗੁਰੂਆਂ ਨੇ ਕਦੇ ਨੀ ਕਿਹਾ ਵੀ ਤੂੰ ਸਾਡੇ ਦੁਸ਼ਮਣਾਂ ਦੇ ਭਰਾ ਵਾ, ਤੁਸੀਂ ਸਾਡੇ ਦੁਸ਼ਮਣਾਂ ਦੇ ਰਿਸ਼ਤੇਦਾਰ ਆ। ਉਹਨਾਂ ਨੇ ਕਿਹਾ ਵੀ ਆਓ ਅਸੀਂ ਤੁਹਾਡੀ ਰੱਖਿਆ ਕਰਾਂਗੇ, ਨਹੀਂ ਤੇ ਜੇ ਹੁੰਦੇ ਕੋਈ ਆਪਣੇ ਵਰਗੇ ਦੁਨੀਆਦਾਰੀ ਉਹ ਕਹਿੰਦੇ ਵੀ ਤੂੰ ਭਾਈ ਦੁਸ਼ਮਣ ਆ ਤੇ ਦੁਸ਼ਮਣ ਦਾ ਭਰਾ ਵੀ ਦੁਸ਼ਮਣ ਆ, ਸਾਡਾ ਨੀ ਤੂੰ ਕੁਛ ਲੱਗਦਾ, ਤੂੰ ਨਾ ਇੱਥੇ ਬੜੀ ਨੇ ਤੈਨੂੰ ਵੇਖ ਕਹਾਂਗੇ। ਉਹਨਾਂ ਨੇ ਜੀ ਐਂ ਕੀਤਾ, ਰੱਬ ਦੀ ਕੋਈ ਨਾ ਉਹ, ਕਿਉਂਕਿ ਆਪਾਂ ਪੜ੍ਹਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਗਿਆ ਨਿਰਭਉਆ ਤੇ ਨਿਰਵੈਰ ਆ, ਉਹਦਾ ਕਿਸੇ ਨਾਲ ਵੈਰ ਨਹੀਂ, ਉਹ ਇਸ ਕਰਕੇ ਉਹਨੂੰ ਆਪਾਂ ਜਾਣ ਦਿੱਤਾ। ਇਹ ਉਹਨਾਂ ਦੀ ਚੰਗੀ ਸਮਝ, ਮੈਂ ਸਮਝਦਾ ਵੀ ਜੇ ਉਹਨਾਂ ਨੇ ਗੁਰਦੁਆਰੇ ਚ ਆਉਣ ਦਿੱਤਾ ਤੇ ਉਹਨਾਂ ਦੀ ਚੰਗੀ ਸਮਝ ਆ, ਕਿਉਂਕਿ ਗੁਰੂ ਦੇ ਉਪਦੇਸ਼ ਨੂੰ ਉਹਨਾਂ ਨੇ ਮੰਨਿਆ। ਹਾਂ ਜੇ ਉਹ ਪੈਰੀ ਹੱਥ ਲਾਉਂਦੇ ਫਿਰਦੇ ਆ ਮੋਦੀ ਦੇ, ਜਾਂ ਉਹਨਾਂ ਨੂੰ ਸਿਰ ਚੁਕਾਉਂਦੇ ਫਿਰਦੇ ਮੋਦੀ ਦੇ, ਇਹ ਉਹਨਾਂ ਦੀ ਗਲਤੀ ਆ, ਇਹ ਉਹਨਾਂ ਦੀ ਮਾੜੀ ਗੱਲ ਆ, ਇਹ ਉਹਨਾਂ ਦੀ ਮਤਲਬ ਬੁਰੀ ਗੱਲ ਆ। ਉਹਨੂੰ ਇੱਕ ਆਮ ਜਿਹੜਾ ਇਨਸਾਨ ਆਉਂਦਾ, ਜਿੱਦਾਂ ਕੋਈ ਸੇਵਾ ਦੇ ਲਈ, ਸਿਮਰਨ ਦੇ ਲਈ ਸਜਦਾ ਕਰਨ ਆਉਂਦਾ ਗੁਰੂ ਨੂੰ, ਉਹਨੂੰ ਇਸੇ ਤਰੀਕੇ ਨਾਲ ਦੇਖਣਾ ਚਾਹੀਦਾ ਸੀ ਵੀ ਜਿੱਦਾਂ ਆਮ ਬੰਦੇ ਨੂੰ ਆਪਾਂ ਕੋਈ ਲੰਘਦਾ ਮੱਥਾ ਟੇਕਦਾ ਤੇ ਉਹ ਬਾਹਲੀ ਦੁਨੀਆਂ ਉਹਨੂੰ ਤਵੱਜੋ ਨਹੀਂ ਦਿੰਦੀ, ਹੁਣ ਮੇਰਿਆਂ ਗਾ ਜਾ ਕੇ ਮੱਥਾ ਟੇਕੇ ਤੇ ਮੇਰਿਆਂ ਮੈਨੂੰ ਕੋਈ ਖੜ ਖੜ ਥੋੜਾ ਦੇਖੂ, ਮੇਰੀਆਂ ਕੋਈ ਫੋਟੋਆਂ ਥੋੜਾ ਲਾਊ, ਮੇਰੀ ਕੋਈ ਵੀਡੀਓ ਥੋੜਾ ਬਣਾਊ, ਮੈਂ ਮੱਥਾ ਟੇਕਣਾ ਤੇ ਮੈਂ ਬਹਿ ਜਾਣਾ ਤੇ ਚੱਲ ਜਾਣਾ, ਦੁਨੀਆਂ ਨੇ ਮੈਨੂੰ ਕੋਈ ਬਹੁਤਾ ਵੇਖਣਾ ਹੀ ਨਹੀਂ। ਰੱਬ ਦੇ ਘਰ ਦੇ ਵਿੱਚ ਸਭ ਨੂੰ ਇੱਦਾਂ ਹੀ ਦੇਖਣਾ ਚਾਹੀਦਾ, ਕੋਈ ਸਲਮਾਨ ਖਾਨ ਆ ਜਾਏ, ਕੋਈ ਸ਼ਾਹਰੁਖ ਖਾਨ ਆ ਜਾਏ, ਕੋਈ ਮੋਦੀ ਆ ਜਾਏ, ਕੋਈ ਮਨਮੋਹਨ ਸਿੰਘ ਆ ਜਾਏ, ਕੋਈ ਕੈਪਟਨ ਅਮਰਿੰਦਰ ਆ ਜਾਏ, ਸਾਡੇ ਲੋਕ ਜਿਹੜੇ ਨਾ ਇਹ ਤਬ ਕੁੱਟਦੇ ਆ, ਕੋਈ ਵੱਡਾ ਸੈਲੀਬ੍ਰਿਟੀ ਆ ਜਾਏ ਤੇ ਸਾਨੂੰ ਲੱਗਦਾ ਵੀ ਬਾਬੇ ਨੂੰ ਛੱਡੋ ਹੁਣ ਇਹਨੂੰ ਵੇਖੋ। ਰੱਬ ਦੇ ਘਰ ਜਿਹੜਾ ਆ ਗਿਆ ਉਹ ਆਮ ਇਨਸਾਨ ਆ, ਉਹ ਆਮ ਬਣ ਕੇ ਹੀ ਆਉਂਦਾ, ਸਾਰੇ ਅਹੁਦੇ ਉਹਦੇ ਗੁਰਦੁਆਰੇ ਦੇ ਨਾਲ ਜਦੋਂ ਜੁੱਤੀ ਲਾ ਦਿੰਦਾ ਉੱਥੇ ਹੀ ਉਹਦੇ ਅਹੁਦੇ ਵੀ ਲੱਥ ਜਾਂਦੇ ਆ, ਆਮ ਇਨਸਾਨ ਬਣ ਕੇ ਅੰਦਰ ਆਉਂਦਾ। ਉਹਨੂੰ ਆਮ ਇਨਸਾਨਾਂ ਵਾਂਗੂ ਹੀ ਉਹਦੀ ਟਰੀਟ ਜਿਹੜਾ ਉਹਨੂੰ ਕਰਨਾ ਚਾਹੀਦਾ ਸੀ, ਉਹਨਾਂ ਦੀ ਮਤਲਬ ਆਓ ਭਗਤ ਆਮ ਇਨਸਾਨਾਂ ਵਾਂਗ ਹੀ ਕਰਨੀ ਚਾਹੀਦੀ ਸੀ। ਤੇ ਜੇ ਇਹਨਾਂ ਨੇ ਦਿੱਲੀ ਵਾਲਿਆਂ ਨੇ ਕੋਈ ਬਹੁਤਾ ਹੀ ਉਹਦੇ ਨਾਲ ਸਲਾਮਾਂ ਕੀਤੀਆਂ ਤੇ ਫਿਰ ਉਹ ਮਾੜੀ ਗੱਲ ਆ, ਤੇ ਜੇ ਆਉਣ ਦੇ ਤਾ ਤੇ ਉਹਨਾਂ ਦੀ ਚੰਗੀ ਗੱਲ ਆ, ਮੈਂ ਇਹਨੂੰ ਮਾੜਾ ਨਹੀਂ ਮੰਨਦਾ ਬੁੱਧ, ਤੇ ਨਾ ਸਾਨੂੰ ਇਹ ਮਾੜਾ ਮੰਨਣਾ ਹੀ ਚਾਹੀਦਾ। ਸਾਡੇ ਚ ਇੰਨੀ ਈਰਖਾ ਕਿਸੇ ਦੇ ਪ੍ਰਤੀ ਹੋਣੀ ਉਹ ਆਪਣੀ ਨਿੱਜੀ ਆ, ਕਿਉਂਕਿ ਉਹਨੇ ਸਾਡੇ ਖਾਣੇ ਤੇ ਸਾਡੀ ਰੋਟੀ ਤੇ ਸਾਡੇ ਭਵਿੱਖ ਤੇ ਉਹਨੇ ਬਹੁਤ ਗਹਿਰਾ ਸਦਮਾ ਪਹੁੰਚਾਇਆ, ਸਾਡਾ ਉਹਦੇ ਨਾਲ ਪੂਰਾ ਵੈਰ ਵਿਰੋਧ ਹੋ ਸਕਦਾ ਗੁਰੂ ਦਾ ਨਹੀਂ, ਇਸ ਕਰਕੇ ਗੁਰੂ ਨੂੰ ਮੱਥਾ ਟੇਕੇ ਤੇ ਉਹਨੂੰ ਆਪਾਂ ਰੋਕਣਾ ਇਹ ਸਾਡੀ ਤੰਗ ਦਿੰਦੀ ਹੈ, ਇਹ ਸਾਡੀ ਮੂਰਖਤਾ। ਜੇ ਅਸੀਂ ਕਿਸੇ ਨੂੰ ਵੀ ਕਹਿੰਦੇ ਵੀ ਤੂੰ ਅੰਦਰ ਨਹੀਂ ਵੜ ਸਕਦਾ, ਤੂੰ ਗੁਰਦੁਆਰੇ ਮੱਥਾ ਨਹੀਂ ਟੇਕ ਸਕਦਾ, ਅਸੀਂ ਉਹਨੂੰ ਮੱਥਾ ਟੇਕਣ ਤੋਂ ਵਾਪਸ ਕਰ ਲਈਏ, ਇਹ ਸਾਡੀ ਮੂਰਖਤਾ, ਇਹ ਕੋਈ ਸਿਆਣਪ ਨਹੀਂ। ਇਹ ਗੱਲ ਮੇਰੀ, ਮੇਰੇ ਤੇ ਵਿਚਾਰ ਆ, ਬਾਕੀ ਹਰ ਬੰਦੇ ਦੇ ਆਪਣੇ ਆਪਣੇ ਵਿਚਾਰ ਹੋ ਸਕਦੇ ਆ, ਕੋਈ ਮੈਨੂੰ ਗਲਤ ਵੀ ਕਹਿ ਸਕਦਾ, ਕੋਈ ਮੈਨੂੰ ਸਹੀ ਵੀ ਕਹਿ ਸਕਦਾ, ਕਿਸੇ ਦੇ ਵਿਚਾਰ ਕਿਸੇ ਨਾਲ ਰਲਦੇ ਨਹੀਂ, ਪਰ ਅਸਲੀਅਤ ਇਹ ਜੇ ਤੁਸੀਂ ਸਭ ਚੀਜ਼ ਨੂੰ ਭੁੱਲ ਕੇ ਦੇਖੋ ਤੇ ਇਹ ਸੱਚਾਈ ਇਹ ਪਰਮਾਤਮਾ ਸਭ ਦਾ ਸਾਂਝਾ, ਜਿੱਥੇ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਸਿੱਖ ਨਹੀਂ, ਕੋਈ ਈਸਾਈ ਨਹੀਂ, ਚਾਰੇ ਦਰਵਾਜ਼ੇ ਸਭ ਨਾਲ ਦੇ ਲਈ ਖੁੱਲ੍ਹੇ ਹੈ, ਤੇ ਇੱਥੇ ਕੋਈ ਚੋਰ ਨਹੀਂ, ਡਾਕੂ ਨਹੀਂ, ਹਥਿਆਰਾ ਨਹੀਂ, ਲੁਟੇਰਾ ਨਹੀਂ, ਪਾਪੀ ਨਹੀਂ, ਪੁੰਨੀ ਨਹੀਂ, ਇਹ ਸਾਰਿਆਂ ਦੇ ਲਈ ਜੀ ਆਇਆ ਜੀ। ਤੇ ਉਹਨਾਂ ਨੇ ਆਹ ਤਾਂ ਜੀ ਤਸਵੀਰ ਭੇਜੀ ਆ, ਦੇਖੋ ਕਿਵੇਂ। ਮੈਂ ਤੇ ਉਹੀ ਕਹਿੰਦਾ ਵੀ ਜੇ ਤੇ ਹੁਣ ਉਹ ਜਿਹੜੇ ਬੈਠਣ ਵਾਲੀ ਸੰਗਤ ਆ ਉਹ ਆਮ ਬੈਠੀ ਆ, ਉਹਨਾਂ ਦੇ ਪਾ ਤਾਂ ਕੋਈ ਮੋਦੀ ਮਾਦੀ ਨਹੀਂ, ਜੇ ਉੱਠ ਕੇ ਖੜੋ ਜਾਂਦੇ ਫਿਰ ਇਹਨਾਂ ਨੇ ਗੁਰੂ ਦੀ ਬੇਅਦਬੀ ਕਰਨੀ ਸੀ, ਇਹ ਫਿਰ ਬੇਅਦਬੀ ਹੋ ਜਾਣੀ ਸੀ ਵੀ ਤੁਸੀਂ ਕਾਮ ਹੋਰ ਹਿਸਾਬ ਦੇ ਬੰਦੇ ਤੇ ਉੱਠ ਕੇ ਖੜੋ ਗਏ ਗੁਰੂ ਦੇ ਲਈ ਨੇ, ਇਸ ਕਰਕੇ ਚਲੋ ਨਾਲ ਜਿਹੜੇ ਹੁੰਦੇ ਨਾ ਇਹ ਚਾਵਲੂ ਸੀ ਹੁੰਦੇ ਨੇ, ਨਾਲ ਭੇਸ ਹੀ ਇਹਨਾਂ ਦੇ ਬਦਲੇ ਹੁੰਦੇ ਆ, ਹੁੰਦੇ ਵੀ ਕਿਉਂਕਿ ਚਾਵਲੂ ਸੀ ਆ ਸਾਰੇ ਜਿਹੜੇ ਨਾਲ ਤੁਰੇ ਫਿਰਦੇ ਮੋਹਰੇ ਮੋਹਰੇ ਹੋਣ ਵਾਲੇ ਹੁੰਦੇ ਨਾ, ਇਹ ਮੈਂ ਇਹਨਾਂ ਨੂੰ ਬਹੁਤੇ ਸਿਆਣੇ ਨਹੀਂ ਮੰਨਦਾ, ਇਹ ਖਿਦਾਈ ਹੁੰਦੇ ਤੇ ਭੁੱਖ ਦੇ ਭੁੱਖੜੀ ਹੁੰਦੇ ਨੇ, ਇਹ ਆਪਣੀ ਮਾਣ ਲਈ ਇੱਜ਼ਤ ਦੇ ਜਾਂ ਫਿਰ ਆਪਣੇ ਟੌਰ ਬਣਾਉਣ ਦੇ ਟੌਰ ਦੇ ਭੁੱਖੇ ਹੁੰਦੇ, ਮੈਂ ਜੀ ਮੋਦੀ ਨਾਲ ਤੁਰਿਆ ਫਿਰਦਾ ਰਿਹਾ, ਮੈਂ ਮੋਦੀ ਨੂੰ ਆ ਦਿਖਾਇਆ, ਮੋਦੀ ਨੂੰ ਆਹ ਹੈ ਤੇ ਬੰਦਾ ਹੀ ਆ, ਉਹ ਬੰਦਾ ਵੀ ਨਹੀਂ, ਮੈਨੂੰ ਬੰਦਾ ਵੀ ਨਹੀਂ ਲੱਗਦਾ ਲੋਕਾਂ ਨੂੰ ਬੰਦਾ, ਉਹ ਤਾਂ ਹੈ ਹੀ ਉਹ ਸਾਹਿਬ ਦੀ ਚੀਜ਼। ਏਦੋਂ ਸੋਹਣਾ ਤਾਂ ਅਸੀਂ ਭਈਆ ਰੱਖਿਆ, ਜੇ ਤੂੰ ਸੱਚ ਪੁੱਛਿਆ ਤਾਂ ਫੋਟੋ ਲੈ ਕੇ ਦੇਖ ਲਓ ਭਈਆ। ਆਹੋ ਵੀ ਨਾ ਉਹਦੀ ਵਜ੍ਹਾ ਨਾ ਕਰਦਾ, ਤੇ ਉਹਦਾ ਕਰਕੇ ਜੇ ਲੋਕ ਮਗਰ ਮਗਰ ਫਿਰਦੇ ਤੇ ਤੂੰ ਕੋਈ ਲਾਹਨਤ ਵਾਲੀ ਗੱਲ ਹੀ ਕਹੀ। ਇੱਥੇ ਮੇਰੇ ਕੋਲ ਆ ਜਾਵੇ ਮੈਂ ਇਹਨੂੰ ਬੁਲਾਵਾਂਗੇ ਸੱਚ ਪੁੱਛਿਆ, ਕਿਸੇ ਨੇ ਵੀ ਨਹੀਂ ਤਾਜ ਹੀ ਬੁਲਾਉਣਾ ਜਿੱਦਾਂ ਦੇ ਕੰਮ। ਆਹ ਇਹ ਵੀ ਗੱਲ ਤੇਰੀ ਠੀਕ, ਹਾਂ ਸਹੀ ਗੱਲ ਹੈ, ਇਹ ਕਿਸੇ ਨੂੰ ਕੋਈ ਵੀ ਨਾ ਬੁਲਾਵੇ ਜੇ ਪੰਜਾਬ ਜੇ ਦੇ ਪੈਣੀ ਖੇਤਰ। ਚਲੋ ਕੋਈ ਨਹੀਂ, ਠੀਕ ਹੈ ਜੋ ਵੀ ਹੋਇਆ। ਲਓ ਪਿਤਾ ਜੀ ਅੱਗੇ ਆਪਾਂ ਚੱਲਦੇ ਹਾਂ ਜੀ, ਗੀਤ ਸੁਣਨੇ ਹਾਂ ਜੀ, ਤੇ ਲਓ ਆਪਾਂ ਜਸਪਾਲ ਸਿੰਘ ਜੈਨਪੁਰੀ ਸਾਹਿਬ ਜੀ ਦੀ ਪਸੰਦ ਦਾ ਗੀਤ ਆਪਾਂ ਸੁਣਨੇ ਹਾਂ ਜੀ। ਆ ਲੈ ਲਾ ਮਿਲ ਗੀਤ ਗੀਤ ਬਾਈ ਬਾਵੇ ਦਾ ਸੁਣਿਆ ਜੀ।
ਸੂਰਮੇ ਮਰਾ ਕੇ ਕਿਹਨੇ ਲਾਈਆਂ ਫੀਤੀਆਂ, ਕਿਹਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ। ਸੂਰਮੇ ਮਰਾ ਕੇ ਕਿਹਨੇ ਲਾਈਆਂ ਫੀਤੀਆਂ, ਕਿਹਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ। ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ, ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ, ਥਾਣੇਦਾਰ ਚੁੱਕਦਾ ਸੀ ਮੁੰਡੇ ਪਾੜਕੂ, ਨੰਗੇ ਪੈਰੀ ਭੈਣ ਫਿਰੇ ਸੇਵਾ ਲੱਭਦੀ, ਨੰਗੇ ਪੈਰੀ ਭੈਣ ਫਿਰੇ ਸੇਵਾ ਲੱਭਦੀ, ਵੀਰ ਮਨਵਾ ਦਾਦੀ ਦਾ ਕਹਿ ਕੇ ਖਾੜਕੂ। ਥਾਂ ਥਾਂ ਤੇ ਘੁੰਮਦੇ ਆ ਰੰਗਾ ਬਿਲਾ ਆਮ, ਪਰ ਸ਼ੇਰ ਸਿੰਘ ਰਾਣੇ ਜਿਹਾ ਕੋਈ ਨਹੀਂ। ਸਿੱਖ ਦੇ ਪਠਾਣ ਦੋਵੇਂ ਧਾਕੜ ਨੇ, ਕੌਮਾਂ ਪੰਗਾ ਜਿਹਨੇ ਜਿਹਨੇ ਲਿਆ ਮੇਰੀ ਧੋਈ ਨੀ, ਹੌਸਲੇ ਬੁਲੰਦ ਰਹੇ ਘੱਲੂਕਾਰੇ ਦਿਲ, ਹੌਸਲੇ ਬੁਲੰਦ ਰਹੇ ਘੱਲੂਕਾਰੇ ਦਿਲ, ਥੋੜਾ ਜਿਹਾ ਨਮੂਨਾ ਦੱਸ ਦਵਾਂ ਝਾਕੀ ਦਾ। ਜਸ ਪੱਤ ਰਾਏ ਦਾ ਸਿਰ ਪਾਵੇ ਵਾਲੀਆਂ, ਹਾਥੀ ਉੱਤੇ ਰਹਿ ਗਿਆ ਸਰੀਰ ਬਾਕੀ ਦਾ। ਜਸ ਪੱਤ ਰਾਏ ਦਾ ਸਿਰ ਪਾਵੇ ਵਾਲੀਆਂ, ਹਾਥੀ ਉੱਤੇ ਰਹਿ ਗਿਆ ਸਰੀਰ ਬਾਕੀ ਦਾ। ਪੱਖ ਪੂਰੀਏ ਤੇ ਛੱਡੀਏ, ਵੇਦ ਵੀ ਕਰਾ ਕੇ ਆਪੇ ਰਾਜਨੀਤੀ ਖੇਡਦੇ ਆ। ਦਸ ਖਾਸ ਸੂਰ ਕਿਦਾ ਕੱਢੀਏ, ਗੁਰੂ ਘਰਾਂ ਵਿੱਚ ਮਿਲਦੇ ਨੇ ਕਮਰੇ, ਪਾਵਲਾ ਵਾਲੇ ਜੋ ਬੰਦੇ ਮਿੱਥ ਮਿੱਥ ਕੇ। ਚੰਦਰੀ ਗਰੀਬੀ ਧੋਖਾ ਦਵੇ ਭੁੱਖ ਨੂੰ, ਅੱਧੀ ਰਾਤੀ ਪੀਵੇ ਲੱਸੀ ਜਿੱਤ ਜਿੱਤ ਕੇ। ਚੰਦਰੀ ਗਰੀਬੀ ਧੋਖਾ ਦਵੇ ਭੁੱਖ ਨੂੰ, ਅੱਧੀ ਰਾਤੀ ਪੀਵੇ ਲੱਸੀ ਜਿੱਤ ਜਿੱਤ ਕੇ। ਪੰਜ ਸੱਤ ਸਾਲਾਂ ਪਿੱਛੋਂ ਕਿਸੇ ਨੇ ਨੀ ਪੁੱਛਣਾ ਆ ਗੀਤਾਂ ਚ ਕਰਾਉਂਦੇ ਜਿਹੜੀ ਅੱਤ ਨੂੰ, ਭੂਆ ਦੇ ਮੁੰਡੇ ਨਾ ਵਿਆਹ ਕੇ ਚਾੜਦੀ ਜਹਾਜੇ, ਬਾਬਾ ਨਾਨਕਾ ਕੀ ਹੋਇਆ ਸਾਡੀ ਮੱਤ ਨੂੰ, ਕਿਤੇ ਨਹੀਂ ਉਹ ਜੱਸਾ ਸਿੰਘ ਆਲੂਵਾਲੀਆ, ਬੁਰਾ ਘਰ ਬਣਿਆ ਫਰਿੰਡ ਦੱਸਦਾ। ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ, ਕੌਣ ਵਾਲਾ ਇੱਥੇ ਨੂੰ ਟਰੈਂਡ ਦੱਸਦਾ। ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ, ਗਾਉਣ ਵਾਲਾ ਇੱਥੇ ਨੂੰ ਟਰੈਂਡ ਦੱਸਦਾ, ਗਾਉਣ ਵਾਲਾ ਇੱਥੇ ਨੂੰ ਟਰੈਂਡ ਦੱਸਦਾ। ਇਹਨਾਂ ਦੇ ਵਿੱਚ ਆਪਸੀ ਮਾਤਾ ਗੁਜਰੀ ਦੇ ਕੀ ਸੀ ਲੱਗਦੇ ਉਹ ਦੱਸੀ, ਸੱਤੀ ਤਵੀ ਤੇ ਜੋ ਕਰੀ ਜਾਂਦੇ ਜਾਪਸੀ, ਦਸਵੇਂ ਗੁਰੂ ਨੇ ਐਸਾ ਕੀ ਸੀ ਲਿਖਤਾ, ਉਹ ਰੰਗੇ ਦੀ ਜੋ ਹੈਕਦੇ ਸੀ ਮੌਤ ਮਿਲਦੀ, ਰੰਗੇ ਦੀ ਜੋ ਹੈਕਦੇ ਸੀ ਮੌਤ ਮਿਲਦੀ। ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜੰਮਣਾ ਉਹ ਸਾਦਾ ਦਿਆ ਡੇਰਿਆਂ ਤੇ ਚੌਂਕੀ ਖੇਲਦੀ ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜੰਮਣਾ ਉਹ ਸਾਦਾ ਦਿਆ ਡੇਰਿਆਂ ਤੇ ਚੌਂਕੀ ਖੇਲਦੀ
ਪਿਆਰਾ ਗੀਤ ਗਾਇਆ ਜੀ ਰਣਜੀਤ ਬਾਵਾ ਨੇ ਵੈਸੇ ਕਿੰਨੇ ਆਏ ਕਿੰਨੇ ਗਏ ਜਿਹੜਾ ਪਹਿਲਾ ਗੀਤ ਸੀ ਉਹ ਵੀ ਬਹੁਤ ਕਮਾਲ ਸੀ ਤੇ ਇਹਦੀ ਲਵਲੀ ਨੂਰ ਨੇ ਬਹੁਤ ਸੋਹਣਾ ਗੀਤ ਜਿਹੜਾ ਉਹ ਦਿੱਤਾ ਲਿਖਿਆ ਹੈ ਲਵਲੀ ਨੂਰ ਦਾ ਤੇ ਗਾਇਆ ਰਣਜੀਤ ਬਾਵਾ ਦਾ ਤੇ ਉਮੀਦ ਹੈ ਕਿ ਸੁਣਨ ਵਾਲੇ ਸਰੋਤਿਆਂ ਨੇ ਇਸ ਗੀਤ ਦਾ ਪੂਰਾ ਪੂਰਾ ਆਨੰਦ ਲਿਆ ਹੈਗਾ ਜਿਹੜਾ ਪਹਿਲਾਂ ਤੁਸੀਂ ਗੀਤ ਸੁਣਿਆ ਸੀ ਉਹ ਵੀ ਲਵਲੀ ਨੂਰ ਦਾ ਹੀ ਲਿਖਿਆ ਸੀ ਕਿੰਨੇ ਆਏ ਕਿੰਨੇ ਗਏ ਤੇ ਇਹ ਵੀ ਬਹੁਤ ਪਸੰਦ ਕੀਤਾ ਗਿਆ ਸੀ ਤੇ ਇਹ ਦੋਨੋਂ ਗੀਤ ਤੇ ਪਾਤੂ ਲਵਲੀ ਨੂਰ ਦੇ ਹੀ ਲਿਖੇ ਹੋਏ ਨੇ ਬਹੁਤ ਸੋਹਣਾ ਮੁੰਡਾ ਲਿਖਦਾ ਆਹ ਨੀ ਲਿਖਦਾ ਤੇ ਫਿਰ ਚੰਗਾ ਯਾ ਚੰਗਾ ਹੀ ਲਿਖਦਾ ਤੇ ਫਿਰ ਚੰਗਾ ਗਾਉਂਦਾ ਨਾ ਮੁੰਡਾ ਗਾਉਣ ਵਾਲੇ ਨੇ ਵੀ ਜਿਹੜੇ ਪੂਰੇ ਚਿਬ ਕੱਢੇ ਆ ਐ ਨੀ ਉਹਦੀਆਂ ਬਤਾਲੀ ਮਾਰੀਆਂ ਤੇ ਨਜ਼ਾਰਾ ਪੂਰਾ ਬਣਿਆ ਪਿਆ ਸਹੀ ਗੱਲ ਤਾਂ ਜੀ ਵੈਸੇ ਤੇ ਕੱਲੀ ਕੱਲੀ ਗੱਲ ਜਿਹੜੀ ਆ ਹੈ ਵੀ ਸੱਚ ਆ ਸੱਚ ਜਿਹੜਾ ਹੁੰਦਾ ਪੁੱਤ ਇਹ ਸਦਾ ਚਮਕਦਾ ਜਿਵੇਂ ਕੋਲਾ ਦੇ ਹੀਰਾ ਇਹ ਸਗੇ ਬਰਾ
ਜੀ
ਕੋਲਿਆਂ ਵਾਲੀਆਂ ਖਾਨਾਂ ਦੇ ਵਿੱਚ ਹੀਰੇ ਮਿਲਦੇ ਆ ਤੇ ਜਦੋਂ ਤੁਸੀਂ ਕੋਲੇ ਨੂੰ ਖਾਨਾਂ ਨੂੰ ਛੇੜੋਗੇ ਤੇ ਤੁਹਾਨੂੰ ਲੱਗਣਾ ਵੀ ਉਹਦੇ ਵਿੱਚੋਂ ਕੋਈ ਨਾ ਕੋਈ ਹੀਰਾ ਮਿਲੂ ਇਹ ਹੀਰਾ ਬਣਦਾ ਕਿਵੇਂ ਜਦੋਂ ਕੋਲਾ ਬਹੁਤ ਜ਼ਿਆਦਾ ਤਾਪਮਾਨ ਤੇ ਰਹਿ ਜਾਏ ਬਹੁਤ ਗਹਿਰਾ
ਜਿਆਦੇ ਤਾਪਮਾਨ ਤੇ ਉਹ ਰਹਿ ਜਾਏ ਤੇ ਫਿਰ ਉਹ ਕੋਲਾ ਜਿਹੜਾ ਹੀਰੇ ਦਾ ਰੂਪ ਧਾਰਨ ਕਰ ਰਹੇ ਨੇ ਤੇ ਉਹ ਫਿਰ ਚਮਕ ਦੱਸਦੀ ਉਹਦੀ ਇਹਨੇ ਜ਼ਿਆਦਾ ਤਾਪਮਾਨ ਸਿਆ ਇਹਨੇ ਜ਼ਿਆਦੇ ਦੁੱਖ ਸਹਿ ਇਹਨੇ ਤੰਗੀਆਂ ਤੁਸੀਂ ਯਾਦੀਆਂ ਸੀਗੀਆਂ ਬੰਦਾ ਵੀ ਇੱਦਾਂ ਹੀ ਜੇ ਇਸ ਬੰਦੇ ਨੇ ਗਰੀਬੀ ਨਹੀਂ ਦੇਖੀ ਉਸ ਬੰਦੇ ਨੂੰ ਜੀਵਨ ਜਾਂ ਚ ਜੀਣ ਦੀ ਆਉਣੀ ਨਹੀਂ ਚਲੋ ਜਿਹਨੇ ਗਰੀਬੀ ਨਹੀਂ ਦੇਖੀ ਉਹ ਤੰਗੀਆਂ ਦੇਖ ਗਿਆ ਉਹ ਵੀ ਜੀਵਨ ਜਾਂਚ ਜਿਹਨੇ ਨਾ ਗਰੀਬੀ ਦੇਖੀ ਨਾ ਕੋਈ ਤੰਗੀਆਂ ਦੇਖੀਆਂ ਉਹਨੂੰ ਜੀਵਨ ਦਾ ਨਹੀਂ ਪਤਾ ਵੀ ਜੀਵਨ ਕੀ ਹੈ ਤੇ ਨਾ ਉਹਨੂੰ ਜੀਵਨ ਜੀਣਾ ਆਉਣਾ ਜਾਂ ਸਾਰੇ ਨੇ ਗਰੀਬੀ ਤੋਂ ਬਾਅਦ ਜੇ ਤੁਸੀਂ ਉੱਠ ਕੇ ਅੱਗੇ ਆਏ ਆ ਤਾਂ ਤੁਹਾਨੂੰ ਜ਼ਿੰਦਗੀ ਦੇ ਸੁੱਖ ਦਾ ਅਹਿਮੀਅਤ ਪਤਾ ਲੱਗੂ ਤੁਹਾਨੂੰ ਹਰ ਚੀਜ਼ ਦਾ ਹੀ ਆਨੰਦ ਆਊ ਸੁੱਖ ਸਹੂਲਤਾਂ ਤੁਹਾਨੂੰ ਆਰਾਮ ਦੇਣਗੀਆਂ ਤੇ ਨਹੀਂ ਜੇ ਤੁਸੀਂ ਜਮੇ ਹੀ ਸੋਨੇ ਦਾ ਚਮਚਾ ਲੈ ਕੇ ਮੂੰਹ ਚਾ ਤਾਂ ਆਰਾਮ ਤੁਹਾਡੇ ਲਈ ਇੱਕ ਸੰਗਲੀ ਦੀ ਤਰ੍ਹਾਂ ਲੱਗਣਾ ਇੱਕ ਸੰਗਲ ਦੀ ਤਰ੍ਹਾਂ ਲੱਗਣਾ ਤੇ ਮਤਲਬ ਇਹਦੇ ਚ ਨੀ ਤੁਹਾਨੂੰ ਸੁੱਖ ਨੀ ਮਿਲਣਾ ਇਹ ਵੀ ਤੁਹਾਨੂੰ ਇੱਕ ਬੰਦੇ ਜੀ ਲੱਗਣੀ ਕਰਕੇ ਜੀਵਨ ਜਿਹੜਾ ਇਹ ਸੰਘਰਸ਼ ਦਾ ਹੀ ਨਾਮ ਆ ਜੇ ਤੁਸੀਂ ਤੰਗੀਆਂ ਤੁਸੀਆਂ ਦੇ ਵਿੱਚ ਹੋ ਗਈ ਤੇ ਜਾਂ ਲੰਘੇ ਵੀ ਆ ਤਾਂ ਇਹਨੂੰ ਤੁਸੀਂ ਨਿੰਦੋ ਨਾ ਇਹਨੂੰ ਤੁਸੀਂ ਮਤਲਬ ਰੱਬ ਨੂੰ ਦੁਆਈਆਂ ਨਾ ਪਾਓ ਵੀ ਮੈਂ ਕਿੱਥੇ ਜਾ ਫਸਿਆ ਸਮਝੋ ਵੀ ਇਹ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਲੇ ਤੋਂ ਹੀਰਾ ਬਣਾਉਣਗੇ ਇਹ ਤੰਗੀਆਂ ਤੁਸੀਆਂ ਤੁਹਾਨੂੰ ਇਹ ਚੀਜ਼ਾਂ ਨਾਲ ਇਨਸਾਨ ਬਣਾਉਣਗੀਆਂ ਨੇ ਸੋਨੇ ਚ ਕਈ ਤਰ੍ਹਾਂ ਦੀਆਂ ਔਸ਼ਧੀਆਂ ਹੁੰਦੀਆਂ ਤੇ ਜਦੋਂ ਸੁਨਿਆਰ ਉਹਨੂੰ ਗਰਮ ਕਰਦਾ ਤੇ ਉਹਦੀਆਂ ਔਸ਼ਧੀਆਂ ਜਿਹੜੀਆਂ ਖਤਮ ਕਰਦਾ ਤੇ ਪਿਓਰ ਸੋਨਾ ਜਿਹੜਾ ਉਹ ਨਿਕਲਦਾ ਜਿੰਨਾ ਹੀ ਉਹਨੂੰ ਆਪਾਂ ਗਰਮ ਕਰਨੇ ਲੋਹੇ ਦਾ ਵੀ ਇਹੀ ਆ ਲੋਹੇ ਨੂੰ ਜਿੰਨਾ ਗਰਮ ਕਰਦੇ ਰਹਾਂਗੇ ਉਹਦੇ ਤੇ ਸੱਟਾਂ ਵੱਜਦੀਆਂ ਰਹਿਣਗੀਆਂ ਓਨਾ ਹੀ ਉਹ ਫੌਲਾਦ ਦੀ ਤਰ੍ਹਾਂ ਮਜ਼ਬੂਤ ਫੌਲਾਦ ਬਣਦਾ ਮਜ਼ਬੂਤ ਬਣਦਾ ਤਕੜਾ ਬਣਦਾ ਉਹਦੇ ਚ ਜਿੰਨੀਆਂ ਔਸ਼ਧੀਆਂ ਖਤਮ ਹੁੰਦੀਆਂ ਜਿੰਨਾ ਹੀ ਉਹ ਗਰਮ ਹੁੰਦਾ ਫਿਰ ਉਹ ਸੱਟਾਂ ਖਾਂਦਾ ਤੇ ਓਨਾ ਹੀ ਉਹ ਤਾਕਤਵਰ ਬਣਦਾ ਇਸੇ ਤਰੀਕੇ ਦੇ ਨਾਲ ਬਣਦਾ ਬੰਦਾ ਜਿੰਨਾ ਹੀ ਆਪਣੀਆਂ ਤੰਗੀਆਂ ਚੋਂ ਤੋਸ਼ੀਆਂ ਚੋਂ ਨਿਕਲਦਾ ਓਨਾ ਹੀ ਉਹ ਸੋਨੇ ਤੇ ਹੀਰੇ ਦੀ ਤਰ੍ਹਾਂ ਨਿਕਲਦਾ ਨਹੀਂ ਤੇ ਜਿਹੜੇ ਆਰਾਮ ਦੀ ਜ਼ਿੰਦਗੀ ਜੀ ਰਿਹਾ ਉਹ ਤੇ ਮਤਲਬ ਉਹਨਾਂ ਦਾ ਜੀਵਨ ਤੇ ਮਿੱਟੀ ਮਿੱਟੀ ਦੀ ਕੀ ਨੂੰ ਤੁਸੀਂ ਆਪਾਂ ਨੂੰ ਪਤਾ ਹੀ ਆ ਮਿੱਟੀ ਦੇ ਰਲਦੀ ਸੀ ਹੁਣ ਤੇ ਉਹਦਾ ਮਿੱਟੀ ਵੀ ਸਗੋਂ 250 ਨੂੰ ਟਰਾਲੀ ਹੋ ਗਈ ਸੀ ਮੇਰੇ ਇਸ ਕਰਕੇ ਮਿੱਟੀ ਬੰਦਿਆਂ ਦੀ ਹੁਣ ਤਾਂ ਮਾੜੀ ਮੋਟੀ ਕੀਮਤ ਹੈ ਹੀ ਆ ਬਾਲੀ ਨਹੀਂ ਤੇ ਘਰ 'ਚ ਤੇ ਅਗਲਿਆਂ ਦੀ ਹੈ ਹੀ ਆ ਇਹ ਕਰਕੇ ਹੁਣ ਤਾਂ ਭਾਈ ਮਿੱਟੀ ਨੂੰ ਵੀ ਆਪਾਂ ਨਿੰਦ ਨਹੀਂ ਸਕਦੇ ਕਿਉਂਕਿ ਮਿੱਟੀ ਵੀ ਅਸਲੀ ਨਿੱਤਰ ਆ ਸਾਡੀ ਚਾਹੇ ਉਹ ਮੁਸਲਮਾਨ ਆ ਚਾਹੇ ਉਹ ਸਿੱਖ ਆ ਬਹੁ ਵਾਸਤਾ ਉਹਦਾ ਮਿੱਟੀ ਨਹੀਂ ਕਹਿੰਦੇ ਕਹਿੰਦੇ ਆ ਵੀ ਜਦੋਂ ਬਾਬਾ ਫਰੀਦ ਗੰਜ ਸ਼ਕਰ ਗੰਜ ਸ਼ਕਰ ਕਹਿੰਦੇ ਆ ਜਿਹਦੇ ਬੋਲ ਬੜੇ ਮਿੱਠੇ ਸ਼ਕਰ ਦੀ ਤਰ੍ਹਾਂ ਆਪਾਂ ਸ਼ਕਰਗੰਜ ਵੀ ਕਹਿ ਦਿੰਦੇ ਹਾਂ ਆਪਣੇ ਪੰਜਾਬੀ ਗੰਜ ਸ਼ਕਰ ਵੀ ਕਹਿ ਦਿੰਦੇ ਜਿਹਦੇ ਬੋਲ ਮਿੱਠੇ ਮਿਸ਼ਰੀ ਦੀ ਤਰ੍ਹਾਂ ਤੇ ਉਹਨਾਂ ਨੇ ਜੋ ਮੌਤ ਨੂੰ ਬਿਆਨ ਕੀਤਾ ਉਹਨਾਂ ਦਾ ਕੋਈ ਕਰ ਨਹੀਂ ਸਕਦਾ ਬਾਬਾ ਫਰੀਦ ਜੀ ਬੈਠੇ ਆ ਤੇ ਅੱਧੀ ਰਾਤ ਨੂੰ ਰੱਬ ਦਾ ਨਾਮ ਜਪ ਰਿਹਾ ਤੇ ਕੋਈ ਮਿਲ ਰਿਹਾ ਗੱਲ ਲੱਗਿਆ ਤੇ ਉਹਨੂੰ ਬਾਬਾ ਜੀ ਕਹਿੰਦਾ ਬਾਬਾ ਜੀ ਤੁਸੀਂ ਦਿਨੇ ਵੀ ਰੱਬ ਦੇ ਨਾਮ ਚ ਤੁਸੀਂ ਰਾਤ ਨੂੰ ਵੀ ਰੱਬ ਦੇ ਨਾਮ ਚ ਤੁਸੀਂ ਸੌਂਦੇ ਹੀ ਨਹੀਂ ਤੁਹਾਨੂੰ ਨੀਂਦ ਹੀ ਨਹੀਂ ਆਉਂਦੀ ਤੁਹਾਨੂੰ ਚੈਨ ਕਦੋਂ ਆਉਂਦਾ ਵਾ ਤੁਸੀਂ ਸੌਂਦੇ ਕਦੋਂ ਆਓ ਤੁਸੀਂ ਆਰਾਮ ਕਦੋਂ ਕਰਦੇ ਆ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਵੈਸੇ ਗੁਰਬਾਣੀ ਦੇ ਵਿੱਚ ਉਹਨਾਂ ਨੇ ਦਰਜ ਵੀ ਕੀਤੀਆਂ ਜਿਹੜੀਆਂ ਸ਼ਬਦ ਉਹਨਾਂ ਦੇ ਜਿਹੜੇ ਹਰ ਗੱਲ ਉਹਨਾਂ ਨੂੰ ਸੁਣਨਾ ਨੇ
ਉਹਨਾਂ ਨੇ ਕਿਹਾ ਵੀ ਜਵਾਬ ਉਹਨਾਂ ਦਾ ਆਇਆ ਕਹਿੰਦੇ ਵੀ ਭਾਈ ਜਿੰਦ ਜਿਹੜੀ ਆ ਇਹ ਤੇ ਪਲਕ ਝਪਕ ਤੇ ਨਿਕਲ ਜਾਣੀ ਆ ਤੇ ਜਿਹੜਾ ਤੁਸੀਂ ਆਰਾਮ ਕਿਹਾ ਵਾ ਆਰਾਮ ਹੀ ਕਰਨਾ ਇੱਟ ਦਾ ਸਰਾਣਾ ਲਾ ਕੇ ਕਿਉਂਕਿ ਮੁਸਲਮਾਨ ਦਫਨਾਉਂਦੇ ਨੇ ਇੱਟ ਦਾ ਸਰਾਣਾ ਲਾਉਂਦੇ ਨੇ ਥੱਲੇ ਇੱਟ ਰੱਖਦੇ ਜਿਹੜੇ ਨਹੀਂ ਜਾਣਦੇ ਜਦੋਂ ਪੱਟਦੇ ਨੇ ਕਬਰ ਪੱਟਣ ਤੋਂ ਬਾਅਦ ਬੰਦੇ ਨੂੰ ਲਟਾਉਂਦੇ ਨੇ ਥੱਲੇ ਸਰਾਣਾ ਇੱਟ ਦਾ ਰੱਖ ਕੇ ਫਿਰ ਉਹਦੇ ਉੱਤੇ ਉਹ ਫੁੱਲ ਫਲ ਪਾ ਕੇ ਫਿਰ ਮਿੱਟੀ ਪਾਉਂਦੇ ਨੇ ਇੱਟ ਦਾ ਸਰਾਣਾ ਲਾਉਂਦੇ ਉਹ ਕਹਿੰਦੇ ਵੀ ਇੱਟ ਦਾ ਸਰਾਣਾ ਲਾ ਕੇ ਤੇ ਸਵਾ ਦੇਣਾ ਉਹਨਾਂ ਨੇ ਪੱਕਾ ਹੀ ਤੇ ਇੱਦਾਂ ਦਾ ਸਵਾ ਦੇਣਾ ਇੰਨੀ ਬੂੜੀ ਨੀਂਦ ਸਵਾ ਦੇਣਾ ਪਾਸਾ ਵੀ ਨੀ ਲੈ ਹੋਣਾ ਬੰਦੇ ਤੋਂ ਪਾਸਾ ਲੈਣ ਦਾ ਵੀ ਨੀ ਉਹਨੂੰ ਮਤਲਬ ਸਮਾਂ ਮਿਲਣਾ ਤੇ ਉਹ ਇੱਕੋ ਪਾਸੇ ਜਿੱਥੇ ਪਿਆ ਉੱਥੇ ਪਿਆ ਰਹਿਣਾ ਇੰਨੀ ਗਹਿਰੀ ਨੀਂਦ ਚ ਜਾਗ ਜਾਣਾ ਬੰਦੇ ਨੇ ਤਾਂ ਫਿਰ ਉਹ ਸਾਰੀ ਉਮਰ ਆਰਾਮ ਹੀ ਕਰਨਾ ਫਿਰ ਤੇ ਸਦੀਆਂ ਬੀਤ ਜਿਹੜੀਆਂ ਤੇ ਉਹ ਕਿਸੇ ਨੂੰ ਸੁੱਤੇ ਨੂੰ ਜਗਾਉਣਾ ਨਹੀਂ ਤੇ ਮੈਂ ਕਾਹਨੂੰ ਸੁੱਤਾ ਰਹਾਂ ਬਾਈ ਮੈਂ ਕਾਹਨੂੰ ਆਪਣਾ ਜੀਵਨ ਖਰਾਬ ਕਰਨਾ ਮੈਂ ਤੇ ਉਸ ਰੱਬ ਦੀ ਰਜਾ ਚ ਰਹਿ ਕੇ ਖੁਸ਼ ਜਿੰਨਾ ਵੀ ਜੀਵਨ ਆ ਇਹ ਪਤਾ ਨੀ ਕੋਈ ਅੱਜ ਆ ਕੱਲ ਅੱਗ ਨਹੀਂ ਆ ਇਹ ਉਹ ਜਾਣਦਾ ਭਾਵੇਂ ਕਿ ਉਹਨੂੰ ਜੰਮਣ ਤੋਂ ਬਾਬਾ ਫਰੀਦ ਜੀ ਕਹਿੰਦੇ ਨੇ ਜਦੋਂ ਆਪਾਂ ਉਹਨਾਂ ਦੇ ਸਲੋਕ ਸੁਣਦੇ ਹਾਂ ਜਦੋਂ ਬੰਦਾ ਪੈਦਾ ਹੁੰਦਾ ਉਹਦੇ ਨਾਲ ਹੀ ਉਹਦੀ ਮੌਤ ਵੀ ਲਿਖ ਦਿੰਦਾ ਉਹ ਭਾਵੇਂ ਕਿ ਉਹ ਜਾਣਦਾ ਬੰਦਾ ਨਹੀਂ ਜਾਣ ਸਕਦਾ ਉਹ ਹੀ ਜਾਣਦਾ ਹੀ ਨਹੀਂ ਜਦੋਂ ਜਿੱਦਾਂ ਕਿੱਦਾਂ ਲਿਖੀ ਕਿਹਦੇ ਨਾਲ ਲਿਖੀ ਕਿੰਨੇ ਸਮੇਂ ਲਿਖੀ ਪਰ ਜੰਮਣ ਦੇ ਨਾਲ ਹੀ ਉਹਦੇ ਨਾਲ ਹੀ ਉਹ ਮਤਲਬ ਮੀਟਰ ਲਾ ਦਿੰਦਾ ਵੀ ਜਿਹੜਾ ਉਹ ਘੱਟਦੇ ਕਰਨ ਦੇ ਤੁਰ ਜਾਂਦਾ ਬੰਦਾ ਜਾਂ ਜਨਮ ਦਿਨ ਯਾਦ ਰੱਖਦਾ ਮੌਤ ਦਾ ਦਿਨ ਉਹਨੂੰ ਪਤਾ ਨਹੀਂ ਉਹ ਯਾਦ ਰੱਖੇ ਉਹ ਜੰਮਣ ਨੂੰ ਹੀ ਨਹੀਂ ਭੁੱਲਦਾ ਵੀ ਮੈਂ ਜੰਮਿਆ ਤੇ ਫਿਰ ਕੀ ਰੱਬ ਨੂੰ ਪਤਾ ਨੀ ਕੀ ਵੀ ਰੱਬ ਤੇ ਸਾਨ ਕਰਕੇ ਜਾਗਰੀ ਮਿਲੀ ਦਾ ਤੇ ਉਹਨੂੰ ਨੀ ਪਤਾ ਵੀ ਖਰੇ ਮੈਂ ਮਰਨਾ ਵੀ ਹੈ ਤੇ ਮੌਤ ਸਭ ਭੁੱਲੀ ਬੈਠੇ ਚਲੋ ਹੁਣ ਜਾਂਦੇ ਜਾਂਦੇ ਆਪਾਂ ਕਿਹੜੇ ਪਾਸੇ ਨੂੰ ਗੱਲ ਆ ਲਈ ਮਿਲੀ ਅਜੇ ਤੁਸੀਂ ਤਾਂ ਪੂਰੇ ਬਾਬੇ ਬਣ ਜਾਂਦੇ ਕਈ ਵਾਰ ਅਲੱਗ ਗੱਲ ਜੇ ਤੇ ਆ ਗਈ ਬਾਬਿਆਂ ਤੋਂ ਜੇ ਕਿਧਰੇ ਮੈਂ ਬਾਬਾ ਹੁੰਦਾ ਉਹ ਲੱਖ ਵੀਰ ਨੂੰ ਵਿਚਾਰੇ ਨੂੰ ਸੁਣਾ ਦੇ ਤੇ ਹੁਣ ਮੈਨੂੰ ਲੱਗਦਾ ਉਦਾਂ ਵੀ ਖੁੱਲੀਆਂ ਛੁੱਟੀਆਂ ਹੀ ਆ ਹਾਂਜੀ ਰਾਜੀ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨੇ ਆ ਜੀ ਤੇ ਜਾਂਦੇ ਜਾਂਦੇ ਜੇ ਕਿਧਰੇ ਮੈਂ ਬਾਬਾ ਹੁੰਦਾ ਇਸ ਗੀਤ ਦੇ ਨਾਲ ਹੀ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਪਿਆਰੇ ਦੋਸਤੋ ਫਿਰ ਕੱਲ ਨੂੰ ਆਪਾਂ ਫਿਰ ਤੋਂ ਸ਼ਾਮਿਲ ਹੋਵਾਂਗੇ ਆਪਣਾ ਖਿਆਲ ਰੱਖਿਓ ਜੀ ਆਪਣਾ ਧਿਆਨ ਰੱਖਿਓ ਅਸੀਂ ਸਦਾ ਤੁਹਾਡੇ ਨਾਲ ਆ ਤੇ ਆਪਣਾ ਖਿਆਲ ਰੱਖਿਓ ਰੱਬ ਰੱਖਾ ਸ਼ਬਾ ਖੈਰ ਉਹ ਗਲਤੀ ਮਲਤੀ ਕਿਹਾ ਗਿਆ ਹੋਵੇ ਮਾਫ ਕਰਿਓ ਚੰਗੀ ਗੱਲ ਲੱਗੀ ਹੋਵੇ ਰੱਬ ਰੱਖਾ
ਚਲਦਾ ਮੇਰਾ ਦਾਬਾ ਹੁੰਦਾ ਜੇ ਮੇਰੀ ਕੋਈ ਨਿੰਦਿਆ ਕਰਦਾ ਪੂਰਾ ਖੂਨ ਖਰਾਬਾ ਹੁੰਦਾ ਜੇ ਕਿਧਰੇ ਮੈਂ ਬਾਬਾ ਹੁੰਦਾ ਉਹ ਚਾਰ ਕਥਾਵਾਂ ਪੜੀਆਂ ਹੁੰਦੀਆਂ
ਬਾਬੇ ਦੀ ਸੱਚਾਈ
ਹੋ ਚਾਰ ਕਥਾਵਾਂ ਪੜੀਆਂ ਹੁੰਦੀਆਂ ਇਧਰੋਂ ਉਧਰੋਂ ਫੜੀਆਂ ਹੁੰਦੀਆਂ ਬਈ ਸੰਗਤ ਅੱਖਾਂ ਮੀਟ ਕੇ ਸੁਣਦੀ ਕੋਲੋਂ ਹੀ ਗੱਪਾਂ ਘੜੀਆਂ ਹੁੰਦੀਆਂ ਚਾਰ ਕਥਾਵਾਂ ਪੜੀਆਂ ਹੁੰਦੀਆਂ ਇਧਰੋਂ ਉਧਰੋਂ ਫੜੀਆਂ ਹੁੰਦੀਆਂ ਬਈ ਸੰਗਤ ਅੱਖਾਂ ਮੀਟ ਕੇ ਸੁਣਦੀ ਕੋਲੋਂ ਹੀ ਗੱਪਾਂ ਘੜੀਆਂ ਹੁੰਦੀਆਂ ਉਹ ਚਿਮਟੇ ਛੈਣੇ ਵੱਜਦੇ ਹੁੰਦੇ ਪੈਂਦਾ ਸ਼ੋਰ ਸ਼ਰਾਬਾ ਹੁੰਦਾ ਉਹ ਜੇ ਕਿਧਰੇ ਮੈਂ
ਚੱਲਦਾ ਮੇਰਾ ਤਾਪਾ ਹੁੰਦਾ ਜੇ ਕਿਧਰੇ ਮੈਂ ਬਾਬਾ ਹੁੰਦਾ ਮਸ਼ਹੂਰ ਹੋਣਾ ਸੀ ਆਪਾਂ ਵੀ ਮਸ਼ਹੂਰ ਹੋਣਾ ਸੀ ਪੂਰਾ ਫੇਰ ਗਰੂਰ ਹੋਣਾ ਸੀ ਬਈ ਭਗਤਾਂ ਭਾਣੇ ਸ਼ਕਤੀ ਕੋਈ ਚਿਹਰੇ ਉੱਤੇ ਨੂਰ ਹੋਣਾ ਸੀ ਉਹ ਗੱਲਾਂ ਉੱਤੇ ਲਾਲੀ ਭਗਤੀ ਮਾਲ ਮੂਲ ਜਦ ਖਾਦਾ ਹੁੰਦਾ ਇੱਕ ਦਿਨੇ ਮੈਂ ਬਾਬਾ ਹੁੰਦਾ ਬਈ ਚੱਲਦਾ ਮੇਰਾ ਦਾਬਾ ਹੁੰਦਾ ਇੱਕ ਦਿਨੇ ਮੈਂ ਬਾਬਾ ਹੁੰਦਾ
ਚੱਲਣ ਦਾ ਸੀਕਰੇਟ ਜਿਹੜਾ ਹੈਗਾ ਉਹ ਸੁਣੋ ਬਈ ਪੱਤੀਆਂ ਵਾਲੀਆਂ ਕਾਰਾਂ ਹੁੰਦੀਆਂ ਤੇ ਨਾਲ ਸੁਨੱਖੀਆਂ ਨਾਰਾਂ ਹੁੰਦੀਆਂ ਉਹ ਪੱਤੀਆਂ ਵਾਲੀਆਂ ਕਾਰਾਂ ਹੁੰਦੀਆਂ ਤੇ ਨਾਲ ਸੁਨੱਖੀਆਂ ਨਾਰਾਂ ਹੁੰਦੀਆਂ ਤੇ ਮੇਰੇ ਤੋਂ ਹੀ ਲੈ ਪਰਮਿਸ਼ਨ ਬਦਲਦੀਆਂ ਸਰਕਾਰਾਂ ਹੁੰਦੀਆਂ ਵਾਲੀਆਂ ਕਾਰਾਂ ਹੁੰਦੀਆਂ ਨਾਲ ਸੁਨੱਖੀਆਂ ਨਾਰਾਂ ਹੁੰਦੀਆਂ ਮੇਰੇ ਤੋਂ ਹੀ ਲੈ ਪਰਮਿਸ਼ਨ ਬਦਲਦੀਆਂ ਸਰਕਾਰਾਂ ਹੁੰਦੀਆਂ ਉਹ ਮੰਤਰੀ ਆ ਕੇ ਥੱਲੇ ਬਹਿੰਦੇ ਮਾਣ ਤਾਣ ਵਿੱਚ ਵਾਧਾ ਹੁੰਦਾ ਉਹ ਜੇ ਕਿਧਰੇ ਮੈਂ ਬਾਬਾ ਹੁੰਦਾ ਚੱਲਦਾ ਮੇਰਾ ਬਾਬਾ ਹੁੰਦਾ ਜੇ ਕਿਧਰੇ ਮੈਂ ਬਾਬਾ ਹੁੰਦਾ ਦੇ ਵਿੱਚ ਹੀਰੋ ਆਉਂਦਾ ਰੰਗ ਬਿਰੰਗੇ ਕੱਪੜੇ ਪਾਉਂਦਾ ਬਈ ਰੰਗ ਬਿਰੰਗੇ ਕੱਪੜੇ ਪਾਉਂਦਾ ਲੋਕੀ ਮੈਨੂੰ ਵੇਖਣ ਆਉਂਦੇ ਕੁੜੀਆਂ ਦੇ ਸੰਗ ਨੱਚਦਾ ਗਾਉਂਦਾ ਬਈ ਲੋਕੀ ਮੈਨੂੰ ਵੇਖਣ ਆਉਂਦੇ ਕੁੜੀਆਂ ਦੇ ਸੰਗ ਨੱਚਦਾ ਗਾਉਂਦਾ ਉਹ ਥਾਂ ਤਾਂ ਮੇਰੇ ਪੋਸਟਰ ਲੱਗਦੇ ਮਾਲਵਾ ਭਾਵੇਂ ਦੁਆਬਾ ਹੁੰਦਾ ਬਈ ਦੇਖਦੇ ਮੈਂ ਬਾਬਾ ਹੁੰਦਾ ਮੇਰਾ ਦਾਬਾ ਹੁੰਦਾ ਜੇ ਕਦਰੇ ਮੈਂ ਬਾਬਾ ਹੁੰਦਾ ਜੇ ਲੋਕੀ ਮੈਨੂੰ ਮਾੜਾ ਕਹਿੰਦੇ ਤੁਸੀਂ ਹੁਣੇ ਦੇਖਿਆ ਹੈ ਜੇ ਲੋਕੀ ਮੈਨੂੰ ਮਾੜਾ ਕਹਿੰਦੇ ਤੇ ਭਗਤ ਮੇਰੇ ਕਿੱਦਾਂ ਸਹਿੰਦੇ ਜੇ ਲੋਕੀ ਮੈਨੂੰ ਮਾੜਾ ਕਹਿੰਦੇ ਭਗਤ ਮੇਰੇ ਕਿੱਦਾਂ ਸਹਿੰਦੇ ਉਹ ਭੰਨ ਤੋੜ ਤੇ ਜਲਸੇ ਹੁੰਦੇ ਕਿੰਨੇ ਫੇਰ ਪਵਾੜੇ ਪੈਂਦੇ ਉਹ ਮੇਰੇ ਸੱਤ ਸੰਗੀਆਂ ਨੇ ਲਾਇਆ ਨਾਲ ਪੁਲਿਸ ਦੇ ਆਡਾ ਹੁੰਦਾ ਉਹ ਜੇ ਕਿਧਰੇ ਮੈਂ ਬਾਬਾ ਹੁੰਦਾ ਚੱਲਦਾ ਮੇਰਾ ਦਾਬਾ ਹੁੰਦਾ ਜੇ ਮੇਰੀ ਕੋਈ ਨਿੰਦਿਆ ਕਰਦਾ ਪੂਰਾ ਖਰਾਬਾ ਹੁੰਦਾ ਜੇ ਕਿਧਰੇ ਮੈਂ ਬਾਬਾ ਹੁੰਦਾ
ਘਰ ਵਿੱਚ ਤਸਵੀਰਾਂ ਹੁੰਦੀਆਂ ਘਰ ਘਰ ਵਿੱਚ ਤਸਵੀਰਾਂ ਹੁੰਦੀਆਂ ਬਾਹਰਲੇ ਮੁਲਕ ਜਗੀਰਾਂ ਹੁੰਦੀਆਂ ਕਾਸ਼ ਕਿਤੇ ਸੱਚ ਹੋ ਜਾਂਦਾ ਸਾਡੀਆਂ ਇੰਜ ਤਕਦੀਰਾਂ ਹੁੰਦੀਆਂ ਉਹ ਜਿੱਥੇ ਬੈਠੇ ਲੰਚ ਮੈਂ ਕਰਦਾ ਪੰਜ ਤਰ੍ਹਾਂ ਉਹ ਢਾਬਾ ਹੁੰਦਾ ਮੈਂ ਬਾਬਾ ਹੁੰਦਾ ਬਈ ਬਿਜਨਸ ਦਾ ਮੈਂ ਦਾਦਾ ਹੁੰਦਾ ਬਈ ਚੱਲਦਾ ਮੇਰਾ ਦਾਬਾ ਹੁੰਦਾ ਜੇ ਕਿਧਰੇ ਮੈਂ ਬਾਬਾ ਹੁੰਦਾ
ਹੁਣ ਅਗਲੀ ਵਾਰੀ ਜਿਹਦੀ ਲੱਗਦਾ ਮੈਨੂੰ ਆਊਗੀ ਉਹ
ਉਹਦੇ ਬਾਰੇ ਆ। ਬਈ ਸਾਬਣ ਕੰਘੀਆਂ ਜੂਸ ਵੇਚਦਾ, ਆਟਾ ਮੈਦਾ ਬੂਟ ਵੇਚਦਾ, ਤੇਲ ਸਰੋਂ ਦਾ ਨਾਲੇ ਬਿਸਕੁਟ ਆਯੁਰਵੈਦਿਕ ਫਰੂਟ ਵੇਚਦਾ। ਉਹ ਜੋਗ ਦੀ ਹੱਡੀ ਪਾਈ ਹੁੰਦੀ ਬਿਜਨਸ ਦਾ ਮੈਂ ਦਾਦਾ ਹੁੰਦਾ। ਮੇਰੇ ਆਲ ਦੁਆਲੇ ਚਲਦੀ ਬਾਡੀ ਗਾਰਡਾਂ ਦੀ ਫੌਜ ਹੋਣੀ ਸੀ। ਉਹ ਚੇਲਿਆਂ ਤਤਲੇ ਅੱਗੇ ਧਰਿਆ ਡਰਾਈ ਫਰੂਟ ਦਾ ਛਾਪਾ ਹੁੰਦਾ। ਇੱਕ ਧਰੇ ਮੈਂ ਬਾਬਾ ਹੁੰਦਾ, ਚਲਦਾ ਮੇਰਾ ਟਾਪਾ ਹੁੰਦਾ, ਬਈ ਬਿਜਨਸ ਦਾ ਮੈਂ ਦਾਦਾ ਹੁੰਦਾ, ਉਹ ਮਾਲ ਮੂਲ ਜਦ ਖਾਦਾ ਹੁੰਦਾ। ਬਈ ਜੇ ਕਿਧਰੇ ਮੈਂ ਬਾਬਾ ਹੁੰਦਾ, ਚਲਦਾ ਮੇਰਾ ਬਾਬਾ ਹੁੰਦਾ। ਉਹ ਜਿੱਥੇ ਬਹਿ ਕੇ ਲੰਚ ਮੈਂ ਕਰਦਾ ਪੰਜ ਤਰ੍ਹਾਂ, ਉਹ ਢਾਬਾ ਹੁੰਦਾ। ਜੇ ਕਿਧਰੇ ਮੈਂ ਬਾਬਾ ਹੁੰਦਾ, ਬਈ ਜਾਬਾ ਮੇਰਾ ਬਾਬਾ ਹੁੰਦਾ, ਜੇ ਕਿਧਰੇ ਮੈਂ ਬਾਬਾ ਹੁੰਦਾ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਦੁਨੀਆ ਭਰ ਵਿਚ ਵਸਦੇ ਨਾਨਕ ਨਾਮ ਲੇਵਾ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ ਗੁਰਪਤੀ ਪ੍ਰਵਾਨ ਹੋਵੇ।